www.hrnradio.com.au ਤੇ
ਤੁਸੀਂ ਸੁਣ ਰਹੇ ਹੋ ਆਪਣਾ ਹਰਨਲ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਨਲ ਰੇਡੀਓ
24 ਦੀ ਫਿਜ਼ਾ ਚ ਸਰਗਸ਼ਤਗੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ ਮਹੱਤਵਪੂਰਨ ਜਾਣਕਾਰੀਆਂ ਮਨਮੋਹਕ ਸੰਗੀਤ ਸਿਹਤ ਸੰਬੰਧੀ ਸਿਲਸਿਲੇ ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ ਮਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ ਜੀ ਦੋਸਤੋ ਇੱਕ ਵਾਰ ਫਿਰ ਮੈਂ ਹਾਜ਼ਰ ਹਾਂ ਜੀ ਅਮਰਦੀਪ ਕੌਰ ਤੁਹਾਡਾ ਆਪਣਾ ਪ੍ਰੋਗਰਾਮ ਲਹਿਰਾਂ ਲੈ ਕੇ ਸੋ ਲਹਿਰਾਂ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਆਦਾਬ ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਨਾਲ ਹੀ ਨਾਲ ਅਰਦਾਸ ਦੁਆ ਇਹੀ ਕਿ ਤੁਹਾਡਾ ਸਾਰਿਆਂ ਦਾ ਅੱਜ ਦਾ ਦਿਨ ਖੁਸ਼ੀਆਂ ਖੇੜਿਆਂ ਭਰਪੂਰ ਹੋਵੇ ਸੋ ਅੱਜ ਯਾਨੀ ਮੰਗਲਵਾਰ ਆਪਾਂ ਬੈਠਦੇ ਹੁੰਦੇ ਹਾਂ ਜੀ ਹਰ ਮੰਗਲਵਾਰ ਮੈਲਬਨ ਤੋਂ ਪ੍ਰੋਗਰਾਮ ਲਹਿਰਾਂ ਦੇ ਵਿਚ ਤੁਹਾਡਾ ਤੇ ਸਾਡਾ ਜਿਹੜਾ ਸਫ਼ਰ ਹੈ ਪੂਰੇ 2 ਘੰਟੇ ਚੱਲਦਾ ਤੇ ਕਈ ਵਾਰ 2 ਘੰਟੇ ਤੋਂ ਵੀ ਉੱਪਰ ਚਲਾ ਜਾਂਦਾ ਸੋ ਅੱਜ ਵੀ ਉਮੀਦ ਇਹੀ ਰਹੇਗੀ ਕਿ ਤੁਸੀਂ ਅੱਜ ਇਸ ਪ੍ਰੋਗਰਾਮ ਦੇ ਵਿਚ ਜਿਹੜਾ ਮੇਰਾ ਸਾਥ ਹੈ ਜੀ ਉਹ ਪੂਰੇ 2 ਘੰਟੇ ਜਾਂ ਫਿਰ 2 ਘੰਟੇ ਤੋਂ ਉੱਪਰ ਜਿੰਨੀ ਦੇਰ ਵੀ ਅਸੀਂ ਗੱਲਾਂ ਬਾਤਾਂ ਕਰਾਂਗੇ ਤੁਸੀਂ ਇਹ ਸਾਥ ਜਿਹੜਾ ਨਿਭਾਓਗੇ ਤੇ ਨਾਲ ਹੀ ਨਾਲ ਅੱਜ ਦੀ ਤਰੀਕ ਦੀ ਗੱਲ ਕਰੀਏ ਤਾਂ ਅੱਜ ਸਾਲ 2017 ਦੇ ਸਤੰਬਰ ਮਹੀਨੇ ਦੀ 12 ਤਰੀਕ ਜਿਹੜੀ ਆ ਉਹ ਹੋ ਚੁੱਕੀ ਹੈ ਨਾਨਕ ਸ਼ਾਹੀ ਸੰਬਤ 549 ਦੇ ਭਾਦੋ ਮਹੀਨੇ ਦੀ 28 ਤਰੀਕ ਹੈ ਸੋ ਮੈਲਬਨ ਕੈਨਬਰਾ ਤੇ ਸਿਡਨੀ ਦੇ ਵਿਚ ਬ੍ਰਿਸਬਨ ਦੇ ਵਿਚ ਵੀ 8:02 ਜਿਹੜੇ ਆ ਉਹ ਸਵੇਰ ਦੇ ਹੋ ਚੁੱਕੇ ਆ ਸੋ ਤੁਸੀਂ ਜਿਸ ਵੀ ਮੁਲਕ ਤੋਂ ਜਿਸ ਵੀ ਧਰਤੀ ਤੋਂ ਜਿਸ ਵੀ ਮੁਲਕ ਦੇ ਜਿਸ ਵੀ ਦੁਨੀਆਂ ਦੇ ਕੋਨੇ ਤੋਂ ਤੁਸੀਂ ਸਾਡੇ ਨਾਲ ਜੁੜੇ ਹੋ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਤਹਿ ਦਿਲ ਤੋਂ ਇੱਕ ਵਾਰ ਫੇਰ ਜੀ ਆਇਆਂ ਨੂੰ ਕਹਿੰਦੇ ਹਾਂ ਜੀ ਤੇ ਨਾਲ ਹੀ ਨਾਲ ਪ੍ਰੋਗਰਾਮ ਦੇ ਵਿੱਚ ਕੀ ਹੋਣਾ ਇਹਦੇ ਬਾਰੇ ਜ਼ਰੂਰ ਸਾਂਝ ਪਾਉਂਦੇ ਹਾਂ ਇਸ ਨਗਰੀ ਮੇਰਾ ਜੀ ਨਹੀਂ ਲੱਗਦਾ ਇੱਕ ਚੜ੍ਹਦੀ ਇੱਕ ਲਹਿੰਦੀ ਏ ਇਸ ਨਗਰੀ ਮੇਰਾ ਜੀ ਨਹੀਂ ਲੱਗਦਾ ਇੱਕ ਚੜ੍ਹਦੀ ਇੱਕ ਲਹਿੰਦੀ ਏ ਮੈਨੂੰ ਰੋਜ਼ ਉਡੀਕ ਖਤਾਂ ਦੀ ਸਿਖਰ ਦੁਪਹਿਰੇ ਰਹਿੰਦੀ ਏ ਇੱਕ ਖਤ ਆਵੇ ਧੁੱਪ ਦਾ ਲਿਖਿਆ ਮਹਿੰਦੀ ਰੰਗੇ ਪੰਨੇ ਤੇ ਇੱਕ ਖਤ ਆਵੇ ਧੁੱਪ ਦਾ ਲਿਖਿਆ ਮਹਿੰਦੀ ਰੰਗੇ ਪੰਨੇ ਤੇ ਤੇਰੇ ਵਿਹੜੇ ਬੂਟਾ ਬਣ ਕੇ ਉੱਗ ਆਵਾਂ ਜੇ ਮੰਨੇ ਤੇ ਤੇਰੇ ਵਿਹੜੇ ਬੂਟਾ ਬਣ ਕੇ ਉੱਗ ਆਵਾਂ ਜੇ ਮੰਨੇ ਤੇ ਸੋ ਸੁਰਜੀਤ ਪਾਤਰ ਹੋਰਾਂ ਦੀਆਂ ਇਹਨਾਂ ਸਤਰਾਂ ਦੇ ਨਾਲ ਹੀ ਆਪਾਂ ਵੀ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਸੋ ਬਿਲਕੁਲ ਜੀ ਸਾਨੂੰ ਵੀ ਉਡੀਕ ਜਿਹੜੀ ਆ ਉਹ ਰਹਿੰਦੀ ਹੈ ਤੁਹਾਡੇ ਸੁਨੇਹਿਆਂ ਦੀ ਖਤਾਂ ਦੀ ਸੋ ਖਤਾਂ ਦਾ ਜਿਹੜਾ ਸਿਲਸਿਲਾ ਉਹ ਭਾਵੇਂ ਖਤਮ ਹੋ ਗਿਆ ਪਰ ਈਮੇਲ ਯਾਨੀ ਕਿ ਹੁਣ ਸਾਰਾ ਜਿਹੜਾ ਸਿਸਟਮ ਹੈ ਜੀ ਉਹ ਆਨਲਾਈਨ ਹੋ ਚੁੱਕਿਆ ਸੋ ਤੁਹਾਡੇ ਮੈਸੇਜ ਸਾਡੇ ਤੱਕ ਪਹੁੰਚਦੇ ਨੇ ਤੁਹਾਡੇ ਸੁਨੇਹੇ ਤੁਹਾਡੇ ਸੁੱਖ ਸੁਨੇਹੇ ਸਾਡੇ ਤੱਕ ਪਹੁੰਚਦੇ ਨੇ ਈਮੇਲਸ ਦੇ ਜ਼ਰੀਏ ਟੈਲੀਗ੍ਰਾਮ ਦੇ ਜ਼ਰੀਏ ਤੇ ਤੁਸੀਂ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਂਦੇ ਹੋ ਆਪਣੀਆਂ ਕਾਲਸ ਦੇ ਨਾਲ ਵੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਤੁਹਾਡੇ ਸੁਨੇਹਿਆਂ ਦੀ ਉਡੀਕ ਰਹੇਗੀ ਦੋਸਤੋ ਤੇ ਨਾਲ ਹੀ ਨਾਲ ਜਿਹੜੇ ਮੈਸੇਜਿਸ ਆ ਉਹ ਤੁਹਾਡੇ ਸਾਡੇ ਤੱਕ ਪਹੁੰਚ ਵੀ ਰਹੇ ਆ ਜਿਹੜੇ ਦੋਸਤ ਹੁਣ ਤੱਕ ਪਹੁੰਚ ਚੁੱਕੇ ਆ ਉਹਨਾਂ ਨੂੰ ਵੀ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ ਬਹੁਤ ਪਹਿਲਾਂ ਤੋਂ ਹੀ ਸਾਡੇ ਨਾਲ ਜਿਹੜੀ ਸਾਂਝ ਆ ਉਹ ਬਣਾਈ ਆ ਹਰਮੀਤ ਸਿੰਘ ਚਾਨਾ ਹੋਰਾਂ ਨੇ ਸੋ ਬਹੁਤ ਦਿਨਾਂ ਬਾਅਦ ਬਹੁਤ ਦੇਰ ਬਾਅਦ ਅੱਜ ਦੇ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਹਾਜ਼ਰੀ ਲਵਾਈ ਆ ਸੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚਾਨਾ ਸਾਹਿਬ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਜਗਤਾਰ ਗਿੱਲ ਢੁੱਡੀਕੇ ਵਾਲੇ ਵੀ ਜਿਹੜੇ ਆ ਉਹ ਵੀ ਸ਼ਾਮਲ ਹੋ ਚੁੱਕੇ ਆ ਹਾਂਗਕਾਂਗ ਤੋਂ ਸਾਡੇ ਨਾਲ ਸੋ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਤੇ ਦੋਸਤੋ ਤੁਹਾਡੇ ਲਈ ਵੀ ਦੱਸ ਦਿੰਦੇ ਹਾਂ ਕਿ ਤੁਸੀਂ ਆਪਣੇ ਵਿਚਾਰਾਂ ਦੀ ਸਾਂਝ ਜਿਹੜੀ ਆ ਉਹ ਪਾਉਣੀ ਆ ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ ਜੇ ਤੇ ਟੈਲੀਗ੍ਰਾਮ ਦਾ ਜਿਹੜਾ ਨੰਬਰ ਹੈ ਸਾਡਾ ਜੀ ਉਹ ਹੈਗਾ विचार चर्चा करांगे। सो कॉल करने दे लई साडा नंबर हैगा जी 02-8599-2811। सो प्रोग्राम दी रूपरेखा जिहड़ी है ओ बिलकुल जिवें हर वार हुंदी है कुछ उसे तरह की। सो खबरां दा सिलसिला जिहड़ा ओ हुण तों कुछ समय बाद असीं लैके आवांगे। सो एडिलेड तों मेरे नाल खबरां दे सिलसिले दे विच साथ देणगे मिंटू ब्राडपुरी हमेशा वांग, ते खबरां दे सिलसिले तों बाद कुछ जरूरी जानकारियां भी तुहाडे नाल सांझियां करांगे। ते प्रोग्राम दे अगले घंटे दे विच अज एक खास विषय ते असीं गल्लबात जिहड़ी करनी है तुहाडे विचार जानना चाहवांगे और ਤੁਹਾਡੇ ਵਿਚਾਰ ਸਾਡੇ ਤੱਕ ਪਹੁੰਚਣੇ ਉਹੀ ਜ਼ਰੀਏ request@gmail.com ਤੇ ਤੁਸੀਂ ਸਾਨੂੰ request@harmanradio.com ਤੇ ਤੁਸੀਂ ਸਾਨੂੰ ਮੇਲ ਕਰਨੀ ਹੈ ਜੀ। ਸੋ request@harmanradio.com ਸਾਡਾ ਈਮੇਲ ਪਤਾ ਹੈ। ਸੋ ਇਹਦੇ ਤੇ ਤੁਸੀਂ ਸਾਨੂੰ ਭੇਜ ਸਕਦੇ ਹੋ ਆਪਣੇ ਵਿਚਾਰ ਜਾਂ ਫਿਰ ਅਗਲੇ ਘੰਟੇ ਦੇ ਵਿੱਚ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ 02-8599-2811 ਸਾਡਾ ਜਿਹੜਾ ਕਾਲ ਕਰਨ ਦੇ ਲਈ ਨੰਬਰ ਹੈ। ਤੇ ਵਿਸ਼ਾ ਜਿਹੜਾ ਉਹ ਵੀ ਦੱਸ ਦਿੰਦੇ ਹਾਂ ਜੀ। ਵਿਸ਼ਾ ਕਿ ਅੱਜ ਦੇ ਯੁੱਗ ਦੇ ਵਿੱਚ ਸੈਲਫਿਸ਼ਨੈਸ ਜਿਹੜੀ ਆ ਜਿਹੜਾ ਸਵਾਰਥ ਆ ਉਹ ਪ੍ਰਧਾਨ ਹੋ ਰਿਹਾ ਹਨਾ, ਔਰ ਇਹ ਸਵਾਰਥ ਜਿਹੜਾ ਆ ਉਹ ਇਸ ਕਦਰ ਪ੍ਰਧਾਨ ਹੋ ਰਿਹਾ ਕਿ ਕਿਤੇ ਨਾ ਕਿਤੇ ਜਿਹੜਾ ਮਨੁੱਖ ਆ ਉਹ ਕਿਤੇ ਨਾ ਕਿਤੇ ਆਪਣੇ ਆਪ ਨੂੰ ਠੱਗਿਆ ਜਿਹਾ ਮਹਿਸੂਸ ਕਰ ਰਿਹਾ। ਔਰ ਅਸੀਂ ਜਾਣਨਾ ਚਾਹਵਾਂਗੇ ਕਿ ਅਸੀਂ ਆਪਣੇ ਦੋਸਤਾਂ ਦੇ ਵਿੱਚ, ਆਪਣੇ ਪਰਿਵਾਰਾਂ ਦੇ ਵਿੱਚ, ਆਪਣੇ ਆਲੇ ਦੁਆਲੇ ਦੇ ਵਿੱਚ, ਆਪਣੇ ਸਮਾਜ ਦੇ ਵਿੱਚ ਰਹਿੰਦਿਆਂ ਹੋਇਆਂ ਕਿੱਥੇ ਇਸ ਸਵਾਰਥ ਦਾ ਸ਼ਿਕਾਰ ਜਿਹੜੇ ਹੋ ਰਹੇ ਹਾਂ, ਕਿੱਥੇ ਅਸੀਂ ਆਪਣੇ ਆਪ ਨੂੰ ਠੱਗੇ ਮਹਿਸੂਸ ਕਰ ਰਹੇ ਹਾਂ। ਔਰ ਜੇ ਤੁਹਾਡੇ ਇਹੋ ਜਿਹੇ ਤਜ਼ਰਬੇ ਆ ਔਰ ਉਹਨਾਂ ਤਜ਼ਰਬਿਆਂ ਤੋਂ ਤੁਸੀਂ ਕੀ ਸਿੱਖਿਆ, ਯਾਨੀ ਤੁਸੀਂ ਇੱਕ ਵਾਰ ਦੋ ਵਾਰ ਜੇ ਇਸ ਤਰ੍ਹਾਂ ਦੇ ਤਜਰਬੇ ਚੋਂ ਲੰਘੇ ਹੋ ਤਾਂ ਉਹਦਾ ਜਿਹੜਾ ਸਮਾਧਾਨ ਹੈ, ਉਹਦਾ ਜਿਹੜਾ ਹੱਲ ਆ, ਉਹ ਫਿਰ ਤੁਸੀਂ ਕੀ ਸੋਚਿਆ ਸਾਡੇ ਨਾਲ ਜ਼ਰੂਰ ਸਾਂਝ ਪਾਇਓ। ਕਿਉਂਕਿ ਜਦੋਂ ਅਸੀਂ ਅੱਜ ਦੇ ਯੁੱਗ ਦੀ ਗੱਲ ਕਰਦੇ ਹਾਂ ਤਾਂ ਆਪਾਂ ਹਮੇਸ਼ਾ ਇਹੀ ਗੱਲ ਕਰਦੇ ਹਾਂ ਕਿ ਜਿਹੜਾ ਮੋਹ ਆ ਰਿਸ਼ਤਿਆਂ ਦਾ ਉਹ ਖਤਮ ਹੋ ਰਿਹਾ ਹਨਾ। ਅਸੀਂ ਅੱਗੇ ਵੀ ਬਹੁਤ ਵਾਰ ਗੱਲ ਕਰ ਚੁੱਕੇ ਹਾਂ ਜਿਹੜੇ ਪਦਾਰਥ ਆ ਉਹ ਜ਼ਿਆਦਾ ਪ੍ਰਧਾਨ ਹੋ ਰਹੇ ਆ ਜ਼ਿੰਦਗੀ ਦੇ ਵਿੱਚ ਹਨਾ। ਸੋ ਪਦਾਰਥਕ ਸੁੱਖ ਜਿਹੜੇ ਆ ਉਹ ਸੈਲਫਿਸ਼ਨੈਸ ਨੂੰ ਜਾਂ ਸਵਾਰਥ ਨੂੰ ਬੜਾਵਾ ਦੇ ਰਹੇ ਆ। ਸੋ ਇਸ ਕਦਰ ਉਹ ਜਿਹੜਾ ਸੈਲਫਿਸ਼ਨੈਸ ਜਾਂ ਜਿਹੜਾ ਸਵਾਰਥ ਦਾ ਜਿਹੜਾ ਵਾਧਾ ਹੋ ਰਿਹਾ ਆਮ ਲੁਕਾਈ ਦੇ ਵਿੱਚ, ਇਨਸਾਨ ਹੁੰਦੇ ਹੋਏ ਅਸੀਂ ਇਨਸਾਨੀ ਕਦਰਾਂ ਕੀਮਤਾਂ ਤੋਂ ਕੋਰੇ ਹੁੰਦੇ ਜਾ ਰਹੇ ਹਾਂ ਕਿਸੇ ਨਾ ਕਿਸੇ ਹੱਦ ਤੱਕ। ਤੇ ਇਹ ਜਿਹੜੇ ਅਹਿਸਾਸ ਆ ਤੁਸੀਂ ਕਿਸ ਹੱਦ ਤੱਕ ਹੰਡਾਏ ਔਰ ਇਹਨਾਂ ਅਹਿਸਾਸਾਂ ਤੋਂ ਤੁਸੀਂ ਕੀ ਸਿੱਖਿਆ, ਅੱਜ ਅਸੀਂ ਇਹਦੇ ਬਾਰੇ ਜ਼ਰੂਰ ਗੱਲਬਾਤ ਕਰਾਂਗੇ ਆਉਣ ਵਾਲੇ ਘੰਟੇ ਦੇ ਵਿੱਚ। ਤੁਸੀਂ ਸਾਡੇ ਨਾਲ ਕਾਲ ਦੇ ਰਾਹੀਂ ਵੀ ਆਪਣੇ ਵਿਚਾਰਾਂ ਦੀ ਜਿਹੜੀ ਸਾਂਝ ਆ ਉਹ ਪਾ ਸਕਦੇ ਹੋ। ਸੋ ਬਹੁਤ ਖੂਬਸੂਰਤ ਅੱਜ ਦੇ ਵਿਚਾਰ ਵੀ ਸਾਡੇ ਤੱਕ ਸਾਡੇ ਦੋਸਤਾਂ ਨੇ ਪਹੁੰਚਾ ਦਿੱਤੇ ਆ, ਆਪਾਂ ਤੁਹਾਡੇ ਨਾਲ ਉਹਨਾਂ ਦੇ ਵਿਚਾਰਾਂ ਦੇ ਨਾਲ ਸਾਂਝ ਵੀ ਪਾਉਂਦੇ ਹਾਂ। ਤੇ ਫਿਰ ਆਪਾਂ ਪ੍ਰੋਗਰਾਮ ਦਾ ਪਹਿਲਾ ਗੀਤ ਵੀ ਤੁਹਾਡੀ ਨਜ਼ਰ ਕਰਨਾ। ਸਾਡੇ ਨਾਲ ਜੁਗਤਾਰ ਟੁੱਟੀ ਕੇ ਹਾਂਗਕਾਂਗ ਤੋਂ ਸ਼ਾਮਲ ਹੋਏ ਨੇ ਤੇ ਉਹਨਾਂ ਨੇ ਬਹੁਤ ਸੋਹਣਾ ਜਿਹਾ ਇੱਕ ਵਿਚਾਰ ਭੇਜਿਆ ਜੀ। ਕਹਿੰਦੇ ਜ਼ਿੰਦਗੀ ਇੱਕ ਚੁਣੌਤੀ ਹੈ ਜਿਸ ਦਾ ਕੋਈ ਵੀ ਕਿਤੇ ਵੀ ਕੋਈ ਖਾਤਮਾ ਨਹੀਂ ਹੈ। ਅਸੀਂ ਉਸ ਨਾਲ ਅਮੀਰ ਨਹੀਂ ਜੋ ਕਿ ਸਾਡੀ ਜੇਬ 'ਚ ਹੁੰਦਾ, ਅਸੀਂ ਉਸ ਨਾਲ ਅਮੀਰ ਹੁੰਦੇ ਹਾਂ ਜੋ ਸਾਡੀ ਸੋਚ 'ਚ ਹੁੰਦਾ। ਕਿਆ ਬਾਤ ਹੈ ਜੀ। ਕਹਿੰਦੇ ਅਸੀਂ ਉਸ ਨਾਲ ਅਮੀਰ ਨਹੀਂ ਹੁੰਦੇ ਜੋ ਸਾਡੀ ਜੇਬ 'ਚ ਹੁੰਦਾ, ਅਸਲ ਦੇ ਵਿੱਚ ਅਸੀਂ ਉਸ ਨਾਲ ਅਮੀਰ ਹੁੰਦੇ ਹਾਂ ਜੋ ਸਾਡੀ ਸੋਚ 'ਚ ਹੁੰਦਾ। ਸ਼ੁਭ ਸਵੇਰ ਦੋਸਤੋ, ਕਿਆ ਬਾਤ ਹੈ ਜੀ, ਬਹੁਤ ਖੂਬ। ਸੋ ਜਗਤਾਰ ਗਿੱਲ ਜੀ, ਬਹੁਤ ਸੋਹਣਾ ਵਿਚਾਰ ਜਿਹੜਾ ਜੀ ਤੁਸੀਂ ਅੱਜ ਭੇਜਿਆ। ਸੋ ਸਵੇਰ ਦੇ ਸਮੇਂ ਤੇ ਇਹੋ ਜਿਹਾ ਐਨਰਜੈਟਿਕ ਵਿਚਾਰ ਜਿਹੜਾ ਉਹ ਜ਼ਰੂਰ ਸਾਡੀ ਸੋਚ ਨੂੰ ਇੱਕ ਬਦਲਾਵ ਜਿਹੜਾ ਉਹ ਪ੍ਰਦਾਨ ਕਰਦਾ। ਸੋ ਬਿਲਕੁਲ ਅੱਜ ਇਹ ਸੋਚਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਕਈ ਵਾਰ ਅਸੀਂ ਸਿਰਫ ਆਪਣੇ ਪੈਸੇ ਦੇ ਨਾਲ ਜਾਂ ਆਪਣੇ ਜਿਹੜੇ ਪਦਾਰਥ ਆ ਉਹਨਾਂ ਦੇ ਨਾਲ ਦੂਸਰਿਆਂ ਦੇ ਵਿੱਚ ਆਪਣੀ ਜਿਹੜੀ ਧੌਂਸ ਆ ਜਮਾਉਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਜਿਹੜੇ ਇਹ ਪਦਾਰਥਕ ਸੁੱਖ ਜਾਂ ਜਿਹੜੀਆਂ ਪਦਾਰਥਕ ਖੁਸ਼ੀਆਂ ਇਹ ਬਹੁਤੀਆਂ ਲੰਮੇਰੀਆਂ ਨਹੀਂ ਹੁੰਦੀਆਂ। ਸੋ ਜੇਕਰ ਸਾਡੀ ਸੋਚ ਜਾਂ ਸਾਡਾ ਦਿਲ ਕਹਿੰਦੇ ਜੇ ਖੁੱਲ੍ਹਾ ਹੈ ਨਾ ਤਾਂ ਫਿਰ ਜਿਹੜੇ ਸੁੱਖ ਆ ਉਹ ਸਦੀਵੀ ਹੁੰਦੇ ਆ। ਸੋ ਬਹੁਤ ਬਹੁਤ ਧੰਨਵਾਦ ਤੁਹਾਡੇ ਇਸ ਵਿਚਾਰ ਦੇ ਲਈ। ਇਹਦੇ ਨਾਲ ਹੀ ਹਰਮੀਤ ਸਿੰਘ ਚਾਨਾ ਹੋਰਾਂ ਨੇ ਵੀ ਸਾਨੂੰ ਬਹੁਤ ਸੋਹਣੇ ਜਿਹੇ ਵਿਚਾਰ ਭੇਜੇ ਆ ਜੀ। कहते किस्मत और दिल की आपस में कभी नहीं बनती, जो लोग दिल में होते हैं वो किस्मत में नहीं होते। क्या बात है जी। सो कहते राहें खुशगवार हो जाती हैं दोस्तों की दुआएं जब साथ होती हैं। गुड मॉर्निंग जी, क्या बात है, वेरी गुड मॉर्निंग जी। और बिल्कुल खुशगवार हो जाती हैं जेकर असी सच्चे दिलों दुआ जड़ी मंगदे हैं, जिवें असी सिख होण दे फर्ज वजो असी हर रोज अरदास दे विच ਇਹ ਮੰਗਦੇ ਹਾਂ ਜੀ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਸੱਚੇ ਦਿਲੋਂ ਅਸੀਂ ਇੱਕ ਦੂਸਰੇ ਦਾ ਭਲਾ ਮੰਗੀਏ ਤਾਂ ਵਾਕਈ ਉਹ ਜਿਹੜੀਆਂ ਦੁਆਵਾਂ ਆ ਉਹ ਕਿਤੇ ਨਾ ਕਿਤੇ ਅਸਰ ਜ਼ਰੂਰ ਕਰਦੀਆਂ ਨੇ। ਸੋ ਅੱਗੇ ਜੋਗਾ ਲੁਬਾਣਾ ਵੀ ਸਾਡੇ ਨਾਲ ਸ਼ਾਮਲ ਹੋ ਗਏ, ਉਹਨਾਂ ਨੇ ਵੀ ਗੁੱਡ ਮਾਰਨਿੰਗ ਬੁਲਾਈ ਹੈ। ਬਹੁਤ ਹੀ ਸੋਹਣੀਆਂ ਜਿਹੀਆਂ ਅਟੈਚਮੈਂਟਸ ਫੁੱਲਾਂ ਵਾਲੀਆਂ ਭੇਜੀਆਂ ਤੇ ਹੈਪੀ ਟਿਊਜ਼ਡੇ ਕਹਿੰਦੇ ਹੈ। ਤੁਹਾਨੂੰ ਵੀ ਜੀ ਬਹੁਤ ਬਹੁਤ ਧੰਨਵਾਦ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਹੀ ਪਿਆਰੀ ਜੀ ਤਸਵੀਰ ਨਾਲ ਭੇਜੀ ਹੈ, ਬਹੁਤ ਬਹੁਤ ਸ਼ੁਕਰੀਆ। ਔਰ ਦੋਸਤੋ ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ, ਪਰ ਆਪਾਂ ਤੁਹਾਡੀ ਨਜ਼ਰ ਕਰਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ ਤੇ ਫਿਰ ਵਾਪਸ ਆਉਂਦੇ ਹਾਂ ਖਬਰਾਂ ਦੇ ਸਿਲਸਿਲੇ ਚ।
ਤੈਨੂੰ ਭੁੱਲ ਜਾਵਾਂ, ਇੰਨਾ ਹੇਠਾਂ ਵੀ ਨਾ ਸੁੱਟੀ, ਕੱਖਾਂ ਵਿੱਚ ਰੁਲ ਜਾਵਾਂ, ਇੰਨਾ ਉੱਚਾ ਨਾ ਲੈ ਜਾਵੀ ਕਿ ਮੈਂ ਤੈਨੂੰ ਭੁੱਲ ਜਾਵਾਂ, ਇੰਨਾ ਹੇਠਾਂ ਵੀ ਨਾ ਸੁੱਟੀ, ਕੱਖਾਂ ਵਿੱਚ ਰੁਲ ਜਾਵਾਂ, ਜਿਹੜਾ ਭੁਗਤ ਸਕਾਂ ਮੈਂ, ਜਿਹੜਾ ਭੁਗਤ ਸਕਾਂ ਮੈਂ, ਤੂੰ ਬਿਆਨ ਜੋ ਕਰ ਰੱਖੀ, ਤੇਰਾ ਹਰ ਵੇਲੇ ਕਰਾਂ ਸ਼ੁਕਰਾਨੇ ਜੋ ਕਰ ਰੱਖੀ, ਤੇਰਾ ਕਰਦਾ ਰਹਾਂ ਮੈਂ ਸ਼ੁਕਰਾਨੇ ਜੋ ਕਰ ਰੱਖੀ, ਸ਼ੁਕਰਾਨੇ ਜੋ ਕਰ ਰੱਖੀ, ਵੇਖਾਂ ਤੇਰਾ ਨੂਰ ਹੀ ਸਮਾਇਆ, ਹੋਵੇ ਸਬਰ ਉਹਨੇ ਚ ਜਿੰਨਾ ਮੇਰੇ ਹਿੱਸੇ ਆਇਆ, ਹੋਵੇ ਸਬਰ ਉਹਨੇ ਚ ਜਿੰਨਾ ਮੇਰੇ ਹਿੱਸੇ ਆਇਆ, ਹੋ ਮੈਂ ਕਦੇ ਨਾ ਵਿਖਾਵਾਂ ਹੋ ਕਰੋੜੀ ਪਾਵੇ ਲੱਖੀ, ਤੇਰਾ ਹਰ ਵੇਲੇ ਕਰਾਂ ਸ਼ੁਕਰਾਨੇ ਜੋ ਕਰ ਰੱਖੀ, ਤੇਰਾ ਕਰਦਾ ਰਹਾਂ ਮੈਂ ਸ਼ੁਕਰਾਨੇ ਜੋ ਕਰ ਰੱਖੀ, ਸ਼ੁਕਰਾਨੇ ਜੋ ਕਰ ਰੱਖੀ, ਪਾਤ ਨੂੰ ਨਾ ਮੰਨਾ, ਉੱਚ ਨੀਚ ਨੂੰ ਨਾ ਜਾਣਾ, ਦੋਹਾਂ ਵਕਤਾਂ ਚ ਦੇਵੀ ਬਸ ਹੱਕ ਦਾ ਹੀ ਖਾਣਾ, ਦੋਹਾਂ ਵਕਤਾਂ ਚ ਦੇਵੀ ਬਸ ਹੱਕ ਦਾ ਹੀ ਖਾਣਾ, ਇਸ ਜੱਗ ਦੀਆਂ ਪੈੜੀਆਂ ਅਲਾਮਤਾਂ ਤੋਂ ਡੱਕੀ, ਤੇਰਾ ਹਰ ਵੇਲੇ ਸ਼ੁਕਰਾਨੇ ਜੋ ਕਰ ਰੱਖੀ, ਤੇਰਾ ਕਰਦਾ ਰਹਾਂ ਮੈਂ ਸ਼ੁਕਰਾਨੇ ਜੋ ਕਰ ਰੱਖੀ, ਸ਼ੁਕਰਾਨੇ ਜੋ ਕਰ ਰੱਖੀ, ਕੋਈ ਮਾੜੀ ਸਦਾ ਅੰਗ ਸੰਗ ਹੋ ਤੇਰਾ ਕਰਦਾ ਰਹਾ ਮੈਂ ਸ਼ੁਕਰਾਨੇ ਜੋ ਗਾ ਰੱਖੀ ਸ਼ੁਕਰਾਨੇ ਜੋ ਗਾ ਰੱਖੀ
जी दोस्तों हरजीत हरमन होरां दी आवाज़ दे विच प्रोग्राम दा पहला गीत तुसीं सुनिया ते उम्मीद करदी हां जी जरूर पसंद आया होना। सो शुकराना जिवें असीं हमेशा गल करदे हुंदे हां कि हर पल उस परवरदिगार दा करना पड़दा है ना, जिसने सानू इस साहां दी अमुली दात जिहड़ी आ ओह बख्शी हुई आ और असीं साहां दी इस अमुली दात दे कारण इस दुनिया दे जिहड़े रंग नजारे आ ओह वेखण दे मानण दे योग हुंदे आ। सो गीत तों बाद एक बार फिर स्वागत करदे आ अपने दोस्तां दा अपने लिसनर्स दा जिहड़े इस वेले सुन रहे ने जी लहरां प्रोग्राम और लहरां प्रोग्राम दे विच सांझ भी पा रहे ने अपने सुनेहियां दे नाल। सो दोस्तों तुहाडा तहे दिल तों एक बार फिर स्वागत है जी ते प्रोग्राम दे विच हुण समां ਜਿਹੜਾ ਜੀ ਉਹ ਹੋ ਰਿਹਾ ਖਬਰਾਂ ਦੇ ਸਿਲਸਿਲੇ ਦਾ ਤੇ ਖਬਰਾਂ ਦਾ ਜਿਹੜਾ ਸਿਲਸਿਲਾ ਉਹ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਉੱਡਮੀ ਜਿਹੀ ਨਜ਼ਰ ਜਿਹੜੀ ਹੈ ਜੀ ਉਹ ਆਪਾਂ ਮੌਸਮ ਤੇ ਵੀ ਜ਼ਰੂਰ ਮਾਰਨੀ ਆ। ਤੁਹਾਡਾ ਤੇ ਸਾਡੇ ਸ਼ਹਿਰਾਂ ਦਾ ਜਿਹੜਾ ਮੌਸਮ ਆ ਉਹ ਅੱਜ ਕੀ ਕਹਿ ਰਿਹਾ। ਵੈਸੇ ਪਿਛਲੇ ਕੁਛ ਦਿਨਾਂ ਤੋਂ ਤਾਂ ਲਗਾਤਾਰ ਜਿਹੜੀ ਠੰਡ ਸੀ ਉਹਨੇ ਬਹੁਤ ਜ਼ਿਆਦਾ ਜ਼ੋਰ ਫੜਿਆ ਹੋਇਆ ਸੀਗਾ ਔਰ ਤਾਪਮਾਨ ਜਿਹੜਾ ਸੀ ਉਹ ਵੀ ਕਾਫੀ ਹੇਠਾਂ ਚਲਾ ਗਿਆ ਸੀਗਾ ਔਰ ਮੀਂਹ ਦੇ ਨਾਲ ਠੰਡ ਜਿਹੜੀ ਜੋ ਲਗਾਤਾਰ ਵੱਧ ਰਹੀ ਸੀ ਮੈਲਬਨ ਦੇ ਵਿੱਚ। ਤੇ ਮੈਲਬਨ ਦੇ ਵਿੱਚ ਹੁਣ ਜਿਹੜਾ ਠੰਡ ਦਾ ਜਿਹੜਾ ਨਜ਼ਾਰਾ ਉਹ ਇਸ ਤਰ੍ਹਾਂ ਦਾ ਹੈ ਕਿ ਠੰਡ ਤਾਪਮਾਨ ਦੇ ਵਿੱਚ ਥੋੜੀ ਜਿਹੀ ਵਾਧਾ ਹੋਣ ਦੇ ਕਾਰਨ ਠੰਡ ਘਟੀ ਹੈ ਤੇ ਮੀਂਹ ਜਿਹੜਾ ਆ ਰੇਨ ਜਿਹੜੀ ਆ ਜੀ ਉਹ ਅਜੇ ਵੀ ਲਗਾਤਾਰ ਆ ਪੂਰਾ ਹਫ਼ਤਾ ਦਿਖਾਈ ਦੇ ਰਹੀ ਹੈ ਮੈਲਬਨ ਦੇ ਵਿੱਚ। ਸੋ 12 ਡਿਗਰੀ ਅੱਜ ਘੱਟ ਤੋਂ ਘੱਟ ਤੇ 18 ਡਿਗਰੀ ਵੱਧ ਤੋਂ ਵੱਧ ਤਾਪਮਾਨ ਮੈਲਬਨ ਚ ਦੱਸਿਆ ਗਿਆ ਜੀ ਤੇ ਮੀਂਹ ਵੀ ਦੱਸਿਆ ਗਿਆ ਅੱਜ ਸਾਰਾ ਦਿਨ ਔਰ ਸਿਡਨੀ ਦੇ ਵਿੱਚ 12 ਡਿਗਰੀ ਘੱਟ ਤੋਂ ਘੱਟ 27 ਡਿਗਰੀ ਤੱਕ ਜਾਣ ਦੀ ਉਮੀਦ ਹੈ ਤਾਪਮਾਨ ਤੇ ਅੱਜ ਉੱਥੇ ਮੋਸਟਲੀ ਸਨੀ ਦੱਸਿਆ ਗਿਆ ਦੋਸਤੋ ਤੇ ਬ੍ਰਿਸਬੇਨ ਦੇ ਵਿੱਚ 13 ਡਿਗਰੀ ਘੱਟ ਤੋਂ ਘੱਟ 30 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ ਹੈ। ਸੋ ਉੱਥੇ ਤਾਂ ਗਰਮੀ ਵਾਲਾ ਹੀ ਮੌਸਮ ਹੈ ਪੂਰੀ ਧੁੱਪ ਜਿਹੜੀ ਆ ਉਹ ਸਾਰਾ ਦਿਨ ਖਿੜੀ ਰਹਿਣੀ ਆ। ਪਰਥ ਦੇ ਵਿੱਚ 12 ਡਿਗਰੀ ਘੱਟ ਤੋਂ ਘੱਟ 20 ਡਿਗਰੀ ਵੱਧ ਤੋਂ ਵੱਧ ਤੇ ਇੱਥੇ ਜਿਹੜੇ ਮੀਂਹ ਦੇ ਚਰਾਟੇ ਨੇ ਉਹ ਸਾਫ ਹੋ ਜਾਣਗੇ ਅੱਜ। ਐਡੀਲੇਡ ਦੇ ਵਿੱਚ 12 ਡਿਗਰੀ ਘੱਟ ਤੋਂ ਘੱਟ 21 ਡਿਗਰੀ ਵੱਧ ਤੋਂ ਵੱਧ ਤਾਪਮਾਨ ਦੱਸਿਆ ਗਿਆ ਜੀ। ਇੱਥੇ ਵੀ ਜਿਹੜਾ ਬਾਰਿਸ਼ ਜਿਹੜੀ ਆ ਉਹ ਸਾਫ ਹੋ ਜਾਣੀ ਹੈ ਅੱਜ ਤੇ ਕੈਨਬਰਾ ਦੇ ਵਿੱਚ 5 ਡਿਗਰੀ ਘੱਟ ਤੋਂ ਘੱਟ 23 ਡਿਗਰੀ ਵੱਧ ਤੋਂ ਵੱਧ ਤੇ ਇੱਥੇ ਹਵਾਵਾਂ ਜਿਹੜੀਆਂ ਜੀ ਤੇਜ਼ ਦੱਸੀਆਂ ਗਈਆਂ ਨੇ ਕੈਨਬਰਾ ਦੇ ਵਿੱਚ ਪਰ ਤਾਪਮਾਨ ਜਿਹੜਾ ਉਹ ਅੱਜ ਬਹੁਤ ਸੋਹਣਾ 23 ਡਿਗਰੀ ਤੱਕ ਜਾਣਾ। ਹੋਬਾਰਟ ਦੇ ਵਿੱਚ 8 ਡਿਗਰੀ ਘੱਟ ਤੋਂ ਘੱਟ 13 ਡਿਗਰੀ ਵੱਧ ਤੋਂ ਵੱਧ ਇੱਥੇ ਸ਼ਾਵਰਸ ਦੱਸੇ ਗਏ ਅੱਜ ਥੋੜਾ ਜਿਹਾ ਵੱਖਰਾ ਜਿਹਾ ਮੌਸਮ। ਡਾਰਵਿਨ ਦੇ ਵਿੱਚ 22 ਡਿਗਰੀ ਘੱਟ ਤੋਂ ਘੱਟ 34 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ। ਸੋ ਉੱਥੇ ਵੀ ਪੂਰੀ ਧੁੱਪ ਜਿਹੜੀ ਆ ਸਾਰਾ ਦਿਨ ਬਣੀ ਰਹਿਣੀ ਹੈ ਤੇ ਬਾਕੀ ਹੁਣ ਖਬਰਾਂ ਦੇ ਸਿਲਸਿਲੇ ਵੱਲ ਜਦੋਂ ਵਧਾਂਗੇ ਤਾਂ ਪੁੱਛਾਂਗੇ ਜੀ ਰੈਨਮਾਰਕ ਦਾ ਜਿਹੜਾ ਮੌਸਮ ਆ ਉਹ ਅੱਜ ਕਿੱਦਾਂ ਦਾ। ਸੋ ਇਸ ਵੇਲੇ ਖਬਰਾਂ ਦੇ ਸਿਲਸਿਲੇ ਦੇ ਵਿੱਚ ਸਾਡੇ ਨਾਲ ਸਾਂਝ ਪਾਉਣ ਦੇ ਲਈ ਜੁੜ ਚੁੱਕੇ ਨੇ ਮਿੰਟੂ ਬਰਾੜਹੁਰੀ। ਸੋ ਹੁਣ ਮੈਂ ਅੱਜ ਐਡੀਲੈਂਡ ਤੋਂ ਨਹੀਂ ਕਹਿਣਾ ਤੇ ਆਪਾਂ ਉਹਨਾਂ ਨਾਲ ਹੀ ਸਾਂਝ ਪਾਉਂਦੇ ਹਾਂ। ਬਹੁਤ ਬਹੁਤ ਸਵਾਗਤ ਬਰਾੜ ਸਾਹਿਬ ਤੁਹਾਡਾ, ਸਤਿ ਸ੍ਰੀ ਅਕਾਲ।
ਦੇਖੋ ਜਦੋਂ ਵੀ ਤੁਸੀਂ ਕਹਿੰਦੇ ਹੋ ਗਲਤੀ ਕਹਿੰਦੇ ਹੋ, ਅੱਜ ਮੈਂ ਐਡੀਲੈਂਡ ਆ। ਕੋਈ ਚੱਕਰ ਨੀ ਜੀ, ਵੈਸੇ ਕਹਿੰਦੇ ਨੀ ਹੁੰਦੇ ਮੇਰਾ ਬੋਤਾ ਲੱਦਿਆ ਖੜਾ ਗਾ ਤੇ ਬਸ ਬਹੀਰਾਂ ਕੇ ਤਣੀਆਂ ਹੀ ਆ। ਹੁਣ ਰਿਵਰਲੈਂਡ ਵੱਲ ਤੁਰਨਾ ਸੀ ਪਰ ਫਿਰ ਸੋਚਿਆ ਵੀ ਜਿਹੜਾ ਰਾਹ ਦੇ ਵਿੱਚ ਜਦੋਂ ਪ੍ਰੋਗਰਾਮ ਕਰੀਦਾ ਇੱਕ ਪਾਸੇ ਰਿਸਕ ਹੁੰਦਾ, ਦੂਜੇ ਪਾਸੇ ਆਵਾਜ਼ ਨੀ ਵਧੀਆ ਜਾਂਦੀ, ਬਸ ਮੈਂ ਸਿਰਫ ਪ੍ਰੋਗਰਾਮ ਲਈ ਰੁਕਿਆ ਹੋਇਆ। ਵੈਸੇ ਆਪਣਾ ਬੋਤਾ ਸੁਬਹਾ ਵੱਡੇ ਤੜਕੇ ਦਾ ਲੱਦਿਆ ਖੜਾ ਤੇ ਜਾਣ ਲਈ ਤਿਆਰੀ ਦੇ ਵਿੱਚ ਖੇਤ ਨੂੰ ਤੇ ਕੱਲ ਅਗਲਾ ਪ੍ਰੋਗਰਾਮ ਸ਼ਾਇਦ ਫਿਰ ਰਿਵਰਲੈਂਡ ਤੋਂ ਕਰਾਂਗੇ। ਪਰ ਪਹਿਲਾਂ ਤਾਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਦਈਏ ਜੀ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਿੱਥੋਂ ਵੀ ਜੁੜੇ ਹੋ। ਤੇ ਫਿਰ ਮੌਸਮ ਦੀ ਜਿਹੜੀ ਗੱਲ ਤੁਸੀਂ ਦੱਸੀ ਆ, ਮੌਸਮ ਅੱਜ ਐਡੀਲੈਂਡ ਦੇ ਵਿੱਚ 12 ਤੋਂ 21 ਡਿਗਰੀ ਟੈਂਪਰੇਚਰ ਦੱਸਿਆ ਤੇ ਕਲੀਅਰਿੰਗ ਸ਼ਾਵਰਸ ਦੱਸੇ ਆ, ਪਰ ਇਸ ਟਾਈਮ ਜੇ ਕਹਾਂ ਤਾਂ ਬਿਲਕੁਲ ਨੀਲਾ ਆਸਮਾਨ ਦਿਖਾਈ ਦੇ ਰਿਹਾ ਜੀ ਮੈਨੂੰ ਤੇ ਕਾਫੀ ਸਾਫ ਸੁਥਰਾ ਮੌਸਮ ਆ, ਥੋੜੀ ਥੋੜੀ ਹਵਾ ਵਗ ਰਹੀ ਆ। ਪਰ ਕਹਿੰਦੇ ਨੀ ਹੁੰਦੇ ਇੱਥੋਂ ਦੇ ਮੌਸਮ ਦਾ ਪਤਾ ਨਹੀਂ ਹੈ ਕਦੋਂ ਕੀ ਹੋਵੇ ਤੇ ਕਿੱਧਰ ਨੂੰ ਚਲਾ ਜਾਵੇ, ਬਸ ਇਹੀ ਇੱਕ ਵੱਡੀ ਜਿਹੜੀ ਤ੍ਰਾਸਦੀ ਕਹਿ ਸਕਦੇ ਹਾਂ। ਤੇ ਰਿਵਰਲੈਂਡ ਦੇ ਵਿੱਚ ਤਾਂ ਅੱਜ ਗਰਮੀ ਦਿਖਾਈ ਦੇ ਰਹੀ ਹੈ ਵੀ 28 ਡਿਗਰੀ ਤੱਕ ਟੈਂਪਰੇਚਰ ਜਾਣਾ ਅੱਜ ਦਿਨ ਦੇ ਵਿੱਚ। ਸੋ ਕਾਫੀ ਗਰਮੀ ਹੋ ਜਾਣੀ ਹੈ ਅੱਜ ਰਿਵਰਲੈਂਡ ਚ
ਜੀ। ਸੋ ਮੌਸਮ ਜਿਹੜਾ ਜੀ ਹੁਣ ਮਿਜਾਜ ਆਪਣੇ ਬਦਲ ਰਿਹਾ, ਜਿਵੇਂ ਅਸੀਂ ਦੇਖ ਰਹੇ ਸੀ ਮੈਲਬਨ ਦੇ ਵਿਚ ਵੀ ਪਿਛਲੇ ਦਿਨਾਂ ਦੇ ਵਿਚ ਬਹੁਤ ਜ਼ਿਆਦਾ ਠੰਡ ਪਈ ਆ, ਔਰ ਕਹਿੰਦੇ ਹੁੰਦੇ ਆ ਵੀ ਜਦੋਂ ਸਪਰਿੰਗ ਆ ਜਾਂਦੀ ਆ ਤੇ ਠੰਡ ਘੱਟ ਜਾਂਦੀ ਆ, ਪਰ ਸਪਰਿੰਗ ਆਉਣ ਤੋਂ ਬਾਅਦ ਕਾਫੀ ਜ਼ਿਆਦਾ ਤੇਜ਼ ਹੋਣਾ ਠੰਡ ਦਾ, ਤੇ ਬਿਲਕੁਲ ਪੂਰਾ ਜ਼ੋਰ ਫੜਨਾ ਜਿਹੜਾ ਉਹ ਕਾਫੀ ਹੈਰਾਨੀਜਨਕ ਸੀਗਾ। ਪਰ ਇਸ ਹਫਤੇ ਹੁਣ ਜਿਹੜਾ ਤਾਪਮਾਨ ਆ ਜੀ ਉਹ ਹੌਲੀ ਹੌਲੀ ਵੱਧ ਰਿਹਾ, ਤੇ ਚਾਹੇ ਮੀਂਹ ਜਾਂ ਬਾਰਿਸ਼ ਜਿਹੜੀ ਆ ਉਹ ਲਗਾਤਾਰ ਪੈ ਰਹੀ ਆ, ਪਰ ਫਿਰ ਵੀ ਮੌਸਮ ਦੇ ਵਿੱਚ ਤਬਦੀਲੀ ਜਿਹੜੀ ਆ ਉਹ ਯਕੀਨਨ ਆ ਰਹੀ ਆ
ਜੀ। ਦੇਖੋ ਵਕਤ ਨਾਲ ਜਿਹੜੀ ਵੀ ਚੀਜ਼ ਆਉਂਦੀ ਆ ਉਹ ਸੋਭਦੀ ਆ ਬਸ
ਜੀ ਜੀ ਬਿਲਕੁਲ। ਸੋ ਬਰਾੜ ਸਾਹਿਬ ਹੁਣ ਵੱਧਦੇ ਆ ਜੀ ਖਬਰਾਂ ਦੇ ਸਿਲਸਿਲੇ ਵੱਲ, ਤੇ ਖਬਰਾਂ ਦੇ ਸਿਲਸਿਲੇ ਦੇ ਵਿੱਚ ਬਹੁਤ ਅਲੱਗ ਅਲੱਗ ਤਰ੍ਹਾਂ ਦੀਆਂ ਜਿਹੜੀਆਂ ਅੱਜ ਖਬਰਾਂ ਉਹ ਦੇਖਣ ਨੂੰ ਮਿਲ ਰਹੀਆਂ। ਸਭ ਤੋਂ ਪਹਿਲੀ ਖਬਰ ਜੇ ਅਸੀਂ ਲਈਏ ਇਨਕਮ ਟੈਕਸ ਦੇ ਅਧਾਰ ਤੇ 7 MP ਤੇ 98 ਵਿਧਾਇਕ ਜਿਹੜੇ ਆ ਉਹ ਆਏ ਆ। ਸੋ ਅਚਾਨਕ ਅਮੀਰ ਹੋਏ ਜਿਹੜੇ 7 ਲੋਕ ਸਭਾ ਮੈਂਬਰਾਂ ਤੇ 98 ਵਿਧਾਇਕਾਂ ਲਈ ਆਉਣ ਵਾਲੇ ਦਿਨ ਜਿਹੜੇ ਜੀ ਕਹਿੰਦੇ ਮੁਸੀਬਤਾਂ ਭਰੇ ਹੋ ਸਕਦੇ ਆ, ਕਿਉਂਕਿ ਆਮਦਨ ਕਰ ਵਿਭਾਗ ਦੀ ਇਹਨਾਂ ਤੇ ਨਜ਼ਰ ਆ, ਤੇ ਇਹਦੀ ਜਿਹੜੀ ਜਾਣਕਾਰੀ ਆ ਉਹ ਵੀ ਕੱਲ ਯਾਨੀ ਕਿ ਸੋਮਵਾਰ ਨੂੰ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਸ ਵੱਲੋਂ ਸੁਪਰੀਮ ਕੋਰਟ ਚ ਦਾਖਲ ਹਲਫਨਾਮੇ ਚ ਦਿੱਤੀ ਗਈ ਆ। ਸੋ ਕਹਿੰਦੇ ਜਨਤਕ ਨਹੀਂ ਹੋਣੀ ਹਲੇ ਰਿਪੋਰਟ, ਇਹ ਸੀਲਬੰਦ ਲਿਫਾਫੇ ਚ ਹੀ ਪੇਸ਼ ਹੋਣੀ ਆ, ਤੇ ਸਿਆਸਤਦਾਨਾਂ ਦੀਆਂ ਵੀ 3 ਸ਼੍ਰੇਣੀਆਂ ਦੇ ਵਿੱਚ ਇਹ ਜਿਹੜੀ ਰਿਪੋਰਟ ਆ ਉਹ ਵੰਡੀ ਗਈ ਆ। ਸੋ ਅੱਜ ਇਹਦੀ ਸੁਣਵਾਈ ਜਿਹੜੀ ਆ ਉਹ ਹੋਣੀ ਆ।
ਬਿਲਕੁਲ ਜੀ, ਦੇਖੋ ਮੈਂ ਕਾਫੀ ਪਹਿਲਾਂ ਇਸ ਵਿਸ਼ੇ ਤੇ ਸੋਚ ਰਿਹਾ ਸੀ, ਕੁਦਰਤੀ ਅੱਜ ਇਹ ਖਬਰ ਨਾਲ ਰਿਲੇਟਡ ਗੱਲ ਆ ਗਈ। ਮੈਂ ਸੋਚ ਰਿਹਾ ਸੀ ਇਲੈਕਸ਼ਨਾਂ ਵੇਲੇ ਜਦੋਂ ਮੈਂ ਦੇਖਿਆ ਵੀ ਹਲਫੀਆ ਬਿਆਨ ਭਰ ਰਹੇ ਆ ਲੋਕ, ਤੇ ਹਲਫੀਆ ਬਿਆਨਾਂ ਦੇ ਵਿੱਚ ਉਹ ਆਪੋ ਆਪਣੀ ਜਿਹੜੀ ਇਨਕਮ ਡਿਕਲੇਅਰ ਕਰ ਰਹੇ ਆ ਕੈਂਡੀਡੇਟ, ਤੇ ਆਪੋ ਆਪਦੀ ਜਿਹੜੀ ਪ੍ਰੋਪਰਟੀ ਡਿਕਲੇਅਰ ਕਰ ਰਹੇ ਆ। ਮੈਂ ਉਹ ਦੇਖ ਰਿਹਾ ਸੀ ਵੀ ਜਿਹੜਾ ਵਿਚਾਲੜਾ ਗੈਪ ਆ ਉਹ ਗੈਪ ਬਾਰੇ ਕੀ ਸੋਚਿਆ ਗਿਆ, ਕੀ ਫਿਲਅਪ ਕੀਤਾ ਗਿਆ, ਜਾਂ ਉਹਦੇ ਬਾਰੇ ਕਿਉਂ ਨਹੀਂ ਵਿਚਾਰ ਹੋ ਰਿਹਾ। ਕਿਉਂਕਿ ਜਦੋਂ ਇੱਕ MLA ਨੇ 5 ਸਾਲ ਪਹਿਲਾਂ ਆਪਦੀ ਪ੍ਰੋਪਰਟੀ ਦਿਖਾਈ ਸੀ, ਮੰਨ ਲਓ ਉਹਨੇ ਉਦੋਂ 2 ਕਰੋੜ ਦੀ ਦਿਖਾਈ ਸੀ, ਤੇ ਉਦੋਂ ਅਗਲੇ ਇਲੈਕਸ਼ਨਾਂ ਵੇਲੇ ਜਦੋਂ ਫੇਰ ਉਹਨੂੰ ਡਿਕਲੇਅਰ ਕਰਨ ਦੀ ਗੱਲ ਆਈ ਉਹਨੇ ਉਹ 20 ਕਰੋੜ ਦੀ ਦਿਖਾਤੀ, ਤੇ ਕੋਈ ਪ੍ਰੋਬਲਮ ਨਹੀਂ ਕਹਿੰਦੇ ਜੀ ਉਹਨੇ ਡਿਕਲੇਅਰ ਕਰਤੀ। ਪਰ ਜਿਹੜੇ ਪਿਛਲੇ 5 ਸਾਲਾਂ ਦੇ ਗੈਪ ਚ 18 ਕਰੋੜ ਵਧਿਆ, ਉਹਦੇ ਬਾਰੇ ਕਿੰਤੂ ਪਰੰਤੂ, ਕਿਵੇਂ ਵਧਿਆ, ਕਿੱਥੋਂ ਵਧਿਆ, ਕਾਹਤੋਂ ਵਧਿਆ, ਉਹ ਕਿਤੇ ਹਲੇ ਤੱਕ ਦੇਖਣ ਸੁਣਨ ਨੂੰ ਨਹੀਂ ਮਿਲਿਆ ਸੀ। ਤੇ ਉਹ ਕੁਦਰਤੀ ਮੈਂ ਇੰਨੀ ਕੁ ਚਿੰਤਾ ਆਪਦੇ ਮਨ ਚ ਹੀ ਕੀਤੀ ਸੀਗੀ, ਜਾਂ ਮੈਨੂੰ ਲੱਗਿਆ ਸੀ ਵੀ ਇਹਦੇ ਬਾਰੇ ਪਤਾ ਨਹੀਂ, ਤੇ ਉਸ ਤੋਂ ਬਾਅਦ ਇਸ ਵਿਸ਼ੇ ਤੇ ਕੋਈ ਚਰਚਾ ਨਹੀਂ ਕਰ ਪਾਏ ਸੀ। ਪਰ ਹੁਣ ਅੱਜ ਕੁਦਰਤੀ ਇਹ ਸੰਯੋਗ ਬਣਿਆ ਤੇ ਆਪਾਂ ਚਰਚਾ ਕਰ ਸਕਦੇ ਹਾਂ ਇਸ ਗੱਲ ਦੇ ਉੱਤੇ ਵੀ ਜੇ ਹੁਣ ਇਹ ਲਾਜ਼ਮੀ ਕਰ ਦਿੱਤਾ ਗਿਆ ਵੀ ਕੋਈ ਵੀ ਬੰਦਾ ਜਦੋਂ ਇਲੈਕਸ਼ਨਾਂ ਚ ਖੜਾ ਹੁੰਦਾ, ਉਹਦੇ ਵਿੱਚ ਪਹਿਲਾਂ ਇੱਕ ਐਕਟ ਸੀਗਾ ਇਲੈਕਸ਼ਨਾਂ ਦੇ ਫਾਰਮ ਦੇ ਵਿੱਚ, ਚਾਹੇ ਉਹ ਪਿੰਡ ਦੇ ਮੈਂਬਰ ਪੰਚਾਇਤ ਮੈਂਬਰ ਤੋਂ ਲੈ ਕੇ ਤੇ ਚਾਹੇ MP ਤੱਕ ਦੇ ਜੋ ਵੀ ਇਲੈਕਸ਼ਨ ਲੜਨੇ ਹੁੰਦੇ ਆ, ਤੇ ਉਹਦੇ ਚ ਇੱਕ ਨਾ ਫਾਰਮ ਦੇ ਵਿੱਚ ਕਾਲਮ ਹੁੰਦੇ ਆ ਜਿਹ ਚ ਇਹ ਹੁੰਦਾ ਵੀ ਕੋਈ ਸਰਕਾਰ ਦੀ ਲੈਣਦਾਰੀ ਤਾਂ ਨਹੀਂ ਸੀਗੀ ਤੁਹਾਨੂੰ, ਜਾਣੀ ਕਿ ਉਹ ਚ ਮੇਨ ਹੁੰਦਾ ਸੀ ਪਿੰਡਾਂ ਚ ਚੁੱਲਾ ਟੈਕਸ ਹੀ ਨਹੀਂ ਭਰਿਆ ਹੁੰਦਾ ਸੀ ਪੰਚਾਇਤ ਮੈਂਬਰ ਨੇ, ਤੇ ਉਹ ਚੁੱਲਾ ਟੈਕਸ ਨੂੰ 2-2, 4-4 ਸਾਲ ਭਰਦੇ ਨਹੀਂ ਸੀ। ਫਿਰ ਜੇ ਕਿਸੇ ਨੇ ਮੈਂਬਰ ਖੜਾ ਹੋਣਾ ਹੁੰਦਾ ਸੀ ਤਾਂ 200-400 ਇਕੱਠਾ ਭਰ ਕੇ ਤੇ ਫਿਰ ਉਹ ਮੈਂਬਰ ਖੜਾ ਹੋ ਜਾਂਦਾ ਸੀ ਇਹ ਲਿਖਣ ਲਈ ਵੀ ਮੈਂ ਕੋਈ ਸਰਕਾਰੀ ਲੈਣਦਾਰੀ ਨਹੀਂ ਹੈ ਮੇਰੀ। ਸੋ ਹੁਣ ਉਹਦੇ ਵਿੱਚ ਕਾਲਮ ਐਡ ਕਰਤਾ ਸੀ ਪਿਛਲੇ ਕੁਝ ਕੁ ਪਲਾਨਸ ਤੋਂ ਵੀ ਭਾਈ ਤੁਸੀਂ ਆਪਦੀ ਪ੍ਰੋਪਰਟੀ ਡਿਕਲੇਅਰ ਕਰੋ, ਤਾਂ ਪ੍ਰੋਪਰਟੀ ਡਿਕਲੇਅਰ ਉਹ ਕਰ ਰਹੇ ਸੀ, ਬੜੀ ਆਰਾਮ ਨਾਲ ਕਰ ਦਿੰਦੇ ਸੀਗੇ ਜਿਹੜੀਆਂ ਚੀਜ਼ਾਂ ਸੀ ਆਪਦੀਆਂ ਅੰਦਰ ਲਿਖਾ ਦਿੰਦੇ ਸੀ ਸਾਡੇ ਕੋਲ ਇਹ ਆ, ਸਾਡੇ ਕੋਲ ਉਹ ਆ, ਇਹ ਆ, ਤੇ ਪਰ ਅਗਲੇ ਵਾਰੀ ਜਿੰਨੀ ਵਧੀ ਪ੍ਰੋਪਰਟੀ ਉਹ ਲਿਖਾ ਦਿੰਦੇ ਸੀ। ਹੁਣ ਕਾਰਨ ਗੱਲ ਤਾਂ ਆ ਜਾਂਦਾ ਵੀ ਡਿਕਲੇਰੇਸ਼ਨ ਤੁਸੀਂ ਕਰ ਦਿੱਤੀ, ਕੋਈ ਵੀ ਚੀਜ਼ ਅਸੀਂ ਸੈਲਫ ਡਿਕਲੇਅਰ ਕਰਦੇ ਹਾਂ ਤਾਂ ਉਹਦੇ ਅਸੀਂ ਜ਼ਿੰਮੇਵਾਰ ਹਾਂ, ਸਾਰੇ ਐਕਟ ਸਾਡੇ ਤੇ ਲੱਗਦੇ ਆ। ਕਈ ਵਾਰੀ ਸਾਨੂੰ ਲੱਗਦਾ ਵੀ ਅਸੀਂ ਆ ਫਲਾਨੇ ਬੰਦੇ ਤੋਂ ਥਰਡ ਪਾਰਟੀ ਤੋਂ ਟੈਸਟ ਨਹੀਂ ਕਰਵਾਇਆ ਜਾਂ ਥਰਡ ਪਾਰਟੀ ਕੋਲੇ ਜਾਣ ਦੀ ਲੋੜ ਨਹੀਂ ਪਈ, ਇਹ 'ਚ ਕੀ ਗੱਲ ਆ, ਆਪ ਹੀ ਲਿਖਣਾ ਆਪਦੇ ਬਾਰੇ ਲਿਖ ਦਿਓ ਜੋ ਮਰਜ਼ੀ ਲਿਖ ਦਿਓ। ਪਰ ਸੱਚਾਈ ਇਹ ਆ ਜੇ ਕਾਨੂੰਨ ਦੇ ਦਾਇਰੇ 'ਚ ਸ਼ਿਕੰਜੇ 'ਚ ਜੇ ਤੁਸੀਂ ਆ ਜਾਂਦੇ ਹੋ ਨਾ, ਤੇ ਉਦੋਂ ਜਿਹੜੀ ਸੈਲਫ ਡੈਕਲੇਰੇਸ਼ਨ ਆ ਉਹਦੇ ਉੱਤੇ ਵੀ ਉਹੀ ਅਸਰ ਹੋਣਾ, ਉਹੀ ਐਕਟ ਲੱਗਣੇ ਆ, ਉਹੀ ਸਭ ਕੁਝ ਸੇਮ ਹੋਣਾ, ਤੇ ਤੁਸੀਂ ਇਹ ਜੇ ਕਸੂਤੇ ਫਸ ਜਾਣਾ ਵੀ ਜੀ ਚੋਂ ਨਿਕਲਣਾ ਮੁਸ਼ਕਲ ਆ। ਤਾਂ ਇਹ ਜਿਹੜਾ ਸੈਲਫ ਡੈਕਲੇਰੇਸ਼ਨ ਨੂੰ ਜਿਹਨੂੰ ਕਹਿ ਸਕਦੇ ਆ ਮਾਊਥ ਵਰਡਸ ਕਹਿ ਸਕਦੇ ਆ ਜਾਂ ਕੁਛ ਵੀ ਜਵਾਨ ਕਹਿ ਸਕਦੇ ਆ ਜਾਂ ਕੁਛ, ਇਹਨੂੰ ਆਪਾਂ ਜਦੋਂ ਕਰਦੇ ਆ ਤਾਂ ਉਹਦੇ ਜ਼ਿੰਮੇਵਾਰ ਹੁੰਦੇ ਆ। ਹੁਣ ਜਦੋਂ ਸਾਰਿਆਂ ਨੇ ਇਹ ਸੈਲਫ ਡੈਕਲੇਰੇਸ਼ਨ ਭਰੀ ਹੋਈ ਆ ਤੇ ਉਹਦੇ ਚ ਸ਼ੋ ਹੋ ਚੁੱਕਿਆ ਵੀ ਇੰਨੇ ਇੰਨੇ ਜਿਹੜੇ ਪਰਸੈਂਟੇਜ ਦੀ ਇਨਕਮ ਕਿਵੇਂ ਵਧੀ, ਆਮ ਬੰਦਿਆਂ ਦੀ ਇਨਕਮ ਤਾਂ ਜਿਹੜੀ 5 ਸਾਲਾਂ ਚ 5% ਨਹੀਂ ਵਧੀ, ਤੇ ਇੱਕ MP MLA ਦੀ ਇਨਕਮ ਆ ਜਿਹੜੀ 500-1000% ਵੱਧ ਕੇ, ਤੇ ਪ੍ਰੋਪਰਟੀ ਇੰਨੀ ਕਿਵੇਂ ਵੱਧ ਗਈ। ਹੁਣ ਜੇ ਤਾਂ ਕੋਈ ਜੈਨੂਨ ਕੇਸ ਹੋਊਗਾ, ਮੰਨ ਲੈਂਦੇ ਹਾਂ ਕੋਈ ਜੈਨੂਨ ਕੇਸ ਹੋਵੇ, ਬੰਦੇ ਦਾ ਕੋਈ ਬਿਜ਼ਨਸ ਹੋਵੇ, ਬਿਜ਼ਨਸ ਜਾਂ ਕੋਈ ਹੋਰ ਹੋਵੇ, ਉਹਨੇ ਤਰੱਕੀ ਕੀਤੀ ਹੋਵੇ ਤਾਂ ਵੱਖਰੀ ਗੱਲ ਆ। ਜੇ ਦੂਜੇ ਪਾਸੇ ਉਹਨੇ ਆਪਦੇ ਰੁਤਬੇ ਦਾ ਲਾਹਾ ਲੈ ਕੇ ਤੇ ਉਹਨੂੰ ਭਾਵੇਂ ਇੱਕ ਨੰਬਰ ਚ ਇਨਕਮ ਦਿਖਾਈ ਹੋਵੇ, ਇੱਕ ਨੰਬਰ ਦੀ ਮੰਨ ਲਓ ਬੰਦੇ ਨੇ 50 ਕਰੋੜ ਤੋਂ 500 ਕਰੋੜ ਹੋਈ ਇਨਕਮ, ਤਾਂ ਜਿਹੜੀ 450 ਕਰੋੜ ਦੇ ਮਾਮਲੇ ਚ ਉਹਦੀ ਪੜਤਾਲ ਹੋਣੀ ਚਾਹੀਦੀ ਆ ਵੀ ਕੀ ਉਹ ਮਿਨਿਸਟਰ ਹੁੰਦੇ ਹੋਏ ਉਹਨੇ ਆਪਦੇ ਰੁਤਬੇ ਨਾਲ ਕੋਈ ਸਰਕਾਰੀ ਸਪਲਾਈ ਲੈ ਲਈ ਹੋਵੇ, ਕੋਈ ਸਰਕਾਰੀ ਗਾਹਕ ਲੈ ਲਏ ਹੋਣ, ਕੋਈ ਨਾ ਕੋਈ ਉਨਤਾਈ ਤਾਂ ਹੋਈ ਹੋਊਗੀ ਜਿਹੜੀ ਇੰਨਾ ਇੱਕਦਮ 450 ਕਰੋੜ ਦਾ ਵਾਧਾ ਹੋਇਆ। ਸੋ ਇਹ ਜਾਂ ਹੁਣ ਜਿਹੜੀ CBDT ਜਿਹਨੂੰ ਇੱਕ ਡਿਪਾਰਟਮੈਂਟ ਕਿਹਾ ਜਾਂਦਾ, ਸੈਂਟਰਲ ਬੋਰਡ ਆਫ ਦਾ ਡਾਇਰੈਕਟਰ ਟੈਕਸਿਸ, ਉਹਨਾਂ ਨੂੰ ਜਿਹੜੀ ਇਹ ਦਿੱਤਾ ਗਿਆ ਸਾਰਾ ਘੋਖ ਪੜਤਾਲ ਲਈ। ਹੁਣ ਦੇਖਦੇ ਹਾਂ ਜੀ ਵੀ ਇਹ ਘੋਖ ਪੜਤਾਲ ਦੇ ਵਿੱਚ ਕੌਣ ਕੌਣ ਮਾਰਚ ਆਉਂਦੇ ਆ। ਹੁਣ ਮਾਰਚ ਕਈ ਵਾਰੀ ਕੀ ਹੁੰਦਾ ਵੀ ਮੋਦੀ ਮੰਨ ਲੈਂਦੇ ਆ ਵੀ ਚਲੋ ਦੂਜੇ ਕੰਮਾਂ ਚ ਜੋ ਮਰਜ਼ੀ ਆ, ਪਰ ਆਪਦੀਆਂ ਚੀਜ਼ਾਂ ਬਣਾਉਣ ਚ ਜਾਂ ਆਪਦਾ ਜਿਹੜਾ ਪਰਿਵਾਰਕ ਨੂੰ ਅੱਗੇ ਲਿਆਉਣ ਚ ਥੋੜਾ ਜਿਹਾ ਹਲੇ ਤੱਕ ਉਹ ਇਹਦੇ ਤੇ ਕੋਈ ਦਾਗ ਨਹੀਂ ਲੱਗਿਆ ਇਸ ਚੀਜ਼ ਦੇ ਵਿੱਚ, ਉਹਨੇ ਆਪਦੇ ਪਰਿਵਾਰ ਨੂੰ ਵੀ ਪਿੱਛੇ ਰੱਖਿਆ ਤੇ ਆਪਦੀ ਕੋਈ ਇਹੋ ਜਿਹੀ ਵੀ ਚੀਜ਼ ਨਹੀਂ ਸਾਹਮਣੇ ਆਈ ਹਲੇ ਤੱਕ। ਚਲੋ ਜੇ ਹੁਣ ਸੂਟ ਕੋਟ ਮਹਿੰਗੇ ਪਾ ਲਏ ਜਾਂ ਹੋਰ ਘੁੰਮ ਫਿਰ ਲਿਆ, ਉਹ ਤਾਂ ਕੱਡ ਚੀਜ਼ ਆ, ਪਰ ਜਿਹੜੀ ਆਪਦੀ ਪ੍ਰੋਪਰਟੀ ਦੇ ਮਾਮਲੇ ਦੇ ਵਿੱਚ ਜੇ ਨਹੀਂ ਆਇਆ। ਪਰ ਨਾਲ ਇਹ ਤਾਂ ਨਹੀਂ ਕਹਿ ਸਕਦੇ ਨਾ ਵੀ ਮੋਦੀ ਦੇ ਚਹੇਤੇ ਵੀ ਇੱਦਾਂ ਦੀ ਕਰ ਰਹੇ ਆ, ਤਾਂ ਮੋਦੀ ਦੇ ਬਹੁਤ ਸਾਰੇ ਚਹੇਤੇ ਵੀ ਇਹਨਾਂ ਦੇ ਵਿੱਚ ਆਉਣਗੇ ਜਿਹੜੇ ਕਿ ਪ੍ਰੋਪਰਟੀ ਕਈ ਗੁਣਾ ਪ੍ਰੋਪਰਟੀ ਵਧੀ ਆ, ਪਰ ਹੁਣ ਦੇਖਦੇ ਹਾਂ ਜੀ ਇਹਨਾਂ ਨੂੰ ਕਿਹੜੇ ਢੰਗ ਨਾਲ ਜਿਹੜੀ ਸਰਕਾਰ ਬਿਲੇ ਲਾਉਂਦੀ ਆ ਜਾਂ ਸਰਕਾਰ ਇੱਕ ਪ੍ਰੈਸ਼ਰ ਦੇ ਥੱਲੇ ਆ ਕੇ ਇਹਨੂੰ ਇੱਕ ਬਸ ਇੱਕ ਖਬਰ ਤੱਕ ਹੀ ਸੀਮਤ ਰਹਿ ਜੂ
ਜੀ। ਸੋ ਬਰਾੜ ਸਾਹਿਬ, ਜਿਹੜੀ ਅਗਲੀ ਖਬਰ ਹੈ ਉਹ ਵੀ ਇਸ ਵੇਲੇ ਕਾਫੀ ਚਿੰਤਾ ਦਾ ਵਿਸ਼ਾ, ਖਾਸ ਤੌਰ ਤੇ ਮਾਪਿਆਂ ਦੇ ਲਈ। ਬਲੂ ਵੇਲ ਜਿਹੜੀ ਇਹ ਗੇਮ ਆ ਜਾਂ ਇੱਕ ਸੋਸ਼ਲ ਗਰੁੱਪ ਹੈ ਜਾਂ ਜੋ ਵੀ ਇਹ ਹੈ, ਇਸ ਦਾ ਜਿਹੜਾ ਅਸਰ ਹੈ ਉਹ ਬੱਚਿਆਂ ਦੇ ਉੱਤੇ ਜਾਂ ਜਿਹੜੀ ਨਵੀਂ ਜਨਰੇਸ਼ਨ ਆ, ਪੀੜ੍ਹੀ ਆ, ਉਹਨਾਂ ਦੇ ਉੱਤੇ ਬਹੁਤ ਬੁਰਾ ਹੋ ਰਿਹਾ। ਔਰ ਅੱਜ ਇੱਕ ਖਬਰ ਜਿਹੜੀ ਉਹ ਆ ਰਹੀ ਹੈ ਕਿ ਬਲੂ ਵੇਲ ਦਾ ਸ਼ਿਕਾਰ ਹੋਣ ਤੋਂ ਇੱਕ ਬੱਚਾ ਜਿਹੜਾ ਜੀ ਉਹ ਮਸਾਂ ਹੀ ਬਚਿਆ। ਔਰ ਜਦੋਂ ਮਾਪਿਆਂ ਦੇ ਲਈ ਇਹ ਖਾਸ ਤੌਰ ਤੇ ਚਿੰਤਾ ਦਾ ਵਿਸ਼ਾ ਹੋ ਜਾਂਦਾ ਜਦੋਂ ਬੱਚੇ ਜਿਹੜੇ ਉਹ ਤੁਹਾਡੇ ਨਾਲ ਖੁੱਲ ਕੇ ਗੱਲਬਾਤ ਨਹੀਂ ਕਰਦੇ। ਔਰ ਇਸੇ ਤਰ੍ਹਾਂ ਇਸ ਬੱਚੇ ਨੂੰ ਉਹਦੇ ਜਿਹੜੇ ਮਾਂ ਬਾਪ ਸੀਗੇ ਉਹ ਜੱਜ ਕਰ ਰਹੇ ਸੀਗੇ ਕਿ ਕਾਫੀ ਦੇਰ ਤੋਂ ਬੱਚਾ ਜਿਹੜਾ ਸੀ ਉਹ ਪਰਿਵਾਰ ਦੇ ਨਾਲ ਖੁੱਲ ਕੇ ਗੱਲਬਾਤ ਵੀ ਨਹੀਂ ਸੀ ਕਰਦਾ ਤੇ ਪੜ੍ਹਾਈ ਦੇ ਵਿੱਚ ਵੀ ਉਹਦਾ ਮਨ ਜਿਹੜਾ ਸੀ ਉਹ ਨਹੀਂ ਲੱਗ ਰਿਹਾ ਸੀ ਤੇ ਮਨੋਰੋਗ ਮਾਹਿਰ ਦੀ ਨਿਗਰਾਨੀ ਦੇ ਹੇਠ ਉਹਨੂੰ ਰੱਖਿਆ ਗਿਆ ਸੀ ਤੇ ਇਸ ਕਰਕੇ ਹੀ ਉਹ ਬਲੂ ਵੇਲ ਦਾ ਸ਼ਿਕਾਰ ਹੋਣ ਤੋਂ ਬਚਿਆ। ਕੀ ਕਹਿਣਾ ਚਾਹੋਗੇ ਇਹਦੇ ਬਾਰੇ?
ਦੇਖੋ ਪਹਿਲਾਂ ਤਾਂ ਇਹ ਜਿਹੜੀ ਭਾਵੇਂ ਗੇਮ 2013 ਦੀ ਹੋਂਦ ਦੇ ਵਿੱਚ ਆਈ ਹੋਈ ਹੈ ਤੇ ਰਸ਼ੀਅਨ ਕਿਸੇ ਬੰਦੇ ਦੀ ਇਹ ਜਿਹੜੀ ਕਾਰਡ ਆ ਤੇ, ਪਰ ਜਿਹੜੀ ਇਹਦੀ ਚਰਚਾ ਛਿੜੀ ਉਹ ਪਿਛਲੇ ਤਕਰੀਬਨ 3-4 ਮਹੀਨਿਆਂ ਤੋਂ ਜ਼ਿਆਦਾ ਚਰਚਾ ਦੇ ਵਿੱਚ ਇਹ ਆਈ ਆ ਤੇ ਇਸ ਗੇਮ ਦੇ ਬਾਰੇ ਬੜਾ ਅਜੇ ਤੱਕ ਭੱਬਲ ਭੂਸਾ ਬਣਿਆ। ਕਈ ਵਾਰੀ ਤਾਂ ਮਨ ਕਰਦਾ ਵੀ ਇਹਨੂੰ ਖੇਡ ਕੇ ਤਾਂ ਦੇਖਿਆ ਜਾਵੇ, ਪਹਿਲਾਂ ਇਹਨੂੰ ਇਹਦੇ ਅੰਦਰ ਦੇਖਿਆ ਤਾਂ ਜਾਵੇ। ਕਈ ਵਾਰੀ ਕੀਤਾ ਵੀ ਦੇਖੋ ਮਨ ਨੂੰ ਆਪਦੇ ਨੂੰ ਸੋਚਦੇ ਆ ਵੀ ਆਪਾਂ ਤਾਂ ਸਟਰੋਂਗ ਬੰਦੇ ਆ, ਸਟਰੋਂਗ ਸੋਚ ਦੇ ਬੰਦੇ ਆ, ਐਂ ਆ ਮੈਨੂੰ ਕਿਵੇਂ ਗਲਤ ਕੰਮ ਕਰਾ ਲੈਣਗੇ ਮੇਰੇ ਤੋਂ ਕੋਈ ਬੰਦਾ ਥਰਡ ਪਰਸਨ, ਤੇ ਸੋ ਮੈਨੂੰ ਦੇਖਣਾ ਚਾਹੀਦਾ ਇਹਦੇ ਵਿੱਚ ਜਾ ਕੇ ਵੀ ਕੀ ਆ। ਪਰ ਫਿਰ ਦੂਜੇ ਪਾਸੇ ਲੱਗਦਾ ਵੀ ਪਤਾ ਨੀ ਕਿਹ ਜੀ ਘੁੰਮਣ ਘੇਰੀ ਹੋਣੀ ਆ, ਕਾਹਦੇ ਵਿੱਚ ਫਸ ਜਾਣਾ ਤੇ ਕੀ ਮੁੜ ਕੇ ਨਿਕਲਣਾ ਨਾ ਔਖਾ ਹੋ ਜੇ, ਹਜੇ ਤਾਂ ਆਪਦੇ ਆਪ ਨੂੰ ਇਸ ਨੂੰ ਇੱਕ ਦਾਇਰੇ ਨੂੰ ਤੋੜਨਾ ਨਾ ਔਖਾ ਹੋ ਜੇ, ਇਹ ਵੀ ਸਹਿਮ ਹੈਗਾ ਹੁਣ ਵੀ ਹੈਗਾ। ਪਰ ਜਿਹੜਾ ਇੱਕ ਟੀਨੇਜਰ ਹੁੰਦਾ, ਜਿਹੜਾ ਇੱਕ ਬੱਚਾ ਹੁੰਦਾ, ਉਹਦੀ ਇੰਨੀ ਸੋਝੀ ਨਹੀਂ ਹੁੰਦੀ, ਉਹਦੀ ਹਜੇ ਬੁੱਧੀ ਇੰਨੀ ਡਿਵੈਲਪ ਨਹੀਂ ਹੋਈ ਹੁੰਦੀ ਤੇ ਉਹ ਜਿੱਧਰ ਨੂੰ ਉਲਝ ਜਾਂਦਾ ਉਲਝ ਜਾਂਦਾ। ਪਰ ਮੈਨੂੰ ਇੱਕ ਗੱਲ ਦਾ ਬੜਾ ਦੁੱਖ ਲੱਗ ਰਿਹਾ ਵੀ ਇਹ ਖਬਰਾਂ ਇਹ ਦੱਸ ਰਹੀਆਂ ਵੀ ਹੁਣ ਤੱਕ 100 ਤੋਂ ਵੱਧ ਬੰਦਾ ਆਪਦੀ ਜਾਨ ਗਵਾ ਚੁੱਕਿਆ ਬਲੂ ਵੇਲ ਦੇ ਵਿੱਚ, ਤੇ ਇਹ ਗੱਲ ਕਲੀਅਰ ਕੱਟ ਹੋ ਗਈ ਵੀ ਇਹ ਗੇਮ ਦਾ ਜਿਹੜਾ ਐਂਡ ਆ ਉਹ ਸੁਸਾਈਡ ਆ। ਹੁਣ ਜੇ ਕਿਸੇ ਬੰਦੇ ਨੂੰ ਕਿਹਾ ਜਾਵੇ, ਕਿਸੇ ਵੀ ਬੱਚੇ ਨੂੰ ਕਿਹਾ ਜਾਵੇ ਵੀ ਆਹ ਗੇਮ ਆ ਤੂੰ ਖੇਡਣੀ ਆ ਤੇ ਇਹਦੇ ਚ ਐਂਡ ਤੇ ਤੂੰ ਸੁਸਾਈਡ ਕਰਨਾ, ਤੇ ਸੁਸਾਈਡ ਮੀਨਸ ਮਰਨਾ, ਤਾਂ ਉਹ ਫੇਰ ਵੀ ਉਹ ਬੱਚਾ ਖੇਡਣ ਲਈ ਰਾਜੀ ਹੋ ਰਿਹਾ, ਤਾਂ ਇਹਦੇ ਪਿਛਲੇ ਕਾਰਨ ਪੜਤਾਲ ਨੇ ਪੈਣਗੇ ਨੰਬਰ ਇੱਕ ਤਾਂ। ਦੂਜੀ ਇਹ ਆ ਵੀ ਜਦੋਂ ਸਰਕਾਰਾਂ ਜਿੱਥੇ ਜੀ ਕਰਦੀਆਂ ਕਿਸੇ ਵੀ ਚੀਜ਼ ਨੂੰ ਬੈਨ ਕਰ ਦਿੰਦੀਆਂ, ਕਿਸੇ ਵੀ ਚੀਜ਼ ਨੂੰ ਆਪਦੇ ਮੁਲਕ ਚ ਵੜਨ ਤੋਂ ਰੋਕ ਸਕਦੀਆਂ, ਗੇਟਵੇ ਦੇ ਉੱਤੇ ਉਹਦੇ ਤੇ ਚੈੱਕ ਲੱਗ ਜਾਂਦਾ, ਤਾਂ ਜਦੋਂ ਕਲੀਅਰ ਹੋ ਗਿਆ ਗੱਲ ਵੀ 100 ਬੱਚਾ ਮਰ ਚੁੱਕਿਆ, ਤਾਂ ਫੇਰ ਜਿਹੜੀਆਂ ਇੰਟਰਨੈਸ਼ਨਲ ਸੰਸਥਾਵਾਂ ਸਾਡੀਆਂ, ਹਿਊਮਨ ਰਾਈਟਸ ਦੀਆਂ ਸੰਸਥਾਵਾਂ, UNO ਆ, ਉਹ ਕੀ ਸੁੱਤੀ ਪਈ ਆ? ਕੀ ਉਹਦੇ ਤੱਕ ਕਿਸੇ ਨੇ ਇਹਨੂੰ ਇਸ ਬਾਰੇ ਅਪਰੋਚ ਨਹੀਂ ਕੀਤੀ? ਇਹ ਗੱਲ ਸੋਚਣ ਦੀ ਆ। ਮੈਨੂੰ ਲੱਗਦਾ, ਮੈਂ ਅੱਜ ਵੀ ਦੇਖ ਰਿਹਾ ਸੀ ਵੀ ਚਾਹੇ ਕਿਵੇਂ ਵੀ ਆਪਣਾ ਕਿੱਡਾ ਹੀ ਲੈਵਲ ਆ, ਚਾਹੇ ਆਪਣਾ ਲੈਵਲ ਬਹੁਤ ਛੋਟਾ, ਪਰ ਸਾਨੂੰ ਅਪਰੋਚ ਕਰਨੀ ਪੈਣੀ ਆ, ਇਹ ਕਿਵੇਂ ਨਾ ਕਿਵੇਂ ਕਰੀਏ, ਜਿਵੇਂ ਵੀ ਹੋਵੇ। ਮੈਂ ਅੱਜ ਕੁਛ ਇੱਕ ਸਾਡੇ ਸੱਜਣਾ ਮਿੱਤਰਾਂ ਨਾਲ ਗੱਲ ਕਰੂੰਗਾ ਵੀ ਇੱਕ ਵਧੀਆ ਜੀ ਈਮੇਲ ਬਣਾ ਕੇ, ਤੇ ਇਹ ਸਾਰੇ ਜਿਹੜੇ ਹਿਊਮਨ ਰਾਈਟਸ ਦੇ ਵਰਲਡ ਵਾਈਡ ਜਿਹੜੇ ਵੀ ਅਦਾਰੇ ਆ ਵੱਡੇ ਵੱਡੇ, ਉਹਨਾਂ ਸਾਰਿਆਂ ਨੂੰ ਇੱਕ ਆਪਾਂ ਈਮੇਲ ਪਾਈਏ ਵੀ ਤੁਸੀਂ ਇੰਨਾ ਨਹੀਂ ਕਰ ਸਕਦੇ ਵੀ ਇਸ ਗੇਮ ਨੂੰ ਬੈਨ ਕਰ ਦਿਓ। ਅਵੇਂ ਨਿੱਕੀਆਂ ਨਿੱਕੀਆਂ ਗੱਲਾਂ ਇੱਕ ਦੂਜੇ ਤੋਂ ਸੁਣਨ ਨੂੰ ਮਿਲ ਰਹੀਆਂ ਵੀ ਇਹ ਬੰਦਾ ਫੜਿਆ ਗਿਆ, ਇਹ ਏਦਾਂ ਹੋ ਗਿਆ, ਵੋ ਹੋ ਗਿਆ। ਬੰਦੇ ਫੜੇ ਜਾਣ ਦਾ ਕੀ ਮਤਲਬ? ਜਿਹੜਾ ਜਿਹੜੀ ਗੇਮ ਆ ਉਹ ਗੇਮ ਕਿਉਂ ਚੱਲ ਰਹੀ ਆ? ਆਨਲਾਈਨ ਗੇਮ ਆ, ਉਹਦਾ ਇਹ ਕਿਹਾ ਜਾਂਦਾ ਵੀ ਆਨਲਾਈਨ ਗੇਮ ਆ। ਜਦੋਂ ਆਨਲਾਈਨ ਗੇਮ ਆ ਤਾਂ ਉਹਨੂੰ ਕਿਵੇਂ ਵੀ ਰੋਕਿਆ ਜਾ ਸਕਦਾ? ਤਾਂ ਬੱਚਿਆਂ ਦਾ ਕਸੂਰ ਤਾਂ ਬਾਅਦ ਚ ਲਾਉਣੇ ਆਪਾਂ, ਕਿਉਂਕਿ ਬੱਚੇ ਤਾਂ ਇੱਕ ਮਿੱਟੀ ਹੁੰਦੀ ਆ, ਉਹਨੂੰ ਜਿੱਧਰ ਨੂੰ ਮਰਜ਼ੀ ਉਹਨੂੰ ਮੋੜ ਲਓ, ਉਹਦਾ ਗਿੱਲੀ ਮਿੱਟੀ ਵਰਗੇ ਬੱਚੇ ਹੁੰਦੇ ਆ ਤੇ ਉਧਰ ਨੂੰ ਉਹ ਮੁੜ ਜਾਂਦੇ ਆ। ਸੋ ਬਹੁਤ ਦੁੱਖ ਲੱਗਦਾ ਜਦੋਂ ਇਹ ਜਿਹੀਆਂ ਚੀਜ਼ਾਂ ਜਿਹੜੀਆਂ ਕਿ ਬੇਮਤਲਬੀਆਂ ਚੀਜ਼ਾਂ ਜਿਨ੍ਹਾਂ ਦੇ ਉੱਤੇ ਬੜੀ ਆਸਾਨੀ ਨਾਲ ਕੰਟਰੋਲ ਕੀਤਾ ਜਾ ਸਕਦਾ, ਤੇ ਉਹ ਉਦੋਂ ਕੰਟਰੋਲ ਕੀਤਾ ਜਾਂਦਾ ਜਦੋਂ ਪਾਣੀ ਪੋਲਾਂ ਦੇ ਉੱਤੋਂ ਦੀ ਲੰਘ ਜਾਂਦਾ। ਹੁਣ ਇਹ ਉਹੀ ਗੱਲ ਆ ਜਾਂਦੀ ਹੈ ਵੀ ਹੁਣ ਜੇ ਇੱਕ ਪ੍ਰਦੁਮਨ ਮਰਿਆ ਵਿਚਾਰਾ ਗੁਰੂਗਾਮ ਦੇ ਵਿੱਚ, ਜਿਹੜਾ ਗੁੜਗਾਉਂ ਦੇ ਵਿੱਚ, ਤਾਂ ਉਹ ਪ੍ਰਦੁਮਨ ਮਰਨ ਤੋਂ ਬਾਅਦ ਸਰਕਾਰਾਂ ਜਾਗੀਆਂ ਤੇ ਉਹਨਾਂ ਨੇ ਸਕੂਲਾਂ ਨੂੰ ਨੋਟੀਫਿਕੇਸ਼ਨ ਕੱਲ ਜਾਰੀ ਕੀਤੇ ਆ ਵੀ ਭਾਈ ਸਕੂਲਾਂ ਦੇ ਆਹ ਸਟੈਂਡਰਡ ਹੋਣੇ ਚਾਹੀਦੇ ਆ। ਤੇ ਦੂਜੇ ਪਾਸੇ ਪਹਿਲਾਂ ਕਿਉਂ ਨਹੀਂ ਸੀ, ਜਦੋਂ ਪਹਿਲਾਂ ਕੰਪਲਾਇੰਸ ਕਿਉਂ ਨਹੀਂ ਹੁੰਦੀ ਸਕੂਲ ਦੀ, ਹਰ ਸਾਲ ਸਕੂਲ ਦੀ ਆਡਿਟ ਕਿਉਂ ਨਹੀਂ ਹੁੰਦਾ ਇਸ ਵਿਸ਼ੇ ਦੇ ਉੱਤੇ? ਕੱਲੀ ਪੈਸਿਆਂ ਦੇ ਲੈਣ ਦੇਣ ਦਾ ਨਹੀਂ ਆਡਿਟ ਹੋਣਾ ਚਾਹੀਦਾ, ਉਹਦੀਆਂ ਰੱਖ ਰਖਾਵ, ਉਹਦੀਆਂ ਸਹੂਲਤਾਂ ਜਿਨ੍ਹਾਂ ਦੇ ਬੱਟੇ ਉਹ ਪੈਸੇ ਲੈਂਦੇ ਆ। ਅਸੀਂ ਪਹਿਲਾਂ ਦੇਖਦੇ ਹਾਂ ਵੀ ਹਰ ਤੀਜੇ ਦਿਨ ਪਹਿਲਾਂ ਦੇਖੋ ਬੱਸ ਸਕੂਲ ਦੀ ਖਸਤਾ ਹਾਲਤ, ਖਟਾਰਾ, ਬੱਸਾਂ ਲਈਆਂ ਜਾਂਦੀਆਂ ਤੇ ਉਹ ਹਾਦਸੇ ਦਾ ਸ਼ਿਕਾਰ ਹੁੰਦੀ ਆ। ਜਦੋਂ ਬੱਚੇ ਮਰਦੇ ਆ ਉਦੋਂ 4 ਦਿਨ ਰੌਲਾ ਪੈਂਦਾ, ਉਦੋਂ ਬਾਅਦ ਕੌਣ ਚੈੱਕ ਕਰਦਾ ਸਕੂਲ ਦੀਆਂ ਬੱਸਾਂ? ਕੋਈ ਸਕੂਲ ਦੇ ਵਿੱਚ ਹੈਲਥ ਐਂਡ ਸੇਫਟੀ ਨਹੀਂ ਚੈੱਕ ਕੀਤੀ ਜਾਂਦੀ, ਕੋਈ ਵੀ ਇਹੋ ਜਿਹੀ ਗੱਲ ਨਹੀਂ ਕੀਤੀ ਜਾਂਦੀ ਵੀ ਸਕੂਲ ਦੇ ਵਿੱਚ ਕੋਈ ਪੁਲਿਸ ਕਲੀਅਰੈਂਸ ਲੈ ਕੇ ਹੀ ਬੰਦਾ ਐਂਟਰ ਹੋ ਸਕੇ। ਹੁਣ ਆਸਟ੍ਰੇਲੀਆ ਦੇ ਵਿੱਚ ਤੁਸੀਂ ਮੋਸਟ ਆਫ ਜੋਬਸ ਦੇ ਵਿੱਚ ਜਿੱਥੇ ਤੁਸੀਂ ਬੱਚਿਆਂ ਨਾਲ ਇੰਟਰੈਕਸ਼ਨ ਆ ਤੁਹਾਡਾ, ਤੁਸੀਂ ਜਿੰਨਾ ਚ ਇੱਕ ਪੁਲਿਸ ਕਲੀਅਰੈਂਸ ਜਾਂ ਇੱਕ ਸਪੈਸ਼ਲ ਉਹਦੀਆਂ ਜਿਹੜੀਆਂ ਹਦਾਇਤਾਂ ਗੌਰਮੈਂਟ ਦੀਆਂ ਉਹ ਨਹੀਂ ਪੂਰੀਆਂ ਕਰਦੇ, ਤੁਹਾਨੂੰ ਨਹੀਂ ਉਹਨਾਂ ਨਾਲ ਕੋਲ ਜਾਣ ਦਿੱਤਾ ਜਾਂਦਾ। ਮੈਂ ਜੋਬ ਕਰਦਾ, ਮੈਨੂੰ ਘਰਾਂ ਚ ਜਾਣਾ ਪੈਂਦਾ ਤਾਂ ਮੈਨੂੰ ਹਰ ਸਾਲ ਪੁਲਿਸ ਕਲੀਅਰੈਂਸ ਲੈਣੀ ਪੈਂਦੀ ਆ, ਬਹੁਤ ਸਾਰੀਆਂ ਚੀਜ਼ਾਂ। ਪਰ ਫੇਰ ਵੀ ਜੇ ਇਸ ਦੌਰਾਨ ਮੈਨੂੰ ਕਿਸੇ ਸਕੂਲ ਚ ਜਾਂ ਬੱਚਿਆਂ ਦੇ ਸੰਸਥਾਨ ਦੇ ਵਿੱਚ ਜੋਬ ਕਰਨ ਜਾਣਾ ਪਵੇ ਤਾਂ ਉਹਦੇ ਲਈ ਮੈਨੂੰ ਸਪੈਸ਼ਲ ਪਰਮਿਸ਼ਨ ਦੀ ਲੋੜ ਹੁੰਦੀ ਆ। ਸੋ ਇਹ ਚੀਜ਼ਾਂ ਕਿਉਂ ਨਹੀਂ ਕੀਤੀਆਂ ਜਾਂਦੀਆਂ ਉੱਥੇ? ਇਹ ਚੀਜ਼ਾਂ ਉਦੋਂ ਹੀ ਕਿਉਂ ਕੀਤੀਆਂ ਜਾਂਦੀਆਂ ਜਦੋਂ ਕਿਸੇ ਦੀ ਜਾਨ ਚਲੀ ਜਾਂਦੀ ਹੈ? ਜਾਨ, ਹੁਣ ਤੁਸੀਂ ਸੋਚ ਕੇ ਦੇਖੋ, 100 ਬੱਚੇ ਜੇ ਗਏ ਆ ਤਾਂ 100 ਬੱਚਿਆਂ ਦੇ ਮਾਂ ਬਾਪ ਦੇ ਬਾਰੇ ਤੋਂ ਪੁੱਛ ਕੇ ਦੇਖੋ ਸਾਨੂੰ ਸਾਡੇ ਬੱਚੇ ਨਾਲ ਕਿੰਨਾ ਕੁ ਪਿਆਰ ਹੁੰਦਾ, ਇਹ ਦੇਖੋ ਹੁਣ ਤੁਸੀਂ। ਤੇ ਸੋਚ ਕੇ ਵੀ ਰੂਹ ਕੰਬਣ ਲੱਗ ਜਾਂਦੀ ਆ ਵੀ ਇਹ ਜਿਹਦੇ ਮਾਂ ਬਾਪ ਨਾਲ, ਜਿਹਦੇ ਨਾਲ ਇਹ ਹਾਦਸਾ ਵਾਪਰਿਆ ਹੋਊਗਾ ਤੇ ਕੀ ਉਹਨਾਂ ਨਾਲ ਬੀਤੀ ਹੋਊਗੀ। ਪਰ ਨਹੀਂ, ਸਾਡੇ ਚ ਇੱਕ ਇਹ ਆ ਵੀ ਅਸੀਂ ਹਮੇਸ਼ਾ ਨਾ ਅਸੀਂ ਬਾਅਦ ਚ ਸੱਪ ਲੰਘਣ ਤੋਂ ਬਾਅਦ ਲੀਹ ਪਿੱਟਦੇ ਆ ਤੇ ਉਹਦੇ ਕੋਈ ਖਾਸ ਫਾਇਦੇ ਨਹੀਂ ਨਿਕਲਦੇ। ਉਦੋਂ ਤੱਕ ਕੋਈ ਨਾ ਕੋਈ ਮਾਂ ਦਾ ਲਾਲ ਜਾਨ ਗਵਾ ਚੁੱਕਿਆ ਹੁੰਦਾ, ਉਦੋਂ ਤੱਕ ਕੋਈ ਨਾ ਕੋਈ ਹੋਰ ਵੱਡਾ ਨੁਕਸਾਨ ਅਸੀਂ ਖਾ ਚੁੱਕੇ ਹੁੰਦੇ ਹਾਂ। ਪਰ ਚਲੋ ਜੀ, ਹੁਣ ਵੀ ਆਪਾਂ ਤਾਂ ਅਸੀਂ ਸਾਡੀ ਤਾਂ ਇਹੀ ਹੈ ਵੀ ਇਕੱਲੀ ਚਿੰਤਾ ਰੇਡੀਓ ਤੇ ਨਾ ਕਰੀਏ। ਮੈਂ ਕੋਸ਼ਿਸ਼ ਕਰਦਾ ਜੇ ਕੋਈ ਵੀ ਸਾਡੇ ਲੀਗਲ, ਮੈਂ ਸਾਡੇ ਰੌਕੀ ਬਾਈ ਹੋਰਾਂ ਨੂੰ ਕਾਲ ਕਰਦਾ, ਅੱਜ ਉਹ ਲੀਗਲ ਕਾਫੀ ਮਾਹਰ ਆ ਤੇ ਉਹਨਾਂ ਨਾਲ ਗੱਲ ਕਰਕੇ ਅੱਜ ਇੱਕ ਵਧੀਆ ਈਮੇਲ ਬਣਾ ਕੇ UNO ਲੈ ਕੇ, ਹਿਊਮਨ ਰਾਈਟਸ ਤੋਂ ਲੈ ਕੇ, ਇੰਡੀਅਨ ਅਦਾਰਿਆਂ ਤੋਂ ਲੈ ਕੇ, ਹਰ ਇੱਕ ਨੂੰ ਆਪਾਂ ਉਹ ਈਮੇਲ ਪਾਈਏ, ਆਪਦਾ ਬਣਦਾ ਫਰਜ਼ ਨਿਭਾਈਏ। ਠੀਕ ਆ, ਉਹਦੇ ਤੇ ਐਕਸ਼ਨ ਹੁੰਦਾ ਹੋਵੇ ਨਾ ਹੋਵੇ ਇਹ ਗੱਲ ਅਸੀਂ ਪਿੱਛੇ ਛੱਡ ਦਈਏ, ਪਰ ਸਾਨੂੰ ਇਹ ਆ ਵੀ ਅਸੀਂ ਉਹ ਅੱਗ ਬੁਝਾਉਣ ਵਾਲਿਆਂ ਚ ਆਪਦਾ ਨਾਂ ਜ਼ਰੂਰ ਅੱਜ ਲਿਖਾਵਾਂਗੇ
ਜੀ। ਸੋ ਬਰਾੜ ਸਾਹਿਬ, ਅਗਲੀ ਖਬਰ ਵੱਲ ਚਲੀਏ ਤਾਂ ਡੇਰਾ ਸਿਰਸਾ ਮੁਖੀ ਰਾਮ ਰਹੀਮ ਸਿੰਘ ਦੇ ਡੇਰੇ ਚੋਂ ਕਹਿੰਦੇ ਲਾਸ਼ਾਂ ਜਿਹੜੀਆਂ ਜੀ ਉਹ 15 ਲਾਸ਼ਾਂ ਲਖਨਊ ਦੇ ਕਿਸੇ ਪ੍ਰਾਈਵੇਟ ਮੈਡੀਕਲ ਕਾਲਜ ਦੇ ਵਿੱਚ ਭੇਜਣ ਦਾ ਜਿਹੜਾ ਮਾਮਲਾ ਉਹਦੀ ਜਾਂਚ ਹੁਣ ਕੇਂਦਰ ਦੀ ਸਿਹਤ ਟੀਮ ਜਿਹੜੀ ਆ ਉਹ ਕਰ ਰਹੀ ਹੈ। ਸੋ ਇਹਦੇ ਲਈ ਕੇਂਦਰੀ ਸਿਹਤ ਵਿਭਾਗ ਨੇ ਜਾਂਚ ਦਾ ਗਠਨ ਤਾਂ ਕਰ ਦਿੱਤਾ ਤੇ ਜਾਣਕਾਰੀ ਵੀ ਜਿਹੜੀ ਆ ਇਹ ਜਿਹੜੇ ਕੇਂਦਰੀ ਰਾਜ ਸਿਹਤ ਮੰਤਰੀ ਜਿਹੜੇ ਅਸ਼ਵਨੀ ਕੁਮਾਰ ਚੌਬੇ ਨੇ ਦਿੱਤੀ ਆ। ਸਿਹਤ ਦੇ ਵਪਾਰੀਕਰਨ ਤੇ ਵੀ ਨਾਲ ਦੀ ਨਾਲ ਜਿਹੜੀ ਚਿੰਤਾ ਆ ਉਹ ਪ੍ਰਗਟਾਈ ਗਈ ਆ। ਸੋ ਕੇਂਦਰੀ ਸਿਹਤ ਰਾਜ ਮੰਤਰੀ ਵੱਲੋਂ ਜਿਹੜੀਆਂ ਫੌਰੀ ਰਿਪੋਰਟਾਂ ਦੇਣ ਦੀਆਂ ਹਦਾਇਤਾਂ ਜਾਰੀ ਹੋ ਗਈਆਂ ਆ ਤੇ ਡੇਰੇ ਦੇ ਨਾਲ ਇਹ ਘਟਨਾ ਦੇ ਜੁੜੇ ਹੋਣ ਕਾਰਨ ਕੀ ਟਿੱਪਣੀ ਤੁਸੀਂ ਕਰਨੀ ਚਾਹੋਗੇ ਇਹਦੇ ਤੇ?
ਦੇਖੋ, ਪਹਿਲਾਂ ਤਾਂ ਇਹ ਆ ਵੀ ਜਿਹੜਾ ਇਹ ਸਿਸਟਮ ਕੀ ਆ ਇਹਦੇ ਬਾਰੇ ਸਾਨੂੰ ਵਿਚਾਰਨਾ ਪੈਣਾ। ਅਸੀਂ ਆਮ ਲੋਕ ਜਿਹੜੇ ਜਦੋਂ ਗੱਲ ਸੁਣਦੇ ਆ ਅਸੀਂ ਸੁਣੀ ਸੁਣਾਈ ਗੱਲ ਦੇ ਉੱਤੇ ਵਿਸ਼ਵਾਸ ਬਹੁਤ ਕਰਦੇ ਹਾਂ ਤੇ ਉਹੋ ਜਿਹਾ ਹੀ ਆਪਦੀ ਸੋਚ ਦਾ ਦਾਇਰਾ ਬਣਾ ਲੈਂਦੇ ਹਾਂ। ਨੋਰਮਲ ਇਹ ਦੱਸਣ ਦੇਖਣ ਚ ਆਉਂਦਾ ਵੀ ਜਿਹੜੀ ਇੰਡੀਆ ਦੇ ਵਿੱਚ ਮੈਡੀਕਲ ਕਾਲਜਾਂ ਨੂੰ ਬੱਚਿਆਂ ਦੀ ਪੜ੍ਹਾਈ ਲਈ ਲਾਸ਼ਾਂ ਦੀ ਜਿਹੜੀ ਇੱਕ ਡੈਡ ਬਾਡੀਜ਼ ਦੀ ਬਹੁਤ ਸ਼ਾਰਟੇਜ ਆ, ਇਹ ਗੱਲ ਆਮ ਨੋਰਮਲ ਪ੍ਰਚਾਰੀ ਜਾਂਦੀ ਆ। ਤੇ ਇਸੇ ਪ੍ਰਚਾਰ ਦੇ ਤਹਿਤ 1994 ਦੇ ਵਿੱਚ ਮੈਨੂੰ ਪਤਾ, ਮੈਂ ਪਹਿਲੀ ਵਾਰ ਜਦੋਂ ਮੈਂ ਵੀ ਬੜਾ ਭਾਵੁਕ ਹੋਇਆ ਜਦੋਂ ਇਹ ਸੁਣੀਆਂ ਗੱਲਾਂ, ਮੈਂ ਮਦਰਾਸ ਗਿਆ ਉੱਥੇ ਪਤਾ ਲੱਗਿਆ ਵੀ ਸ਼੍ਰੀਲੰਕਾ ਚ ਹਰ ਬੰਦਾ ਆਪਦੀ ਜਿਹੜੀ ਬਰੋ ਸਰੀਰ ਦੇ ਅੰਗ ਦਾਨ ਕਰਦਾ ਤੇ ਤਾਂ ਹੀ ਉੱਥੇ ਕੋਈ ਪ੍ਰੋਬਲਮ ਨਹੀਂ ਹੈ, ਇੱਥੇ ਇੰਡੀਆ ਦੇ ਵਿੱਚ ਕੋਈ ਕਰਦਾ ਨਹੀਂ, ਇੱਥੇ ਬਹੁਤ ਵੱਡੀ ਪ੍ਰੋਬਲਮ ਆ। ਤੇ ਚਲੋ ਜੀ ਅਸੀਂ ਵੀ ਭਾਵੁਕ ਹੋ ਕੇ ਤੇ ਆਪਦੀਆਂ ਜਿਹੜੇ ਇਹਦੇ ਪੇਪਰ ਵਰਕ ਕੀਤਾ ਬਾਡੀ ਡੋਨੇਸ਼ਨ ਦੇ ਤੇ ਹੋਰ ਦੇ, ਪਰ ਜਦੋਂ ਤੁਸੀਂ ਕਿਸੇ ਚੀਜ਼ ਦੇ ਅੰਦਰ ਐਂਟਰ ਕਰਦੇ ਹੋ ਨਾ, ਉਦੋਂ ਬਾਅਦ ਤੁਹਾਨੂੰ ਪਤਾ ਲੱਗਦਾ ਉਹਦੀਆਂ ਗੱਲਾਂ ਦਾ, ਉਹਦੀਆਂ ਊਨਤਾਈਆਂ ਦੀਆਂ, ਉਹਦੇ ਵਿੱਚਾਂ ਦੇ ਨਫੇ ਨੁਕਸਾਨ ਦੀਆਂ। ਹੁਣ ਬਾਡੀ ਡੋਨੇਟ ਕਰਨ ਵਾਲੇ ਬੰਦੇ ਦੀ ਭਾਵਨਾ ਸਾਫ਼ ਸੁਥਰੀ ਹੁੰਦੀ ਆ, ਉਹਦਾ ਮਤਲਬ ਹੁੰਦਾ ਵੀ ਚੱਲ ਅੱਗ ਨਾ ਮਚਾਉਣ ਤੋਂ ਬਿਹਤਰ ਆ ਵੀ ਇਹਨੂੰ ਜੇ ਕਿਸੇ ਨੂੰ ਕਿਸੇ ਦਾ ਲਾਹਾ ਹੋ ਜੇ। ਅਕਸਰ ਕਿਹਾ ਜਾਂਦਾ ਵੀ ਸੱਤ ਅੰਗ ਬੰਦੇ ਦੇ ਜੇ 6 ਘੰਟਿਆਂ ਦੇ ਅੰਦਰ ਅੰਦਰ ਪਹੁੰਚ ਜੇ ਤਾਂ 7 ਅੰਗ ਵੀ ਕੰਮ ਆ ਜਾਂਦੇ ਆ ਜੇ ਉਹ ਠੀਕ ਹੋਣ ਤਾਂ। ਉਦੋਂ ਬਾਅਦ ਫਿਰ ਉਹ ਬਾਡੀ ਆ ਜਿਹੜੀ, ਉਹ ਬਾਡੀ ਜਿਹੜੀ ਮੈਡੀਕਲ ਸਟੂਡੈਂਟਸ ਦੀ ਜਿਹੜੀ ਖੋਜ ਲਈ ਵੀ ਉਹ ਜ਼ਰੂਰੀ ਹੋ ਜਾਂਦੀ ਆ। ਪਰ ਇਹਦੇ ਅੰਦਰ ਕਾਫੀ ਕੁਛ ਵੱਖਰਾ ਜਦੋਂ ਅਸੀਂ ਇਸ ਦੇ ਵਿੱਚ, ਮੈਨੂੰ ਜਾਣ ਦਾ ਮੌਕਾ ਮਿਲਿਆ ਬਹੁਤ ਸਾਰੇ ਬਾਡੀਜ਼ ਨੂੰ ਅਸੀਂ ਡੋਨੇਟ ਕਰਨ ਜਦੋਂ ਜਾਂਦੇ ਸੀ, ਖਾਸ ਕਰਕੇ CMC ਹਸਪੀਟਲ ਲੁਧਿਆਣਾ ਨਾਲ ਸਾਡੀ ਉਦੋਂ ਟਾਈ ਸੀ, ਤਾਂ ਜਦੋਂ ਅਸੀਂ ਜਾਂਦੇ ਸੀ ਤਾਂ ਉਹਦੀਆਂ ਅੰਦਰਲੀਆਂ ਗੱਲਾਂ ਜਦੋਂ ਦੇਖਣ ਪਰਖਣ ਦਾ ਪਤਾ ਲੱਗਿਆ ਤਾਂ ਕਿਤੇ ਨਾ ਕਿਤੇ ਇਹ ਲੱਗਿਆ ਵੀ ਦਾਨ ਕਰਨ ਵਾਲਾ ਜਾਂ ਇਹ ਚੀਜ਼ ਬਾਰੇ ਜਿਹੜਾ ਦੂਜਾ ਪੱਖ ਆ ਉਹ ਕੁਛ ਹੋਰ ਢੰਗ ਨਾਲ ਸੋਚਦਾ ਤੇ ਦੂਜਾ ਜਿਹਨੂੰ ਦਿੱਤੀ ਜਾਂਦੀ ਆ ਉਹ ਕਿਸੇ ਹੋਰ ਢੰਗ ਨਾਲ ਸੋਚਦਾ। ਸੋ ਪਹਿਲੀ ਗੱਲ ਤਾਂ ਇਹ ਆ ਵੀ ਬਾਡੀ ਆ ਜਿਹੜੀ ਉਹ ਦੋ ਢੰਗ ਨਾਲ ਡੋਨੇਟ ਹੁੰਦੀ ਹੈ। ਇੱਥੇ ਮੈਂ ਇਹ ਵੀ ਦੱਸ ਦਿਆਂ ਦੋ ਚੀਜ਼ਾਂ, ਇੱਕ ਤਾਂ ਤੁਸੀਂ ਅੰਗ ਡੋਨੇਟ ਕਰਨੇ ਆ, ਇੱਕ ਤੁਸੀਂ ਆਪਦੀ ਹੋਲ ਬਾਡੀ ਡੋਨੇਟ ਕਰਨੀ ਆ। ਅੰਗ ਤਾਂ ਦੇਖੋ ਜੇ ਤੁਸੀਂ ਟਾਈਮ ਸਿਰ ਤੁਹਾਡੀ ਟਿਕਾਣੇ ਤੇ ਪਹੁੰਚਦੀ ਆ ਬਾਡੀ ਤਾਂ ਤੁਸੀਂ 6 ਅੰਗ ਤੁਹਾਡੇ ਕੰਮ ਆ ਸਕਦੇ ਆ। ਜੇ ਉਹ ਟਿਕਾਣੇ 7 ਅੰਗ ਕੰਮ ਆ ਸਕਦੇ ਆ ਜੇ 6 ਘੰਟਿਆਂ ਦੇ ਵਿੱਚ ਪਹੁੰਚਦੀ ਆ। ਜੇ ਤੁਸੀਂ ਟਿਕਾਣੇ ਸਿਰ ਨਹੀਂ ਪਹੁੰਚਦੇ ਫਿਰ ਜੇ ਤੁਸੀਂ ਇਕੱਲੇ ਅੰਗ ਦਾਨ ਕੀਤੇ ਤਾਂ ਤੁਹਾਡੀ ਬਾਡੀ ਆ ਘਰਦਿਆਂ ਨੂੰ ਵਾਪਸ ਦੇ ਦਿੱਤੀ ਜਾਂਦੀ ਆ ਰਸਮਾਂ ਪੂਰੀਆਂ ਕਰਨ ਲਈ। ਪਰ ਜੇ ਤੁਸੀਂ ਹੋਲ ਬਾਡੀ ਡੋਨੇਟ ਕੀਤੀ ਆ ਤਾਂ ਉਹ ਪਹਿਲਾਂ ਉਹਦੇ ਚੋਂ ਅੰਗ ਤੇ ਕੰਮ ਲੈ ਜਾ ਸਕਦੇ ਤਾਂ ਲੈ ਜਾਣਗੇ ਤੇ ਉਸ ਤੋਂ ਬਾਅਦ ਉਹ ਮੈਡੀਕਲ ਕਾਲਜ ਨੂੰ ਭੇਜ ਦਿੱਤੀ ਜਾਊਗੀ। ਮੈਡੀਕਲ ਕਾਲਜ ਦੇ ਵਿੱਚ ਬੱਚੇ ਕੁਛ ਚਿਰ ਲਗਾਤਾਰ, ਸਾਰੀ ਉਮਰ ਨਹੀਂ ਉਹ ਰਹਿੰਦੀ ਉੱਥੇ, ਕੁਛ ਚਿਰ ਜਿੰਨਾ ਚਿਰ ਉਹ ਬਾਡੀ ਦੀ ਕੰਡੀਸ਼ਨ ਕੈਮੀਕਲਸ ਦੇ ਨਾਲ ਚੀਰ ਫਾੜ ਕਰਨ ਲਾਇਕ ਹੁੰਦੀ ਆ ਤਾਂ ਉਹ ਬੱਚੇ ਉਹਦੇ ਤੇ ਚੀਰ ਫਾੜ ਕਰਦੇ ਆ ਤੇ ਉਹ ਆਪਦਾ ਇੱਕ ਡਾਕਟਰੀ ਜਿਹੜੀ ਲਾਈਨ ਦੀ ਜਿਹੜੀ ਪੜ੍ਹਾਈ ਕਰਦੇ ਆ। ਪਰ ਹੁਣ ਗੱਲ ਇਹ ਆ ਜਾਂਦੀ ਆ ਵੀ ਜਿਵੇਂ ਹੁਣ ਡੇਰੇ ਨੇ ਲਾਸ਼ਾਂ ਭੇਜੀਆਂ ਲਖਨਊ ਨੂੰ, ਸੋ ਇਹ ਤਾਂ ਗੱਲ ਕਲੀਅਰ ਹੀ ਹੋ ਗਈ ਵੀ ਉਹ ਕੱਲੀਆਂ ਸਿਰਫ ਮੈਡੀਕਲ ਪਰਪਜ ਬੱਚਿਆਂ ਦੀ ਸਟੱਡੀ ਲਈ ਹੀ ਭੇਜੀਆਂ ਗਈਆਂ ਲਾਸ਼ਾਂ ਸਨ, ਨਾ ਕਿ ਉਹਦੇ ਚ ਕੋਈ ਡੋਨੇਸ਼ਨ ਅੰਗ ਦਾਨ ਸੀ, ਕਿਉਂਕਿ ਲਖਨਊ ਤੱਕ ਉਹ ਹੋ ਹੀ ਨੀ ਸਕਦਾ ਕਿਸੇ ਢੰਗ ਨਾਲ ਵੀ ਉਹ ਕੋਈ ਚਾਰਟਰਡ ਵਿਮਾਨ ਨਾਲ ਤਾਂ ਭੇਜੀਆਂ ਨਹੀਂ ਹੋਣੀਆਂ, ਉਹ ਬਾਏ ਰੋਡ ਭੇਜੀਆਂ ਹੋਣੀਆਂ ਤੇ ਬਾਏ ਰੋਡ ਉਹ 24 ਘੰਟਿਆਂ ਤੋਂ ਪਹਿਲਾਂ ਉੱਥੇ ਜਾਂਦੀਆਂ ਨੇ। ਸੋ ਇਹ ਤਾਂ ਕਲੀਅਰ ਹੀ ਆ। ਪਰ ਦੂਜੇ ਪਾਸੇ ਹੁਣ ਗੱਲ ਇਹ ਆ ਜਾਂਦੀ ਹੈ ਵੀ ਨੇੜੇ ਇੰਨੇ ਮੈਡੀਕਲ ਕਾਲਜ ਆ, ਇੰਨਾ ਕੁਛ ਆ ਨੇੜੇ, ਸਰਸੇ ਦੇ ਵਿੱਚ ਵੀ ਹਿਸਾਰ ਦੇ ਵਿੱਚ ਬਹੁਤ ਵੱਡਾ ਮੈਡੀਕਲ ਕਾਲਜ ਆ, ਉੱਥੇ ਦਿੱਤੀ ਜਾ ਸਕਦੀ ਸੀ ਤੇ ਪਰ ਉੱਥੇ ਕਿਉਂ ਨਹੀਂ ਦਿੱਤੀਆਂ ਗਈਆਂ ਤੇ ਲਖਨਊ ਹੀ ਕਿਉਂ ਦਿੱਤੀਆਂ ਗਈਆਂ, ਪਹਿਲਾਂ ਤਾਂ ਇਹ ਸ਼ੱਕ ਦਾ ਘੇਰਾ ਗਾ। ਦੂਜਾ ਇਹ ਆ ਵੀ ਜਦੋਂ ਬਾਡੀ ਡੋਨੇਟ ਕੀਤੀ ਜਾਂਦੀ ਆ ਉਸ ਬਾਡੀ ਡੋਨੇਟ ਕਰਨ ਵਾਲੇ ਦੇ ਲਾਗਲੇ ਜੋ ਵੀ ਉਹਦੇ ਵਾਰਸ ਆ ਉਹਨਾਂ ਦੀ ਸਹਿਮਤੀ ਹੋਣੀ ਲਾਜ਼ਮੀ ਆ। ਹੁਣ ਉਹ ਸਹਿਮਤੀ ਕਿਹੜੇ ਢੰਗ ਨਾਲ ਤਿਆਰ ਕੀਤੀ ਗਈ ਸੀ, ਉਹ ਪੇਪਰ ਵਰਕ ਜੇ ਤਿਆਰ ਕੀਤਾ ਗਿਆ ਸੀ ਤਾਂ ਬੰਦਾ ਰਿਕੋਗਨਾਈਜ਼ ਹੋ ਗਿਆ, ਜੇ ਉਹ ਲਾਵਾਰਿਸ ਸੀ ਤਾਂ ਉਹ ਲਾਵਾਰਿਸ ਦੀ ਲਾਸ਼ ਦੇ ਨਾਂ ਦੇ ਉੱਤੇ ਦਾ ਪੇਪਰ ਵਰਕ ਹੋਇਆ ਹੋਊਗਾ। ਤਾਂ ਫੇਰ ਜਿਹੜੇ ਗਵਾਚੇ ਆ ਜਿਹਨਾਂ ਨੂੰ ਅੱਜ ਅਸੀਂ ਰੋਜ਼ ਦੇਖਦੇ ਹਾਂ ਵੀ ਫਲਾਨਾ ਬੰਦਾ ਇੰਨੇ ਚਿਰ ਤੋਂ ਡੇਰੇ ਚ ਗਿਆ ਸੀ ਪਰ ਮੁੜਿਆ ਨਹੀਂ, ਤਾਂ ਉਹ ਗਵਾਚੇ ਪੇਰੈਂਟਸ ਫੇਰ ਉਹਦੀ DNA ਕਰਾ ਸਕਦੇ ਆ, ਉਹਨਾਂ ਨੂੰ ਇਹਦੇ ਚ ਸ਼ੰਕਾ ਹੋ ਸਕਦੀ ਹੈ। ਸੋ ਕੁੱਲ ਮਿਲਾ ਕੇ ਕੰਮ ਤਾਂ ਹੈਗਾ ਗੰਧ ਲਿਆ ਹੋਇਆ ਤੇ ਇਹਦੀਆਂ ਪਰਤਾਂ ਖੁੱਲਣਗੀਆਂ ਵਿੱਚੋਂ। ਭਾਵੇਂ ਇਹ ਪੁੰਨਦਾਨ ਦੇ ਨਾਂ ਦੇ ਉੱਤੇ ਕੋਈ ਮਾੜਾ ਕੰਮ ਨਹੀਂ ਸੀ ਇਹ ਦੱਸਿਆ ਜਾਂਦਾ ਸੀ, ਪਰ ਮੈਨੂੰ ਇਹ ਦੱਸਦੇ ਹੈਰਾਨੀ ਹੁੰਦੀ ਆ ਵੀ ਜਿਹੜੇ ਅਸੀਂ ਮੈਡੀਕਲ ਕਾਲਜਾਂ ਦੀ ਸੀ ਗੱਲ ਕਰਦੇ ਨਾ ਵੀ ਉਹਨਾਂ ਕੋਲ ਘਾਟ ਆ, ਉਹਨਾਂ ਕੋਲ ਕੋਈ ਘਾਟ ਨਹੀਂ ਬਾਡੀਆਂ ਦੀ। ਮੈਂ ਇਹ ਗੱਲ ਕਰ ਬੈਠਾ ਕਿਤੇ ਕਿਸੇ ਇੱਕ ਇਸ ਹੋਸਪਿਟਲ ਦੇ ਉਹਦਾ ਇੰਚਾਰਜ ਸੀ, ਡਾਇਰੈਕਟਰ ਸੀ ਹੋਸਪਿਟਲ ਦਾ, ਮੈਂ ਉਹਦੇ ਕੋਲ ਗੱਲ ਕਰ ਬੈਠਾ ਮੈਂ ਕਿਹਾ ਵੀ ਚਲੋ ਜੀ ਸਾਡਾ ਬੰਦੇ ਨੇ ਬੋਡੀ ਡੋਨੇਟ ਕਰੀ ਹੈ ਤੁਹਾਨੂੰ ਵੀ ਐ ਤੁਹਾਡੇ ਤੁਹਾਨੂੰ ਜਿਹੜੀ ਮੇਰੇ ਮਨ ਚ ਤਾਂ ਇਹੀ ਬਣੀ ਹੋਈ ਸੀ ਨਾ ਵੀ ਇਹ ਬਹੁਤ ਔਖੇ ਹੋਣਗੇ ਇੱਕੋ ਬੋਡੀ ਦੇ ਉੱਤੇ ਬੱਚੇ ਪ੍ਰੈਕਟਿਸ ਕਰਦੇ ਹੋਣਗੇ ਇਹਨਾਂ ਕੋਲੇ ਹੋਣ ਡੇ ਹੋਣੇ ਉਹ ਆਦੇ ਨਾ ਜੀ ਸਾਡੇ ਤੋਂ ਬਹੁਤ ਸਾਰੀਆਂ ਬੋਡੀਆਂ ਅਸੀਂ ਲੈਂਦੇ ਨੀ ਕਿਉਂਕਿ ਸਾਡੇ ਕੋਲੇ ਤਾਂ ਰੋਜ਼ ਹੀ ਲਾਵਾਰਸ ਬੋਡੀਆਂ ਛੱਡਣ ਵਾਲਿਆਂ ਦੀ ਲਾਈਨ ਲੱਗੀ ਰਹਿੰਦੀ ਆ ਤੇ ਅਸੀਂ ਤਾਂ ਲੈਂਦੇ ਨੀ ਪਹਿਲਾਂ ਅਸੀਂ ਮਹਿੰਗੀਆਂ ਵੀ ਖਰੀਦਦੇ ਰਹੇ ਹਾਂ ਕਿਸੇ ਟਾਈਮ ਦੇ ਵਿੱਚ ਪੈਸੇ ਬਹੁਤ ਦਿੰਦੇ ਹੁੰਦੇ ਹੁਣ ਤਾਂ ਕਹਿੰਦਾ ਅਗਲੇ ਨੂੰ ਸੰਸਕਾਰ ਕਰਨ ਦੇ ਮਾਰੇ ਵੀ ਸਾਨੂੰ ਗਰੀਬ ਲੋਕਾਂ ਦੀਆਂ ਜਾਂ ਕੋਈ ਲਾਵਾਰਸ ਲੋਕਾਂ ਦੀਆਂ ਹਰ ਰੋਜ਼ ਹੀ ਬੋਡੀਜ਼ ਆਉਂਦੀਆਂ ਸੋ ਉਹ ਡਾਇਰੈਕਟਰ ਨੂੰ ਕੋਈ ਖਾਸ ਚੀਜ਼ ਨਹੀਂ ਲੱਗ ਰਹੀ ਸੀ ਬੋਡੀ ਡੋਨੇਟ ਕਰਨੀ ਤੇ ਜਿਹਨੇ ਬੋਡੀ ਡੋਨੇਟ ਕੀਤੀ ਸੀ ਜਾਂ ਜਿਹਦਾ ਪਰਿਵਾਰ ਸੀ ਜਾਂ ਉਹਦਾ ਪਿੰਡ ਸ਼ਹਿਰ ਸੀ ਉਹਨਾਂ ਲਈ ਇੱਕ ਬਹੁਤ ਵੱਡਾ ਤੇ ਅਹਿਮ ਕੰਮ ਸੀ ਉਹ ਤਾਂ ਫਿਰ ਮੈਨੂੰ ਇਹ ਮਹਿਸੂਸ ਹੋਇਆ ਕਿਤੇ ਨਾ ਕਿਤੇ ਵੀ ਜੇ ਬੋਡੀ ਡੋਨੇਟ ਦੀ ਥਾਂ ਤੇ ਅੰਗ ਡੋਨੇਟ ਕੀਤੇ ਜਾਂਦੇ ਆ ਟਾਈਮ ਸਿਰ ਕੀਤੇ ਜਾਂਦੇ ਆ ਉਹ ਕਿਤੇ ਨਾ ਕਿਤੇ ਜ਼ਿਆਦਾ ਸਹੀ ਤੇ ਲਾਹੇ ਬਣਦਾ ਜਿਹਦੇ ਨਾਲ ਇਹ ਆ ਵੀ ਬਾਅਦ ਚ ਜਿਹੜੀ ਤੁਹਾਡੇ ਘਰਦਿਆਂ ਦੀ ਇੱਕ ਜਿਹੜੀ ਖਲਾ ਆ ਜਾਂਦਾ ਵਿਚਾਲੇ ਵੀ ਜਿੰਨਾ ਚਿਕ ਉਹ ਰਸਮੀ ਊਂ ਤਾਂ ਕਿਹਾ ਜਾਵੇ ਜਿੰਨਾ ਚਿਕ ਤੁਹਾਨੂੰ ਮਚਾ ਕੇ ਨਹੀਂ ਆਉਂਦੇ ਉਹਨਾਂ ਚਿਕ ਉਹਨਾਂ ਨੂੰ ਸਬਰ ਨਹੀਂ ਆਉਂਦਾ ਉਹਨਾਂ ਨੂੰ ਐਂ ਲੱਗਦਾ ਫੇਰ ਨਾ ਆ ਜਾਏ ਇਹ ਕਿਤੇ ਇੱਥੇ ਸੋ ਅਸਲੀਅਤ ਤਾਂ ਇਹੀ ਆ ਤੇ ਉਹ ਉਹ ਵੀ ਇੱਕ ਪੂਰੀ ਹੋ ਜਾਂਦੀ ਆ ਗੱਲ ਬੰਦੇ ਦੀ ਵੀ ਬੰਦੇ ਨੂੰ ਚੱਲ ਬਾਦਲਿਆਂ ਨੂੰ ਭਾਵਨਾਵਾਂ ਪੂਰੀਆਂ ਹੋ ਜਾਂਦੀਆਂ ਵੀ ਹਾਂ ਜੇ ਅਸੀਂ ਸੰਸਕਾਰ ਆਪਦੇ ਹੱਥੀਂ ਕੀਤਾ ਤੇ ਇਸ ਕਰਕੇ ਬੋਡੀ ਡੋਨੇਟ ਤੇ ਨਾਲ ਨਾਲ ਇਹ ਖਬਰ ਦੇ ਵਿੱਚ ਵਿੱਚ ਚਲੋ ਆਪਾਂ ਨੂੰ ਇਨਫੋਰਮੇਸ਼ਨ ਵੀ ਐਡ ਕਰਤੀ ਪਰ ਕੁੱਲ ਮਿਲਾ ਕੇ ਤੁਸੀਂ ਜਿਹੜੀ ਸਰਸੇ ਦੀ ਖਬਰ ਆ ਇਹਦੀਆਂ ਪਰਤਾਂ ਖੁੱਲਣ ਦੀ ਆਸ ਹੈ ਖੁੱਲਣਗੀਆਂ ਕਿਉਂਕਿ ਸਕਿਨ ਬੈਂਕ ਦੀ ਵੀ ਗੱਲ ਆ ਗਈ ਅੱਜ ਤਾਂ ਇਹ ਵੀ ਗੱਲ ਸ਼ੋਅ ਹੋ ਰਹੀ ਹੈ ਵੀ ਹੱਡੀਆਂ ਦਾ ਬੈਂਕ ਵੀ ਖੋਲਣ ਦੀ ਤਿਆਰੀ ਸੀਗੀ ਪਰ ਮੈਂ ਇੱਕ ਗੱਲ ਤੋਂ ਹੈਰਾਨ ਆ ਵੀ ਬਾਬੇ ਦੀ ਅਪਰੋਚ ਸੀ ਬਾਬਾ ਲਾਇਸੈਂਸ ਲੈ ਸਕਦਾ ਸੀ ਕਿਸੇ ਵੀ ਚੀਜ਼ ਦਾ ਤਾਂ ਉਹ ਬਿਨਾਂ ਲਾਇਸੈਂਸ ਦੇ ਉੱਤੋਂ ਕਿਉਂ ਖੋਲ ਰਿਹਾ ਸੀ ਇਹ ਇਹ ਮੈਨੂੰ ਹਲੇ ਵੀ ਥੋੜੀ ਗੱਲ ਸਮਝ ਚ ਨਹੀਂ ਆਈ
ਜੀ ਪ੍ਰਾਟ ਸਾਹਿਬ ਖਬਰਾਂ ਦੇ ਇਸ ਪੱਖ ਵੱਲ ਹੀ ਥੋੜੇ ਜਿਹੇ ਸਾਡੇ ਸਰੋਤਿਆਂ ਨੇ ਵੀ ਧਿਆਨ ਦਵਾਇਆ ਔਰ ਜਾਣਨਾ ਚਾਹੁੰਦੇ ਆ ਤੁਹਾਡੇ ਵਿਚਾਰ ਜਗਤਾਰ ਗਿੱਲ ਢੁੱਡੀ ਕੇ ਵਾਲੇ ਸਾਡੇ ਨਾਲ ਸ਼ਾਮਲ ਹੋਏ ਆ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਬੁਲਾ ਰਹੇ ਆ ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਤੇ ਕਹਿੰਦੇ ਡੇਰੇ ਦੀ ਤਲਾਸ਼ੀ ਸ਼ੁਰੂ ਹੋਈ ਤੇ ਖਤਮ ਵੀ ਹੋ ਗਈ ਕੀ ਲੱਭਿਆ ਕੀ ਪਾਇਆ ਤੇ ਕੀ ਗਵਾਇਆ ਇੱਕ ਸਵਾਲ ਦਿਮਾਗ ਵਿੱਚ ਖੌਰੂ ਪਾ ਰਿਹਾ ਕਿ ਡੇਰਾ ਜਿਹਨੂੰ ਇੱਕ ਦਿਨ ਦੀ ਕਮਾਈ ਕਰੋੜ ਰੁਪਏ ਦੇ ਕਰੀਬ ਦੱਸੀ ਜਾਂਦੀ ਸੀ ਮਿਲਿਆ ਸਿਰਫ 26,000 ਰੁਪਇਆ ਗੱਲ ਕਹਿੰਦੇ ਸਮਝੋ ਬਾਹਰ ਉਛਲੀਆਂ ਦੱਬੀਆਂ ਲਾਸ਼ਾਂ ਦੀਆਂ ਗੱਲਾਂ ਦੀ ਆਵਾਜ਼ ਵੀ ਮੱਧਮ ਹੋ ਗਈ ਹੈ ਤੁਹਾਡਾ ਇਸ ਬਾਰੇ ਸਾਰੇ ਢੰਗ ਢਜਵੰਜ ਬਾਰੇ ਕੀ ਕਹਿਣਾ ਨਵਜੋਤ ਸਿੱਧੂ ਨੇ ਅੰਮ੍ਰਿਤਸਰ ਘਪਲੇ ਨੂੰ ਫੇਰ ਪੱਖੀ ਦੀ ਝੱਲ ਮਾਰੀ ਹੈ ਗਾਜ਼ ਜਿਹੜੀ ਹੈ ਜੀ ਕੁਝ ਕੁ ਅਫਸਰਾਂ ਤੇ ਡਿੱਗ ਰਹੀ ਹੈ ਪਹਿਲਾਂ ਮੌਜੂਦਾ ਮੁੱਖ ਮੰਤਰੀ ਵੀ ਇਸ ਅੱਗ ਦੇ ਸੇਕ ਚ ਆ ਰਹੇ ਸੀ ਇਸ ਦੀ ਧੁੱਖ ਦੀ ਅੱਗ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਅਗਲਾ ਸਵਾਲ ਜਿਹੜਾ ਜੀ ਉਹ ਇਹਨਾਂ ਨੇ ਕੀਤਾ ਪੰਚਾਇਤ ਸੈਕਟਰੀਆਂ ਨੇ ਪੰਚਾਇਤ ਘਪਲਿਆਂ ਦੀ ਜਾਂਚ ਕਰਨ ਤੋਂ ਮਨਾ ਕਰ ਦਿੱਤਾ ਕਿਉਂ ਕਹਿੰਦੇ
ਦੇਖੋ ਜੀ ਸਵਾਲ ਬਾਏ ਸਵਾਲ ਆਪਾਂ ਜੇ ਗੱਲ ਕਰੀਏ ਤਾਂ ਡੇਰੇ ਦੇ ਮਾਮਲੇ ਚ ਤਾਂ ਆਪਾਂ ਵੈਸੇ ਕੱਲ ਵੀ ਪਰ ਇਹੀ ਗੱਲ ਕੀਤੀ ਸੀ ਵੀ ਜਿਹੜਾ ਇਹ ਦੋ ਤਿੰਨ ਐਂਗਲ ਦੇਖੇ ਜਾ ਸਕਦੇ ਆ ਸਮਾਂ ਦਿੱਤਾ ਸਮੇਂ ਨਾਲ ਤੁਸੀਂ ਕੋਈ ਵੀ ਚੀਜ਼ ਨੂੰ ਕਲੀਅਰ ਕਰ ਸਕਦੇ ਹੋ ਪਰ ਦੂਜੇ ਪਾਸੇ ਜੇ ਕਲੀਅਰ ਨਹੀਂ ਹੁੰਦੀਆਂ ਤਾਂ ਡਿਜੀਟਲ ਗੱਲਾਂ ਜਾਂ ਬੀਤਿਆ ਹੋਇਆ ਸੱਚ ਜੋ ਚੀਜ਼ ਸੱਚ ਆ ਉਹਨੂੰ ਤੁਸੀਂ ਮਿਟਾ ਨਹੀਂ ਸਕਦੇ ਉਹ ਇੱਕ ਵੱਡੀ ਚੀਜ਼ ਆ ਪਰ ਗੱਲ ਆ ਜਾਂਦੀ ਹੈ ਜਿਹੜੀ ਹੁਣ ਕੈਸ਼ ਦੀ ਜੇ ਕਰੋੜਾਂ ਰੁਪਏ ਇਨਕਮ ਸੀ ਡੇਰੇ ਦੀ ਇਨਕਮ ਪਹਿਲਾਂ ਤਾਂ ਇੱਕ ਦਿਮਾਗ ਚੋਂ ਗੱਲ ਕੱਢ ਦਿਓ ਵੀ ਡੇਰੇ ਦੀ ਇਨਕਮ ਦੋ ਨੰਬਰ ਚ ਨਹੀਂ ਸੀ ਡੇਰੇ ਦੀ ਜਿੰਨੀ ਵੀ ਇਨਕਮ ਆ ਉਹ ਸਾਰੀ ਇੱਕ ਨੰਬਰ ਦੀ ਇਨਕਮ ਆ ਦੋ ਨੰਬਰ ਦੀ ਇਨਕਮ ਕਦੋਂ ਕੀਤੀ ਜਾਂਦੀ ਆ ਦੋ ਨੰਬਰ ਦੀ ਇਨਕਮ ਉਦੋਂ ਕੀਤੀ ਜਾਂਦੀ ਹੈ ਜਦੋਂ ਅਸੀਂ ਟੈਕਸ ਚੋਰੀ ਕਰਨਾ ਹੁੰਦਾ ਤੇ ਜਦੋਂ ਤੁਹਾਡੀ ਇਨਕਮ ਦੇ ਉੱਤੇ ਟੈਕਸ ਹੀ ਹੈ ਨਹੀਂ ਤਾਂ ਤੁਸੀਂ ਦੋ ਨੰਬਰ ਇਨਕਮ ਕਿਉਂ ਕਰੋਗੇ ਪਹਿਲੀ ਗੱਲ ਤਾਂ ਇੱਥੇ ਹੀ ਜਿਹੜੀ ਸਭ ਤੋਂ ਵੱਡੀ ਜਿਹੜੀ ਕਹਿ ਸਕਦੇ ਹਾਂ ਬੈਨੀਫਿਟ ਜਿਹੜੀ ਜਾਂ ਬੈਨੀਫਿਟ ਵਾਲੀ ਗੱਲ ਡੇਰੇ ਲਈ ਸੀ ਉਹ ਇਹ ਸੀ ਵੀ ਉਹ ਟੈਕਸ ਡਿਡਕਟਡ ਡੇਰਾ ਉਹਦੇ ਚ ਜੋ ਵੀ ਪੈਸਾ ਜਿੱਥੋਂ ਵੀ ਆਉਂਦਾ ਉਹਦੇ ਤੇ ਟੈਕਸ ਨਹੀਂ ਭਰਨਾ ਪੈਂਦਾ ਉਹਦੀ ਜਿਹੜੀ ਇਨਕਮ ਆ ਉਹਨੂੰ ਪੈਸੇ ਆ ਜਿਹੜੇ ਉਹ ਟੈਕਸ ਫਰੀ ਆ ਸਾਰੀ ਸੋ ਟੈਕਸ ਫਰੀ ਹੋਣ ਕਰਕੇ ਉਹਨਾਂ ਨੂੰ ਲੋੜ ਨਹੀਂ ਸੀਗੀ ਇਹ ਚੀਜ਼ਾਂ ਲੁਕਾਉਣ ਦੀ ਉਹ ਸਾਰਾ ਕੁਛ ਦੂਜਾ ਤੁਹਾਨੂੰ ਸ਼ਾਇਦ ਨਾ ਪਤਾ ਹੋਵੇ ਡੇਰੇ ਦੇ ਵਿੱਚ ਇੱਕ ਆਪਣੀ ਖੁਦ ਦੀ ਕਰੰਸੀ ਚੱਲਦੀ ਆ ਡੇਰੇ ਦੇ ਵਿੱਚ ਇਹ ਕਰੰਸੀ ਨਹੀਂ ਚੱਲਦੀ ਡੇਰੇ ਦੇ ਵਿੱਚ ਤੁਸੀਂ ਰੁਪਈਏ ਆਪਦੇ ਅਕਾਊਂਟ ਚ ਜਮਾ ਕਰਾ ਦਿਓ ਤੇ ਤੁਹਾਨੂੰ ਉਥੋਂ ਦੇ ਟੋਕਨ ਮਿਲ ਜਾਣਗੇ ਟੋਕਨ ਮਨੀ ਚੱਲਦੀ ਆ ਉੱਥੇ ਉਹ ਟੋਕਨਾਂ ਦੀ ਜਿਹੜੀ ਵੈਲਿਊ ਆ ਵੀ ਇਸ ਟੋਕਨ ਨਾਲ ਚਾਹ ਦਾ ਕੱਪ ਆਉਂਦਾ ਇਸ ਟੋਕਨ ਨਾਲ ਫਲਾਨੀ ਚੀਜ਼ ਆਉਂਦੀ ਇਸ ਨਾਲ ਧਮਕੀ ਚੀਜ਼ ਆਉਂਦੀ ਉਹ ਇਸ ਢੰਗ ਨਾਲ ਕੰਮ ਕਰਦੇ ਆ ਕਹਿਣ ਦਾ ਭਾਵ ਸੀ ਜਿਹੜਾ ਸਾਮਰਾਜ ਖੜਾ ਕੀਤਾ ਜਾ ਰਿਹਾ ਸੀ ਉਹਦੇ ਵਿੱਚ ਹੌਲੀ ਹੌਲੀ ਜਿਹੜੀ ਕਰੰਸੀ ਵੀ ਆਪਦੀ ਹੀ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਇਹ ਇੱਕ ਸੱਚਾਈ ਆ ਸੋ ਰੁਪਈਆਂ ਦਾ ਨਾਮ ਮਿਲਣਾ ਕੋਈ ਹੈਰਾਨੀ ਨਹੀਂ ਹੈਗੀ 15 ਦਿਨਾਂ ਦੇ ਵਿੱਚ ਜਿਹੜਾ ਵੀ ਲੈਣ ਦੇਣ ਉਹ ਬੰਦਾ ਟਿਕਾਣੇ ਲਾ ਲੈਂਦਾ ਐਡੀ ਗੱਲ ਨਹੀਂ ਹੈਗੀ ਤੇ ਦੂਜੀ ਜਿਹੜੀਆਂ ਚੀਜ਼ਾਂ ਮੇਨ ਪ੍ਰੋਬਲਮ ਆ ਰਹੀ ਆ ਉਹ ਆਈ ਆ ਜੀ ਜਿਹੜੀ ਸੀਸੀਟੀਵੀ ਫੁਟੇਜ ਡਿਲੀਟ ਕੀਤੀ ਆ ਜਾਂ ਜਿਹੜੀਆਂ ਹਾਰਡ ਡਰਾਈਵ ਤੋੜੀਆਂ ਉਹਨਾਂ ਬਾਰੇ ਬਹੁਤ ਸਾਰਾ ਕੁਛ ਜਿਹੜੀਆਂ ਹਜੇ ਸੋਚਾਂ ਆਉਣਗੀਆਂ ਪਤਾ ਲੱਗੂਗਾ ਤੇ ਪਰ ਉਹਦੇ ਵਿੱਚ ਵੀ ਜਿਹੜੀ ਚਿੰਤਾ ਦੀ ਗੱਲ ਇਹੀ ਆ ਰਹੀ ਆ ਵੀ ਸੀਸੀਟੀਵੀ ਫੁਟੇਜ ਇਸ ਲਈ ਤੋੜੀ ਆ ਵੀ ਡੇਰੇ ਦੇ ਅੰਦਰਲਾ ਮਾਹੌਲ ਮਹਿਸੂਸ ਕਰ ਆ ਰਿਹਾ ਸੀ ਵੀ ਪੰਚਕੂਲੇ ਚ ਜਾਂ ਕੁਝ ਇੱਕ ਪ੍ਰੇਮੀ ਆ ਜਿਹੜੇ ਉਹ ਅੱਗ ਲਾਉਣੀਆਂ ਤੇ ਮਾਹੌਲ ਖਰਾਬ ਕਰਨ ਦੇ ਵਿੱਚ ਜਿਹੜੀ ਉੱਥੇ ਉਕਸਾ ਰਹੇ ਸੀ ਜਾਂ ਵਿਸ਼ਵਾਸ ਕਰ ਰਹੇ ਸੀ ਉਹਨਾਂ ਦੀਆਂ ਗੱਲਾਂ ਸਾਹਮਣੇ ਨਾ ਆਉਣ ਤੇ ਇੱਕੋ ਹੀ ਰੀਝ ਰੱਖੀ ਜਾਵੇ ਵੀ ਅਸੀਂ ਕਾਨੂੰਨ ਚ ਵਿਸ਼ਵਾਸ ਰੱਖਦੇ ਹਾਂ ਤੇ ਕਾਨੂੰਨ ਮੁਤਾਬਕ ਅਸੀਂ ਸਭ ਕਰਨ ਨੂੰ ਤਿਆਰ ਆ ਉਹ ਚੀਜ਼ਾਂ ਨੂੰ ਲੁਕਾਉਣ ਲਈ ਜਿਹੜਾ ਡੇਰੇ ਨੇ ਇਹ ਚੀਜ਼ਾਂ ਨੂੰ ਜਿਹੜਾ ਸਾੜਿਆ ਜਾਂ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਆ ਸੋ ਹੁਣ ਗੱਲ ਤਾਂ ਇਹੀ ਆ ਜਾਂਦੀ ਆ ਜੀ ਵੀ ਜੇ ਤਾਂ ਹੁਣ ਸਰਕਾਰਾਂ ਲੱਭਣੀਆਂ ਚਾਹੁਣ ਜਾਂ ਜੇ ਕੋਈ ਵੀ ਕਾਨੂੰਨ ਆਪਦੀ ਕਾਰਵਾਈ ਕਰਨੀ ਚਾਹੇ ਤਾਂ ਤੁਹਾਡੇ ਸਾਹਮਣੇ ਆ ਵੀ 93 ਦੇ ਬੰਬ ਬਲਾਸਟ ਦੇ ਵਿੱਚ ਹੁਣ ਮੌਤ ਦੀਆਂ ਸਜ਼ਾ ਮਿਲ ਗਈਆਂ ਇੰਨੇ ਸਾਲਾਂ ਬਾਅਦ ਵੀ ਸਬੂਤ ਕਿੱਥੇ ਕਿੰਨੇ ਕੁ ਮਟਾਲੇ ਹੋਣਗੇ ਫੇਰ ਵੀ ਤਾਂ ਅਖੀਰ ਆ ਹੀ ਗਿਆ ਸੱਚ ਸਾਹਮਣੇ ਜਾਂ ਹੁਣ ਬਾਬੇ ਦੇ ਮਾਮਲੇ ਚ ਹੀ ਲਾਈਏ ਤਾਂ 2002 ਦਾ ਕੇਸ ਚੱਲਦਾ ਤੇ ਇੰਨੇ ਸਾਲਾਂ ਬਾਅਦ ਉਹਨੂੰ ਬਾਬੇ ਨੂੰ ਵੀ ਤਾਂ ਅਕਸਰ ਸਲਾਖਾਂ ਦੇ ਪਿੱਛੇ ਚੱਲਿਆ ਹੀ ਗਿਆ ਫਿਰ ਜੇ ਕਾਨੂੰਨ ਕਰਨਾ ਚਾਹੇ ਤਾਂ ਕੁਛ ਵੀ ਕਰ ਸਕਦਾ ਜਿੰਨੇ ਮਰਜ਼ੀ ਉਹਨਾਂ ਨੇ ਸੁਰਾਗ ਮਟਾਲੇ ਹੋਣ ਬਾਕੀ ਜਿਹੜੀ ਨਰਕ ਅੰਕਾਲ ਦੇ ਮਾਮਲੇ ਚ ਗੱਲ ਆਈ ਆ ਉਹਦੇ ਚ ਸਾਰੇ ਕਹਿ ਰਹੇ ਵੀ ਫਾਰਮੈਲਿਟੀ ਕੀਤੀ ਗਈ ਆ ਪਰ ਮੇਰਾ ਮੰਨਣਾ ਵੀ 700 ਕਿੱਲੇ ਦੇ ਵਿੱਚ ਤੁਸੀਂ ਡਿੱਗ ਨਹੀਂ ਕਰ ਸਕਦੇ ਜਾਂ ਤਾਂ ਤੁਹਾਨੂੰ ਕੋਈ ਸਪੈਸ਼ਲ ਉਹਦਾ ਸਕੈਨਿੰਗ ਡਿਵਾਈਸ ਹੋਵੇ ਜਿਹੜਾ ਕਿ ਸਕੈਨ ਕਰ ਸਕੇ ਵੀ ਹਾਂ ਇੱਥੇ ਇਸ ਦੇ ਥੱਲੇ ਹੱਡੀਆਂ ਹੈਗੀਆਂ ਜਾਂ ਕੋਈ ਇੱਕ ਨਰਕ ਅੰਕਾਲ ਹੈਗੇ ਆ ਤਾਂ ਇੱਕ ਵੱਖਰੀ ਗੱਲ ਆ ਵੀ ਉਹਦੇ ਨਾਲ ਸਕੈਨ ਜ਼ਮੀਨ ਕਰ ਲਈ ਗਈ ਜਾਵੇ ਪਰ ਨਹੀਂ ਜੇ ਤੁਸੀਂ ਕਹੋ ਡਿੱਗ ਕਰਕੇ 700 ਏਕੜ ਦੇ ਵਿੱਚੋਂ ਤੁਸੀਂ ਕਰ ਸਕੋਗੇ ਤਾਂ ਉਹ ਐਡਾ ਸੌਖਾ ਕੰਮ ਨਹੀਂ ਹੈ ਜਾਂ ਇਹ ਹੁੰਦਾ ਵੀ ਕੋਈ ਵੀ ਬੰਦਾ ਇੱਕ ਜਿਹਦਾ ਪੁਲਿਸ ਰਿਮਾਂਡ ਲਿਆ ਹੋਵੇ ਜਿਹੜਾ ਕੋਈ ਖਾਸ ਉੱਥੇ ਹੋਵੇ ਤੇ ਉਸ ਬੰਦੇ ਨੂੰ ਜਿਹੜਾ ਇੰਨਾ ਕੁ ਟੋਰਚਰ ਕੀਤਾ ਹੋਵੇ ਵੀ ਉਹ ਨਿਸ਼ਾਨਦੇਹੀ ਦੇਵੇ ਵੀ ਹਾਂ ਫਲਾਣੇ ਥਾਂ ਦੇ ਉੱਤੇ ਪੜਤਾਲ ਉੱਥੇ ਨਿਕਲੂਗੀ ਜਿਹੜੇ ਬੰਦੇ ਕਹਿ ਰਹੇ ਆ ਕੈਮਰੇ ਦੇ ਉੱਤੇ ਆ ਕੇ ਜਿਵੇਂ ਸਾਡੇ 2-3 ਬੰਦੇ ਅੱਜ ਕੱਲ ਪਾਪੂਲਰ ਹੋਏ ਸੀ ਜਿਨ੍ਹਾਂ ਚ ਇੱਕ ਤਾਂ ਇਹਨਾਂ ਦਾ ਡਰਾਈਵਰ ਖੱਟਾ ਸਿੰਘ ਸੀ ਇੱਕ ਗੁਰਦਾਸ ਸਿੰਘ ਤੂਰ ਆ ਜਾਂ 2-3 ਹੋਰ ਨੌਜਵਾਨ ਜਿਨ੍ਹਾਂ ਨੂੰ ਨਿਪੁੰਸ ਸਿੰਘ ਕੀਤਾ ਗਿਆ ਉਹ ਤੁਸੀਂ ਰੋਜ਼ ਦੇਣੇ ਉਹ ਕੈਮਰਿਆਂ ਦੇ ਸਾਹਮਣੇ ਆਉਂਦੇ ਆ ਉਹਨਾਂ ਲੋਕਾਂ ਦੇ ਦਾਅਵੇ ਆਏ ਵੀ ਉੱਥੇ ਇੱਦਾਂ ਨਰਕ ਅੰਕਾਲ ਜਾਂ ਤਾਂ ਫਿਰ ਉਹਨਾਂ ਨੂੰ ਕਹੋ ਵੀ ਜੇ ਤਾਂ ਤੁਸੀਂ ਇਹਦੇ ਤੇ ਪੁਖਤਾ ਇਸ ਗੱਲ ਦੇ ਉੱਤੇ ਜੇ ਤਾਂ ਤੁਸੀਂ ਗੱਲਾਂ ਕਰਦੇ ਹੋ ਸੁਣੀਆਂ ਸੁਣਾਈਆਂ ਫਿਰ ਤਾਂ ਉਹਨਾਂ ਨੂੰ ਇਹ ਗੱਲਾਂ ਰੋਕ ਦੇਣੀਆਂ ਚਾਹੀਦੀਆਂ ਤੇ ਜੇ ਉਹ ਇਸ ਗੱਲ ਤੇ ਪੁਖਤਾ ਤਾਂ ਜਾਣ ਸਰਕਾਰ ਨੂੰ ਕਹਿਣ ਵੀ ਅਸੀਂ ਸੇਵਾਵਾਂ ਦਿੰਦੇ ਹਾਂ ਚਲੋ ਤੁਹਾਨੂੰ ਦੱਸਦੇ ਨਿਸ਼ਾਨਦੇਹੀ ਦਿੰਦੇ ਹਾਂ ਤੇ ਕੱਢੋ ਉੱਥੋਂ ਸੋ ਇਹ ਚੀਜ਼ਾਂ ਚ ਕਿਤੇ ਨਾ ਕਿਤੇ ਥੋੜੀ ਜਿਹੀ ਪ੍ਰੋਬਲਮ ਆ ਦੂਜੀ ਜਿਹੜੀ ਇਹਨਾਂ ਦੀ ਖ਼ਬਰ ਆ ਨਵਜੋਤ ਸਿੱਧੂ ਹੋਰਾਂ ਦੇ ਮਾਮਲੇ ਚ ਤਾਂ ਬਿਲਕੁਲ ਜੀ ਜਿਹੜੀ ਘਪਲਾ ਸਾਹਮਣੇ ਆਇਆ ਤਕਰੀਬਨ ਪਹਿਲਾਂ ਤਾਂ 2-4 ਕਰੋੜ ਦੀ ਗੱਲ ਹੁੰਦੀ ਸੀ ਹੁਣ 80 ਕਰੋੜ ਤੱਕ ਦੇ ਜਿਹੜੀਆਂ ਲੈਣ ਦੇਣ ਆ ਰਿਸ਼ਤੇਦਾਰਾਂ ਨਾਤੇਦਾਰਾਂ ਦੇ ਨਾਂ ਤੇ ਕੀਤੀਆਂ ਗਈਆਂ ਸਾਰੇ ਦੇ ਸਾਰਾ ਇੰਪਰੂਵਮੈਂਟ ਟਰੱਸਟ ਦੇ ਜਿਹੜੇ ਮੁਲਾਜ਼ਮ ਸਨ ਉਹ ਸਾਰੇ ਉਹਦੇ ਚ ਲਿਪਤ ਪਾਏ ਗਏ ਆ ਹੁਣ ਜਦੋਂ ਇੰਨੇ ਮੁਲਾਜ਼ਮ ਤੇ 80 ਕਰੋੜ ਦਾ ਘਪਲਾ ਹੋਵੇ ਤਾਂ ਉਹਦੀਆਂ ਤਾਰਾਂ ਮੰਤਰੀ ਨਾਲ ਜਾਂ ਉਹਦੀਆਂ ਤਾਰਾਂ ਅਗਾਂਹ ਮੁੱਖ ਮੰਤਰੀ ਨਾਲ ਨਾ ਜੁੜਦੀਆਂ ਹੁਣ ਇਹ ਨਹੀਂ ਹੋ ਸਕਦਾ ਕਿਤੇ ਨਾ ਕਿਤੇ ਛਤਰਛਾਇਆ ਜ਼ਰੂਰ ਹੋਊਗੀ ਹਾਂ ਜੇ ਨਵਜੋਤ ਸਿੱਧੂ ਦੇ ਮਾਮਲੇ ਚ ਕਹੀਏ ਉਹ ਸਿੱਧਾ ਸੀਐਮ ਤੇ ਜਾਂ ਉਸ ਤੇ ਦੋਸ਼ ਲਾਉਣ ਨਾਲੋਂ ਜਿਹੜਾ ਉਹਨੇ ਕਾਰਜ ਕੀਤਾ ਮੈਨੂੰ ਲੱਗਦਾ ਉਹ ਤਾਰੀਫ਼ ਦਾ ਪਾਤਰ ਆ ਵੀ ਇੱਕ ਜੇ ਉਹ ਨਾ ਵੀ ਕਰਦੇ ਤਾਂ ਵੀ ਕੀ ਹੋ ਜਾਂਦਾ ਹੁਣ ਜੇ ਉਹਨਾਂ ਨੇ ਕਿਉਂਕਿ 80 ਕਰੋੜ ਤਾਂ ਕੋਈ ਚੀਜ਼ ਹੀ ਨਹੀਂ ਹੈ ਘਪਲੇ ਤਾਂ 26-26 ਹਜ਼ਾਰ ਕਰੋੜ ਦੇ ਹੋਏ ਆ ਸੋ 80 ਕਰੋੜ ਦੇ ਘਪਲੇ ਦੇ ਵਿੱਚ ਸਿੱਧੂ ਨੇ ਕਰੀ ਤਾਰ ਹਲਾਤੀ ਆ ਤੇ ਹੁਣ ਜਦੋਂ ਇਹ ਲੋਕ ਸ਼ਿਕੰਜੇ ਚ ਆਉਣਗੇ ਭਾਵੇਂ ਸਾਰੇ ਦੇ ਸਾਰੇ ਜਿਹੜੇ ਮੁਲਾਜ਼ਮ ਆ ਉਹ ਆਪਦੇ ਫੋਨ ਬੰਦ ਚ ਕਰ ਚੁੱਕੇ ਆ ਕਈਆਂ ਦਾ ਬਾਰੇ ਤਾਂ ਇਹ ਵੀ ਕਿਹਾ ਜਾ ਰਿਹਾ ਵੀ ਉਹ ਮੁਲਕ ਛੱਡ ਚੁੱਕੇ ਆ ਪਰ ਚਲੋ ਦੇਖਦੇ ਆ ਜੇ ਕਿਸੇ ਵੀ ਮੁਲਾਜ਼ਮ ਦੀ ਕੜੱਕੀ ਚ ਕੋਈ ਆਉਂਦਾ ਪੁਲਿਸ ਦੀ ਕੜੱਕੀ ਚ ਤਾਂ ਉਹ ਚੇਨ ਜਾਂ ਸਟੈਪ ਬਾਈ ਸਟੈਪ ਜਿਹੜਾ ਉੱਥੋਂ ਤੱਕ ਪਹੁੰਚਣ ਦੇ ਵਿੱਚ ਸਹਾਈ ਤਾਂ ਹੋ ਸਕਦਾ ਜੇ ਕਰਕੇ ਵੀ ਕੋਈ ਵਿਕੇ ਨਾ ਰਾਹ ਚ ਜਾਂ ਕੋਈ ਇਹ ਜੱਜ ਜਾਂ ਕੋਈ ਹੋਰ ਇਸ ਢੰਗ ਨਾਲ ਨਾ ਆਵੇ ਵੀ ਕਿਸੇ ਪ੍ਰੈਸ਼ਰ ਚ ਆ ਕੇ ਇਸ ਨੂੰ ਲਾਈਟਲੀ ਇਕੱਲੇ ਉਹਨਾਂ ਦੇ ਉੱਤੇ ਗਾਜ ਡੇਕਦੇ ਜਿਹੜੇ ਮੁਲਾਜ਼ਮਾਂ ਦਾ ਨਾਂ ਆ ਰਿਹਾ ਹਾਂ ਜੇ ਚਾਹੁਣਗੇ ਤਾਂ ਫਿਰ ਉਹ ਕੀ ਨੀ ਹੋ ਸਕਦਾ ਉਹੀ ਇੱਥੇ ਆ ਜਾਂਦੀ ਹੈ ਗੱਲ ਜੀ ਤੀਜੀ ਇਹਨਾਂ ਨੇ ਹੋਰ ਵੀ ਇੱਕ ਖਬਰ ਪੁੱਛੀ ਸੀ ਪੰਚਾਇਤੀ ਸੈਕਟਰੀਆਂ ਬਾਰੇ ਪੰਚਾਇਤੀ ਸੈਕਟਰੀਆਂ ਨੇ ਦੇਖੋ ਮੈਂ ਇਸ ਖਬਰ ਬਾਰੇ ਹਜੇ ਤੱਕ ਪੂਰਾ ਆਪ ਪੜਤਾਲ ਨਹੀਂ ਕੀਤੀ ਤੇ ਪਰ ਜੇ ਪੰਚਾਇਤ ਦੇ ਹੁੰਦੇ ਘਪਲਿਆਂ ਦਾ ਜਿਹੜਾ ਹੁੰਦਾ ਪੰਚਾਇਤ ਚ ਘਪਲਾ ਮੈਂ ਤੁਹਾਨੂੰ ਦੱਸਦਿਆਂ ਵੀ ਕਦੇ ਵੀ ਪੰਚਾਇਤ ਚ ਘਪਲਾ ਪੰਚਾਇਤ ਨਹੀਂ ਕਰ ਸਕਦੀ ਪੰਚਾਇਤ ਚ ਘਪਲਾ ਹੁੰਦਾ ਜੇ BDPO ਪੰਚਾਇਤ ਸੈਕਟਰੀ ਰਲ ਕੇ ਉਹਨੂੰ ਕੇਸ ਨੂੰ ਪਾਸ ਕਰਨਗੇ ਤਾਂ ਜਾ ਕੇ ਘਪਲਾ ਹੋਊਗਾ ਹੁਣ ਇੱਕ ਮੰਨ ਲਓ ਵੀ ਪਿੰਡ ਦੇ ਵਿੱਚ ਇੱਕ ਸੱਥ ਬਣਾਉਣੀ ਆ, ਸੱਥ ਦਾ ਟੈਂਡਰ ਲੈ ਜਾਂਦੇ ਆ, ਟੈਂਡਰਾਂ ਦੇ ਵਿੱਚ ਮੰਨ ਲਓ ਵੀ ਉਹ ਆ ਗਈ ਵੀ 60,000 ਰੁਪਏ ਦੇ ਵਿੱਚ ਕਿਸੇ ਨੇ ਠੇਕੇਦਾਰ ਨੇ ਟੈਂਡਰ ਦਿੱਤੇ ਆ 60,000 ਦੇ ਵਿੱਚੋਂ, ਫਿਰ ਉਹਦੇ ਚ ਉਹਨੂੰ ਪਾਸ ਕਰਾਉਣ ਲਈ BDP ਨੂੰ ਵੀ ਪਤਾ ਵੀ ਸੱਥ ਦਾ ਖਰਚਾ 60,000 ਹੀ ਆ, ਪੰਚਾਇਤ ਸੈਕਟਰੀ ਨੂੰ ਪਤਾ ਵੀ 60,000 ਹੀ ਆ, ਜੇ ਹੁਣ ਉਹਦਾ 6,00,000 ਬਣਾਉਣਾ ਹੋਵੇ ਵੀ 6,00,000 ਲੱਗੂ ਪੰਚਾਇਤ ਦੇ, ਤਾਂ ਫਿਰ BDPO ਵੀ ਲਿਪਤ ਹੋਊਗਾ, ਪੰਚਾਇਤ ਸੈਕਟਰੀ ਵੀ ਲਿਪਤ ਹੋਊਗਾ। ਹੁਣ ਜੇ ਉਹ ਆਪ ਹੀ ਲਿਪਤ ਹੈ ਇਸ ਗੱਲ ਦੇ ਵਿੱਚ, ਤਾਂ ਉਹ ਫਿਰ ਪੜਤਾਲ ਕਿਹਦੀ ਕਰਨਾ, ਆਪਦੀ ਪੜਤਾਲ ਕਰਨ, ਫਿਰ ਉਹਨਾਂ ਨੇ ਮਨਾ ਹੀ ਕਰਨਾ ਨਾ ਵੀ ਅਸੀਂ ਨੀ ਕਰਨੀ। ਪਰ ਇਹਦੀ ਅਸਲੀ ਗੱਲ ਕੀ ਹੈ, ਅਸਲੀ ਤੈਅ ਕੀ ਹੈ, ਜ਼ਰੂਰ ਅਗਲੇ ਪ੍ਰੋਗਰਾਮ ਚ ਦਾ ਮੈਨੂੰ ਲਿੰਕ ਭੇਜੋ, ਆਪਾਂ ਇਹਦੀ ਕੋਖ ਕਰਾਂਗੇ
ਜੀ। ਸੋ ਡੇਰੇ ਦੇ ਬਾਰੇ ਜਿਵੇਂ ਗੱਲਬਾਤ ਕਰਦੇ ਆ ਜੀ, ਇਹ ਵੀ ਸਾਹਮਣੇ ਆ ਰਿਹਾ ਕਿ ਡੇਰੇ ਨੂੰ 10 ਸੈਕਟਰਾਂ ਦੇ ਵਿੱਚ ਜਦੋਂ ਵੰਡਿਆ ਗਿਆ, ਆਪਰੇਸ਼ਨ ਜਿਹੜਾ ਚਲਾਇਆ ਗਿਆ, ਤੇ ਉਹਨਾਂ ਦੀ ਰਿਪੋਰਟ ਜਿਹੜੀ ਆ ਉਹ ਵੀ ਹੁਣ ਆਉਣੀ ਬਾਕੀ ਆ, ਔਰ ਰਿਪੋਰਟ ਜਿਹੜੀ ਉਹ ਮੰਗੀ ਜਾ ਰਹੀ ਹੈ, ਤੇ ਛੇਤੀ ਜਿਹੜੀ ਇਹ ਸਾਰੀ ਰਿਪੋਰਟ ਹੈ ਜੀ ਸੀਲਬੰਦ ਹੋ ਕੇ ਪੇਸ਼ ਕੀਤੀ ਜਾ ਸਕਦੀ ਆ। ਕੋਰਟ ਕਮਿਸ਼ਨਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਕਿਸੇ ਵੀ ਸਮੇਂ ਇਹ ਪੇਸ਼ ਕਰ ਸਕਦੇ ਆ। ਤੇ ਬਰਾੜ ਸਾਹਿਬ, ਅਗਲੀ ਖਬਰ ਵੱਲ ਚੱਲੀਏ ਤਾਂ ਅਮਰੀਕਾ ਦੇ ਵਿੱਚ ਕਾਫੀ ਤਬਾਹੀ ਜਿਹੜੀ ਆ ਉਹ ਮਚਾਈ ਆ ਇਰਮਾ ਨੇ। ਸੋ ਫਲੋਰੀਡਾ ਚ ਤਬਾਹੀ ਮਚਾ ਕੇ ਹੁਣ ਇਹ ਜਿਹੜਾ ਤੂਫਾਨ ਆ ਉਹ ਅੱਗੇ ਵਧਿਆ, ਤੇ ਮਿਆਮੀ ਦਾ ਜਿਹੜਾ ਹਵਾਈ ਅੱਡਾ ਆ ਉਹ ਵੀ ਬੰਦ ਪਿਆ ਆ, ਤੇ 40,00,000 ਲੋਕ ਜਿਹੜੇ ਆ ਫਲੋਰੀਡਾ ਦੇ ਵਿੱਚ ਬਿਜਲੀ ਦੀ ਸਪਲਾਈ ਤੋਂ ਪ੍ਰਭਾਵਿਤ ਹੋਏ ਆ, ਤੇ ਹੋਰ ਵੀ ਬਹੁਤ ਸਾਰਾ ਜਿਹੜਾ ਨੁਕਸਾਨ ਆ ਉਹ ਹੋਇਆ ਇਸ ਤੂਫਾਨ ਤੋਂ ਬਾਅਦ।
ਦੇਖੋ ਜੀ, ਕੁਦਰਤ ਦੇ ਮੂਹਰੇ ਤੁਹਾਡੀ ਜਿਹੜੀ, ਚਾਹੇ ਤੁਸੀਂ ਲੱਖ ਡਿਵੈਲਪਮੈਂਟ ਡਿਵੈਲਪਡ ਕੰਟਰੀ ਕਹਾਈ ਜਾਓ ਆਪਦੇ ਆਪ ਨੂੰ, ਪਰ ਕੁਦਰਤ ਦੇ ਮੂਹਰੇ ਲਾਚਾਰ ਹਰ ਬੰਦਾ ਹੋ ਜਾਂਦਾ, ਚਾਹੇ ਡਿਵੈਲਪਡ ਆ ਤੇ ਚਾਹੇ ਡਿਵੈਲਪਮੈਂਟ ਦੇ ਵਿੱਚ ਆ ਹਜੇ। ਸੋ ਹਰ ਲਈ ਕੁਦਰਤ ਬਰਾਬਰ ਆ, ਇਹ ਇੱਕ ਗੱਲ ਦੱਸਣ ਵਾਲੀ ਆ ਵੀ ਤੁਸੀਂ ਵੱਡੀਆਂ ਗੱਡੀਆਂ ਲੈ ਸਕਦੇ ਹੋ, ਵੱਡੇ ਘਰ ਪਾ ਸਕਦੇ ਹੋ, ਪਰ ਜੇ ਕੁਦਰਤ ਚਾਹੂਗੀ ਤਾਂ ਵੱਡੀਆਂ ਗੱਡੀਆਂ ਨੂੰ 1 ਸੈਕਿੰਡ ਦੇ ਵਿੱਚ ਪਾਣੀ ਚ ਤੈਰ ਕੇ ਲਿਜਾ ਸਕਦੀ ਆ, ਤੁਹਾਡੇ ਘਰਾਂ ਨੂੰ ਤੈਰ ਕੇ ਲਿਜਾ ਸਕਦੀ ਆ, ਤੁਹਾਨੂੰ ਬੇਘਰ ਕਰ ਸਕਦੀ ਆ। ਸੋ ਇਹੀ ਜਿਹੜਾ ਵਰਤਾਰਾ ਵਾਪਰਿਆ, ਤੇ ਹਰ ਸਾਲ ਵਾਂਗੂ ਕੋਈ ਨਾ ਕੋਈ ਇੱਕ ਅੱਧਾ ਇਹ ਜਿਹਾ ਤੁਸੀਂ ਦੇਖਿਆ ਹੋਣਾ, ਵੱਖਰੇ ਵੱਖਰੇ ਨਾਂ ਦੇ ਜਿਹੜੇ ਇਹ ਰੱਖੇ ਜਾਂਦੇ ਆਉਂਦੇ ਆ, ਹਾਲਾਂਕਿ ਐਡਵਾਂਸ ਚੇਤਾਵਨੀਆਂ ਦਿੱਤੀਆਂ ਜਾਂਦੀਆਂ, ਪਰ ਸਾਡਾ ਜਿਹੜਾ ਮੋਹ ਹੀ ਇੰਨਾ ਹੁੰਦਾ ਵੀ ਅਸੀਂ ਛੱਡ ਨਹੀਂ ਸਕਦੇ। ਜੇ ਹੁਣ ਇਹ ਮੰਨ ਲਓ ਵੀ ਆਪਾਂ ਨੂੰ ਕਹੀਏ, ਹੁਣ ਮੈਨੂੰ ਇੱਥੋਂ ਕਿਹਾ ਜਾਵੇ ਵੀ ਤੂੰ 6-3 ਦਿਨੇ 2 ਘੰਟਿਆਂ ਚ ਘਰ ਖਾਲੀ ਕਰਕੇ ਭੱਜ ਇੱਥੋਂ, ਇੱਥੇ ਤਾਂ ਇਹ ਹੋਣ ਵਾਲਾ, ਤਾਂ ਮੈਂ ਉਹ 2 ਘੰਟਿਆਂ ਚੋਂ ਮੈਨੂੰ ਲੱਗਦਾ 1 ਘੰਟਾ 59 ਮਿੰਟ ਉਡੀਕੂੰਗਾ ਵੀ ਸ਼ਾਇਦ ਸਰ ਜੇ, ਤੇ ਮੈਂ ਆਪਦਾ ਰਿਸਕ ਲਊਂਗਾ ਜਿੰਨਾ ਮਰਜ਼ੀ ਲੈ ਸਕਾਂ। ਸੋ ਇਹ ਪ੍ਰੋਬਲਮ ਆ ਜਾਂਦੀ ਹੈ ਜੀ, ਉਸੇ ਦੇ ਕਾਰਨ ਹੈ ਵੀ ਰੋਮਾ ਦੀ ਪਹਿਲਾਂ ਚੇਤਾਵਨੀ ਦੇਣ ਦੇ ਬਾਵਜੂਦ ਤੇ ਇੰਨੇ ਲੋਕਾਂ ਦਾ ਜਿਹੜਾ ਨੁਕਸਾਨ ਜਾਂ ਇੰਨਾ ਕੁਛ ਹੋਇਆ। ਸੋ ਕਿਤੇ ਨਾ ਕਿਤੇ ਸਾਡੀਆਂ ਮੋਹ ਦੀਆਂ ਤੰਦਾਂ ਜਾਂ ਸਾਡੀ ਮਿਹਨਤ ਉਹ ਇੰਨੀ ਕੁ ਵਿਚੜੀ ਹੁੰਦੀ ਹੈ ਵੀ ਅਸੀਂ ਉਹਨੂੰ ਛੱਡ ਨਹੀਂ ਪਾਉਂਦੇ, ਛੱਡ ਸਕਦੇ ਵੀ ਨਹੀਂ ਹੈ, ਕਿਸੇ ਤੇ ਹੋਵੇ ਇਕੱਲੇ ਉਹਨਾਂ ਤੇ ਨਹੀਂ, ਕੋਈ ਵੀ ਹੋਵੇ ਛੱਡ ਹੀ ਨਹੀਂ ਸਕਦਾ। ਪਰ ਕੁਦਰਤ ਮੂਹਰੇ ਫਿਰ ਅਸੀਂ ਲਾਚਾਰ ਹਾਂ ਜੀ, ਫਿਰ ਉਹੀ ਆ ਵੀ ਕੁਦਰਤ ਦਾ ਵਿਖਿਆਨ ਕਰਨਾ ਕਾਫੀ ਔਖਾ, ਜਿੱਥੇ ਕਿਤੇ ਅਸੀਂ ਕਹਿ ਦਿੰਦੇ ਹਾਂ ਵੀ ਪਾਣੀ ਬਿਨਾਂ ਮਰਜੂ ਦੁਨੀਆ, ਤੇ ਉੱਥੇ ਦੇਖ ਲਓ ਹੁਣ ਪਾਣੀ ਨੇ ਹੀ ਦੁਨੀਆ ਮਾਰੀ ਆ।
ਬਿਲਕੁਲ। ਸੋ ਅੰਤਰਰਾਸ਼ਟਰੀ ਖਬਰਾਂ ਦੇ ਵਿੱਚ ਜਿਹੜੀ ਅਗਲੀ ਖਬਰ ਤੇ ਆਪਾਂ ਗੱਲਬਾਤ ਕਰਨਾ ਚਾਹਾਂਗੇ ਕਿ ਰਾਖਿਨ ਸੂਬੇ ਦੀਆਂ ਘਟਨਾਵਾਂ ਕਾਰਨ ਮਿਆਂਮਾਰ ਦੇ ਜਿਹੜੇ ਬਾਕੀ ਹਿੱਸੇ ਆ ਜੀ ਉਹਨਾਂ ਚ ਵੀ ਫਿਰਕੂ ਤਣਾਅ ਜਿਹੜਾ ਆ ਉਹ ਪੈਦਾ ਹੋ ਗਿਆ ਤੇ ਲਗਾਤਾਰ ਵੱਧ ਰਿਹਾ ਆ ਜੀ। ਤੇ ਰਲਮੀ ਆਬਾਦੀ ਵਾਲੇ ਇਲਾਕਿਆਂ ਤੋਂ ਇਲਾਵਾ ਸਰਕਾਰ ਨੇ ਕਹਿੰਦੇ ਬੋਧ ਧਾਰਮਿਕ ਜਾਂ ਪੈਗੰਡਾ ਦੇ ਆਸ ਪਾਸ ਵੀ ਸੁਰੱਖਿਆ ਬਲਾਂ ਨੂੰ ਤੈਨਾਤ ਕੀਤਾ ਤੇ 25 ਅਗਸਤ ਨੂੰ ਰੋਹਿੰਗਾ ਅੱਤਵਾਦੀਆਂ ਦੇ ਪੁਲਿਸ ਤੇ ਫੌਜ ਦੇ ਹਮਲੇ ਤੋਂ ਬਾਅਦ ਭੜਕੀ ਹਿੰਸਾ ਕਾਰਨ ਕਰੀਬ 3,00,000 ਜਿਹੜੇ ਰੋਹਿੰਗਾ ਮੁਸਲਮਾਨ ਆ ਜੀ ਉਹ ਭੱਜ ਕੇ ਬੰਗਲਾਦੇਸ਼ ਜਾ ਚੁੱਕੇ ਆ। ਤੇ ਬਰਾੜ ਸਾਹਿਬ, ਦੂਸਰੀ ਜਿਹੜੀ ਖਬਰ ਆ ਉਹ ਸਾਹਮਣੇ ਆ ਰਹੀ ਹੈ ਕਿ ਭਾਰਤ ਦਾ ਕਦਮ ਕੌਮਾਂਤਰੀ ਕਾਨੂੰਨ ਦੇ ਖਿਲਾਫ ਦੱਸਿਆ ਜੀ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮੇਟੀ ਨੇ। ਉਹਨਾਂ ਨੇ ਕਿਹਾ ਜੀ ਕਿ ਭਾਰਤ ਸਰਕਾਰ ਦੇ ਰੋਹਿੰਗਾ ਮੁਸਲਮਾਨਾਂ ਨੂੰ ਦੇਸ਼ ਤੋਂ ਬਾਹਰ ਕਰਨ ਦੇ ਦੇਸ਼ ਨੂੰ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਜਿਹੜੀ ਆ ਉਹ ਕਹੀ ਜਾ ਸਕਦੀ ਆ। ਤੇ ਪ੍ਰਮੁੱਖ ਜੈਦ ਰਾਇਦ ਅਲ ਹੁਸੈਨ ਨੇ ਕਿਹਾ ਕਿ ਰੋਹਿੰਗਾ ਮੁਸਲਮਾਨਾਂ ਨੂੰ ਜ਼ੁਲਮ ਸਹਿਣ ਲਈ ਵਾਪਸ ਮਿਆਂਮਾਰ ਭੇਜ ਕੇ ਭਾਰਤ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਕਰੇਗਾ। ਕੀ ਕਹਿਣਾ ਚਾਹੋਗੇ ਇਹਦੇ ਤੇ?
ਦੇਖੋ, ਇੱਕ ਜੇ ਅਸੀਂ UNO ਦੇ ਮੈਂਬਰ ਹਾਂ ਤਾਂ ਸਾਨੂੰ ਉਹਦੀ ਜਿਹੜੀ ਗਾਈਡਲਾਈਨ ਫੋਲੋ ਕਰਨੀ ਪੈਣੀ ਆ, ਅਸੀਂ ਉਹਦੀ ਗਾਈਡਲਾਈਨ ਤੋਂ ਬਾਹਰ ਕੁਛ ਨਹੀਂ ਕਰ ਸਕਦੇ। ਜੇ ਹੁਣ ਭਾਰਤ ਕੀ ਹੋਰ ਵੀ ਬਹੁਤ ਸਾਰੇ ਕੰਟਰੀ ਆ ਜਿਹੜੇ ਉਹ ਨਹੀਂ ਚਾਹੁੰਦੇ ਵੀ ਸ਼ਰਨਾਰਥੀ ਉਹਨਾਂ ਦੇ ਅੰਦਰ ਆਉਣ, ਸ਼ਰਨਾਰਥੀ ਆ ਕੇ ਉਹਨਾਂ ਲਈ ਗਾਂਹ ਸਮੱਸਿਆਵਾਂ ਖੜੀਆਂ ਕਰਨ, ਤਾਂ ਮੈਂ ਉਹਦੇ ਲਈ ਨਾ ਪੜ੍ਹ ਰਿਹਾ ਸੀ, ਕਿਉਂਕਿ ਮੈਂ ਪਰਸੋਂ ਚੌਥੇ ਟਿੱਪਣੀ ਕੀਤੀ ਸੀ ਵੀ ਜਿਹੜੀ ਸਾਊਦੀ ਅਰਬ ਵਰਗੇ ਕੰਟਰੀ ਆ ਜਿੱਥੇ ਕਿ ਵਾਧੂ ਪੈਸਾ ਉਹਨਾਂ ਕੋਲੇ, ਤਾਂ ਉਹਨਾਂ ਲੋਕਾਂ ਨੂੰ ਕੀ 2-4 ਲੱਖ ਬੰਦਾ ਐਡਜਸਟ ਕਰਨਾ ਕਿੰਨਾ ਔਖਾ ਤਾਂ। ਪਰ ਜਦੋਂ ਮੈਂ ਉਹਦੇ ਬਾਰੇ ਚ ਦੂਜੇ ਪੱਖ ਜਾਣਨੇ ਚਾਹੇ ਪੜ੍ਹੇ ਮੈਂ ਕੁਝ ਇੱਕ ਸੁਣਿਆ ਤਾਂ ਉਹਦੇ ਚ ਇਹ ਗੱਲ ਨਿਕਲ ਕੇ ਆਈ ਵੀ ਜਿਹੜੀ ਇਸਤਰੀ ਗਵਾਹ ਵੀ ਜਦੋਂ ਕੋਈ ਇਹੋ ਜਿਹੇ ਲੋਕ ਕਦੋਂ ਵੀ ਏਦਾਂ ਵੱਡੇ ਪੱਧਰ ਦੇ ਉੱਤੇ ਉਹ ਕਰਦੇ ਆ ਹਿਜਰਤ ਤਾਂ ਉਹ ਉਦੋਂ ਬਾਅਦ ਉਹ ਬੰਦੇ ਨਾਲ ਜਾ ਕੇ ਤੇ ਉਹਨਾਂ ਨੂੰ ਜਿਹੜੀ ਇੱਕ ਆਦਤ ਬਣੀ ਹੁੰਦੀ ਆ ਵੀ ਉਹ ਕਾਨੂੰਨ ਦੀਆਂ ਕਾਨੂੰਨ ਉਹਨਾਂ ਲਈ ਉਹਨਾਂ ਨੂੰ ਮਾਨਤਾ ਨਹੀਂ ਹੁੰਦੀ ਕਾਨੂੰਨ ਬਾਰੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਜਾਂ ਕਾਨੂੰਨ ਦਾ ਉਹਨਾਂ ਨੂੰ ਬਾਹ ਵਾਸਤਾ ਹੀ ਨਹੀਂ ਹੁੰਦਾ। ਜਿਵੇਂ ਅਸੀਂ ਮੰਨੀਏ ਵੀ ਅਸੀਂ ਆਸਟ੍ਰੇਲੀਆ ਆਉਣੇ ਆ ਜਦੋਂ ਪੰਜਾਬ ਤੋਂ ਤਾਂ ਸਾਨੂੰ ਬਹੁਤ ਸਾਰੇ ਕਾਨੂੰਨਾਂ ਦਾ ਇੱਥੇ ਦਾ ਪਤਾ ਨਹੀਂ ਹੁੰਦਾ ਤੇ ਅਸੀਂ ਉਹੀ ਕੁਛ ਕਰਦੇ ਹਾਂ ਰੋਜ਼। ਫਿਰ ਉਦੋਂ ਬਾਅਦ ਸਾਨੂੰ ਪਤਾ ਲੱਗ ਜਾਂਦਾ ਵੀ ਮੰਨ ਲਓ ਅਸੀਂ ਇੱਥੇ ਫੋਟੋ ਖਿੱਚਦੇ ਹਾਂ ਤਾਂ ਬੱਚੇ ਦੀ ਫੋਟੋ ਨਹੀਂ ਖਿੱਚ ਸਕਦੇ ਤਾਂ ਸਾਨੂੰ ਪਹਿਲਾਂ ਪਤਾ ਨਹੀਂ ਹੁੰਦਾ ਅਸੀਂ ਤਾਂ ਉਹਦੀ ਭਾਜ ਭਾਜ ਸੋਹਣਾ ਆ ਬੱਚਾ ਲੱਗਿਆ ਫੋਟੋਆਂ ਖਿੱਚਣ ਲੱਗ ਜਾਂਦੇ ਹਾਂ ਤੇ ਬਾਅਦ ਚ ਸਾਨੂੰ ਕੋਈ ਪੈਂਦੀ ਆ ਤੇ ਉਦੋਂ ਪਤਾ ਲੱਗਦਾ ਵੀ ਇਹ ਬੱਚੇ ਦੀ ਅਸੀਂ ਫੋਟੋ ਨਹੀਂ ਖਿੱਚ ਸਕਦੇ ਸੀ। ਸੋ ਉਹ ਮੁਲਕਾਂ ਦੀ ਇਹ ਚਿੰਤਾ ਸੀ ਵੀ ਜੇ ਸਾਡੇ ਲਾਉਣਗੇ ਤਾਂ ਇਹਨਾਂ ਨੂੰ ਕਾਨੂੰਨ ਦਾ ਪੇਚ ਕੁਛ ਪਤਾ ਨਹੀਂ, ਇਹ ਥੋੜੇ ਚਿਰ ਚ ਸਾਡੇ ਕਾਨੂੰਨ ਦੀ ਉਲੰਘਣਾ ਕਰਨਗੇ ਤੇ ਸਾਡੇ ਜਿਹੜੇ ਨਾਗਰਿਕਾਂ ਦੇ ਵਿੱਚ ਵੀ ਇੱਕ ਕਿਸੇ ਕਿਸਮ ਦਾ ਸੰਤੋਸ਼ ਫੈਲਾ ਦੇਣਗੇ। ਸੋ ਇਸ ਕਰਕੇ ਸਾਰੇ ਮੁਲਕ ਆ ਜਿਹੜੇ ਉਹ ਕਿਤੇ ਨਾ ਕਿਤੇ ਇਹਨਾਂ ਗੱਲਾਂ ਤੋਂ ਬਚਣ ਦੀ ਕੋਸ਼ਿਸ਼ ਕਰਦੇ ਆ। ਪਰ ਜੇ ਤੁਸੀਂ ਇੱਕ UNO ਦੇ ਤਹਿਤ ਸਾਈਨ ਕੀਤੇ ਹੋਏ ਆ ਕਿਸੇ ਵੀ ਸਮਝੌਤੇ ਤਹਿਤ ਤਾਂ ਤੁਸੀਂ ਉਹਨੂੰ ਨਕਾਰ ਨਹੀਂ ਸਕਦੇ, ਉਹਨੂੰ ਮਾਨਵ ਅਧਿਕਾਰਾਂ ਦੀਆਂ ਜਿਹੜੀਆਂ ਗੱਲਾਂ ਆਉਂਦੀਆਂ ਉਹ ਤੁਹਾਨੂੰ ਕਰਨੀਆਂ ਪੈਣੀਆਂ ਤੇ ਇਹਦੇ ਲਈ ਕਿਰਕਰੀ ਇੰਡੀਆ ਦੀ ਹੋਣੀ ਆ ਤੇ ਹੋ ਕੇ ਰਹੂਗੀ। ਹੁਣ ਬੰਗਲਾਦੇਸ਼ ਦੀ ਅਸੀਂ ਰੋਜ਼ ਸਟੋਰੀ ਦੇਖਦੇ ਹਾਂ, ਬੰਗਲਾਦੇਸ਼ ਦਾ ਪਹਿਲਾਂ ਹੀ ਇਹ ਜਿਹਾ ਹਾਲ ਆ ਵੀ ਉੱਥੇ ਤਾਂ ਤੁਸੀਂ ਜੇ ਇੱਕ ਟ੍ਰੇਨ ਦੇਖ ਲਓ ਟ੍ਰੇਨ ਦੀ ਫੋਟੋ ਜਾਂ ਉੱਥੇ ਬਾਜ਼ਾਰ ਦੀ ਕੋਈ ਫੋਟੋ ਦੇਖ ਤਾਂ ਉੱਥੇ ਤਿਲ ਧਰਨ ਨੂੰ ਥਾਂ ਨਹੀਂ ਹੈ ਪਹਿਲਾਂ ਹੀ। ਤਾਂ ਉੱਥੇ 3 ਲੱਖ ਬੰਦਾ ਇੱਕ ਛੋਟੇ ਜਿਹੇ ਮੁਲਕ ਦੇ ਵਿੱਚ ਹੋਰ ਐਂਟਰ ਹੋ ਗਿਆ ਤਾਂ ਉਹਨਾਂ ਲਈ ਵੀ ਵੱਡੀਆਂ ਸਮੱਸਿਆਵਾਂ ਬਣ ਗਈਆਂ। ਪਰ ਮੇਰਾ ਮੰਨਣਾ ਇਹ ਹੈ ਵੀ UNO ਨੂੰ ਚਾਹੀਦਾ ਸੀਗਾ ਜਾਂ ਇਹ ਵੱਡੇ ਜਿਹੜੇ ਖਾਸ ਕਰਕੇ ਇਸਲਾਮਿਕ ਕੰਟਰੀਆਂ ਨੂੰ, ਕਿਉਂਕਿ ਅਖੀਰ ਇਹ ਵੀ ਮੁਸਲਮਾਨ ਆ, ਮੁਸਲਮਾਨ ਹੋਣ ਕਾਰਨ ਇਹਨਾਂ ਨੂੰ ਚਾਹੀਦਾ ਸੀ ਵੀ ਇਹ ਸਾਰੇ ਰਲ ਕੇ ਇਹਨਾਂ ਲਈ ਇੱਕ ਏਰੀਆ ਵਸਾਇਆ ਜਾਂਦਾ। ਕੋਈ ਇਹਨਾਂ ਲਈ ਵੱਡੀ ਚੀਜ਼ ਨਹੀਂ ਸੀ, 3-4-5 ਲੱਖ ਬੰਦੇ ਲਈ ਇੱਕ ਪਿੰਡ ਸ਼ਹਿਰ ਵਸਾਉਣਾ ਮੁਸਲਿਮ ਕੰਟਰੀਆਂ ਲਈ ਕੋਈ ਵੱਡੀ ਚੀਜ਼ ਨਹੀਂ ਸੀ। ਕਿਸੇ ਵੀ ਅਰਬ ਕੰਟਰੀ ਦੇ ਵਿੱਚ ਵਸਾ ਕੇ ਇਹਨਾਂ ਨੂੰ ਉੱਥੇ ਵਸਾਇਆ ਜਾ ਸਕਦਾ ਸੀ ਜੇ ਹੱਲ ਹੀ ਕੱਢਣਾ ਚਾਹੁੰਦਾ ਹੋਵੇ ਕੋਈ। ਪਰ ਰੌਲਾ ਤਾਂ ਇਹ ਹੈ ਨਾ ਵੀ ਜਿਨ੍ਹਾਂ ਦੇ ਪਿੰਡੇ ਤੇ ਪਈ ਆ ਉਹਨਾਂ ਨੂੰ ਪਤਾ, ਦੂਜਿਆਂ ਲਈ ਤਾਂ ਇੱਕ ਖ਼ਬਰਾਂ ਇਹ।
ਜੀ ਜੀ ਬਿਲਕੁਲ। ਸੋ ਬਰਾੜ ਸਾਹਿਬ, ਜਿਹੜੀ ਆਬਾਦੀ ਦੀ ਜਿਹੜੀ ਸਮੱਸਿਆ ਉਹ ਵੀ ਇੱਕ ਕਾਰਨ ਹੋ ਸਕਦਾ ਜੇ ਭਾਰਤ ਜਾਂ ਫਿਰ ਬੰਗਲਾਦੇਸ਼ ਵਰਗੇ ਜਿਹੜੇ ਦੇਸ਼ ਆ, ਪਰ ਕਿਤੇ ਨਾ ਕਿਤੇ ਜੇ ਇਹਨੂੰ ਉਲੰਘਣਾ ਦੱਸਿਆ ਗਿਆ ਤਾਂ ਜ਼ਰੂਰ ਮੈਨੂੰ ਲੱਗਦਾ ਸੋਚਣਾ ਬਣਦਾ। ਤੇ ਅਗਲੀ ਜਿਹੜੀ ਆਖਰੀ ਖ਼ਬਰ ਅਸੀਂ ਲਵਾਂਗੇ ਜੀ, ਬੜੀ ਵਧੀਆ ਖ਼ਬਰ ਹੈ ਕਿ ਅਮਰੀਕਾ ਦੇ ਵਿੱਚ ਵਿਸ਼ਵ ਮਾਰਟਿਨ ਮਾਰਸ਼ਲ ਆਰਟ ਖੇਡਾਂ ਜਿਹੜੀਆਂ 2017 ਹੋ ਰਹੀਆਂ ਉਹਦੇ ਬਾਕਸਿੰਗ ਮੁਕਾਬਲਿਆਂ ਦੇ ਵਿੱਚ ਭਾਰਤ ਦੇ ਸੁਖਵੀਰ ਸਿੰਘ ਨੇ ਗੋਲਡ ਮੈਡਲ ਜਿੱਤ ਲਿਆ। ਸੋ ਇਹ ਮੈਨੂੰ ਲੱਗਦਾ ਵੀ ਖੁਸ਼ ਕਰਨ ਵਾਲੀ ਖ਼ਬਰ ਹੈ ਤੇ ਅਖੀਰ ਦੇ ਵਿੱਚ ਮੈਂ ਕਿਹਾ ਆਪਾਂ ਖੁਸ਼ ਕਰ ਜਾਈਏ ਆਪਣੇ ਸਾਰੇ ਦੋਸਤਾਂ ਨੂੰ। ਜੀ
ਬਿਲਕੁਲ ਜੀ, ਕਾਫੀ ਸੋਹਣੀਆਂ ਮੱਲਾਂ ਹੁਣ ਅਸੀਂ ਸਪੋਰਟਸ ਦੇ ਵਿੱਚ ਮਾਰ ਰਹੇ ਹਾਂ, ਪਰ ਹਲੇ ਤੱਕ ਸਾਡਾ ਜਿਹੜਾ ਲੈਵਲ ਆ ਉੱਥੋਂ ਤੱਕ ਨਹੀਂ ਪਹੁੰਚਿਆ ਜਿੱਥੋਂ ਤੱਕ ਪਹੁੰਚਣਾ ਚਾਹੀਦਾ। ਪਰ ਜੇ ਦੇਖਿਆ ਜਾਵੇ ਤਾਂ ਪਿਛਲੇ ਕੁਝ ਇੱਕ ਸਾਲਾਂ ਦੇ ਵਿੱਚ ਲੈਵਲ ਦੇ ਵਿੱਚ ਜਿਹੜੀ ਤਰੱਕੀ ਹੋ ਰਹੀ ਆ, ਅੱਗੇ ਵੱਧ ਰਿਹਾ, ਇਹ ਤਾਂ ਵੱਖਰੀ ਗੱਲ ਆ ਵੀ ਸਾਡੀ ਗਿਣਤੀ ਦੇ ਮਾਮਲੇ ਦੇ ਵਿੱਚ ਅਸੀਂ ਜਿੰਨੀ ਸਾਡੀ ਦੁਨੀਆਂ ਦੇ ਵਿੱਚ ਪਾਪੂਲੇਸ਼ਨ ਦੇ ਹਿਸਾਬ ਨਾਲ ਸ਼ੇਅਰ ਆ ਸਾਡਾ, ਉਸ ਹਿਸਾਬ ਨਾਲ ਅਸੀਂ ਅੱਗੇ ਨਹੀਂ ਆ ਰਹੇ, ਉਸ ਹਿਸਾਬ ਨਾਲ ਸਾਡੇ ਬੱਚੇ ਅੱਗੇ ਨਹੀਂ ਆ ਰਹੇ। ਪਰ ਫਿਰ ਵੀ ਜਿਹੜਾ ਹਰ ਰੋਜ਼ ਕੋਈ ਨਾ ਕੋਈ, ਚਾਹੇ ਉਹ ਸਿੰਧੂ ਹੋਵੇ, ਚਾਹੇ ਨੇਹਾਵਾਲ ਹੋਵੇ, ਚਾਹੇ ਸਾਨੀਆ ਹੋਵੇ, ਚਾਹੇ ਬਜਿੰਦਰ ਸਿੰਘ ਹੋ ਰਹੇ, ਜਾਂ ਬਹੁਤ ਸਾਰੇ ਇਹ ਫੋਕਟ ਸਿਸਟਰ ਹੋਣ, ਜਾਂ ਕੋਈ ਜਿੰਨੇ ਕਾਫੀ ਭਲਵਾਨ ਹਰਿਆਣਾ ਚੋਂ ਪੈਦਾ ਹੋਏ, ਤਾਂ ਹਰ ਰੋਜ਼ ਅਸੀਂ ਦੇਖਦੇ ਹਾਂ ਕਈ ਤੀਰ ਅੰਦਾਜ਼ਾਂ ਨੇ ਵੀ ਸਾਡਾ ਕਾਫੀ ਵਧੀਆ ਜਿਹੜਾ ਬਣਾਇਆ। ਸੋ ਰੋਜ਼ ਹੀ ਕੋਈ ਨਾ ਕੋਈ ਇੱਕ ਅੱਧੇ ਪਲੇਅਰ ਨੂੰ ਅਸੀਂ ਚਮਕਦੇ ਦੇਖਦੇ ਹਾਂ, ਤੇ ਉਸ ਦੀ ਜਿਹੜਾ ਨਤੀਜੇ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਨਵੀਂ ਜਨਰੇਸ਼ਨ ਆ ਉਹਨਾਂ ਨੂੰ ਵੀ ਇਸ ਦੀ ਚੇਟਕ ਲੱਗੂਗੀ। ਹੁਣ ਹਰਮਨਪ੍ਰੀਤ ਦੀ ਖ਼ਬਰ ਦੂਜੇ ਤੀਜੇ ਦਿਨ ਅਖਬਾਰ ਚ ਕੋਈ ਨਾ ਕੋਈ ਛਪਦੀ ਆ, ਤਾਂ ਉਹ ਖ਼ਬਰ ਛਪਣ ਨਾਲ ਬਹੁਤ ਸਾਰੇ ਪੇਂਡੂ ਏਰੀਆ ਦੀਆਂ ਕੁੜੀਆਂ ਦੇ ਮਨ ਦੇ ਵਿੱਚ ਇਹ ਗੱਲ ਆ ਗਈ ਆ, ਘਰ ਕਰ ਗਈ ਆ ਵੀ ਜੇ ਹਰਮਨਪ੍ਰੀਤ ਇੱਕ ਪਿੰਡ ਆ ਛੋਟੇ ਜੇ ਪਿੰਡ ਚੋਂ ਉੱਠ ਕੇ ਤੇ ਇੰਡੀਆ ਦੇ ਕੈਪਟਨ ਤੱਕ ਦੇ ਅਹੁਦੇ ਤੱਕ ਪਹੁੰਚ ਸਕਦੀ ਆ ਤਾਂ ਅਸੀਂ ਕਿਉਂ ਨਹੀਂ ਪਹੁੰਚ ਸਕਦੀਆਂ। ਸਾਡੇ ਕੋਲ ਇੱਕ ਇਹ ਜਿਹੜੇ ਬਹਾਨੇ ਆ ਵੀ ਸਾਨੂੰ ਅਸੀਂ ਤਾਂ ਮੋਗੇ ਸ਼ਹਿਰ ਚ ਜੰਮ ਕੇ ਸਾਨੂੰ ਕੋਈ ਹੈ ਹੀ ਨਹੀਂ ਕੋਈ ਸਹੂਲਤੀ ਹੈ ਨਹੀਂ, ਤਾਂ ਜੇ ਮੋਗੇ ਦੇ ਵਿੱਚ ਇੱਕ ਆਮ ਅਕੈਡਮੀ ਦੇ ਵਿੱਚੋਂ ਵੀ ਉੱਠ ਕੇ ਬੱਚਾ ਦੇਸ਼ ਦੀ ਕਪਤਾਨੀ ਕਰ ਸਕਦਾ ਤਾਂ ਕਿਤੋਂ ਵੀ ਕਰ ਸਕਦਾ। ਸੋ ਮੇਰਾ ਮੰਨਣਾ ਵੀ ਸਾਡੇ ਅਖਬਾਰਾਂ ਨੂੰ ਤੇ ਅਖਬਾਰਾਂ ਦੇ ਨਾ ਤੁਸੀਂ ਨੋਟ ਕੀਤਾ ਹੋਣਾ, ਅੱਜ ਕੱਲ੍ਹ ਇੱਕ ਟ੍ਰੈਂਡ ਬਣਿਆ ਹੋਇਆ ਅਖਬਾਰਾਂ ਦੇ ਵਿੱਚ, ਫਰੰਟ ਪੇਜ ਦੇ ਉੱਤੇ ਨਾ ਇੱਕ ਉਹ ਉੱਤੇ ਡੱਬੀਦਾਰ ਜਾਂ ਕੋਈ ਫੋਟੋ ਲਾਉਂਦੇ ਹੁੰਦੇ ਆ, ਕਿਸੇ ਵੀ ਇੱਕ ਫੋਟੋ ਲਾ ਕੇ ਉਹ ਫੋਟੋ ਦਾ ਫਿਰ ਨਾਲ ਇੱਕ ਲਾਈਨ ਉਹਦੀ ਪੰਚ ਲਾਈਨ ਲਿਖਦੇ ਹੁੰਦੇ ਆ। ਪਰ ਮੈਨੂੰ ਬੜਾ ਦੁੱਖ ਹੁੰਦਾ ਮੈਂ ਜਦੋਂ ਅਖਬਾਰ ਦੇਖਦਾ ਤੇ ਉਹ ਜਿਹੜੀ ਉੱਤੇ ਫੋਟੋ ਲੱਗੀ ਹੁੰਦੀ ਹੈ ਨਾ, ਉਹ ਜ਼ਿਆਦਾਤਰ ਕਈਆਂ ਦੇ ਤਾਂ ਕਿਸੇ ਦੀ ਐਡ ਹੁੰਦੀ ਹੈ ਬਾਬਿਆਂ ਦੀ, ਕਈਆਂ ਦੇ ਬਸ ਰੰਗ ਗੋਰਾ ਕਰਨਾ ਦੀਆਂ ਐਡਾਂ ਹੁੰਦੀਆਂ, ਤੇ ਨਹੀਂ ਤਾਂ ਬਸ ਮੋਸਟਲੀ ਹੋਊਗਾ ਉੱਥੇ ਫਿਲਮੀ ਐਕਟਰੈਸ ਦੀ ਕੋਈ ਫੋਟੋ ਹੋਊਗੀ ਬਸ, ਤੇ ਉਹ ਲਿਖਿਆ ਹੋਊ ਜੀ ਕੰਗਣਾ ਰਣੌਤ ਨੂੰ ਆਹ ਗੱਲ ਨੀ ਪਸੰਦ, ਮਾਧੁਰੀ ਦੀਕਸ਼ਿਤ ਨੂੰ ਉਹ ਗੱਲ ਨੀ ਪਸੰਦ, ਫਲਾਨੇ ਨੂੰ ਆਹ ਚੀਜ਼ ਨੀ ਹੈਗਾ, ਉਹਨੇ ਛੁੱਟੀਆਂ ਤੇ ਗਈ ਫਲਾਨਾ ਛੁੱਟੀਆਂ ਤੋਂ ਆ ਗਿਆ, ਇਹ ਇਹ ਲਿਖਿਆ ਹੁੰਦਾ। ਜੇ ਤੁਸੀਂ ਬੱਚਿਆਂ ਚ ਜਾਂ ਹੋਰ ਚ ਰੋਲ ਮਾਡਲ ਖੜੇ ਕਰਨੇ ਚਾਹੁੰਦੇ ਹੋ ਤਾਂ ਤੁਹਾਨੂੰ ਇਹੋ ਜਿਹੇ ਲੋਕਾਂ ਦੇ ਨਾਂ ਦੇਣੇ ਚਾਹੀਦੇ, ਇਹਨਾਂ ਲੋਕਾਂ ਦੀਆਂ। ਹੁਣ ਜੇ ਸੁਖਬੀਰ ਸਿੰਘ ਨੇ ਅੱਜ ਗੋਲਡ ਮੈਡਲ ਜਿੱਤਿਆ ਭਾਰਤ ਲਈ, ਤਾਂ ਸੁਖਬੀਰ ਸਿੰਘ ਦੀ ਜਿਹੜੀ ਫੋਟੋ ਆ ਉਹ ਜਾ ਕੇ 11ਵੇਂ ਪੇਜ ਤੇ ਲੱਗੀ ਆ, ਤੇ ਜੇ ਉਹ ਫਰੰਟ ਦੇ ਉੱਤੇ ਡੱਬੀ ਲੱਗੀ ਹੁੰਦੀ ਤੇ ਫਿਰ 11ਵੇਂ ਪੇਜ ਤੇ ਪੂਰੀ ਖਬਰ ਲੱਗੀ ਹੁੰਦੀ ਤਾਂ ਉਹਨੇ ਹੋਰ ਅਸਰ ਦਿਖਾਉਣਾ ਸੀ। ਪਰ ਸਾਡੇ ਲੋਕਾਂ ਚ ਥੋੜੀ ਜਿਹੀ ਕਿਤੇ ਨਾ ਕਿਤੇ ਕਮੀ ਆ, ਉਹ ਨਾ ਉਹੀ ਚੀਜ਼ਾਂ ਜਿਹੜੀਆਂ ਮਸਾਲੇਦਾਰ ਚਟਪਟੀਆਂ ਗੱਲਾਂ ਉਹ ਲਾ ਕੇ ਆਪਦੀਆਂ ਅਖਬਾਰ ਵੇਚਣਾ ਚਾਹੁੰਦੇ ਆ, ਨਾ ਕਿ ਉਹ ਜਿਹੜੀ ਇਹ ਦੇਖਦੇ ਆ ਵੀ ਲੌਂਗ ਟਰਮ ਜਿਹੜਾ ਸਾਡਾ ਸਾਡੀ ਜਨਰੇਸ਼ਨ ਦੇ ਉੱਤੇ ਕਿਹੜੀ ਚੀਜ਼ ਆ ਜਿਹੜੀ ਵਧੀਆ ਕਰੂਗੀ।
ਜੀ ਜੀ ਬਿਲਕੁਲ। ਤੇ ਅਮਰਾਟ ਸਾਹਿਬ ਸਾਡੇ ਨਾਲ ਨਾ ਕੁਛ ਦੋਸਤ ਜੁੜੇ ਹੋਏ ਆ, ਉਹਨਾਂ ਨੇ ਜਿਹੜੀਆਂ ਅਸੀਂ ਖਬਰਾਂ ਪਹਿਲਾਂ ਸਾਂਝੀਆਂ ਕਰ ਚੁੱਕੇ ਆ ਉਹਨਾਂ ਬਾਬਤ ਇੱਕ ਦੋ ਚਿੰਤਾਵਾਂ ਜਿਹੜੀਆਂ ਜ਼ਰੂਰ ਪ੍ਰਗਟਾਈਆਂ ਆਪਾਂ ਉਹ ਜ਼ਰੂਰ ਸਾਂਝੀਆਂ ਕਰੀਏ। ਸਾਡੇ ਨਾਲ ਕੁਲਵਿੰਦਰ ਸਿੰਘ ਧਾਲੀਵਾਲ ਗੋਲਡ ਕੋਸਟ ਤੋਂ ਜੁੜੇ ਹੋਏ ਆ, ਸਤਿ ਸ਼੍ਰੀ ਅਕਾਲ ਬੁਲਾਈ ਆ ਉਹਨਾਂ ਨੇ ਆਪਾਂ ਦੋਵਾਂ ਨੂੰ, ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਵੀ ਜੀ। ਤੇ ਕਹਿੰਦੇ ਮੈਨੂੰ ਕੱਲ ਹੈਰਾਨੀ ਹੋਈ, ਮੇਰੇ ਭਤੀਜੇ ਨੇ ਸਿਮਰਜੀਤ ਨੂੰ ਇਸ ਗੇਮ ਬਾਰੇ ਮੈਸੇਜ ਆਇਆ ਤੇ ਅੱਜ ਮੈਂ ਕਾਲ ਕਰਕੇ ਕਹਿੰਦੇ ਪੂਰਾ ਮਾਮਲਾ ਜ਼ਰੂਰ ਪਤਾ ਕਰਦਾ। ਸੋ ਮੈਨੂੰ ਲੱਗਦਾ ਕਿ ਬਲੂ ਵੇਲ ਗੇਮ ਦੇ ਬਾਰੇ ਚ ਆਪਾਂ ਗੱਲ ਕੀਤੀ ਅੱਜ ਖਬਰਾਂ ਦੇ ਸਿਲਸਿਲੇ ਚ, ਸੋ ਇਹਦੇ ਬਾਬਤ ਹੀ ਗੱਲ ਕਰ ਰਹੇ ਆ। ਸੋ ਜੀ ਬ੍ਰਾਟ ਸਾਹਿਬ।
ਜੀ ਜੀ ਬਿਲਕੁਲ ਜੀ, ਸਾਡੇ ਪੇਰੈਂਟਸ ਨੂੰ ਪੂਰਾ ਇਸ ਵਿਸ਼ੇ ਦੇ ਉੱਤੇ ਐਕਟਿਵ ਰਹਿਣਾ ਚਾਹੀਦਾ, ਪੇਰੈਂਟਸ ਨੂੰ ਆਪਦੇ ਬੱਚਿਆਂ ਨਾਲ ਗੱਲ ਕਰਨੀ ਚਾਹੀਦੀ ਆ, ਬੱਚਿਆਂ ਨੂੰ ਐਡਵਾਂਸ ਦੇ ਵਿੱਚ ਹੀ ਦੱਸਣਾ ਚਾਹੀਦਾ ਵੀ ਕੀ ਤੂੰ ਜ਼ਿੰਦਗੀ ਜਿਉਣਾ ਚਾਹੁੰਦਾ ਕਿ ਕੀ ਤੂੰ ਕਿਸੇ ਦੇ ਕਹੇ ਤੇ ਲੱਗ ਕੇ, ਜਿਵੇਂ ਹੁਣ ਆਪਾਂ ਪ੍ਰੋਗਰਾਮ ਤੋਂ ਪਹਿਲਾਂ ਗੱਲ ਕਰ ਰਹੇ ਸੀ ਤਾਂ ਸਰਬਜੀਤ ਹੋਰਾਂ ਨੇ ਵੀ ਹੈਰਾਨੀ ਪ੍ਰਗਟ ਕੀਤੀ ਸੀ, ਕਹਿੰਦੇ ਯਾਰ ਮੈਨੂੰ ਇਹ ਗੱਲ ਦੀ ਹੈਰਾਨੀ ਹੁੰਦੀ ਆ ਵੀ ਬੱਚੇ ਆ ਜਿਹੜੇ ਉਹ ਮਾਂ ਬਾਪ ਦੇ ਆਖੇ ਤਾਂ ਲੱਗਦੇ ਨੀ ਤੇ ਗੇਮ ਦੇ ਆਖੇ ਲੱਗ ਕੇ ਮਰਨ ਨੂੰ ਵੀ ਤਿਆਰ ਹੋ ਜਾਂਦੇ ਆ। ਸੋ ਇਹ ਚੀਜ਼ਾਂ ਸਾਨੂੰ ਉਹਨਾਂ ਦਾ ਬ੍ਰੇਨ ਚੋਂ ਕੱਢਣੀਆਂ ਪੈਣਗੀਆਂ।
ਬਿਲਕੁਲ। ਬਾਕੀ ਮੈਨੂੰ ਲੱਗਦਾ ਕਿ ਬੱਚਿਆਂ ਨੂੰ ਖੇਡਾਂ ਵਾਲੇ ਪਾਸੇ ਲਗਾਉਣਾ ਵੀ ਬਹੁਤ ਜ਼ਰੂਰੀ ਹੈ, ਜੇ ਉਹ ਟੈਬਲੇਟਸ ਤੇ ਜਾਂ ਫਿਰ ਫੋਨਾਂ ਤੇ ਲੱਗੇ ਰਹਿੰਦੇ ਆ ਤਾਂ ਇਹ ਬਹੁਤ ਨੁਕਸਾਨਦੇਹ ਆ, ਤੇ ਆਉਣ ਵਾਲੇ ਟਾਈਮ ਦੇ ਵਿੱਚ ਜਿਵੇਂ ਇਹੋ ਜਿਹੀਆਂ ਗੇਮਸ ਜਿਹੜੀਆਂ ਉਹ ਹੋਰ ਜ਼ਿਆਦਾ ਖਤਰਨਾਕ ਹੈ, ਤੇ ਇਹਦੇ ਲਈ ਸਾਨੂੰ ਆਪ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ ਕਿ ਅਸੀਂ ਵੱਧ ਤੋਂ ਵੱਧ ਸਮਾਂ ਵੀ ਬੱਚਿਆਂ ਨੂੰ ਦਈਏ। ਅੱਗੇ ਗੁਰਿੰਦਰ ਸਿੰਘ ਵੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਇਹਨਾਂ ਨੇ ਬੁਲਾਈ ਹੈ ਸਾਰਿਆਂ ਨੂੰ, ਸੋ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ। ਕਹਿੰਦੇ ਇਹਨਾਂ ਸਾਰੀਆਂ ਗੱਲਾਂ ਤੋਂ ਲੱਗਦਾ ਕਿ ਸਿਰਸੇ ਵਾਲੇ ਸਾਹਿਬ ਦਾ ਦਿਮਾਗ ਬੜਾ ਸੀ, ਕਹਿੰਦੇ ਇਹਨੂੰ ਤਾਂ ਮੋਦੀ ਦਾ ਸਲਾਹਕਾਰ ਬਣਾਉਣਾ ਚਾਹੀਦਾ ਸੀ। ਗੁਰਿੰਦਰ ਸਿੰਘ ਕਾਲੋਂ ਵਰਜੀਨੀਆ ਤੋਂ ਸਾਡੇ ਨਾਲ ਜੁੜੇ ਨੇ ਜੀ।
ਦਿਮਾਗ ਵਾਲੀ ਤਾਂ ਮੇਰਾ ਇਹ ਮੰਨਣਾ ਵੀ ਅਸਲ ਦੇ ਵਿੱਚ ਕੀ ਹੋਇਆ ਨਾ, ਦਾਣਿਆਂ ਵਾਲਾ ਸਿਆਣਾ ਸੀ ਉਹ ਬੰਦੇ ਨੇ ਇੱਕ ਵਾਰੀ ਜ਼ੁਰਤ ਕਰਕੇ ਤੇ ਕਬਜ਼ਾ ਕਰ ਲਿਆ। ਕਬਜ਼ਾ ਕਰਨ ਤੋਂ ਬਾਅਦ ਜਦੋਂ ਉਹ ਜਾਰੀ ਤੇ ਸਰਦਾਰੀ ਕਿਸੇ ਕਿਸੇ ਨੂੰ ਰਾਸ ਆਉਂਦੀ ਹੈ, ਜਦੋਂ ਓਵਰ ਸਰਦਾਰੀ ਆ ਗਈ ਤੇ ਉਹ ਸੀ ਦਾਣੇ ਵਾਲਾ ਸਿਆਣਾ, ਤੇ ਦਾਣੇ ਵਾਲੇ ਸਿਆਣੇ ਦੇ ਮਾਮਲੇ ਚ ਇਹ ਹੁੰਦਾ ਵੀ ਉਹਦੇ ਆਲੇ ਦੁਆਲੇ ਦਾ ਜਿਹੜਾ ਘੇਰਾ ਹੁੰਦਾ ਉਹ ਹੁੰਦੇ ਚਾਪਲੂਸ ਲੋਕ, ਤੇ ਉਹ ਚਾਪਲੂਸ ਲੋਕ ਕਹੀ ਜਾਣਗੇ ਵਾਹ ਜੀ ਵਾਹ, ਜਿਵੇਂ ਆਪਣੇ ਨੀ ਪੁਰਾਣੇ ਮਰਾਸੀ ਕਹਿੰਦੇ ਨੇ ਮੀਰ ਜਾਦਾ ਤੂੰ ਮੀਰਾ ਤੂੰ ਤਾਂ ਸਿਰਾ ਹੀ ਆ ਮੀਰਾ ਤੂੰ ਤਾਂ ਆਏ ਆ, ਉਹ ਆਲਾ ਦੁਆਲਾ ਉਹਨੂੰ ਇਹ ਚੀਜ਼ਾਂ ਕਰੀ ਜਾਂਦਾ ਸੀ। ਉਹ ਉਹਨੂੰ ਐ ਲੱਗਦਾ ਸੀ ਵੀ ਮੇਰੇ ਤੋਂ ਸੁਪੀਰੀਅਰ ਜਾਂ ਮੇਰੇ ਤੋਂ ਵੱਡੀ ਸੋਚ ਦਾ ਤਾਂ ਕੋਈ ਮਾਲਕ ਹੀ ਹੈ ਨੀ। ਹੁਣ ਸਿਆਣਪਤਾ ਉਹਦੀਆਂ ਦੇਖ ਲਓ, ਪਿਛਲੇ ਇੱਕ ਸਾਲ ਦੀਆਂ ਜੇ ਦੋ ਸਾਲ ਦੀਆਂ ਤੁਸੀਂ ਵੀਡੀਓ ਕੱਢ ਕੇ ਦੇਖ ਲਓ ਤਾਂ ਸਿਆਣਪਤਾ ਉੱਥੋਂ ਹੀ ਝਲਕ ਜਾਂਦੀ ਆ ਵੀ ਉਹ ਕਿੰਨਾ ਕੁ ਸਿਆਣਾ ਸੀ ਤੇ ਕਿੰਨੀ ਉਹਦੀ ਕੀ ਇਮੇਜ ਸੀ, ਕਿਵੇਂ ਉਹ ਬੈਠ ਕੇ ਗੱਲਾਂ ਕਰਦਾ ਸੀ, ਸਾਦੇ ਚਿੱਟੇ ਕੱਪੜੇ ਪਾ ਕੇ ਬੈਠ ਕੇ ਤੇ ਆਪਦੀਆਂ ਪ੍ਰਵਚਨ ਕਰਦਾ ਸੀ, ਤਾਂ ਵੀ ਉਹ ਕਾਫੀ ਪਾਪੂਲਰ ਸੀ, ਲੋਕ ਕਾਫੀ ਪਸੰਦ ਕਰਦੇ ਸੀ ਉਹਨੂੰ। ਪਰ ਜੇ ਤੁਸੀਂ ਹੁਣ ਜਿਹੜੀਆਂ ਉਹਨੇ ਮੁੱਛਾਂ ਨੂੰ ਗੂੰਦ ਲਾ ਕੇ ਤੇ ਸੂਈ ਚ ਧਾਗੇ ਪਾਉਣ ਵਾਲੀਆਂ ਕੀਤੀਆਂ, ਜਾਂ ਜੇ ਡਾਇਲੌਗ ਬੋਲੇ, ਜਾਂ ਜੇ ਜਿਹੀਆਂ ਗੱਲਾਂ ਉਹਨੇ ਕਰਕੇ ਕੋਸ਼ਿਸ਼ ਕੀਤੀ ਆਪਦੇ ਆਪ ਨੂੰ ਸਿੱਧਰਾ ਕਮਲਾ ਬਣਾ ਕੇ ਨੱਚ ਕੇ ਗਾ ਕੇ, ਉਹ ਚੀਜ਼ਾਂ ਦੱਸ ਹੀ ਰਹੀਆਂ ਵੀ ਸਿਆਣਾ ਤਾਂ ਉਹ ਹੈ ਨੀ ਸੀਗਾ, ਉਹ ਤਾਂ ਸਿਰਫ ਤੇ ਸਿਰਫ ਦਾਣਿਆਂ ਵਾਲਾ ਸਿਆਣਾ ਸੀ ਮੇਰੇ ਹਿਸਾਬ ਨਾਲ। ਕਹਿੰਦੇ ਨੀ ਹੁੰਦੇ ਵੀ ਜਿਹਦੇ ਘਰੇ ਖਾਣ ਨੂੰ ਦਾਣੇ ਉਹਦੇ ਕਮਲੇ ਵੀ ਸਿਆਣੇ,
ਕਮਲੇ ਵੀ ਸਿਆਣੇ ਜੀ। ਸੋ ਬ੍ਰਾਟ ਸਾਹਿਬ ਖਬਰਾਂ ਦੇ ਸਿਲਸਿਲੇ ਚ ਅੱਜ ਇੰਨਾ ਹੀ, ਤੇ ਤੁਸੀਂ ਜਾਂਦੇ ਜਾਂਦੇ ਕੋਈ ਸੁਖ ਸੁਨੇਹਾ ਸਾਡੇ ਸਰੋਤਿਆਂ ਦੇ ਲਈ ਦੋਸਤਾਂ ਦੇ ਲਈ ਦੇਣਾ ਚਾਹੋ ਤੇ ਜ਼ਰੂਰ ਦਿਓ।
ਬਸ ਜੀ ਸਾਰੇ ਹੱਸਦੇ ਬੱਸਦੇ ਰਹੋ, ਜਿੰਦਾਬਾਦ ਰਹੋ, ਅਸੀਂ ਤਾਂ ਦੁਆ ਮੰਗਦੇ ਹਾਂ ਸਾਰਿਆਂ ਲਈ। ਤੇ ਕੱਲ ਦੇ ਪ੍ਰੋਗਰਾਮ ਜਿਹੜਾ ਕੱਲ ਕੀਤਾ ਸੀ ਉਹਦੀ ਮੈਨੂੰ ਬਹੁਤ ਜ਼ਿਆਦਾ ਫੀਡਬੈਕ ਆਈ ਲੋਕਾਂ ਨੇ, ਬਹੁਤ ਜ਼ਿਆਦਾ। ਕੱਲ ਮੈਨੂੰ ਬੜੀ ਖੁਸ਼ੀ ਹੋਈ ਵੀ ਮੈਨੂੰ ਇੰਗਲੈਂਡ ਤੋਂ ਬਹੁਤ ਸਾਰੀਆਂ ਈਮੇਲਾਂ ਤੇ ਫੋਨ ਮੈਸੇਜ ਆਏ, ਜਿਹੜੇ ਉਹ ਲੋਕਾਂ ਦੇ ਆਏ ਜਿਹੜੇ ਇੱਕ ਸਕਾਲਰ ਟਾਈਪ ਦੇ ਜਾਂ ਬੁੱਧੀਜੀਵੀ ਟਾਈਪ ਦੇ ਬੰਦੇ ਆ, ਉਹਨਾਂ ਲੋਕਾਂ ਨੇ ਕੱਲ ਦੀ ਗੱਲਬਾਤ ਬੜੀ ਪਸੰਦ ਕੀਤੀ। ਤੇ ਕੱਲ ਫਿਰ ਰਾਤੀ ਮੈਨੂੰ ਉਹਨਾਂ ਨੂੰ ਮਿਲਣ ਦਾ ਮੌਕਾ ਵੀ ਮਿਲਿਆ, ਸਰਦਾਰ ਡਾਕਟਰ ਗੁਰਨਾਮ ਸਿੰਘ ਤੇ ਉਹਨਾਂ ਦੀ ਵਾਈਫ ਮਨਜੀਤ ਕੌਰ ਉਹਨਾਂ ਨਾਲ, ਤੇ ਗੁਰਸਿੱਖੀ ਸਰੂਪ ਦੇ ਵਿੱਚ ਸਜੇ ਬੜੇ ਚੰਗੇ ਲੱਗੇ, ਬੜੀਆਂ ਵਧੀਆ ਉਹਨਾਂ ਨਾਲ ਗੱਲਾਂ ਬਾਤਾਂ ਹੋਈਆਂ ਤੇ ਬਹੁਤ ਕੁਝ ਸਿੱਖਣ ਨੂੰ ਕੱਲ ਮੈਨੂੰ ਮਿਲਿਆ। ਤੇ ਕੋਸ਼ਿਸ਼ ਕਰਿਆ ਕਰਾਂਗੇ ਜੀ ਇਹੋ ਜਿਹੀਆਂ ਸ਼ਖਸੀਅਤਾਂ ਨਾਲ ਆਪਾਂ ਸਾਂਝ ਪਾਉਂਦੇ ਰਹੀਏ ਤੇ ਇਹ ਜਿਹੀਆਂ ਕੁਆਲਿਟੀ ਪ੍ਰੋਗਰਾਮ ਨਿਕਲਦੇ ਰਹਿਣ, ਤਾਂ ਕਿ ਅਸੀਂ ਵੀ ਜਿਹੜਾ ਅਸੀਂ ਖਿਲਾ ਨਹੀਂ ਚਾਹੁੰਦੇ ਕਿਸੇ ਵੀ ਚੀਜ਼ ਚ ਵੀ ਖਿਲਾ ਆ ਜੇ ਤੇ ਉਹੀ ਚਾਰ ਗੱਲਾਂ ਤੋੜ ਮਰੋੜ ਕੇ ਇਧਰੋਂ ਉਧਰੋਂ ਕਰੀ ਜਾਈਏ। ਅਸੀਂ ਚਾਹੁੰਦੇ ਆ ਵੀ ਪਾਣੀ ਜਿਹੜਾ ਲਹਿਰਾਂ ਤਾਂ ਲਹਿਰਾਂ ਵਾਂਗੂ ਪਾਣੀ ਦੀਆਂ ਲਹਿਰਾਂ ਵਗਦੀਆਂ ਰਹਿਣ, ਨਵੀਆਂ ਨਵੀਆਂ ਲਹਿਰਾਂ ਆਉਂਦੀਆਂ ਰਹਿਣ ਤੇ ਤੁਸੀਂ ਵੀ ਇੰਜੋਏ ਕਰਦੇ ਰਹੋ ਤੇ ਅਸੀਂ ਵੀ ਕੁਝ ਸਿੱਖਦੇ ਰਹੀਏ। ਸੋ ਬਹੁਤ ਮਿਹਰਬਾਨੀ ਅਮਦੀਪ, ਤੇ ਮਿਲਦੇ ਹਾਂ ਜੀ ਕੱਲ ਦੇ ਪ੍ਰੋਗਰਾਮ ਚ ਫਿਰ
ਜੀ। ਸੋ ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ ਸਾਡੇ ਨਾਲ ਖਬਰਾਂ ਦੇ ਸਿਲਸਿਲੇ ਚ ਸਮਾਂ ਬਿਤਾਉਣ ਦੇ ਲਈ ਔਰ ਇਸ ਸਿਲਸਿਲੇ ਚ ਸਾਥ ਦੇਣ ਦੇ ਲਈ ਬਹੁਤ ਬਹੁਤ ਸ਼ੁਕਰੀਆ। ਸੋ ਦੋਸਤੋ, ਇਹ ਸਨ ਮਿੰਟੂ ਬਰਾੜ ਹੋਰੀ ਜਿਹੜੇ ਕਿ ਅੱਜ ਐਡੀਲੈਂਡ ਸਟੂਡੀਓ ਤੋਂ ਸਾਡੇ ਨਾਲ ਜੁੜੇ ਹੋਏ ਸੀਗੇ ਤੇ ਅੱਜ ਖਬਰਾਂ ਦੇ ਸਿਲਸਿਲੇ ਦੇ ਵਿੱਚ ਉਹਨਾਂ ਨੇ ਕੁਝ ਅਹਿਮ ਖਬਰਾਂ ਦੇ ਉੱਤੇ ਵੀ ਆਪਣੀਆਂ ਟਿੱਪਣੀਆਂ ਦਿੱਤੀਆਂ ਤੇ ਹਮੇਸ਼ਾ ਵਾਂਗ ਜਿਵੇਂ ਸਾਡੇ ਨਾਲ ਖਬਰਾਂ ਦੇ ਸਿਲਸਿਲੇ ਦੇ ਵਿੱਚ ਉਹ ਸਾਂਝ ਪਾਉਂਦੇ ਨੇ। ਅੱਜ ਦੇ ਲਈ ਕੁਛ ਕੁ ਦੋਸਤਾਂ ਦੇ ਮੈਸੇਜ ਵੀ ਆਏ, ਅੱਜ ਥੋੜਾ ਜਿਹਾ ਉਲਟਾ ਪੁਲਟਾ ਜਿਹਾ ਜ਼ਰੂਰ ਹੋਇਆ ਪ੍ਰੋਗਰਾਮ ਦੇ ਵਿੱਚ ਕਈ ਕੁਛ ਸ਼ੁਰੂਆਤ ਦੇ ਵਿੱਚ, ਸੋ ਉਹਦੇ ਲਈ ਮੈਂ ਮਾਫ਼ੀ ਵੀ ਚਾਹਾਂਗੀ। ਮੈਨੂੰ ਯਾਦ ਕਰਾਇਆ ਜੀ ਕਿ ਅੱਜ ਜਿਹੜਾ ਗੀਤ ਆਪਾਂ ਸ਼ੁਰੂ ਦੇ ਵਿੱਚ ਚਲਾਇਆ ਸੀਗਾ ਨਾ, ਉਹ ਗੀਤ ਜਿਹੜਾ ਸੀ ਉਹ ਅਸਲ ਦੇ ਵਿੱਚ ਪ੍ਰਭ ਗਿੱਲ ਦਾ ਸੀਗਾ ਤੇ ਮੈਂ ਉਹਦੇ ਲਈ ਸਿੰਗਰ ਜਿਹੜੇ ਆ ਜੀ ਉਹ ਹਰਜੀਤ ਹਰਮਨ ਹੋਰੀ ਅਨਾਊਂਸ ਕਰ ਦਿੱਤੇ, ਸੋ ਉਹਦੇ ਲਈ ਮੈਂ ਮਾਫ਼ੀ ਚਾਹਾਂਗੀ। ਸੋ ਕਾਫੀ ਕੁਛ ਉਲਟਾ ਪੁਲਟਾ ਹੋ ਗਿਆ ਹਨਾ, ਕਿਉਂਕਿ ਜਦੋਂ ਆਪਾਂ ਬਰਾੜ ਸਾਹਿਬ ਨੂੰ ਵੀ ਇੰਟਰੋਡਿਊਸ ਕੀਤਾ ਤੇ ਅੱਜ ਉਹ ਐਡੀਲੇਡ ਤੋਂ ਸੀਗੇ ਤੇ ਮੈਂ ਉਹਨਾਂ ਨੂੰ ਅੱਜ ਰਿਵਰਲੈਂਡ ਤੋਂ ਸਮਝ ਕੇ ਇੰਟਰੋਡਿਊਸ ਕੀਤਾ ਤੇ ਕਈ ਵਾਰ ਹੋ ਜਾਂਦਾ ਜੀ ਕਿ ਸਵੇਰ ਦੇ ਸਮੇਂ ਦੇ ਵਿੱਚ ਨਾ ਹੋਰ ਵੀ ਬਹੁਤ ਕੁਛ ਚੱਲ ਰਿਹਾ ਹੁੰਦਾ ਤੇ ਇਹ ਸਮਾਂ ਜਿਵੇਂ ਤੁਹਾਡੇ ਲਈ ਕਾਫੀ ਰੁਝੇਵਿਆਂ ਭਰਿਆ ਹੁੰਦਾ ਉਸੇ ਤਰ੍ਹਾਂ ਮੇਰੇ ਲਈ ਵੀ ਕਾਫੀ ਰੁਝੇਵਿਆਂ ਭਰਿਆ ਹੁੰਦਾ ਕਿਉਂਕਿ ਸਕੂਲ ਟਾਈਮ ਹੁੰਦਾ ਉਸ ਤੋਂ ਪਹਿਲਾਂ ਕੁਛ ਰਿਸਪੋਂਸੀਬਿਲਿਟੀਜ਼ ਜਿਹੜੀਆਂ ਉਹ ਤਕਰੀਬਨ ਜਿਹੜੀਆਂ ਉਹ ਪੂਰੀਆਂ ਕਰਨੀਆਂ ਪੈਂਦੀਆਂ ਤੇ ਫਿਰ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਹੈ ਉਹ ਹੁੰਦੀ ਹੈ ਤੇ ਇਸ ਕਰਕੇ ਅੱਜ ਇੱਕੋ ਹੀ ਟਾਈਮ ਦੇ ਵਿੱਚ ਬਹੁਤ ਕੁਛ ਦਿਮਾਗ ਦੇ ਵਿੱਚ ਚੱਲ ਰਿਹਾ ਸੀ ਜਿਹਦੇ ਕਾਰਨ ਇਹ ਸਾਰਾ ਕੁਛ ਉਲਟਾ ਪੁਲਟਾ ਹੋਇਆ। ਸੋ ਗੀਤ ਦੇ ਲਈ ਮਾਫ਼ੀ ਹੈ ਦਲਜੀਤ ਸਿੰਘ ਜੀ ਤੇ ਆਪਾਂ ਬਾਕੀ ਚੀਜ਼ਾਂ ਅੱਗੇ ਜਿਹੜੀਆਂ ਜੀ ਉਹ ਸਹੀ ਸਲਾਮਤ ਚੱਲਣ ਇਹਦੇ ਲਈ ਆਪਾਂ ਕੋਸ਼ਿਸ਼ ਵੀ ਕਰਦੇ ਹਾਂ ਤੇ ਦੁਆ ਵੀ ਕਰਦੇ ਹਾਂ ਹਨਾ। ਤੇ ਅੱਗੇ ਪ੍ਰੋਗਰਾਮ ਦੇ ਵਿੱਚ ਆਪਾਂ ਇੱਕ ਬ੍ਰੇਕ ਵੀ ਲੈਣੀ ਹੈ ਤੇ ਇੱਕ ਗੀਤ ਵੀ ਸੁਣਨਾ, ਪਰ ਉਸ ਤੋਂ ਪਹਿਲਾਂ ਤੁਹਾਡੇ ਸਾਰਿਆਂ ਦੇ ਮੈਂ ਮੈਸੇਜਿਸ ਜ਼ਰੂਰ ਲੈ ਲਵਾਂ। ਸਾਰਿਆਂ ਦੇ ਮੈਸੇਜਿਸ ਅਜੇ ਤੱਕ ਆਪਾਂ ਸਾਂਝੇ ਕੀਤੇ ਨਹੀਂ ਆ। ਗੈਰੀ ਢਿੱਲੋਂ ਸਾਡੇ ਨਾਲ ਕੈਨਬਰਾ ਤੋਂ ਕਾਫੀ ਦੇਰ ਦੇ ਜੁੜੇ ਹੋਏ ਆ, ਗੁੱਡ ਮਾਰਨਿੰਗ ਇਹਨਾਂ ਨੇ ਬੁਲਾਈ ਹੈ, ਵੈਰੀ ਗੁੱਡ ਮਾਰਨਿੰਗ ਗੈਰੀ ਜੀ, ਤੁਹਾਨੂੰ ਵੀ ਸਤਿ ਸ੍ਰੀ ਅਕਾਲ ਵੀ ਬੁਲਾ ਰਹੇ ਆ। ਸਤਿ ਸ੍ਰੀ ਅਕਾਲ ਜੀ ਸਾਰੇ ਲਿਸਨਰਸ ਨੂੰ ਵੀ ਤੇ ਲਿਸਨਰਸ ਤੱਕ ਤੁਹਾਡੀ ਸਤਿ ਸ੍ਰੀ ਅਕਾਲ ਪਹੁੰਚ ਗਈ ਹੈ। ਪ੍ਰੋਗਰਾਮ ਕਹਿੰਦੇ ਨਾਈਸ ਹੈ ਜੀ, ਤੋਂ ਪ੍ਰੋਗਰਾਮ ਪਸੰਦ ਕਰਨ ਦੇ ਲਈ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡੇ ਨਾਲ ਈਮੇਲ ਦੇ ਜ਼ਰੀਏ ਵੀ ਕੁਛ ਦੋਸਤਾਂ ਨੇ ਸਾਂਝ ਬਣਾਈ ਹੋਈ ਹੈ ਕਾਫੀ ਦੇਰ ਤੋਂ। ਨਵਦੀਪ ਸਿੰਘ ਸਾਡੇ ਨਾਲ ਜੁੜੇ ਹੋਏ ਆ ਜੀ 8:11 ਤੋਂ, ਸੋ ਗੁੱਡ ਮਾਰਨਿੰਗ ਬੁਲਾਈ ਹੈ ਇਹਨਾਂ ਨੇ ਵੀ ਹਰਮਨ ਰੇਡੀਓ ਦੀ ਟੀਮ ਨੂੰ ਤੇ ਲਿਸਨਰਸ ਨੂੰ। ਸੋ ਸਾਰਿਆਂ ਨੂੰ ਹੀ ਤੁਹਾਡੀ ਗੁੱਡ ਮਾਰਨਿੰਗ ਪਹੁੰਚ ਗਈ ਹੈ ਸਾਡੇ ਵੱਲੋਂ, ਵੈਰੀ ਗੁੱਡ ਮਾਰਨਿੰਗ ਤੇ ਤੁਹਾਡਾ ਦਿਨ ਜਿਹੜਾ ਜੀ ਅੱਜ ਦਾ ਵਧੀਆ ਰਹੇ ਇਹ ਦੁਆ ਵੀ ਹੈ। ਸੋ ਨਵਦੀਪ ਸਿੰਘ ਜੀ ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ। ਅੱਗੇ ਸਾਡੇ ਨਾਲ ਪ੍ਰੀਤ ਢਿੱਲੋਂ ਹੋਰੀ ਵੀ ਸ਼ਾਮਲ ਹੋ ਗਏ ਆ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਜੀ ਪ੍ਰੋਗਰਾਮ ਦੇ ਵਿੱਚ। ਅੱਗੇ ਦਵਿੰਦਰ ਸ਼ਰਮਾ ਹੋਰੀ ਵੀ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਲ ਹੋ ਚੁੱਕੇ ਆ ਕਾਫੀ ਦੇਰ ਤੋਂ। ਗੁੱਡ ਮਾਰਨਿੰਗ ਟੂ ਯੂ ਐਂਡ ਯੂ ਆਲ ਫਰੈਂਡਸ। ਸੋ ਸਾਰੇ ਦੋਸਤਾਂ ਨੂੰ ਗੁੱਡ ਮਾਰਨਿੰਗ ਪਹੁੰਚ ਗਈ ਆ ਤੇ ਤੁਹਾਨੂੰ ਵੀ ਵੈਰੀ ਗੁੱਡ ਮਾਰਨਿੰਗ ਤੇ ਪ੍ਰਮਾਤਮਾ ਕਰੇ ਤੁਹਾਡਾ ਅੱਜ ਦਾ ਦਿਨ ਸੁੱਖਾਂ ਲੱਗਾ ਹੋਵੇ ਤੇ ਵਧੀਆ ਹੱਸਦੇ ਵਸਦੇ ਹੋਏ ਬਿਤਾਓ ਤੁਸੀਂ। ਤੇ ਅੱਗੇ ਸਾਡੇ ਨਾਲ ਦਲਜੀਤ ਸਿੰਘ ਸਰਾਂ, ਉਹਨਾਂ ਨੇ ਵੀ ਸਾਂਝ ਪਾਈ ਸੀ। ਸੋ ਉਹਨਾਂ ਨੇ ਸਿੰਗਰ ਦੀ ਜਿਹੜੀ ਗਲਤ ਅਨਾਊਂਸਮੈਂਟ ਵੱਲ ਧਿਆਨ ਦਵਾਇਆ ਸੀਗਾ, ਸੋ ਮੈਂ ਬਿਲਕੁਲ ਜੀ ਤੁਹਾਡੇ ਇਸ ਗੌਰ ਕੀਤਾ, ਤੁਹਾਡੇ ਇਸ ਸੁਝਾਅ ਵੱਲ। ਤੇ ਅੱਗੇ ਸਾਡੇ ਨਾਲ ਕੁਲਵਿੰਦਰ ਸਿੰਘ ਹੋਈ ਵੀ ਜੁੜ ਚੁੱਕੇ ਆ, ਕੁਲਵਿੰਦਰ ਸਿੰਘ ਧਾਲੀਵਾਲ ਗੋਲਡ ਕੋਸਟ ਵਾਲੇ। ਉਹਨਾਂ ਨੇ ਇੱਕ ਚਿੰਤਾ ਜਿਹੜੀ ਸੀ ਉਹ ਸਾਂਝੀ ਕੀਤੀ ਸੀਗੀ, ਆਪਾਂ ਉਹ ਵੀ ਚਿੰਤਾ ਜਿਹੜੀ ਹੈ ਜੀ ਉਹ ਸਾਂਝੀ ਕਰ ਚੁੱਕੇ ਹਾਂ ਆਪਣੇ ਸਾਰੇ ਦੋਸਤਾਂ ਦੇ ਨਾਲ ਵੀ ਤੇ ਹੋਰ ਬਹੁਤ ਸਾਰੇ ਜਿਹੜੇ ਦੋਸਤ ਆ ਉਹ ਸਾਡੇ ਨਾਲ ਸਾਂਝ ਦਾ ਜਿਹੜਾ ਸਿਲਸਿਲਾ ਸੀ ਉਹ ਲਗਾਤਾਰ ਬਣਾ ਰਹੇ ਆ। ਹਰਮੀਤ ਸਿੰਘ ਚਾਨਾ ਹੋਰਾਂ ਨੇ ਦੱਸਿਆ ਸੀ ਕਿ ਉਹਨਾਂ ਦੇ ਨਾਲ ਅੱਜ ਉਹਨਾਂ ਦੇ ਕੁਛ ਦੋਸਤ ਵੀ ਜਿਹੜੇ ਉਹ ਪ੍ਰੋਗਰਾਮ ਸੁਣ ਰਹੇ ਆ, AS ਫੌਜੀ ਤੇ ਦਲਜੀਤ ਸਿੰਘ ਕੋਬਰਮ ਤੋਂ ਕਹਿੰਦੇ ਅਸੀਂ ਸੁਣ ਰਹੇ ਆ ਜਲੈਰਾਮ ਪ੍ਰੋਗਰਾਮ ਤੇ ਸਤਿ ਸ੍ਰੀ ਅਕਾਲ, ਸਾਰਿਆਂ ਨੂੰ ਬੁਲਾਈ ਆ ਉਹਨਾਂ ਨੇ ਮਿੰਟੂ ਭਾਜੀ ਨੂੰ ਵੀ, ਸਰਬਜੀਤ ਸਿੰਘ ਹੋਰਾਂ ਨੂੰ ਵੀ। ਤੇ ਕਹਿੰਦੇ ਅੱਜ ਇੱਥੇ ਨਾ ਬੱਦਲਬਾਈ ਹੈ ਮੌਸਮ ਦੇ ਵਿੱਚ, ਤੇ ਅੱਜ ਉਹ ਇੱਕ ਗੀਤ ਖਾਸ ਤੌਰ ਤੇ ਸੁਣਨਾ ਚਾਹੁੰਦੇ ਆ ਜੀ, ਐਮ ਏ ਵਿਰਕ ਹੋਰਾਂ ਦੀ ਆਵਾਜ਼ ਦੇ ਵਿੱਚ, ਜ਼ਿੰਦਾਬਾਦ ਯਾਰੀਆਂ। ਸੋ ਫਿਲਹਾਲ ਤਾਂ ਜਿਹੜਾ ਗੀਤ ਆ ਉਹ ਆਪਾਂ ਕਿਉਂ ਕੀਤਾ ਹੋਇਆ ਜੀ, ਫਿਰੋਜ਼ ਖਾਨ ਦਾ ਤਰੱਕੀਆਂ। ਸੋ ਉਲਟੇ ਪੁਲਟੇ ਦੀ ਮੈਂ ਤੁਹਾਨੂੰ ਗੱਲ ਦੱਸਾਂ, ਉਲਟਾ ਪੁਲਟਾ ਇੰਨਾ ਕੁ ਕੁਛ ਹੋ ਗਿਆ ਕਿ ਅੱਜ ਜਦੋਂ ਮੈਂ ਤਰੱਕੀਆਂ ਗੀਤ ਲੱਭ ਰਹੀ ਸੀ ਤੇ ਮੈਂ ਅਮਰਿੰਦਰ ਗਿੱਲ ਜਿਹੜੇ ਆ ਜੀ ਉਹਨਾਂ ਨੂੰ ਲੱਭ ਰਹੀ ਸੀ ਤਰੱਕੀਆਂ ਗੀਤ ਲਈ, ਜਦਕਿ ਗੀਤ ਜਿਹੜਾ ਜੀ ਫਿਰੋਜ਼ ਖਾਨ ਦਾ ਗਾਇਆ ਹੋਇਆ। ਸੋ ਕਈ ਵਾਰ ਬਹੁਤ ਕੁਛ ਇਕੱਠਾ ਜਦੋਂ ਚੱਲਦਾ ਹੁੰਦਾ ਤੇ ਫਿਰ ਸਾਡੇ ਲਈ ਏਦਾਂ ਦੀ ਕੋਈ ਜਿਹੜੀ ਗਲਤੀ ਹੋ ਜਾਣੀ ਜਿਹੜੀ ਉਹ ਆਮ ਗੱਲ ਹੋ ਜਾਂਦੀ ਹੈ, ਪਰ ਤੁਸੀਂ ਬਹੁਤ ਪਿਆਰ ਬਖਸ਼ਦੇ ਹੋ ਔਰ ਉਮੀਦ ਕਰਦੀ ਹਾਂ ਕਿ ਹੁਣ ਵੀ ਤੁਸੀਂ ਮਾਫ ਕਰ ਦਿੱਤਾ ਹੋਣਾ। ਸੋ ਦੋਸਤੋ ਹੁਣ ਤੁਹਾਡੀ ਨਜ਼ਰ ਕਰਦੇ ਹਾਂ ਇੱਕ ਗੀਤ ਤੇ ਇੱਕ ਬ੍ਰੇਕ, ਫਿਰ ਬ੍ਰੇਕ ਤੋਂ ਬਾਅਦ ਬਹੁਤ ਜਲਦੀ ਆਉਣੇ ਆ ਜੀ ਵਾਪਸ, ਤੇ ਚਾਨਾ ਸਾਹਿਬ ਤੁਹਾਡਾ ਜਿਹੜਾ ਗੀਤ ਹੈ ਉਹ ਵੀ ਅਸੀਂ ਦੌਰਾਨ ਪ੍ਰੋਗਰਾਮ ਦੇ ਕਿਤੇ ਨਾ ਕਿਤੇ ਜ਼ਰੂਰ ਸੁਣਾਵਾਂਗੇ। ਫਿਲਹਾਲ ਸੁਣਦੇ ਹਾਂ ਜੀ ਤਰੱਕੀਆਂ ਫਿਰੋਜ਼ ਖਾਨ ਦੀ ਆਵਾਜ਼ ਦੇ ਵਿੱਚ, ਤੇ ਉਸ ਤੋਂ ਬਾਅਦ ਲੈਣੇ ਇੱਕ ਬ੍ਰੇਕ, ਵਾਪਸ ਆਉਂਦੇ ਹਾਂ ਬਹੁਤ ਜਲਦੀ। ਵਿਸ਼ਾ ਜ਼ਰੂਰ ਸਾਂਝਾ ਕਰਦੀ ਇੱਕ ਵਾਰ, ਸੈਲਫਿਸ਼ਨੈਸ ਜਿਹੜੀ ਹੈ ਜੀ, ਸਵਾਰਥ ਜਿਹੜਾ ਹੈ ਜੀ ਉਹ ਕਾਫੀ ਜ਼ਿਆਦਾ ਵੱਧ ਰਿਹਾ ਦੁਨੀਆਂ ਦੇ ਵਿੱਚ, ਤੇ ਤੁਹਾਨੂੰ ਕਿਤੇ ਨਾ ਕਿਤੇ ਇਹੋ ਜਿਹਾ ਤਜਰਬਾ ਹੋਇਆ ਕਿ ਕਿਸੇ ਨਾ ਕਿਸੇ ਸਵਾਰਥ ਦੀ ਭੇਂਟ ਤੁਸੀਂ ਚੜੇ ਹੋਵੋ, ਔਰ ਇਹ ਜਿਹੜਾ ਸਵਾਰਥ ਦੀ ਭੇਂਟ ਚੜਨ ਦਾ ਜਿਹੜਾ ਅਹਿਸਾਸ ਆ ਜਾਂ ਇਹ ਜਿਹੜਾ ਤਜਰਬਾ ਹੈ ਤੁਹਾਡੇ ਆਪਣਿਆਂ ਦੇ ਵਿੱਚੋਂ ਹੀ, ਤੁਹਾਡੇ ਦੋਸਤਾਂ ਦੇ ਵਿੱਚੋਂ, ਤੁਹਾਡੇ ਪਰਿਵਾਰ ਦੇ ਵਿੱਚੋਂ, ਤੁਹਾਡੇ ਸਮਾਜ ਦੇ ਵਿੱਚੋਂ, ਤੁਹਾਡੇ ਆਪਣੇ ਜਿਨ੍ਹਾਂ ਦੇ ਉੱਤੇ ਤੁਸੀਂ ਬਹੁਤ ਵਿਸ਼ਵਾਸ ਕਰਦੇ ਹੋ ਉਹਨਾਂ ਨੇ ਹੀ ਕਿਤੇ ਠੱਗਿਆ ਹੋਵੇ। ਸੋ ਕਿਤੇ ਨਾ ਕਿਤੇ ਕਿੱਥੇ ਠੱਗੇ ਹੋਏ ਮਹਿਸੂਸ ਹੋਏ ਹੋ, ਔਰ ਜੇਕਰ ਇਹ ਸੈਲਫਿਸ਼ਨੈਸ ਜਾਂ ਜਿਹੜੀ ਮੌਕਾ ਪ੍ਰਸਤੀ ਹੈ ਜਿਹੜੀ ਉਹ ਵੱਧ ਰਹੀ ਹੈ, ਤਾਂ ਉਸ ਦੇ ਹੱਲ ਦੇ ਲਈ ਤੁਸੀਂ ਕਿਸ ਤਰ੍ਹਾਂ ਦਾ ਅੱਗੇ ਆਪਣਾ ਜਿਹੜਾ ਵਤੀਰਾ ਉਹ ਰੱਖਿਆ। ਸੋ ਤੁਸੀਂ ਜ਼ਰੂਰ ਆਪਣੇ ਵਿਚਾਰਾਂ ਦੀ ਸਾਂਝ ਪਾਇਓ। ਫਿਲਹਾਲ ਗੀਤ ਫਿਰੋਜ਼ ਖਾਨ ਦੀ ਆਵਾਜ਼ ਦੇ ਵਿੱਚ, ਤਰੱਕੀਆਂ ਤੁਹਾਡੀ ਨਜ਼ਰ।
ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ। 3/61 Robinson Street, Dandenong, Melbourne. Phone number 0387590629.
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਨਾਨਕ ਬੇਕਰੀ ਡੈਂਡੀਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀਨੋਂਗ। ਫੋਨ 0425-888-856।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ।
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ। ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 0411-229-631 ਜਾਂ ਵਿਜ਼ਿਟ ਕਰੋ www.healthdrops.com.au।
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Morinda Motors. ਪੈਲਪੰਚਰ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430-179-890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477-500-600 ਤੇ ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
जी दोस्तों स्वागत करते हैं जी एक बार फिर व्यापारक वक्फे तो बाद ते व्यापारक वक्फे च तुसी सुने जी कुछ इश्तेहार साडे सहयोगियां दे साडे सपोर्टर्स दे जड़े के सानू सहयोग दिंदे ने हरमन रेडियो ते प्रोग्राम तुहाडे तक पहुंचाउण दे विच। ते एक बार फिर असीं धन्नवादी आ सारे स्पोंसर्स दे सारे सपोर्टर्स दे जिन्हां ने अज दा वी प्रोग्राम तुहाडे तक पहुंचाउण च साडी मदद कीती है ते हमेशा हरमन रेडियो दे सारे प्रोग्राम्स जिहड़े आ तुहाडे तक पहुंचाउण च साडी मदद करदे ने। सो दोस्तों जिवें मैं दस्या सीगा कि अज दे इस खास घंटे दे विच असीं गलबात जिहड़ी आ करन जा रहे हां जी कि जिहड़ियां मनुखी कदरां कीमतां जी उहनां दे विच काफी हद तक गिरावट आ रही है। इंसान होके इंसानी कदरां कीमतां तो असीं कोरे हुंदे जा रहे हां। सो इस सारे माहौल दे विचों गुजरदिआं किते ना किते सानूं इह जरूर महसूस हुंदा कि मतलब परस्ती जां मौका परस्ती जिहड़ी आ उह इंसानियत दे उत्ते भारी हुंदी जा रही है। सो इंसान जिहड़े आ जी उह सिर्फ इसे करके जानवरां तों वक्खरे आ बाकी संसार दे जीआं तों वक्खरे आ क्योंकि उहनां दे कोल दिमाग हुंदा क्योंकि दिल जिहड़ा जी उह तां कहिंदे हुंदे आ ना पंछियां दे वी हुंदे आ ते जानवरां दे वी हुंदे आ पर दिमाग जिहड़ा आ उह सिर्फ इंसाना दे कोल ही हुंदा है जिहदे नाल जिहड़ी दिमागी ताकत दे नाल इस वेले जिहड़ा एक मनुख आ पूरी दुनिया दे उत्ते पूरे ब्रह्मांड दे उत्ते राज कर रहा है ना। पर इस दिमाग नूं असीं किस रंग दे नाल वरतदे आ सफार जिहड़ा सवार थिया जां फिर जिहड़ी मौका प्रस्ती आ मतलब प्रस्ती आ उह किस हद तक साडे उत्ते भारू हुंदी जा रही आ इह असीं उदों महसूस करदे आं जदों बहुत वार असीं इक्को तरह दे तजर्बे चों लंघदे आं ठगे होए महसूस करदे आं किते ना किते सानूं ऐं लगदा कि साडियां जिहड़ियां कदरां कीमतां आ जां फिर जिहड़ियां साडियां कुछ अपणियां जिहड़ियां इच्छावां आ उह किते ना किते नैगेटिव जां नकारात्मक पासे वल जांदियां दिखाई दिंदियां। सो स्वार्थ दे इस भारू ਪੁਣੇ ਦੇ ਤੋਂ ਅਸੀਂ ਕਿਵੇਂ ਸ਼ਿਕਾਰ ਹੋ ਰਹੇ ਹਾਂ ਜਾਂ ਫਿਰ ਇਹ ਮੌਕਾ ਪ੍ਰਸਤੀ ਜਾਂ ਮਤਲਬ ਪ੍ਰਸਤੀ ਦੇ ਜਿਹੜੇ ਸ਼ਿਕਾਰ ਹੋ ਕੇ ਅਸੀਂ ਕਿਸ ਤਰ੍ਹਾਂ ਉਸ ਤਜਰਬੇ ਦੇ ਵਿੱਚੋਂ ਨਿਕਲ ਕੇ ਆਪਣੇ ਆਪ ਨੂੰ ਸੰਭਾਲਦੇ ਹਾਂ ਤੇ ਕੀ ਹੱਲ ਜਿਹੜਾ ਆ ਉਸ ਦਾ ਇਸ ਦੁਨੀਆਂ ਦੇ ਵਿੱਚ ਰਹਿੰਦਿਆਂ ਹੋਇਆਂ ਕੱਢ ਸਕਦੇ ਹਾਂ ਇਹਦੇ ਬਾਰੇ ਅਸੀਂ ਤੁਹਾਡੇ ਵਿਚਾਰ ਜ਼ਰੂਰ ਅੱਜ ਜਾਣਨਾ ਚਾਹਾਂਗੇ ਕਿਉਂਕਿ ਹਰ ਮੋੜ ਤੇ ਅਸੀਂ ਕਿਤੇ ਨਾ ਕਿਤੇ ਜ਼ਰੂਰ ਇਹ ਅਹਿਸਾਸ ਜਿਹੜਾ ਆ ਉਹ ਲੈ ਕੇ ਚੱਲ ਰਹੇ ਹਾਂ ਅੱਜ ਦੇ ਇਸ ਯੁੱਗ ਦੇ ਵਿੱਚ। ਹੋ ਸਕਦਾ ਜੀ ਬਹੁਤ ਪਹਿਲਾਂ ਤੋਂ ਹੀ ਇਹ ਸਾਰੀਆਂ ਜਿਹੜੀਆਂ ਚਤੁਰਾਈਆਂ ਕਹਿੰਦੇ ਆ ਉਹ ਹੁੰਦੀਆਂ ਹੋਣ ਹਨਾ ਤੇ ਇਸੇ ਕਰਕੇ ਭਾਈ ਵੀਰ ਸਿੰਘ ਵਰਗੇ ਜਿਹੜੇ ਕਵੀ ਆ ਉਹ ਲੁਕ ਕੇ ਰਹਿਣਾ ਲੋਚਦੇ ਰਹੇ ਆ ਇਸ ਸੰਸਾਰ ਦੇ ਵਿੱਚ ਆ ਕੇ ਹਨਾ। ਉਹਨਾਂ ਨੇ ਕਿਹਾ ਕਿ ਮੇਰੀ ਲੁਕੇ ਰਹਿਣ ਦੀ ਚਾਹ ਤੇ ਛੁੱਪ ਟੁਰ ਜਾਣ ਦੀ ਹਨਾ। ਸੋ ਛੁਪੇ ਰਹਿਣ ਦੀ ਜਿਹੜੀ ਚਾਹ ਆ ਉਹ ਇਸੇ ਕਰਕੇ ਫਿਰ ਇਹੋ ਜਿਹੇ ਬੁੱਧੀਜੀਵੀਆਂ ਦੇ ਵਿੱਚ ਪੈਦਾ ਹੁੰਦੀ ਹੈ ਕਿਉਂਕਿ ਸੰਸਾਰ ਦੀਆਂ ਜਿਹੜੀਆਂ ਇਹ ਠੱਗੀਆਂ ਠੋਰੀਆਂ ਆ ਜਾਂ ਫਿਰ ਇਹ ਜਿਹੜੀਆਂ ਚਤੁਰਾਈਆਂ ਆ ਉਹ ਉਹਨਾਂ ਨੂੰ ਫਿੱਟ ਨਹੀਂ ਬੈਠਦੀਆਂ। ਔਰ ਤੁਸੀਂ ਇਸ ਸਾਰੇ ਹੀ ਮਾਹੌਲ ਦੇ ਵਿੱਚੋਂ ਲੰਘਦਿਆਂ ਹੋਇਆਂ ਕਿਸ ਤਰ੍ਹਾਂ ਆਪਣੇ ਆਪ ਨੂੰ ਬਾਹਰ ਲਿਆਉਣ ਦੀ ਆਪਣੇ ਆਪ ਨੂੰ ਸੰਭਾਲਣ ਦੀ ਜਿਹੜੀ ਕੋਸ਼ਿਸ਼ ਆ ਉਹ ਕਰਦੇ ਰਹੇ ਹੋ। ਸੋ ਆਪਣੇ ਹੀ ਦੋਸਤਾਂ ਵੱਲੋਂ ਆਪਣੇ ਮਿੱਤਰ ਪਿਆਰਿਆਂ ਵੱਲੋਂ ਆਪਣੇ ਹੀ ਰਿਸ਼ਤੇਦਾਰਾਂ ਵੱਲੋਂ ਆਪਣੇ ਹੀ ਆਲੇ ਦੁਆਲੇ ਦੇ ਵਿੱਚ ਵਿਚਰਦਿਆਂ ਆਪਣੇ ਕਰੀਬੀਆਂ ਵੱਲੋਂ ਕਈ ਵਾਰ ਇਸ ਧੋਖਾਧੜੀ ਦੇ ਇਸ ਠੱਗੀ ਠੋਰੀ ਦੇ ਇਸ ਮਤਲਬ ਪ੍ਰਸਤੀ ਦੇ ਸਵਾਰਥ ਪੁਣੇ ਦੇ ਸ਼ਿਕਾਰ ਹੋਣ ਤੋਂ ਬਾਅਦ ਕਿਸ ਤਰ੍ਹਾਂ ਦੇ ਅਹਿਸਾਸਾਤ ਤੁਹਾਡੇ ਰਹੇ ਆ ਤੇ ਉਹਦਾ ਹੱਲ ਜਿਹੜਾ ਉਹ ਤੁਸੀਂ ਕਿਵੇਂ ਕੱਢਿਆ ਤੁਸੀਂ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਣੀ ਆ। ਵਿਚਾਰਾਂ ਦੀ ਸਾਂਝ ਪਾਉਣ ਦੇ ਲਈ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ ਅੱਜ 02-85-98-28-11 ਸਾਡਾ ਜਿਹੜਾ ਫੋਨ ਨੰਬਰ ਹੈ। ਇਸ ਤੋਂ ਇਲਾਵਾ ਤੁਸੀਂ ਸਾਨੂੰ ਟੈਲੀਗ੍ਰਾਮ ਦੇ ਜ਼ਰੀਏ ਵੀ ਆਪਣੇ ਮੈਸੇਜਸ ਭੇਜ ਸਕਦੇ ਹੋ ਜੀ। ਟੈਲੀਗ੍ਰਾਮ ਦੇ ਲਈ ਸਾਡਾ ਨੰਬਰ ਉਹੀ ਹੈ ਜੀ +917-508-01-4489 ਤੇ ਇਸ ਤੋਂ ਇਲਾਵਾ ਤੁਸੀਂ ਸਾਨੂੰ ਭੇਜ ਸਕਦੇ ਹੋ ਜੀ ਈਮੇਲ request@harmanradio.com ਤੇ ਤੁਸੀਂ ਸਾਨੂੰ ਇਹਨਾਂ ਤਿੰਨਾਂ ਹੀ ਜ਼ਰੀਆਂ ਤੇ ਆਪਣੀ ਜਿਹੜੀ ਸਾਂਝ ਆ ਬਣਾ ਸਕਦੇ ਹੋ ਆਪਣੇ ਵਿਚਾਰਾਂ ਦੀ ਸਾਂਝ ਬਣਾ ਸਕਦੇ ਹੋ ਤੇ ਆਪਣੇ ਵਿਚਾਰ ਜਿਹੜੇ ਆ ਜ਼ਰੂਰ ਭੇਜਿਆ ਕਰੋ। ਆਪਾਂ ਜਿਹੜਾ ਟੌਪਿਕ ਆ ਸ਼ੁਰੂ ਕਰਨ ਤੋਂ ਪਹਿਲਾਂ ਸਾਨੂੰ ਚਾਨਾ ਸਾਹਿਬ ਦੀ ਜਿਹੜੀ ਫਰਮਾਇਸ਼ ਆ ਉਹ ਆਈ ਹੋਈ ਸੀਗੀ ਉਹ ਗੀਤ ਅਸੀਂ ਤੁਹਾਡੇ ਲਈ ਜ਼ਰੂਰ ਇੱਕ ਵਾਰ ਪੇਸ਼ ਕਰਦੀ ਹੈ ਕਿਉਂਕਿ ਜਦੋਂ ਇੱਕ ਵਾਰ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਤੇ ਫਿਰ ਰੁਕਣ ਦਾ ਨਾਂ ਨਹੀਂ ਲੈਂਦਾ ਤੇ ਗੀਤ ਜਿਹੜਾ ਕਈ ਵਾਰ ਵਿਚਾਲੇ ਹੀ ਰਹਿ ਜਾਂਦਾ। ਸੋ ਗੀਤ ਜਿਹੜਾ ਜ਼ਿੰਦਾਬਾਦ ਯਾਰੀਆਂ ਐਮੀ ਵਿਰਕੁਰਾਂ ਦੀ ਆਵਾਜ਼ 'ਚ ਤੁਹਾਡੀ ਨਜ਼ਰ ਕਰਦੇ ਹਾਂ ਤੇ ਆਉਣੇ ਆ ਜੀ ਗੱਲਾਂ ਬਾਤਾਂ ਦੇ ਸਿਲਸਿਲੇ ਦੇ ਵਿੱਚ ਮੈਲਬਨ ਤੋਂ ਮੇਰਾ ਸਾਥ ਦੇਣਗੇ ਸਿਮਰਦੀਪ ਕੌਰ। ਸੋ ਬਹੁਤ ਜਲਦੀ ਅਗਲੇ ਸਿਲਸਿਲੇ ਦੇ ਵਿੱਚ ਇਸ ਟੌਪਿਕ ਤੇ ਪਾਵਾਂਗੇ ਸਾਂਝ। ਫਿਲਹਾਲ ਐਮੀ ਵਿਰਕ ਦੀ ਆਵਾਜ਼ 'ਚ ਸੁਣੋ ਜੀ ਗੀਤ ਜ਼ਿੰਦਾਬਾਦ ਯਾਰੀਆਂ। Thank you.
ਪੁਰਸ਼ ਜਹੇ ਸਾਫ ਨੇ ਭਾਵੇਂ ਸ਼ਕਲਾਂ ਦੇ ਪੱਕਿਆਂ ਸਾਥੋਂ ਸ਼ੁਰੂ ਹੋਣ ਬਾਜੀਆਂ ਅਸੀਂ ਹੁਕਮ ਦੇ ਯੱਕੇ ਆ ਸਾਨੂੰ ਆਉਣਾ ਚ ਨਾ ਜਾਣੀ ਬੱਲੀਏ ਥੁੱਕ ਕੇ ਜੋ ਲੈਂਦੇ ਚਟਨੀ ਓਏ ਜ਼ਿੰਦਾਬਾਦ ਰਹਿਣ ਬਿੱਲ ਯਾਰੀਆਂ ਜਿੰਨਾ ਕਰਕੇ ਜਿਉਂਦਾ ਜਟਨੀ ਜ਼ਿੰਦਾਬਾਦ ਰਹਿਣ ਬਿੱਲ ਯਾਰੀਆਂ ਜਿੰਨਾ ਕਰਕੇ ਜਿਉਂਦਾ ਜਟਨੀ ਓਏ ਜ਼ਿੰਦਾਬਾਦ ਰਹਿਣ ਬਿੱਲ ਯਾਰੀਆਂ ਜਿੰਨਾ ਕਰਕੇ ਜਿਉਂਦਾ ਜਟਨੀ ਪਹਿਲੀਆਂ ਚਿਠਾਰ ਨੇ ਮੇਰੇ ਨਾਲ ਤੁਰਦੇ ਨੇ ਬੱਲੀਏ ਸਦਾ ਨਾਲ ਤੁਰਦੇ ਨੇ ਬੱਲੀਏ ਕਿਵੇਂ ਲੰਘ ਜੂ ਕੋਈ ਪੂਰੀ ਵੱਟਨੀ ਓਏ ਜ਼ਿੰਦਾਬਾਦ ਰਹਿਣ ਮਿਲ ਯਾਰੀਆਂ ਜਿੰਨਾ ਕਰਕੇ ਜਿਉਂਦਾ ਜੱਟਨੀ ਜ਼ਿੰਦਾਬਾਦ ਰਹਿਣ ਮਿਲ ਯਾਰੀਆਂ ਜਿੰਨਾ ਕਰਕੇ ਜਿਉਂਦਾ ਜੱਟਨੀ ਓਏ ਜ਼ਿੰਦਾਬਾਦ ਰਹਿਣ ਮਿਲ ਯਾਰੀਆਂ ਜਿੰਨਾ ਕਰਕੇ ਜਿਉਂਦਾ ਜੱਟਨੀ ਹਨੇਰੀਆਂ ਤੋਂ ਢਹਿਦੇ ਨੀ ਹੋਰਾਂ ਵਾਂਗੂ ਟਾਣੀਆਂ ਨੀ ਛਾਂਗਦੇ ਹੋਰਾਂ ਵਾਂਗੂ ਟਾਣੀਆਂ ਨੀ ਛਾਂਗਦੇ ਸਿੱਧਾ ਚੜ ਤੋਂ ਹੀ ਦਈਏ ਪੱਟਣੀ ਓਏ ਜ਼ਿੰਦਾਬਾਦ ਰਹਿਣ ਮਿਲ ਯਾਰੀਆਂ ਜਿੰਨਾ ਕਰਕੇ ਜਿਉਂਦਾ ਜੱਟਨੀ ਜ਼ਿੰਦਾਬਾਦ ਰਹਿਣ ਮਿਲ ਯਾਰੀਆਂ ਜਿੰਨਾ ਕਰਕੇ ਜਿਉਂਦਾ ਜੱਟਨੀ ਓਏ ਜ਼ਿੰਦਾਬਾਦ ਰਹਿਣ ਮਿਲ ਯਾਰੀਆਂ ਜਿੰਨਾ ਕਰਕੇ ਜਿਉਂਦਾ ਜੱਟਨੀ ਖਣੀ ਨਾ ਲੜਾਉਂਦੇ ਨਹੀਂ ਉਹ ਜਦੋਂ ਰੂਹ ਹੀ ਤੇਰੇ ਨਾ ਕਰਤੀ ਜਦੋਂ ਰੂਹ ਹੀ ਤੇਰੇ ਨਾ ਕਰਤੀ ਕਾਹਤੋਂ ਚੀਰ ਕੇ ਖਵਾਈਏ ਪੱਟਣੀ ਓਏ ਜ਼ਿੰਦਾਬਾਦ ਰਹਿਣ ਮਿਲ ਯਾਰੀਆਂ ਜਿੰਨਾ ਕਰਕੇ ਜਿਉਂਦਾ ਜੱਟਨੀ ਜ਼ਿੰਦਾਬਾਦ ਰਹਿਣ ਮਿਲ ਯਾਰੀਆਂ ਜਿੰਨਾ ਕਰਕੇ ਜਿਉਂਦਾ ਜੱਟਨੀ ਓਏ ਜ਼ਿੰਦਾਬਾਦ ਰਹਿਣ ਮਿਲ ਯਾਰੀਆਂ ਜਿੰਨਾ ਕਰਕੇ ਜਿਉਂਦਾ ਜੱਟਨੀ
ਜੀ ਦੋਸਤੋ, ਐਮੀ ਵਿਰਕ ਹੋਰਾਂ ਦੀ ਆਵਾਜ਼ ਦੇ ਵਿੱਚ ਗੀਤ ਤੁਸੀਂ ਸੁਣਿਆ ਜੀ, ਜ਼ਿੰਦਾਬਾਦ ਰਹਿਣ ਯਾਰੀਆਂ, ਹਨਾ। ਸੋ ਇਹ ਫਰਮਾਇਸ਼ ਜਿਹੜੀ ਸੀ ਸਾਨੂੰ ਕੀਤੀ ਸੀ ਜੀ ਹਰਮੀਤ ਚਾਨਾ ਹੋਰਾਂ ਨੇ, ਕਿਉਂਕਿ ਅੱਜ ਉਹ ਆਪਣੇ ਦੋਸਤਾਂ ਦੇ ਨਾਲ ਸੁਣ ਰਹੇ ਆ ਜੀ ਰੇਡੀਓ ਪ੍ਰੋਗਰਾਮ। ਕਾਫੀ ਦੇਰ ਬਾਅਦ ਅੱਜ ਉਹਨਾਂ ਨੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਮੈਨੂੰ ਲੱਗਦਾ ਸ਼ਿਰਕਤ ਕੀਤੀ ਹੈ, ਤੇ ਚਾਨਾ ਸਾਹਿਬ ਬਹੁਤ ਚੰਗਾ ਲੱਗਿਆ ਕਿਉਂਕਿ ਤੁਸੀਂ ਰੈਗੂਲਰ ਲਿਸਨਰ ਹੋ ਹਰਮਨ ਰੇਡੀਓ ਦੇ ਔਰ ਲਹਿਰਾਂ ਪ੍ਰੋਗਰਾਮ ਦੇ ਖਾਸ ਤੌਰ ਤੇ, ਤੇ ਅੱਜ ਬਹੁਤ ਦਿਨਾਂ ਬਾਅਦ ਤੁਹਾਡੀ ਜਿਹੜੀ ਹਾਜ਼ਰੀ ਹੈ ਪ੍ਰੋਗਰਾਮ ਚ ਦੇਖ ਕੇ ਸਾਨੂੰ ਵੀ ਚੰਗਾ ਲੱਗਿਆ। ਇਸੇ ਤਰ੍ਹਾਂ ਆਪਣੀ ਹਾਜ਼ਰੀ ਲਗਾਇਆ ਕਰੋ, ਤੇ ਗੀਤ ਤੁਸੀਂ ਪਸੰਦ ਕੀਤਾ ਹੋਣਾ ਇਹਦੀ ਮੈਂ ਉਮੀਦ ਕਰ ਸਕਦੀ ਹਾਂ, ਹਨਾ। ਦੇਖੋ ਜੀ, ਸ਼ਾਇਰ ਕਹਿੰਦਾ ਕਿ ਤਜ਼ਬ ਹੈ ਮੇਰਾ ਮਹਿਫਿਲ ਚ ਡਿੱਗ ਡਿੱਗ ਕੇ ਸੰਭਲ ਜਾਣਾ, ਅਚਾਨਕ ਹਾਦਸਾ ਹੋਣਾ ਅਚਾਨਕ ਉਸਦਾ ਟਲ ਜਾਣਾ। ਤਜ਼ਬ ਹੈ ਮੇਰਾ ਮਹਿਫਿਲ ਚ ਡਿੱਗ ਡਿੱਗ ਕੇ ਸੰਭਲ ਜਾਣਾ, ਅਚਾਨਕ ਹਾਦਸਾ ਹੋਣਾ ਅਚਾਨਕ ਉਸਦਾ ਟਲ ਜਾਣਾ। ਦਿਲਾ ਆਪਣੀ ਕਹਾਣੀ ਉਸ ਨੂੰ ਦੱਸਣ ਦਾ ਕੀ ਫਾਇਦਾ, ਦਿਲਾ ਆਪਣੀ ਕਹਾਣੀ ਉਸ ਨੂੰ ਦੱਸਣ ਦਾ ਕੀ ਫਾਇਦਾ, ਤੇਰੇ ਹੰਝੂ ਨਿਕਲ ਜਾਣੇ ਉਹਦਾ ਹਾਸਾ ਨਿਕਲ ਜਾਣਾ। ਤੂੰ ਥੋੜਾ ਥੋੜਾ ਬਦਲੇਗਾ ਸੀ ਮੈਨੂੰ ਆਸ ਪਹਿਲਾਂ ਹੀ, ਤੂੰ ਥੋੜਾ ਥੋੜਾ ਬਦਲੇਗਾ ਸੀ ਮੈਨੂੰ ਆਸ ਪਹਿਲਾਂ ਹੀ, ਪਤਾ ਮੈਨੂੰ ਨਾ ਸੀ ਕਿ ਤੂੰ ਤਾਂ ਹੈ ਇੰਨਾ ਬਦਲ ਜਾਣਾ। ਜਵਾਨੀ ਨਾ ਦਿਖਾ ਇੰਨੀ, ਨਾ ਬਹੁਤਾ ਮਾਣ ਕਰ ਇਸ ਤੇ, जवानी ना दिखा इन्नी ना बहुता माण कर इस ते चढ़े सूरज ने हुंदा है दुपहरों बाद ढल जाना किसे जे होर दा हुंदा ता हो सकदा ना चल हुंदा किसे जे होर दा हुंदा ता हो सकदा ना चल हुंदा ए उसका दर्द है हस हस के मैं इसनों है चल जाना। सो कई बार इहो जे दर्द जड़े है जी ओ इस तरीके भी झलने पै जांदे आ जदों ओ साडे अपणिआं ने दित्ते हुंदे आ हना। सो अपणिआं दे दित्ते होए दर्द जां अपणिआं वलों कई बार वरते जाणा जड़ा अपणिआं दे स्वार्थ दे उस ढोंग दे विच फसे होए महसूस करके और ठगे होए जड़े महसूस करना ए किस कदर सानू अपने आप दे विच निराश कर दिंदा इस समाज दे विच रहिंदिआं होइआं जदों इहो जिहे कुछ अहसास जिहड़े आ उह असीं हंडाउने आ ना। कहिंदे ना वी सुखां दे विच सारी दुनिया नेड़े टुक टुक बहिंदी परखे जाण सज्जण उस वेले जद बाजी पुट्ठी पैंदी। सो जदों बाजी पुट्ठी पैंदी है तुसीं अपने सज्जणां दे प्यारिआं दे अपने दोस्तां दे उस औखे वेले दे विच उहनां नूं संभालिआ हुंदा है तुसीं उस औखे वेले दे विच उहनां दी लोड वेले उहनां दी जरूरत वेले तुसीं काम आए हुंदे हो और उहनां दी लोड वेले जदों तुसीं उहनां दा साथ निभाया हुंदा जदों उहनां दी औखी घड़ी दे विच तुसीं नाल खड़े हुंदे हो तां तुहाडा जिहड़ा उहनां दे नाल रिश्ता आ उह होर पीड़ा होणा मंगदा है हना। पर ਉਹ ਜਿਹੜਾ ਪੀੜਾ ਪਾਨਿਆ ਜਾਂ ਉਹ ਜਿਹੜੀ ਗੂੜਤਾ ਆ ਉਹ ਤਾਂ ਹੀ ਸੰਭਵ ਹੁੰਦੀ ਆ ਜੇਕਰ ਦੋਹਾਂ ਪਾਸਿਆਂ ਤੋਂ ਜਿਹੜਾ ਰਿਸਪੋਂਸ ਆ ਉਹ ਇੱਕੋ ਜਿਹਾ ਹੋਵੇ ਜੇਕਰ ਦੋਹਾਂ ਪਾਸਿਆਂ ਤੋਂ ਹੀ ਭਾਵਨਾਵਾਂ ਜਿਹੜੀਆਂ ਆ ਉਹ ਓਨੀਆਂ ਹੀ ਗੂੜੀਆਂ ਹੋਣ ਹਨਾ ਰਿਸ਼ਤੇ ਜਿਹੜੇ ਉਹ ਤਾਂ ਹੀ ਗੂੜੇ ਹੁੰਦੇ ਆ। ਪਰ ਕਈ ਵਾਰ ਕੀ ਹੁੰਦਾ ਕਿ ਇਹਨਾਂ ਰਿਸ਼ਤਿਆਂ ਦੀ ਆੜ ਦੇ ਵਿੱਚ ਹੀ ਤੁਸੀਂ ਜਿਨ੍ਹਾਂ ਦੇ ਲਈ ਆਪਣੇ ਆਪ ਨੂੰ ਜੋਖਮ ਦੇ ਵਿੱਚ ਪਾ ਕੇ ਤੁਸੀਂ ਜਿਨ੍ਹਾਂ ਦੇ ਲਈ ਆਪਣੇ ਸਮੇਂ ਨੂੰ ਆਪਣੀ ਐਨਰਜੀ ਨੂੰ ਆਪਣੀ ਧਨ ਦੌਲਤ ਨੂੰ ਲੁਟਾ ਕੇ ਜਿਨ੍ਹਾਂ ਦੇ ਲਈ ਖੜੇ ਹੁੰਦੇ ਹੋ ਕਈ ਵਾਰ ਉਹ ਲੋਕ ਤੁਹਾਨੂੰ ਇਸਤੇਮਾਲ ਇਸ ਤਰ੍ਹਾਂ ਕਰਦੇ ਆ ਕਿ ਤੁਹਾਨੂੰ ਉਸ ਵੇਲੇ ਪਤਾ ਲੱਗਦਾ ਕਿ ਵਾਕਈ ਕਿ ਤੁਸੀਂ ਬਹੁਤ ਵੱਡੇ ਇੱਕ ਧੋਖੇ ਦੇ ਸ਼ਿਕਾਰ ਹੋਏ ਹੋ। ਸੋ ਅੱਜ ਇਸ ਟੌਪਿਕ ਦੇ ਅਸੀਂ ਗੱਲਬਾਤ ਕਰਨਾ ਚਾਹਾਂਗੇ ਤੇ ਜਾਣਾਂਗੇ ਜੀ ਤੁਹਾਡੇ ਵੀ ਵਿਚਾਰ ਕਿ ਤੁਹਾਡੇ ਨਾਲ ਵੀ ਕਦੇ ਕੋਈ ਇਹੋ ਜਿਹੀ ਘਟਨਾ ਹੋਈ ਹੈ ਔਰ ਜੇ ਹੋਈ ਹੈ ਤੇ ਤੁਸੀਂ ਉਸ ਵਿੱਚੋਂ ਕਿਸ ਤਰ੍ਹਾਂ ਬਾਹਰ ਨਿਕਲੇ ਹੋ ਹੱਲ ਉਹਦਾ ਕੀ ਕੱਢਿਆ ਤੇ ਹੁਣ ਜਦੋਂ ਤੁਹਾਨੂੰ ਪਤਾ ਚੱਲ ਗਿਆ ਕਿ ਤੁਹਾਡੇ ਨਾਲ ਧੋਖਾ ਕਰਨ ਵਾਲਾ ਜਾਂ ਤੁਹਾਡੇ ਨਾਲ ਠੱਗੀ ਕਰਨ ਵਾਲਾ ਤੁਹਾਡਾ ਆਪਣਾ ਹੀ ਕੋਈ ਸੀਗਾ ਤੇ ਹੁਣ ਉਹਦੇ ਨਾਲ ਉਹ ਰਿਸ਼ਤਾ ਜਿਹੜਾ ਬਰਕਰਾਰ ਜੇ ਰੱਖਿਆ ਜਾਣਾ ਤਾਂ ਉਹ ਕਿੱਦਾਂ ਰੱਖਿਆ ਜਾ ਸਕਦਾ। ਸਾਡੇ ਨਾਲ ਅੱਜ ਦੇ ਇਸ ਟੌਪਿਕ ਦੇ ਵਿੱਚ ਅੱਜ ਦੇ ਇਸ ਘੰਟੇ ਦੇ ਵਿੱਚ ਗੱਲਬਾਤ ਕਰਨ ਦੇ ਲਈ ਹਮੇਸ਼ਾ ਦੀ ਤਰ੍ਹਾਂ ਮੈਲਬਨ ਤੋਂ ਮੇਰੀ ਸਾਥਣ ਸਿਮਰਦੀਪ ਕੌਰ ਜਿਹੜੇ ਆ ਜੀ ਉਹ ਵੀ ਹਾਜ਼ਰ ਹੋ ਚੁੱਕੇ ਆ ਪ੍ਰੋਗਰਾਮ ਚ। ਉਹਨਾਂ ਨੂੰ ਆਪਾਂ ਜੀਆਂ ਨੂੰ ਕਹਿੰਦੇ ਆ ਪ੍ਰੋਗਰਾਮ ਚ ਤੇ ਬਹੁਤ ਬਹੁਤ ਤੁਹਾਡਾ ਸਵਾਗਤ ਸਿਮਰਦੀਪ ਤੇ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। ਅਸੀਂ ਉਹਨਾਂ ਨੂੰ ਇੱਕ ਵਾਰ ਦੁਬਾਰਾ ਜੀ ਸ਼ਾਮਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਾਡੇ ਨਾਲ ਜੁੜ ਚੁੱਕੇ ਸੀ ਪਰ ਫਿਰ ਕਿਸੇ ਤਕਨੀਕੀ ਵਜ੍ਹਾ ਕਾਰਨ ਉਹਨਾਂ ਦਾ ਜਿਹੜਾ ਸੰਪਰਕ ਹੈ ਸਾਡੇ ਨਾਲ ਟੁੱਟ ਗਿਆ। ਪਰ ਫਿਰ ਇੱਕ ਵਾਰ ਕੋਸ਼ਿਸ਼ ਕਰਦੇ ਹਾਂ ਸਿਮਰਦੀਪ ਹੋਰਾਂ ਨੂੰ ਨਾਲ ਸ਼ਾਮਲ ਕਰਨ ਦੇ ਲਈ ਇਸ ਗੱਲਬਾਤ ਦੇ ਵਿੱਚ। ਜੀ ਸਿਮਰ, ਤੁਸੀਂ ਮੇਰੀ ਆਵਾਜ਼ ਸੁਣ ਪਾ ਰਹੇ ਹੋ?
ਜੀ ਬਿਲਕੁਲ
ਜੀ। ਸਿਮਰਦੀਪ ਬਹੁਤ ਬਹੁਤ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੇ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਰਦੀਪ ਜੀ, ਤੇ ਮੇਰੇ ਵੱਲੋਂ ਸਿਮਰ ਵੱਲੋਂ ਸਾਰੇ ਸਰੋਤਿਆਂ ਨੂੰ ਤੇ ਹਰਮਨ ਰੇਡੀਓ ਦੀ ਸਾਰੀ ਟੀਮ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਅਮਰਦੀਪ ਜੀ, ਜਿਹੜਾ ਅੱਜ ਦਾ ਵਿਸ਼ਾ ਅਸੀਂ ਜਿਹੜਾ ਚੁਣਿਆ ਹੈ ਉਹਦੇ ਬਾਬਤ ਜਿਹੜੀ ਆਪਾਂ ਗੱਲਬਾਤ ਸ਼ੁਰੂ ਕਰਨੀ ਹੈ, ਪਰ ਕਈ ਵਾਰੀ ਏਦਾਂ ਹੁੰਦਾ ਕਿ ਸਾਨੂੰ ਏਦਾਂ ਲੱਗਦਾ ਹੈ ਕਿ ਆਪਾਂ ਜਿੱਦਾਂ ਵਰਤੇ ਗਏ ਜਾਂ ਬਹੁਤ ਵਾਰੀ ਕਿਸੇ ਦੀ ਮਦਦ ਕਰਕੇ ਸਾਨੂੰ ਏਦਾਂ ਲੱਗਦਾ ਹੈ ਕਿ ਸ਼ਾਇਦ ਅਸੀਂ ਕੋਈ ਗਲਤੀ ਕਰ ਦਿੱਤੀ, ਸਾਨੂੰ ਏਦਾਂ ਨਹੀਂ ਸੀ ਕਰਨਾ ਚਾਹੀਦਾ। ਸੋ ਮੇਰਾ ਇਹ ਮੰਨਣਾ ਹੈ ਕਿ ਬਹੁਤ ਵਾਰੀ ਕਈ ਲੋਕ ਜਿਹੜੇ ਹੁੰਦੇ ਨੇ ਉਹ ਮਤਲਬ ਜਿੱਦਾਂ ਕਹਿ ਲੋ ਵੀ ਅਗਲੇ ਨੂੰ ਬੇਵਕੂਫ ਬਣਾਉਣ ਚ ਜਾਂ ਅਗਲੇ ਨੂੰ ਵਰਤਣ ਵਿੱਚ ਬਹੁਤ ਜ਼ਿਆਦਾ ਸਮਾਰਟ ਆਪਣੇ ਆਪ ਨੂੰ ਸਮਝਦੇ ਆ ਜਾਂ ਪਰ ਕਿਤੇ ਨਾ ਕਿਤੇ ਅਮਰਦੀਪ ਜੀ ਮੈਨੂੰ ਲੱਗਦਾ ਕਿ ਬਹੁਤ ਵਾਰੀ ਜਦੋਂ ਅਸੀਂ ਕਿਸੇ ਦੀ ਕੋਈ ਮਦਦ ਕਰਦੇ ਹਾਂ ਕੁਛ ਹੈ ਤੇ ਅਸੀਂ ਇੱਕ ਬਿਲਕੁਲ ਆਪਣੇ ਇੱਕ ਸਾਫ਼ ਦਿਲ ਨਾਲ ਜਾਂ ਬਹੁਤ ਹੀ ਇੱਕ ਕਹਿ ਲੋ ਵੀ ਇੱਕ ਇਹੋ ਜਿਹੀ ਭਾਵਨਾ ਨਾਲ ਕਿ ਜੇ ਅਗਲੇ ਨੂੰ ਕਿਸੇ ਚੀਜ਼ ਦੀ ਲੋੜ ਆ ਜਾਂ ਅਗਲੇ ਨੂੰ ਕਿਸੇ ਚੀਜ਼ ਦੀ ਹਨਾ ਕੋਈ ਏਦਾਂ ਕੋਈ ਚੀਜ਼ ਜੇ ਆਪਾਂ ਜੇ ਆਪਣੇ ਹੱਥ ਵਾਸ ਕੋਈ ਚੀਜ਼ ਹੈਗੀ ਆ ਤੇ ਆਪਾਂ ਉਹਨੂੰ ਕਰ ਸਕਦੇ ਹਾਂ ਜਾਂ ਅਗਲੇ ਦੀ ਮਦਦ ਕਰ ਸਕਦੇ ਹਾਂ, ਪਰ ਜਦੋਂ ਇਹੋ ਜਿਹੀ ਕਿਤੇ ਕੋਈ ਨਾ ਕੋਈ ਐਕਸਪੀਰੀਅੰਸ ਹੁੰਦਾ ਹੈ ਤੇ ਫਿਰ ਬੰਦੇ ਨੂੰ ਥੋੜਾ ਏਦਾਂ ਲੱਗਦਾ ਹੈ ਕਿ ਮੈਨੂੰ ਸ਼ਾਇਦ ਇਹ ਕੰਮ ਨਹੀਂ ਸੀ ਕਰਨਾ ਚਾਹੀਦਾ ਜਾਂ ਮਤਲਬ ਸਾਡੀ ਜਿਹੜੀ ਕਹਿ ਲੋ ਵੀ ਅੰਦਰ ਦੀ ਇੱਕ ਓਨੈਸਟੀ ਆ ਉਹਨੂੰ ਕਿਤੇ ਨਾ ਕਿਤੇ ਝੰਜੋੜਦੀ ਹੈ ਉਹ ਗੱਲ। ਤੇ ਉਹ ਕਹਿੰਦੇ ਆ ਕਿ ਜੇ ਤੁਹਾਨੂੰ ਕੋਈ ਇੱਕ ਵਾਰੀ ਬੇਵਕੂਫ ਬਣਾ ਜੇ ਤੇ ਤੁਹਾਡੀ ਗਲਤੀ ਹੈ, ਪਰ ਜੇ ਤੁਹਾਨੂੰ ਦੂਸਰੀ ਵਾਰੀ ਕੋਈ ਬੇਵਕੂਫ ਬਣਾ ਜੇ ਉਹ ਅਗਲੇ ਦੀ ਗਲਤੀ ਹੈ, ਜਿੱਦਾਂ ਜੇ ਕੋਈ ਤੁਹਾਨੂੰ ਦੂਜੀ ਵਾਰੀ ਬੇਵਕੂਫ ਬਣਾ ਦੇ ਤੇ ਉਹ ਫਿਰ ਅਗਲੇ ਦਿਨ ਹੀ ਕਹਿੰਦੇ ਤੁਹਾਡੀ ਗਲਤੀ ਹੈ, ਤੇ ਜੇ ਕੋਈ ਤੀਸਰੀ ਵਾਰੀ ਬਣਾ ਦੇ ਤੇ ਫਿਰ ਤੇ ਤੇ ਪਰ ਮੈਨੂੰ ਏਦਾਂ ਲੱਗਦਾ ਕਿ ਜਿਹੜੇ ਲੋਕ ਕਿਸੇ ਨਾ ਹਾਂਜੀ ਪਰ ਮੈਨੂੰ ਏਦਾਂ ਲੱਗਦਾ ਕਿ ਇਹ ਗੱਲ ਮੈਨੂੰ ਲੱਗਦਾ ਕਿਸੇ ਹੱਦ ਤੱਕ ਠੀਕ ਨਹੀਂ ਹੈ, ਕਿਉਂਕਿ ਜਿੱਥੇ ਕਿਤੇ ਆਪਾਂ ਕਿਸੇ ਕੋਲੋਂ ਬੇਵਕੂਫ ਬਣਦੇ ਆਂ ਜਾਂ ਕਿਉਂਕਿ ਪਤਾ ਤੇ ਹੁੰਦਾ ਹੀ ਆ, ਕਿਉਂਕਿ ਮੇਰੇ ਨਾਲ ਬਹੁਤ ਵਾਰੀ ਏਦਾਂ ਹੁੰਦਾ ਵੀ ਬਈ ਬਹੁਤ ਲੋਕ ਮੇਰੇ ਨਾਲ ਹਨਾ ਏਦਾਂ ਕਹਿ ਲੋ ਵੀ ਸਮਾਰਟ ਬਣਨ ਦੀ ਕੋਸ਼ਿਸ਼ ਕਰ ਰਹੇ ਹੁੰਦੇ ਆ, ਤੇ ਮੈਂ ਮਨ ਚ ਅੰਦਰੋਂ ਅੰਦਰ ਹੱਸੂਗੀ ਕਿ ਵੀ ਮੈਨੂੰ ਤਾਂ ਪਤਾ ਆ ਹਨਾ, ਉਹ ਗੱਲ ਵੱਖਰੀ ਹੈ ਕਿ ਆਪਾਂ ਕਹਿਣਾ ਨੀ ਚਾਹੁੰਦੇ ਜਾਂ ਕਿਸੇ ਦੇ ਮੂੰਹ ਤੇ ਹਨਾ ਵੀ ਕਿਸੇ ਦਾ ਦਿਲ ਨੀ ਦਿਖਾਉਣਾ ਚਾਹੁੰਦੇ, ਤੇ ਜੇ ਤੁਹਾਨੂੰ ਕੋਈ ਏਦਾਂ ਬੇਵਕੂਫ ਬਣਾਉਂਦਾ ਜਾਂ ਕੁਛ ਆ, ਤੇ ਮੈਨੂੰ ਲੱਗਦਾ ਕਿ ਜਿਹੜੇ ਲੋਕੀ ਬੇਵਕੂਫ ਬਣਦੇ ਆ ਇੱਕ ਵਾਰੀ ਕਹਿ ਲੋ ਜਾਂ ਦੋ ਵਾਰੀ ਜਾਂ ਤੀਸਰੀ ਵਾਰੀ, ਉਹ ਬੇਵਕੂਫ ਨਹੀਂ ਹੁੰਦੇ, ਮੈਨੂੰ ਲੱਗਦਾ ਕਿ ਉਹ ਕਿਤੇ ਨਾ ਕਿਤੇ ਬਹੁਤ ਹੀ ਸੱਚੀ ਸੁੱਚੀ ਕਹਿ ਲੋ ਵੀ ਜ਼ਮੀਰ ਦੇ ਮਾਲਕ ਹੁੰਦੇ ਨੇ, ਇੱਕ ਓਨੈਸਟ ਹਾਰਟ ਕਹਿ ਲੋ ਜਾਂ ਇੱਕ ਕਹਿ ਲੋ ਵੀ ਇੱਕ ਜਿੱਦਾਂ ਰਾਧੇ ਮਾਲ ਜੀ ਦਾ ਇੱਕ ਡਾਇਲੋਗ ਹੈਗਾ ਆਈ ਐਮ ਪਿਓਰ ਐਂਡ ਪਾਈਸ, ਤੇ ਉਹ ਕਿਸੇ ਨਾ ਕਿਤੇ ਪਿਓਰ ਹਾਰਟ ਦੇ ਜਿਹੜੇ ਮਾਲਕ ਹੁੰਦੇ ਨੇ, ਤੇ ਜੇ ਕੋਈ ਇਹਨਾਂ ਨੂੰ ਜਿੱਦਾਂ ਬੇਵਕੂਫ ਬਣਾ ਜਾਂਦਾ ਜਾਂ ਕੁਛ ਹੈ, ਤੇ ਜਿਹੜਾ ਅਗਲਾ ਜਿਹੜਾ ਏਦਾਂ ਦੀ ਕੋਈ ਕਲੈਵਰਨੈਸ ਕੋਈ ਕਰਦਾ ਹੈ, ਤੇ ਮੈਨੂੰ ਲੱਗਦਾ ਕਿ ਜਿਹੜਾ ਅਗਲਾ ਏਦਾਂ ਦੀ ਕੋਈ ਹਰਕਤ ਕਰਦਾ ਹੈ ਉਹ ਆਪਣੇ ਆਪ ਨੂੰ ਸਮਝਦਾ ਤੇ ਬਹੁਤ ਜ਼ਿਆਦਾ ਹੁਸ਼ਿਆਰ ਹੁੰਦਾ, ਪਰ ਕਿਤੇ ਨਾ ਕਿਤੇ ਬੇਵਕੂਫੀ ਉਹਦੇ ਮਨ ਚ ਹੁੰਦੀ ਹੈ, ਕਿਉਂਕਿ ਜਦੋਂ ਤੁਸੀਂ ਇੱਕ ਵਾਰੀ ਕਿਸੇ ਨਾ ਕਿਸੇ ਨੂੰ ਏਦਾਂ ਬੇਵਕੂਫ ਬਣਾ ਜਾਂਦੇ ਹੋ ਤੇ ਬਹੁਤ ਸਾਰੇ ਤੁਹਾਡੇ ਜਿਹੜੇ ਆਲੇ ਦੁਆਲੇ ਦੇ ਕਹਿ ਲੋ ਵੀ ਇੱਕ ਜਿਹੜੇ ਫਰੈਂਡ ਸਰਕਲ ਕਹਿ ਲੋ ਜਾਂ ਕੋਈ ਰਿਲੇਟਿਵ ਦਾ ਕਹਿ ਲੋ ਹਨਾ, ਤੇ ਹਰ ਇੱਕ ਨੂੰ ਪਤਾ ਹੁੰਦਾ ਹੈ ਵੀ ਇਹਨਾਂ ਨੇ ਕੀ ਕੀਤਾ, ਤੇ ਤੁਹਾਡਾ ਆਪਣਾ ਜਿਹੜਾ ਵਿਸ਼ਵਾਸ ਹੈ ਉਹ ਕਿਤੇ ਨਾ ਕਿਤੇ ਸਾਰੇ ਜਿਹੜੇ ਆ ਤੁਹਾਡੇ ਆਲੇ ਦੁਆਲੇ ਜਿਹੜੇ ਤੁਹਾਡੇ ਨੂੰ ਪਿਆਰ ਕਰਦੇ ਆ ਜਾਂ ਤੁਹਾਡੇ ਤੇ ਕੋਈ ਵਿਸ਼ਵਾਸ ਕਰਦੇ ਆ, ਉਹ ਇੱਕ ਕਿਤੇ ਨਾ ਕਿਤੇ ਥੋੜਾ ਜਿਹਾ ਡਗਮਗਾ ਜਿਹਾ ਜਾਂਦਾ, ਤੇ ਉਸ ਤੋਂ ਬਾਅਦ ਜੇ ਜਿੱਦਾਂ ਕਹਿ ਲੋ ਵੀ ਦੁਬਾਰਾ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੋਵੇ ਜਾਂ ਕੁਛ ਹੋਵੇ ਤਾਂ ਫਿਰ ਉਹ ਜਿਹੜਾ ਮਦਦ ਕਰਨ ਵਾਲਾ ਬੰਦਾ ਉਹ ਵੀ ਦੋ ਵਾਰੀ ਸੋਚੇਗਾ, ਮੈਨੂੰ ਲੱਗਦਾ ਕਿ ਜੇ ਆਪਾਂ ਕਿਸੇ ਨਾਲ ਓਵਰ ਸਮਾਰਟ ਬਣਦੇ ਆ ਜਾਂ ਕਿਸੇ ਨਾਲ ਏਦਾਂ ਦੀ ਕੋਈ ਹਰਕਤ ਕਰਦੇ ਆ, ਤੇ ਇਹਦੇ ਵਿੱਚ ਕੋਈ ਏਦਾਂ ਨੀ ਹੈ ਕਿ ਆਪਾਂ ਬਹੁਤ ਕਲੈਵਰ ਆ ਜਾਂ ਆਪਾਂ ਬਹੁਤ ਚਲਾਕ ਹੈ ਜਾਂ ਅਗਲਾ ਬੇਵਕੂਫ ਆ, ਏਦਾਂ ਦਾ ਤੇ ਕੁਛ ਨੀ ਹੁੰਦਾ, ਸਿਰਫ ਇਹ ਹੁੰਦਾ ਕਿ ਆਪਾਂ ਕਿਸੇ ਦੀ ਸ਼ਰਾਫਤ ਨੂੰ ਕਹਿ ਲੋ ਵੀ ਕਿਤੇ ਨਾ ਕਿਤੇ ਵਰਤ ਰਹੇ ਹੁੰਦੇ ਆ, ਤੇ ਪਤਾ ਸ਼ਰੀਫ ਬੰਦੇ ਨੂੰ ਵੀ ਹੁੰਦਾ ਆ, ਉਹ ਗੱਲ ਵੱਖਰੀ ਹੈ ਕਿ ਮੇਰੇ ਵਰਗਾ ਕਹਿਣਾ ਨੀ ਚਾਹੁੰਦਾ ਵੀ ਕੀ ਅਗਲੇ ਦਾ ਦਿਲ ਦਿਖਾਉਣਾ ਹੈ, ਪਰ ਕਈ ਵਾਰੀ ਏਦਾਂ ਆਪਣੇ ਘਰ ਚ ਵੀ ਜਿੱਦਾਂ ਰਿਲੇਟਿਵ ਦੇ ਨਾਲ ਜਾਂ ਏਦਾਂ ਕਈ ਵਾਰੀ ਏਦਾਂ ਦੇ ਕਈ ਐਕਸਪੀਰੀਅੰਸ ਹੁੰਦੇ ਨੇ ਜਦੋਂ ਤੁਹਾਨੂੰ ਕਈ ਵਾਰੀ ਏਦਾਂ ਹੁੰਦਾ ਕਿ ਬੰਦਾ ਚੁੱਪ ਕਰ ਜਾਣਾ, ਜਿਹੜਾ ਕਹਿੰਦੇ ਹੁੰਦੇ ਇੱਕ ਚੁੱਪ ਤੇ ਸੌ ਸੁੱਖ, ਤੇ ਫਿਰ ਮੇਰੇ ਵਰਗੇ ਦਾ ਤੇ ਇਹੀ ਹੁੰਦਾ ਆ ਕਿ ਠੀਕ ਹੈ ਅਗਲਾ ਵੀ ਜਿਹੜਾ ਕੋਈ ਕਲੈਵਰ ਬਣਨ ਦੀ ਕੋਸ਼ਿਸ਼ ਕਰ ਰਿਹਾ ਵੀ ਤੂੰ ਵੀ ਬਣ ਲਾ ਹਨਾ, ਕਿਸ ਹੱਦ ਤੱਕ ਤੁਸੀਂ ਬਣ ਲੋਗੇ, ਤੇ ਆਪਣੇ ਆਪ ਨੂੰ ਹਰ ਇੱਕ ਨੂੰ ਪਤਾ ਹੁੰਦਾ ਹੈ ਕਿ ਆਪਾਂ ਕਿਸੇ ਨੂੰ ਕਿੱਦਾਂ ਵਰਤ ਰਹੇ ਹੈ ਜੋ ਵੀ ਕਰ ਰਹੇ, ਤੇ ਅਮਰਦੀਪ ਜੀ ਜਿਹੜੀ ਇੱਕ ਨਾ ਬਹੁਤ ਵੱਡੀ ਗੱਲ ਮੈਨੂੰ ਹਮੇਸ਼ਾ ਮੇਰੇ ਮਨ ਨੂੰ ਟੋਹਦੀ ਹੈ ਜਾਂ ਕੁਛ ਵੀ ਹੈ, ਮਤਲਬ ਮੇਰੀ ਲਾਈਫ ਚ ਜੋ ਵੀ ਮੈਨੂੰ ਐਕਸਪੀਰੀਅੰਸ ਰਿਹਾ ਵੀ ਜਦੋਂ ਮੈਨੂੰ ਕੋਈ ਕੰਮ ਕੋਈ ਕਿਹਾ ਜਾਂਦਾ ਕਿਸੇ ਵੱਲੋਂ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਹਨਾ, ਜਾਂ ਕਿਸੇ ਨੂੰ ਕੋਈ ਜੋਬ ਦਵਾਉਣ ਦਾ ਜਾਂ ਕਿਸੇ ਦੀ ਕੋਈ ਸਿਫਾਰਿਸ਼ ਪਾਉਣ ਦਾ ਜਾਂ ਕਿੱਦਾਂ, ਤੇ ਮੈਨੂੰ ਏਦਾਂ ਲੱਗਦਾ ਕਿ ਮੈਂ ਕਿਤੇ ਨਾ ਕਿਤੇ ਉਸ ਕੰਮ ਤੋਂ ਕਦੀ ਪਿੱਛੇ ਨਹੀਂ ਹਟੀ, ਮੈਨੂੰ ਏਦਾਂ ਲੱਗਦਾ ਕਿ ਜੇ ਮੈਂ ਕੋਈ ਮੇਰੇ ਤੱਕ ਅਪਰੋਚ ਕਰ ਰਿਹਾ ਹੈ ਕਿ ਪਲੀਜ਼ ਏਦਾਂ ਇਹ ਕੰਮ ਕਰਵਾ ਦਿਓ ਜਾਂ ਹਨਾ ਕਿਸੇ ਵੀ ਤਰੀਕੇ ਦਾ, ਤੇ ਮੈਨੂੰ ਏਦਾਂ ਲੱਗਦਾ ਕਿ ਪਰਮਾਤਮਾ ਨੇ ਮੈਨੂੰ ਬਹੁਤ ਵੱਡੀ ਇੱਕ ਜਿਹੜੀ ਬਖਸ਼ਿਸ਼ ਆ ਉਹ ਦਿੱਤੀ ਹੈ ਕਿ ਕੋਈ ਜਿਹੜਾ ਬੰਦਾ ਆ ਕੋਈ ਵੀ ਦੁਨੀਆਂ ਚ ਹਨਾ ਭਾਵੇਂ ਉਹ ਮੇਰੇ ਰਿਸ਼ਤੇਦਾਰ ਆ ਜਾਂ ਫਰੈਂਡ ਆ, ਮੈਂ ਇਸ ਕਾਬਿਲ ਹੈਗੀ ਆ ਕਿ ਮੈਂ ਕਿਸੇ ਦੇ ਕੰਮ ਆ ਸਕਾਂ, ਤੇ ਮੈਂ ਉਸ ਚੀਜ਼ ਨੂੰ ਬਹੁਤ ਪੋਜ਼ਿਟਿਵਲੀ ਲੈਂਦੀ ਆ, ਤੇ ਮੈਂ ਬਹੁਤ ਜ਼ਿਆਦਾ ਵੀ ਅਗਾਂਹ ਕਹਿ ਲਓ ਵੀ ਮੈਂ ਕਦੀ ਵੀ ਉਸ ਚੀਜ਼ ਤੋਂ ਪਿੱਛੇ ਨਹੀਂ ਹਟੀ ਵੀ ਕਿਸੇ ਨੂੰ ਜੇ ਮੇਰੀ ਮਦਦ ਦੀ ਲੋੜ ਆ ਤੇ, ਪਰ ਕਈ ਵਾਰੀ ਏਦਾਂ ਹੁੰਦਾ ਕਿ ਜਦੋਂ ਤੁਸੀਂ ਕੋਈ ਮਦਦ ਕਰਦੇ ਹੋ ਕਿਸੇ ਦੀ ਜਾਂ ਮੇਰੇ ਨਾਲ ਖਾਸ ਕਰਕੇ ਬੜੀ ਵਾਰੀ ਏਦਾਂ ਹੋਇਆ, ਤੇ ਅਗਲਾ ਨਾ ਉਹੀ ਚੀਜ਼ ਨਾ ਜਿੱਦਾਂ ਸਾਲ ਕੁ ਬਾਅਦ ਉਹ ਤੁਹਾਨੂੰ ਸੁਣਾਏਗਾ ਕਿ ਇਹ ਤੇ ਆਪਾਂ ਝਾਟ ਹੀ ਕਰ ਲੈਣਾ ਸੀ, ਆਪਾਂ ਤੇ ਏਦਾਂ ਹੀ ਕਰ ਲੈਣਾ ਸੀਗਾ, ਮਤਲਬ ਕਈ ਵਾਰੀ ਏਦਾਂ ਹੁੰਦਾ ਹੈ ਕਿ ਤੁਹਾਨੂੰ ਇਹ ਮਹਿਸੂਸ ਹੁੰਦਾ ਵੀ ਤੁਹਾਡੇ ਕੋਲੋਂ ਸਿੱਖ ਕੇ ਚੀਜ਼ਾਂ ਤੇ ਅਗਲੇ ਤੁਹਾਨੂੰ ਮਤ ਦੇ ਰਹੇ ਹੁੰਦੇ ਥੋੜੇ ਦਿਨਾਂ ਬਾਅਦ ਕਿ ਏਦਾਂ
ਬਿਲਕੁਲ,
ਪਰ ਸਟਿਲ ਮੇਰੀ ਕਹਿ ਲੋ ਵੀ ਮੇਰੀ ਜਾਂ ਮੇਰੇ ਮਨ ਚ ਕਦੀ ਏਦਾਂ ਨੀ ਆਇਆ ਵੀ ਮੈਂ ਹੁਣ ਅੱਗੇ ਤੋਂ ਕਿਸੇ ਦੀ ਹੈਲਪ ਨੀ ਕਰਨੀ ਆ, ਕਿਸੇ ਨੂੰ ਹਨਾ ਏਦਾਂ ਦੀ ਸਲਾਹ ਨੀ ਦੇਣੀ ਆ, ਕੁਛ ਏਦਾਂ ਨੀ, ਸਟਿਲ ਮੈਨੂੰ ਇਹ ਹੁੰਦਾ ਕਿ ਜੇ ਪਰਮਾਤਮਾ ਨੇ ਸਾਨੂੰ ਇਸ ਕਾਬਿਲ ਬਣਾਇਆ ਕਿ ਕੋਈ ਸਾਨੂੰ ਅਪਰੋਚ ਕਰਦਾ ਹੈ ਕਿਸੇ ਕੰਮ ਵਾਸਤੇ, ਤੇ ਬਹੁਤ ਵੱਡੀ ਇੱਕ ਨਿਆਮਤ ਹੈ ਕਹਿ ਲੋ ਵੀ ਇੱਕ ਬਹੁਤ ਵੱਡੀ, ਜਿੱਦਾਂ ਹੁਣ ਜਦੋਂ ਮੇਰਾ ਵਿਆਹ ਹੋਇਆ ਸੀਗਾ ਤੇ ਕਈ ਵਾਰੀ ਹੁਣ ਏਦਾਂ ਵੀ ਕੁਛ ਇੱਕ ਬਹੁਤ ਜ਼ਿਆਦਾ ਜਿੱਦਾਂ ਕਹਿ ਲਓ ਵੀ ਬੱਚੇ ਆ ਜਿਹੜੇ ਆ ਕੁਆਰੇ ਬੱਚੇ ਹੁੰਦੇ ਆ ਘਰ ਚ, ਉਹਨਾਂ ਨੂੰ ਬੜਾ ਇੱਕ ਅਟ੍ਰੈਕਸ਼ਨ ਜੀ ਹੁੰਦੀ ਹੈ ਕਿ ਜਿਹੜੀ ਕੋਈ ਚੂੜੇ ਵਾਲੀ ਨਵੀਂ ਘਰ ਚ ਕਹਿ ਲਓ ਵੀ ਚਾਚੀ ਜਾਂ ਕੋਈ ਵੀ ਹਨਾ ਮਾਸੀ ਚਾਈ ਆਈ ਹੈ ਤੇ ਉਹਨੂੰ ਬਹੁਤ ਮਤਲਬ ਇੱਕ ਸਮਝਿਆ ਜਾਂਦਾ ਹੈ ਕਿ ਹਾਂ ਕਿੰਨਾ ਸੋਹਣਾ ਲੱਗ ਰਿਹਾ ਹਨਾ, ਨਵਾਂ ਨਵਾਂ ਚੂੜਾ ਵੀ ਪਾਇਆ ਹੋਇਆ ਤੇ ਡਰੈਸ ਅਪ ਹੋਣ ਦਾ ਤਰੀਕਾ ਹੈ ਵੋ, ਤੋ ਸਾਰੇ ਤੁਹਾਨੂੰ ਨਾ ਕਾਪੀ ਜਾਂ ਕਰਨਾ ਸ਼ੁਰੂ ਕਰ ਦਿੰਦੇ ਕਿਤੇ ਨਾ ਕਿਤੇ। ਤੇ ਏਦਾਂ ਹੀ ਮੇਰੇ ਸਾਡੇ ਕਿਸੇ ਰਿਸ਼ਤੇਦਾਰ ਵੱਲੋਂ ਮੈਨੂੰ ਦੱਸਿਆ ਗਿਆ ਵੀ ਸਾਡੇ ਘਰ ਚ ਨਾ ਕੁੜੀਆਂ ਬਹੁਤ ਜ਼ਿਆਦਾ ਕਾਪੀ ਕਰਦੀਆਂ ਤੇ ਤੂੰ ਉਹਨਾਂ ਨੂੰ ਟੋਕ ਰਿਹਾ ਕਰਕੇ ਮੇਰੀ ਚੀਜ਼ ਏਦਾਂ ਹਨਾ ਇਹ ਵੋ, ਤੇ ਮੈਨੂੰ ਹਾਸਾ ਆ ਗਿਆ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਏਦਾਂ ਆ ਕਿ ਜੇ ਕੋਈ ਮੈਨੂੰ ਕਾਪੀ ਕਰ ਰਿਹਾ ਨਾ ਤੇ ਇਹਦੇ ਚ ਕੋਈ ਮੈਨੂੰ ਨੀ ਕੋਈ ਗਲਤ ਗੱਲ ਨੀ ਲੱਗਦੀ, ਮੈਂ ਤੇ ਆਪਣੇ ਆਪ ਨੂੰ ਬਹੁਤ ਇਸ ਗੱਲ ਚ ਸਮਝਾਂਗੀ ਵੀ ਪਰਮਾਤਮਾ ਦਾ ਬਹੁਤ ਬਹੁਤ ਸ਼ੁਕਰ ਆ ਵੀ ਕੋਈ ਮੈਨੂੰ ਵੀ ਕਾਪੀ ਕਰਨਾ, ਐਟਲੀਸਟ ਮੈਂ ਕਿਸੇ ਜੋਗੀ ਹੈਗੀ ਆ ਕਿ ਕੋਈ ਮੈਨੂੰ ਕਾਪੀ ਕਰਦਾ। ਤੇ ਮੈਨੂੰ ਹਾਸਾ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਤੁਸੀਂ ਕਦੇ ਸੁਣਿਆ ਵੀ ਕਾਰ ਵਾਲਾ ਵੀ ਸੋਚੇ ਵੀ ਮੈਂ ਵੀ ਸਾਈਕਲ ਲੈ ਲਾ, ਮੈਂ ਕਿਹਾ ਹਮੇਸ਼ਾ ਸਾਈਕਲ ਵਾਲਾ ਵੀ ਸੋਚਦਾ ਕਿ ਮੈਂ ਵੀ ਕਾਰ ਲੈ ਲਾ, ਮੈਂ ਵੀ ਉਹਦੀ ਕਾਪੀ ਕਰਾਂ। ਤੇ ਉਹ ਹੱਸਣ ਲੱਗ ਗਏ, ਕਹਿੰਦੇ ਅੱਛਾ ਇੱਥੋਂ ਤੱਕ ਤੇ ਕਹਿੰਦੇ ਮੈਂ ਬਹੁਤ ਛੋਟੀ, ਕਹਿੰਦੇ ਹੈਗੀ ਤੇ ਤੂੰ ਮੇਰੇ ਤੋਂ ਬਹੁਤ ਛੋਟੀ ਆ, ਪਰ ਕਹਿੰਦੇ ਸੀ ਤੂੰ ਤੇ ਬਹੁਤ ਗੱਲ ਗਾਹਦੀ। ਮੈਂ ਕਿਹਾ ਪਤਾ ਨੀ ਗੱਲ ਗਾਹਦੀ ਇੱਕ ਪਛਾਣ ਦੀ ਆ ਇਹ ਤਾਂ ਮੈਨੂੰ ਪਤਾ ਨੀ, ਪਰ ਮੈਂ ਕਿਹਾ ਵੀ ਠੀਕ ਆ ਹਨਾ, ਜੇ ਕੋਈ ਜੇ ਤੁਹਾਨੂੰ ਕੋਈ ਏਦਾਂ ਵੀ ਕਾਪੀ ਕਰਦਾ ਜਾਂ ਤੁਹਾਡੀ ਕੋਈ ਕਿਤੇ ਨਾ ਕਿਤੇ ਵਰਤੋਂ ਕਰ ਲੈਂਦਾ ਜਾਂ ਕੁਛ ਵੀ ਆ ਵੀ ਅਗਲੇ ਨੂੰ ਵੀ ਪਤਾ ਹੁੰਦਾ ਹੈ, ਤੇ ਮੈਨੂੰ ਵੀ ਪਤਾ ਕਿ ਮੈਂ ਕਿੱਦਾਂ, ਮੈਂ ਵੀ ਨੀ ਕਹਿੰਦੀ ਵੀ ਮੈਂ ਬਹੁਤ ਜ਼ਿਆਦਾ ਵੀ ਜਿੱਦਾਂ ਕਹਿ ਲਓ ਵੀ ਬਹੁਤ ਵਧੀਆ ਜਾਂ ਬਹੁਤ ਓਨੈਸਟ ਆ, ਕਿਤੇ ਹੋ ਸਕਦਾ ਮੈਂ ਵੀ ਜਾਣੇ ਅਣਜਾਣੇ ਚ ਕਿਸੇ ਨਾਲ ਕੁਛ ਏਦਾਂ ਦਾ ਕਰਤਾ ਹੋਵੇ ਜਿਹੜਾ ਅਗਲੇ ਨੂੰ ਨਾ ਚੰਗਾ ਲੱਗਾ ਹੋਵੇ, ਪਰ ਮੇਰੀ ਜਿੱਥੋਂ ਤੱਕ ਕੋਸ਼ਿਸ਼ ਇਹ ਹੁੰਦੀ ਹੈ ਕਿ ਵੀ ਜਿਹੜੀ ਆ ਵੀ ਕਿਸੇ ਨੂੰ ਬੇਵਕੂਫ ਬਣਾਉਣਾ ਜਾਂ ਕਿਸੇ ਕਿਸੇ ਪ੍ਰਤੀ ਆਪਣੀ ਸਮਾਰਟਨੈਸ ਜ਼ਿਆਦਾ ਦਿਖਾਉਣੀ ਹੈ, ਇਹ ਤੋਂ ਮੈਂ ਥੋੜਾ ਜਿਹਾ ਜਿੱਦਾਂ ਗੁਰੇਜ਼ ਕਰਦੀ ਹਾਂ ਤੇ ਕਰਨਾ ਵੀ ਚਾਹੀਦਾ। ਮੈਨੂੰ ਲੱਗਦਾ ਕਿ ਆਪਣੇ ਆਪ ਨੂੰ ਹਮੇਸ਼ਾ ਕਹਿੰਦੇ ਆ ਕਿ ਜਿਹੜੇ ਰੁੱਖ ਨੀਵੇਂ ਆ ਉਹਨਾਂ ਨੂੰ ਫਲ ਲੱਗਦੇ ਆ, ਉੱਚਿਆਂ ਰੁੱਖਾਂ ਨੂੰ ਜਿਹੜੇ ਆ ਉਹ ਫਲ ਨਹੀਂ ਲੱਗਦੇ। ਸੋ ਮੇਰਾ ਤੇ ਮੰਨਣਾ ਇਹ ਹੈ।
ਬਹੁਤ ਖੂਬਸੂਰਤ, ਬਹੁਤ ਵਧੀਆ ਤੁਸੀਂ ਐਗਜ਼ਾਮਪਲ ਜਿਹੜੀ ਉਹ ਆਪਣੇ ਵੱਲੋਂ ਦੇ ਕੇ ਮੈਨੂੰ ਲੱਗਦਾ ਇਸ ਟੌਪਿਕ ਤੇ ਜਿਹੜੀ ਸਾਂਝ ਆ ਉਹ ਪਾਈ ਆ। ਔਰ ਸਿਮਰ, ਮੈਨੂੰ ਕਿਸੇ ਨਾ ਕਿਸੇ ਹੱਦ ਤੱਕ ਇਹ ਜ਼ਰੂਰ ਲੱਗਦਾ ਕਿ ਆਪਣਾ ਜਿਹੜਾ ਉਹ ਐਟੀਚਿਊਡ ਆ ਉਹ ਪੋਜ਼ਿਟਿਵ ਹੋਣਾ ਬਹੁਤ ਜ਼ਰੂਰੀ ਹੋ ਜਾਂਦਾ ਜਦੋਂ ਅਸੀਂ ਇਸ ਸੰਸਾਰ ਦੇ ਵਿੱਚ ਵਿਚਰਨਾ, ਜਦੋਂ ਅਸੀਂ ਇਸ ਦੁਨੀਆਦਾਰੀ ਇਹਨੂੰ ਫੇਸ ਕਰਨਾ ਹਨਾ, ਕਿਉਂਕਿ ਤੁਹਾਨੂੰ ਪਲ ਪਲ ਇਹੋ ਜਿਹੇ ਲੋਕ ਜਿਹੜੇ ਆ ਉਹ ਮਿਲਦੇ ਆ, ਪਲ ਪਲ ਤੁਹਾਨੂੰ ਇਹੋ ਜਿਹੇ ਲੋਕਾਂ ਦੇ ਨਾਲ ਵਿਚਰਨ ਦਾ ਜਾਂ ਮਿਲਣ ਦਾ ਜਿਹੜਾ ਮੌਕਾ ਆ ਉਹ ਮਿਲਦਾ। ਤੇ ਫਿਰ ਜੇ ਅਸੀਂ ਇੱਕ ਅੰਦਾਜ਼ਾ ਹੀ ਲਾਈਏ ਤਾਂ ਹੁੰਦਾ ਕਿ 100% ਦੇ ਵਿੱਚੋਂ ਤੁਹਾਨੂੰ ਮੈਨੂੰ ਲੱਗਦਾ ਕਿ ਜਿਹੜੇ 55 ਜਾਂ 60 ਦੀ ਰੇਸ਼ੋ ਦੇ ਵਿੱਚ 60% ਰੇਸ਼ੋ ਜਿਹੜੀ ਹੈ ਜੀ ਉਹ ਇਹੋ ਜਿਹੇ ਲੋਕਾਂ ਦੀ ਹੀ ਜ਼ਿਆਦਾਤਰ ਹੁੰਦੀ ਆ ਹਨਾ। ਤੇ ਉੱਥੇ ਫਿਰ ਕਿਤੇ ਨਾ ਕਿਤੇ ਸਾਨੂੰ ਜ਼ਰੂਰ ਸੰਭਲਣ ਦੀ ਲੋੜ ਹੁੰਦੀ ਆ ਕਿ ਅਸੀਂ ਜ਼ਰੂਰ ਜੇਕਰ ਇਹੋ ਜਿਹੇ ਠੇਡੇ ਖਾ ਰਹੇ ਹਾਂ, ਇਹੋ ਜਿਹੀਆਂ ਠੋਕਰਾਂ ਖਾ ਰਹੇ ਹਾਂ, ਤਾਂ ਕਿੱਥੇ ਕਿਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਸੰਭਾਲ ਸਕਦੇ ਹਾਂ, ਕਿਸ ਤਰ੍ਹਾਂ ਉਸ ਮਾਹੌਲ ਦੇ ਵਿੱਚੋਂ ਨਿਕਲ ਕੇ ਆਪਣੇ ਆਪ ਨੂੰ ਸਾਬਤ ਜਿਹੜਾ ਆ ਸਬੂਤਾ ਆਪਣੇ ਆਪ ਨੂੰ ਰੱਖ ਸਕਦੇ ਹਾਂ। ਸੋ ਉਹ ਜਿਹੜੇ ਜਿਸ ਤਰ੍ਹਾਂ ਦੇ ਜਿਹੜੇ ਤਜਰਬੇ ਆ ਜਾਂ ਉਹ ਜਿਹੜਾ ਮਾਹੌਲ ਆ ਉਹ ਜਦੋਂ ਬਣਦਾ ਤਾਂ ਇੱਕ ਵਾਰ ਠੇਸ ਲੱਗਦੀ ਆ, ਦੁੱਖ ਲੱਗਦਾ ਹਨਾ, ਠੇਡੇ ਜਿਹੜੇ ਉਹ ਵੱਜਦੇ ਆ ਕਿਤੇ ਨਾ ਕਿਤੇ, ਪਰ ਉਹੀ ਗੱਲ ਹੈ ਕਿ ਇਹਨਾਂ ਠੇਡਿਆਂ ਨੂੰ ਖਾ ਕੇ ਇਹਨਾਂ ਠੋਕਰਾਂ ਨੂੰ ਖਾ ਕੇ ਕਈ ਵਾਰ ਅਸੀਂ ਹੋਰ ਜ਼ਿਆਦਾ ਮਜ਼ਬੂਤ ਹੁੰਦੇ ਜਾਂਦੇ ਹਾਂ। ਔਰ ਕਹਿੰਦੇ ਹੁੰਦੇ ਆ ਕਿ ਇਨਸਾਨ ਜਿਹੜਾ ਆ ਉਹ ਹਮੇਸ਼ਾ ਆਪਣੀਆਂ ਗਲਤੀਆਂ ਤੋਂ ਹੀ ਸਿੱਖਦਾ। ਸੋ ਉਹਦੇ ਲਈ ਇਹ ਜਿਹੜੀ ਪੋਜ਼ਿਟਿਵ ਅਪਰੋਚ ਆ ਉਹ ਅਪਣਾਉਣੀ ਬਹੁਤ ਜ਼ਰੂਰੀ ਆ ਦੁਨੀਆਦਾਰੀ ਦੇ ਵਿੱਚ ਵਿਚਰਦਿਆਂ ਹੋਇਆਂ ਰਹਿੰਦਿਆਂ ਹੋਇਆਂ। ਸਾਡੇ ਨਾਲ ਕੁਛ ਦੋਸਤ ਵੀ ਜੁੜ ਰਹੇ ਆ, ਅਸੀਂ ਉਹਨਾਂ ਦੇ ਵੀ ਮੈਸੇਜਸ ਲੈਣੇ ਆ। ਸੋ ਅੱਜ ਦੀ ਗੱਲਬਾਤ ਦੇ ਵਿੱਚ ਜਿਨ੍ਹਾਂ ਨੇ ਸ਼ਿਰਕਤ ਕੀਤੀ ਹੈ, ਜੋਧਾ ਸਿੰਘ ਹਲੀਵਾਲ ਸਾਡੇ ਨਾਲ ਜੁੜੇ ਨੇ ਮਿਲਡੂਰਾ ਤੋਂ। ਸੋ ਉਹਨਾਂ ਨੇ ਨਾ ਬਹੁਤ ਸੋਹਣਾ ਲਿਖਿਆ, ਕਹਿੰਦੇ ਮੁਸ਼ਕਲਾਂ ਵਿੱਚ ਨਿਖਰਦੀ ਹੈ ਸ਼ਖਸੀਅਤ ਯਾਰੋ, ਜੋ ਪੱਥਰਾਂ ਚ ਨਾ ਉਲਝੇ ਉਹ ਝਰਨਾ ਕਿਸ ਕੰਮ ਦਾ। ਕਿਆ ਬਾਤ ਹੈ! ਇਹਨਾਂ ਨੇ ਬਹੁਤ ਸੋਹਣੀ ਇੱਕ ਨਾ ਅਟੈਚਮੈਂਟ ਦੇ ਵਿੱਚ ਤਸਵੀਰ ਵੀ ਭੇਜੀ ਆ, ਬਹੁਤ ਹੀ ਖੌਫ ਜ਼ਦਾ ਜਿਹਾ ਜਿਹੜਾ ਥਾਂ ਆ ਉਸ ਥਾਂ ਦੇ ਉੱਤੇ ਇੱਕ ਬਹੁਤ ਸੋਹਣਾ ਜਿਹਾ ਮਹਿਲ ਜਿਹੜਾ ਆ ਉਹ ਉਸਰਿਆ ਹੋਇਆ, ਬੜੀ ਹੀ ਨਿਕਾਸ਼ੀ ਜਿਹੜੀ ਆ ਉਸ ਮਹਿਲ ਦੇ ਵਿੱਚ ਹੋਈ ਆ। ਔਰ ਵਾਕਈ ਜਦੋਂ ਮੈਨੂੰ ਲੱਗਦਾ ਕਿ ਤੁਸੀਂ ਆਪਣੇ ਲਈ ਜਿਹੜੇ ਮੌਕੇ ਆ ਉਹ ਆਪ ਪੈਦਾ ਕਰਦੇ ਆ ਔਰ ਆਲੇ ਦੁਆਲੇ ਦੇ ਸਾਰੇ ਹੀ ਜਿਹੜੇ ਦਬਾਅ ਤੋਂ ਆਲੇ ਦੁਆਲੇ ਦੇ ਪ੍ਰੈਸ਼ਰ ਤੋਂ ਮੁਕਤ ਹੋ ਕੇ ਜਦੋਂ ਤੁਸੀਂ ਕੁਛ ਵੀ ਆਪਣੇ ਆਪ ਨੂੰ ਸਾਬਤ ਕਰਨ ਦੀ ਪ੍ਰੂਵ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਉੱਥੇ ਤੁਸੀਂ ਹੋਰ ਮਜ਼ਬੂਤੀ ਦੇ ਨਾਲ ਹੋਰ ਨਿਖਰ ਕੇ ਸਾਹਮਣੇ ਜ਼ਰੂਰ ਆਉਂਦੇ ਹੋ। ਸੋ ਬਹੁਤ ਬਹੁਤ ਧੰਨਵਾਦ ਜੋਧਾ ਸਿੰਘ ਜੀ ਤੁਹਾਡਾ ਕਿ ਤੁਸੀਂ ਇਸ ਮੌਕੇ ਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨੇ ਚਾਹੇ ਆ। ਸਾਡੇ ਨਾਲ ਕਿਰਪਾਲ ਸਿੰਘ ਚੀਮਾ ਨਿਊਯਾਰਕ ਵਾਲੇ ਜਿਹੜੇ ਆ ਜੀ ਉਹ ਵੀ ਜੁੜ ਚੁੱਕੇ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਚੀਮਾ ਸਾਹਿਬ। ਤੇ ਇਹਦੇ ਨਾਲ ਹੀ ਸਾਡੇ ਨਾਲ ਪਿੰਦਰ ਬਰਾੜ ਹੋਰਾਂ ਨੇ ਵੀ ਸਾਂਝ ਪਾਈ ਹੈ, ਗੁਰਿੰਦਰ ਸਿੰਘ ਬੈਂਸ ਹੋਰਾਂ ਨੇ ਵੀ ਸਾਂਝ ਪਾਈ ਹੈ, ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਵੀ ਸਾਂਝ ਪਾਈ ਆ। ਤੇ ਉਹਨਾਂ ਨੇ ਸਾਨੂੰ ਉਹਨਾਂ ਨੇ ਵੀ ਇਸੇ ਹੀ ਵਿਸ਼ੇ ਤੇ ਆਪਣਾ ਜਿਹੜਾ ਇੱਕ ਬਹੁਤ ਸੋਹਣਾ ਜਿਹਾ ਵਿਚਾਰ ਭੇਜਿਆ। ਕਹਿੰਦੇ ਇਨਸਾਨ ਕੁਝ ਕੁ ਸਿੱਕਿਆਂ ਖਾਤਰ ਆਪਣੇ ਰਿਸ਼ਤੇ ਦਾ ਤੇ ਲਾ ਦਿੰਦਾ, ਦੌਲਤ ਕਿਤੇ ਵੀ ਕਮਾਈ ਜਾ ਸਕਦੀ ਆ ਪਰ ਗੁਆਚੇ ਰਿਸ਼ਤੇ ਲੱਭਣੇ ਮੁਸ਼ਕਿਲ ਨੇ। ਬਿਲਕੁਲ ਜੀ, ਇੱਕ ਵਾਰ ਨਾ ਉਹੀ ਹੁੰਦਾ ਕਿ ਜਿਵੇਂ ਅਸੀਂ ਗੱਲ ਕਰਦੇ ਹਾਂ ਕਿ ਪੋਜ਼ਿਟਿਵ ਐਟੀਟਿਊਡ ਹੋਣਾ ਬਹੁਤ ਜ਼ਰੂਰੀ ਆ, ਪੋਜ਼ਿਟਿਵ ਅਪਰੋਚ ਹੋਣੀ ਬਹੁਤ ਜ਼ਰੂਰੀ ਆ, ਨਹੀਂ ਤਾਂ ਫਿਰ ਇੱਕ ਜਿਹੜਾ ਵਖਰੇਵਾਂ ਇੱਕ ਵਾਰ ਪੈ ਜਾਂਦਾ, ਚਾਹੇ ਉਹ ਵਿਚਾਰਾਂ ਦਾ ਹੋਵੇ ਚਾਹੇ ਉਹ ਦਿਲਾਂ ਦਾ ਹੋਵੇ, ਹਨਾ, ਔਰ ਉਹ ਗੰਢ ਜਿਹੜੀ ਇੱਕ ਵਾਰ ਪੈ ਜਾਂਦੀ ਆ ਉਹ ਫਿਰ ਬਹੁਤ ਮੁਸ਼ਕਲ ਖੁੱਲਦੀ ਆ, ਹਨਾ। ਤੇ ਇਸ ਕਰਕੇ ਕੋਸ਼ਿਸ਼ ਇਹ ਹੋਣੀ ਚਾਹੀਦੀ ਆ ਕਿ ਇਹਨਾਂ ਚੀਜ਼ਾਂ ਨੂੰ ਇਗਨੋਰ ਕੀਤਾ ਜਾਵੇ ਪਰ ਆਪਣੀਆਂ ਗਲਤੀਆਂ ਤੋਂ ਸਿੱਖਿਆ ਜ਼ਰੂਰ ਜਾਵੇ। ਜੇ ਤੁਹਾਡੇ ਨਾਲ ਦੋ ਵਾਰ ਤਿੰਨ ਵਾਰ ਉਹੀ ਚੀਜ਼ਾਂ ਜਿਹੜੀਆਂ ਦੁਬਾਰਾ ਦੁਬਾਰਾ ਹੋ ਰਹੀਆਂ ਤਾਂ ਤੁਹਾਨੂੰ ਜ਼ਰੂਰ ਸੰਭਲਣ ਦੀ ਲੋੜ ਇੱਥੇ ਹੈ, ਹਨਾ। ਕਹਿੰਦੇ ਯੂੰ ਹੀ ਕੋਈ ਕਾਂਟਾ ਚੁਭਾ ਨਹੀਂ ਹੋਤਾ ਦਿਲ ਅਗਰ ਫੂਲ ਸਾ ਨਹੀਂ ਹੋਤਾ, ਹਨਾ, ਯੂੰ ਹੀ ਕੋਈ ਕਾਂਟਾ ਚੁਭਾ ਨਹੀਂ ਹੋਤਾ ਦਿਲ ਅਗਰ ਫੂਲ ਸਾ ਨਹੀਂ ਹੋਤਾ, ਕੁਛ ਤੋਂ ਮਜਬੂਰੀਆਂ ਰਹੀ ਹੋਗੀ, ਯੂੰ ਹੀ ਕੋਈ ਬੇਵਫਾ ਨਹੀਂ ਹੋਤਾ। ਸੋ ਜੇ ਕੋਈ ਬਾਅਦ ਵਿੱਚ ਜਿਹਨੂੰ ਅਸੀਂ ਬੇਵਫਾ ਖਿਆਲ ਕਰਦੇ ਹਾਂ, ਬਾਅਦ ਵਿੱਚ ਜਿਹਨੂੰ ਅਸੀਂ ਗਲਤ ਇਨਸਾਨ ਕਰਾਰ ਕਰਦੇ ਹਾਂ, ਹੋ ਸਕਦਾ ਉਹਨੇ ਬਹੁਤ ਸਾਰੀਆਂ ਠੋਕਰਾਂ ਖਾਧੀਆਂ ਹੋਣ, ਬਹੁਤ ਸਾਰੇ ਜ਼ਖਮ ਜਿਹੜੇ ਆ ਜੀ ਉਹ ਖਾਧੇ ਹੋਣ, ਬਹੁਤ ਸਾਰੇ ਠੇਡੇ ਖਾ ਕੇ ਉਹ ਉਸ ਢੰਗ ਦਾ ਬਣ ਗਿਆ ਹੋਵੇ। ਪਰ ਤੁਸੀਂ ਆਪਣੇ ਤਜਰਬੇ ਜ਼ਰੂਰ ਸਾਡੇ ਨਾਲ ਸਾਂਝੇ ਕਰੋ ਕਿ ਤੁਸੀਂ ਇਸ ਮਾਹੌਲ ਦੇ ਵਿੱਚੋਂ ਗੁਜ਼ਰਦਿਆਂ ਹੋਇਆਂ ਕਿਸ ਤਰ੍ਹਾਂ ਦੇ ਜਿਹੜੇ ਤਜਰਬੇ ਆ ਉਹ ਹਾਸਲ ਕੀਤੇ ਆ, ਤਾਂ ਕਿ ਅਸੀਂ ਇੱਕ ਦੂਸਰੇ ਦੇ ਜਿਹੜੇ ਤਜਰਬੇ ਆ ਉਹਨਾਂ ਤੋਂ ਕੁਛ ਨਾ ਕੁਛ ਸਿੱਖ ਜ਼ਰੂਰ ਸਕੀਏ। ਔਰ ਜਿਹੜੇ ਸਾਡੇ ਲਿਸਨਰਸ ਨੇ ਉਹ ਕਾਫੀ ਸਿਆਣੇ ਨੇ ਜੀ, ਔਰ ਤੁਹਾਡਾ ਸਾਰਿਆਂ ਦਾ ਜਿਹੜਾ ਇਹ ਤਜਰਬਾ ਆ ਇਹੋ ਜਿਹੇ ਹਾਲਾਤ ਵਿੱਚੋਂ ਨਿਕਲਣ ਦਾ ਜ਼ਰੂਰ ਹੋਏਗਾ, ਹਨਾ। ਜਿਵੇਂ ਸਾਡੇ ਨਾਲ ਬਹੁਤ ਸਾਡੇ ਸੀਨੀਅਰ ਲਿਸਨਰਸ ਜੁੜਦੇ ਆ, ਹਾਂਗਕਾਂਗ ਵਾਲੇ ਜਗਤਾਰ ਗਿੱਲ ਹੋਰੀ ਹੈ, ਦਲਜੀਤ ਸਿੰਘ ਢਿੱਲੋਂ ਜਿਹੜੇ ਕਿ ਸਾਡੇ ਆਪਣੇ ਰੇਡੀਓ ਦੇ ਹੀ ਪ੍ਰੈਜ਼ੈਂਟਰ ਨੇ, ਹਨਾ, ਔਰ ਉਹਨਾਂ ਦਾ ਬੜਾ ਲੰਮਾ ਤਜਰਬਾ ਹੈ। ਅਮਨਦੀਪ ਸਿੱਧੂ ਜਿਹੜੇ ਕਿ ਡਾਇਰੈਕਟਰ ਨੇ, ਬਹੁਤ ਸਾਰੇ ਜਿਹੜੇ ਲਿਸਨਰਸ ਨੇ ਉਹਨਾਂ ਦੇ ਕਾਫੀ ਲੰਮੇ ਤਜਰਬੇ ਨੇ ਜ਼ਿੰਦਗੀ ਨੂੰ ਲੈ ਕੇ। ਸੋ ਇਹਨਾਂ ਤਜਰਬਿਆਂ ਦੇ ਬਾਰੇ ਚ ਤੁਸੀਂ ਸਾਡੇ ਨਾਲ ਜ਼ਰੂਰ ਅੱਜ ਸਾਂਝ ਪਾਓ ਕਿ ਜਿਹੜੀਆਂ ਮਨੁੱਖੀ ਕਦਰਾਂ ਕੀਮਤਾਂ ਉਹ ਇਸ ਹੱਦ ਤੱਕ ਗਿਰਾਵਟ ਵੱਲ ਜਾ ਰਹੀਆਂ ਕਿ ਮਤਲਬ ਪ੍ਰਸਤੀ ਮੌਕਾ ਪ੍ਰਸਤੀ ਜਿਹੜੀ ਉਹ ਪ੍ਰਧਾਨ ਹੋ ਰਹੀ ਹੈ, ਹਨਾ, ਆਮ ਜ਼ਿੰਦਗੀ ਦੇ ਵਿੱਚ। ਔਰ ਜੇ ਮੌਕਾ ਪ੍ਰਸਤੀ ਜਾਂ ਮਤਲਬ ਪ੍ਰਸਤੀ ਦੇ ਸ਼ਿਕਾਰ ਕਿਤੇ ਨਾ ਕਿਤੇ ਅਸੀਂ ਹੋ ਰਹੇ ਹਾਂ ਤੇ ਅਸੀਂ ਕਿਸ ਤਰ੍ਹਾਂ ਸੰਭਲ ਕੇ ਚੱਲ ਸਕਦੇ ਹਾਂ। ਅਸੀਂ ਆਪਣੇ ਦੋਸਤਾਂ ਦੇ ਨਾਲ ਦੀ ਨਾਲ ਜਿਹੜੇ ਮੈਸੇਜਿਸ ਦੇ ਉਹ ਲੈਣੇ ਆ। ਗੁਰਿੰਦਰ ਸਿੰਘ ਬੈਂਸ ਸਾਡੇ ਨਾਲ ਸ਼ਾਮਲ ਹੋਏ ਆ, ਉਹਨਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਆ ਸਾਡੇ ਵੱਲੋਂ ਵੀ ਵੀਰੇ ਗੁਰਫਤਿਹ ਤੁਹਾਨੂੰ, ਸਤਿ ਸ੍ਰੀ ਅਕਾਲ ਕਹਿੰਦੇ ਸਾਰਿਆਂ ਨੂੰ ਤੇ ਪ੍ਰੋਗਰਾਮ ਨਾਈਸ ਹੈ ਜੀ। ਤੇ ਇਹਨਾਂ ਨੇ ਨਾ ਗੜਦੀਵਾਲਾ ਦੇ ਵਿੱਚ ਇੱਕ ਆਸ਼ਰਮ ਚਲਾ ਰਹੇ ਆ ਜਿਹੜਾ ਕਿ ਲੋੜਵੰਦਾਂ ਦੇ ਲਈ ਉੱਥੇ ਪਨਾਹ ਜਿਹੜੀ ਆ ਉਹ ਦਿੱਤੀ ਜਾਂਦੀ ਆ। ਸੋ ਕਹਿੰਦੇ ਬਾਬਾ ਦੀਪ ਸਿੰਘ ਸੇਵਾ ਦਲ ਵੱਲੋਂ ਇਹ ਆਸ਼ਰਮ ਜਿਹੜਾ ਆ ਜੀ ਉਹ ਚਲਾਇਆ ਜਾ ਰਿਹਾ। ਤੇ ਕਹਿੰਦੇ ਇਸ ਆਸ਼ਰਮ ਦੇ ਵਿੱਚ ਇੱਕ ਵੀਰ ਜਿਹੜਾ ਕਿ 45 ਤੋਂ 50 ਸਾਲ ਦੀ ਉਮਰ ਦੇ ਕਰੀਬ ਆ ਉਹਨੂੰ ਲਿਆਂਦਾ ਗਿਆ ਤੇ ਹਾਲਤ ਬੜੀ ਕਹਿੰਦੇ ਉਹਦੀ ਖਰਾਬ ਹੈ ਤੇ ਇੱਕ ਪੈਰ ਚ ਕਹਿੰਦੇ ਮਤਲਬ ਜਿਵੇਂ ਜੀਵ ਚੱਲ ਰਹੇ ਆ, ਯਾਨੀ ਕਿ ਮਤਲਬ ਜਿਸ ਤਰ੍ਹਾਂ ਆਪਾਂ ਕਹਿੰਦੇ ਕੀੜੇ ਪੈ ਚੁੱਕੇ ਆ, ਹਨਾ, ਔਰ ਕਹਿੰਦੇ ਪੈਰ ਵੀ ਬਿਲਕੁਲ ਗਲ ਚੁੱਕਿਆ ਸੀਗਾ ਤੇ ਜੰਮੂ ਤੋਂ ਰਹਿਣ ਵਾਲੇ ਨੇ ਉਹ ਤੇ ਬਾਕੀ ਕਹਿੰਦੇ ਗੁਰਦੁਆਰਾ ਸਾਹਿਬ ਦੇ ਵਿੱਚ 20 ਤੋਂ 25 ਸਾਲ ਤੱਕ ਉਹਨਾਂ ਨੇ ਭਿੱਖੋਵਾਲ ਗੁਰਦੁਆਰਾ ਸਾਹਿਬ ਜੀ ਉੱਥੇ ਸੇਵਾ ਕਰਦੇ ਰਹੇ ਆ ਤੇ ਉੱਥੇ ਇਲਾਜ ਵੀ ਚੱਲ ਰਿਹਾ ਸੀ ਪਰ ਫਰਕ ਨਹੀਂ ਪਿਆ ਤੇ ਹੁਣ ਕਹਿੰਦੇ ਉਹਨਾਂ ਨੂੰ ਅਸੀਂ ਉੱਥੇ ਲਿਆਂਦਾ ਤੇ 3 ਦਿਨ ਤੋਂ ਉਹ ਸੁੱਤੇ ਵੀ ਨਹੀਂ ਆ। ਮਤਲਬ ਇਹੋ ਜਿਹੀ ਹਾਲਤ ਵੀ ਦੇਖੋ ਇਸ ਦੁਨੀਆਂ ਦੇ ਵਿੱਚ ਰਹਿਣ ਵਾਲੇ ਮਨੁੱਖਾਂ ਦੀ ਇਸ ਵੇਲੇ ਹੋ ਰਹੀ ਆ। ਬਾਕੀ ਕਹਿੰਦੇ ਸੋਚਣ ਦੀ ਗੱਲ ਇਹ ਆ ਕਿ ਇੱਕ ਇਨਸਾਨ ਦੇ ਜੇਕਰ ਬਾਹਰੀ ਸਰੀਰ ਉੱਪਰ ਜਦੋਂ ਕੋਈ ਕੀੜੀ ਚੜ ਜਾਵੇ ਤਾਂ ਦਰਦ ਸਹਿਣ ਨਹੀਂ ਕਰਦਾ, ਪਰ ਜਦੋਂ ਸਰੀਰ ਦੇ ਕਿਸੇ ਅੰਗ ਵਿੱਚ ਹੀ ਜੀਵ ਦੇ ਤੁਰਨ ਤਾਂ ਉਸਨੂੰ ਉਸ ਅੰਗ ਨੂੰ ਖਾ ਕੇ ਨਕਾਰਾ ਕਰਨ ਤਾਂ ਦਰਦ ਦਾ ਨਾਮ ਸੁਣ ਕੇ ਰੂਹ ਕੰਬ ਜਾਂਦੀ ਹੈ। ਸੋ ਉਹਨਾਂ ਨੇ ਕਾਫੀ ਕਹਿੰਦੇ ਉਹਨਾਂ ਦੀ ਜਿਹੜੀ ਦਰਦਨਾਕ ਦੁਖਦਾਈ ਜਿਹੜੀ ਹਾਲਤ ਆ ਉਹ ਦੇਖੀ ਆ। ਔਰ ਇਸ ਜਿੱਥੇ ਅਸੀਂ ਅੱਜ ਦੇ ਯੁੱਗ ਦੇ ਵਿੱਚ ਬਹੁਤ ਐਡਵਾਂਸ ਹੋਣ ਦੀ ਦਾ ਜਿਹੜਾ ਦਾਅਵਾ ਕਰਦੇ ਆ, ਹਨਾ, ਔਰ ਜਿਹੜੀਆਂ ਮਨੁੱਖੀ ਤਕਨੀਕਾਂ ਆ ਜਿਹੜੀਆਂ ਉਹ ਕਿੱਥੇ ਦੀ ਕਿੱਥੇ ਪਹੁੰਚ ਗਈਆਂ ਆ, ਪਰ ਅਸੀਂ ਜਿਹੜੀਆਂ ਆਮ ਮਨੁੱਖੀ ਕਦਰਾਂ ਕੀਮਤਾਂ ਤੋਂ ਕਿਸ ਹੱਦ ਤੱਕ ਕੋਰੇ ਆ ਉਹ ਇਹ ਵੀ ਜਿਹੜੀ ਐਗਜ਼ਾਮਪਲ ਆ ਇਹ ਜਿਹੜੀ ਉਦਾਹਰਣ ਆ ਉਸ ਤੋਂ ਪਤਾ ਲੱਗਦਾ। ਸੋ ਇਹੋ ਜਿਹੇ ਕੁਛ ਲੋਕ ਜਿਹੜੇ ਆ ਉਹ ਬਹੁਤ ਸੋਹਣਾ ਕੰਮ ਕਰ ਰਹੇ ਆ, ਜਿਵੇਂ ਇਹਨਾਂ ਨੇ ਤਸਵੀਰਾਂ ਭੇਜੀਆਂ ਜੀ ਉਸ ਵਿਅਕਤੀ ਦੀਆਂ ਜਿਹਨੂੰ ਉਹਨਾਂ ਨੇ ਆਸ਼ਰਮ ਦੇ ਵਿੱਚ ਲਿਆਂਦਾ ਔਰ ਸੇਵਾ ਕਰ ਰਹੇ ਆ। ਸੋ ਦਲ ਬਾਬਾ ਦੀਪ ਸਿੰਘ ਸੇਵਾ ਦਲ ਗੜ੍ਹਦੀ ਵਾਲਾ ਹੈਗਾ ਜੀ। ਸੋ ਇਹਨਾਂ ਨੂੰ ਜੇ ਕੋਈ ਵਿਅਕਤੀ ਜਿਹੜਾ ਮਦਦ ਦੇਣਾ ਚਾਹੁੰਦਾ ਤਾਂ ਉਹ ਸੰਪਰਕ ਕਰ ਸਕਦਾ 9417260895 ਤੇ ਮੈਲਬਰਨ ਤੋਂ ਕਹਿੰਦੇ ਉਹਨਾਂ ਦਾ ਨੰਬਰ ਹੈਗਾ 04336111988। ਸੋ ਇਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਸਾਡੇ ਨਾਲ ਹਮੇਸ਼ਾ ਸਾਂਝ ਪਾਉਂਦੇ ਨੇ ਗੁਰਿੰਦਰ ਸਿੰਘ ਜੀ। ਸੋ ਬਹੁਤ ਬਹੁਤ ਧੰਨਵਾਦ ਗੁਰਿੰਦਰ ਸਿੰਘ ਬੈਂਸ ਜੀ ਤੁਹਾਡਾ ਸਾਂਝ ਪਾਉਣ ਦੇ ਲਈ ਜੀ। ਤੁਸੀਂ ਸਿਮਰ ਕੁਛ ਕਹਿਣਾ ਚਾਹੁੰਦੇ ਸੀ?
ਹਾਂਜੀ ਅਮਰਦੀਪ ਜੀ, ਅਸੀਂ ਜਿਹੜੇ ਆਪਾਂ ਵਿਸ਼ੇ ਤੇ ਅੱਜ ਅਸੀਂ ਗੱਲ ਕਰ ਰਹੇ ਸੀਗੇ, ਮੈਨੂੰ ਉਹਦੇ ਨਾਲ ਇੱਕ ਗੱਲ ਜਿਹੜੀ ਆ ਉਹਦੇ ਨਾਲ ਯਾਦ ਆਈ ਕਿ ਬਹੁਤ ਵਾਰੀ ਅਸੀਂ ਏਦਾਂ ਜਿੱਦਾਂ ਆਪਾਂ ਮਦਦ ਦੀ ਗੱਲ ਕਰ ਰਹੇ ਹਾਂ, ਜਿੱਦਾਂ ਹੁਣ ਇਹਨਾਂ ਨੇ ਜਿਹੜਾ ਆਪਣਾ ਇੱਕ ਭਲਾਈ ਕੇਂਦਰ ਜਿਹੜਾ ਵੀ ਸ਼ੁਰੂ ਕੀਤਾ ਹੈਗਾ, ਉਹਦੇ ਬਾਰੇ ਮੈਂ ਵੀ ਬਹੁਤ ਦੇਖਿਆ ਫੇਸਬੁੱਕ ਤੇ ਉਹ ਤੇ ਕਿਤੇ ਨਾ ਕਿਤੇ ਬਹੁਤ ਇੱਕ ਮਨ ਨੂੰ ਇੱਕ ਸ਼ਾਂਤੀ ਰਹਿੰਦੀ ਹੈ ਕਿ ਐਟਲੀਸਟ ਘੱਟੋ ਘੱਟ ਦੁਨੀਆਂ ਚ ਕੁਛ ਏਦਾਂ ਦੇ ਲੋਕ ਹੈਗੇ ਨੇ ਜਿਹੜੇ ਅਜੇ ਵੀ ਇਨਸਾਨੀਅਤ ਨਾਲ ਇੰਨਾ ਪਿਆਰ ਕਰਦੇ ਜਾਂ ਕਹਿ ਲੋ ਇਨਸਾਨੀਅਤ ਨੂੰ ਜਿਉਂਦੇ ਰੱਖਣਾ ਚਾਹੁੰਦੇ ਆ। ਪਰ ਜਦੋਂ ਜਿੱਦਾਂ ਕਿ ਅੱਜ ਦਾ ਵਿਸ਼ਾ ਹੈ ਇਹਦੇ ਨਾਲ ਮੈਂ ਇਹਨੂੰ ਜੋੜਾਂਗੀ ਥੋੜਾ ਜਿਹਾ, ਕਿਉਂਕਿ ਆਪਾਂ ਜਦੋਂ ਕਿਤੇ ਨਾ ਕਿਤੇ ਕਿਸੇ ਨਾਲ ਸਮਾਰਟ ਬਣਦੇ ਆ ਜਾਂ ਕਿਤੇ ਨਾ ਕਿਤੇ ਕਿਸੇ ਨਾਲ ਏਦਾਂ ਦਾ ਕੋਈ ਧੋਖਾ ਜਾਂ ਕਹਿ ਲੋ ਜਾਂ ਕੁਛ ਵੀ ਆਪਾਂ ਕਰਦੇ ਹਾਂ ਤੇ ਸਾਡੇ ਅੰਦਰ ਜਿਹੜਾ ਇੱਕ ਮਨ ਹੈ ਉਹਨੂੰ ਕਿਤੇ ਨਾ ਕਿਤੇ ਪਤਾ ਹੁੰਦਾ ਹੈ ਕਿ ਆਪਾਂ ਇੱਕ ਕਿਸੇ ਨਾ ਕਿਸੇ ਚੀਜ਼ ਤੇ ਅਸੀਂ ਇਹ ਗਲਤ ਕੀਤਾ, ਸਾਨੂੰ ਇਹ ਨਹੀਂ ਸੀ ਕਰਨਾ ਚਾਹੀਦਾ। ਤੇ ਉਹੀ ਕਹਿੰਦੇ ਆ ਕਿ ਜਿਹੜੀ ਨੀਂਦ ਹੈ ਤੁਹਾਨੂੰ ਰਾਤ ਨੂੰ ਉਹ ਗੱਲ ਜਿਹੜੀ ਆ ਚਿੰਤਾ ਜਿਹੜੀ ਆ ਉਹ ਖਾਈ ਜਾਂਦੀ ਹੈ ਕਿਤੇ ਨਾ ਕਿਤੇ, ਤੁਹਾਡਾ ਜਿਹੜਾ ਮਨ ਹੈ ਕਿਤੇ ਵੀ ਜਿਹੜਾ ਉਹਨੂੰ ਸ਼ਾਂਤੀ ਨਹੀਂ ਮਿਲਦੀ। ਪਰ ਜਦੋਂ ਅਸੀਂ ਏਦਾਂ ਕਿਸੇ ਦੀ ਮਦਦ ਕਰਦੇ ਹਾਂ ਜਾਂ ਕੋਈ ਵੀ ਜਿਹੜਾ ਇਨਸਾਨ ਹੈ ਜਦੋਂ ਤੁਹਾਡੇ ਕਰਕੇ ਉਹਦੇ ਮਨ ਤੇ ਜਾਂ ਉਹਦੇ ਚਿਹਰੇ ਤੇ ਇੱਕ ਮਾੜੀ ਜਿਹੀ ਮੁਸਕਾਨ ਵੀ ਆਉਂਦੀ ਹੈ ਜਾਂ ਕਹਿ ਲੋ ਕਿ ਜਿੱਦਾਂ ਹੁਣ ਇਹਨਾਂ ਨੇ ਕੋਈ ਇੱਕ ਆਪਣਾ ਸ਼ੁਰੂ ਕੀਤਾ ਹੈ ਕੇਂਦਰ, ਏਦਾਂ ਹੀ ਕਈ ਵਾਰੀ ਅਸੀਂ ਮੈਂ ਸੋਚਦੀ ਹੁੰਦੀ ਹਾਂ ਕਿ ਜੇ ਤੁਹਾਡੇ ਕਰਕੇ ਕੋਈ ਵੀ ਬੰਦਾ ਜਿਹੜਾ ਉਹ ਠੀਕ ਹੋ ਰਿਹਾ, ਜਿੱਦਾਂ ਇਹਨਾਂ ਨੇ ਦੱਸਿਆ ਇਹਨਾਂ ਨੇ ਬਹੁਤ ਸਾਰੇ ਮੈਂ ਅੱਗੇ ਵੀ ਦੇਖੇ ਹੈ ਕਿ ਬਹੁਤ ਸਾਰੇ ਏਦਾਂ ਗਰੀਬ ਜਿਹੜੇ ਲੋਕ ਆ ਉਹਨਾਂ ਨੂੰ ਬਹੁਤ ਸ਼ਰਨ ਦਿੱਤੀ ਆ, ਉਹਨਾਂ ਨੂੰ ਕਈ ਤੇ ਜਿੱਦਾਂ ਮੈਂਟਲੀ ਡਿਸੇਬਲ ਮੈਂ ਦੇਖੇ ਸੀ ਉਹ ਵੀ ਉਹਨਾਂ ਨੂੰ ਚੰਗੀ ਤਰ੍ਹਾਂ ਜਿੱਦਾਂ ਨੁਆ ਧੁਆ ਕੇ ਬਹੁਤ ਸਾਰੀਆਂ ਹਨਾ ਵੀ ਤੇ ਕਿਤੇ ਨਾ ਕਿਤੇ ਉਹਨਾਂ ਦੇ ਦੇਖ ਕੇ ਤੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ। ਤੇ ਮੈਂ ਇਹ ਸੋਚਦੀ ਹੁੰਦੀ ਹਾਂ ਕਿ ਜਿਹੜੇ ਸਾਰਾ ਦਿਨ ਇਹ ਵਾਲਾ ਕੰਮ ਕਰਕੇ ਜਦੋਂ ਰਾਤ ਨੂੰ ਜਾ ਕੇ ਆਰਾਮ ਨਾਲ ਆਪਣੇ ਬੈਡ ਤੇ ਸੌਂਦੇ ਹੋਣੇ ਆ ਤੇ ਉਹਨਾਂ ਨੂੰ ਕਿੰਨੀ ਸ਼ਾਂਤੀ ਭਰੀ ਨੀਂਦ ਆਉਂਦੀ ਹੋਣੀ ਹੈ ਕਿ ਅਸੀਂ ਅੱਜ ਕਿਸੇ ਦਾ ਕੁਛ ਸਵਾਰਿਆ ਆ, ਆਪਣੇ ਮਨ ਚ ਇੱਕ ਕਹਿ ਲੋ ਕਿ ਇੱਕ ਖੁਸ਼ੀ ਦਾ ਹੁਲਾਰਾ ਜਿਹਾ ਆਉਂਦਾ ਹੈ ਕਿ ਆਪਾਂ ਕਿਸੇ ਵਾਸਤੇ ਪਰਮਾਤਮਾ ਨੇ ਸਾਨੂੰ ਇਸ ਕਾਬਲ ਬਣਾਇਆ ਕਿ ਅਸੀਂ ਕਿਸੇ ਵਾਸਤੇ ਕੁਛ ਕਰ ਸਕਦੇ ਹਾਂ। ਸੋ ਜ਼ਿੰਦਗੀ ਚ ਮੈਨੂੰ ਲੱਗਦਾ ਹੈ ਕਿ ਜੇ ਆਪਾਂ ਕਿਸੇ ਨੂੰ ਧੋਖਾ ਦਿੰਦੇ ਹਾਂ ਤੇ ਸਾਡਾ ਜਿਹੜਾ ਆਪਣਾ ਮਨ ਹੈ ਕਿਸੇ ਨੇ ਤੇ ਕਹਿ ਲੋ ਵੀ ਜਿੱਦਾਂ ਸਮਾਜਿਕ ਤੌਰ ਤੇ ਜੇ ਕੋਈ ਤੁਹਾਨੂੰ ਦੱਸਦਾ ਹੈ ਜਾਂ ਨਹੀਂ ਦੱਸਦਾ ਉਹ ਗੱਲ ਵੱਖਰੀ ਹੈ, ਪਰ ਜਿਹੜਾ ਤੁਹਾਡਾ ਆਪਣਾ ਜਿਹੜਾ ਮਨ ਹੁੰਦਾ ਆ ਉਹ ਤੁਹਾਨੂੰ ਦੱਸ ਦਿੰਦਾ ਆ ਕਿ ਤੁਸੀਂ ਕੁਛ ਗਲਤ ਕੀਤਾ ਹੈ ਕਿਸੇ ਨਾਲ ਜਾਂ ਤੁਸੀਂ ਕੁਛ ਠੀਕ ਕੀਤਾ ਆ। ਸੋ ਮੈਨੂੰ ਲੱਗਦਾ ਕਿ ਇਹ ਬਹੁਤ ਵਧੀਆ ਇਹੋ ਜਿਹੇ ਉਪਰਾਲੇ ਆ ਜਿੱਦਾਂ ਇਹ ਕਰ ਰਹੇ ਨੇ ਤੇ ਆਪਣੇ ਖਾਸ ਕਰਕੇ ਆਪਣੇ ਮਨ ਨੂੰ ਸ਼ਾਂਤੀ ਲਿਆਉਣ ਵਾਸਤੇ ਜਾਂ ਕਹਿ ਲੋ ਵੀ ਆਪਣੇ ਮਨ ਨੂੰ ਇੱਕ ਖੁਸ਼ ਰੱਖਣ ਵਾਸਤੇ ਇਹ ਬਹੁਤ ਵਧੀਆ ਗੱਲ ਹੈ ਕਿ ਆਪਾਂ ਜੇ ਕਿਸੇ ਦੀ ਕੋਈ ਮਦਦ ਕਰਦੇ ਹਾਂ ਜਾਂ ਕਿਸੇ ਦੀ ਹਨਾ ਏਦਾਂ ਕਰਦੇ ਹਾਂ ਤੇ ਬਹੁਤ ਵਾਰੀ ਏਦਾਂ ਹੁੰਦਾ ਹੈ ਕਿ ਅਮਰਦੀਪ ਜੀ ਜਦੋਂ ਤੁਹਾਡੇ ਨਾਲ ਕੁਛ ਏਦਾਂ ਦਾ ਹੁੰਦਾ ਆ ਕਿ ਤੁਹਾਡਾ ਅਗਲਾ ਤੁਹਾਡੇ ਨਾਲ ਹਨਾ ਓਵਰ ਕਲੈਵਰ ਖੇਡ ਜਾਂਦਾ ਆ ਕਿੱਦਾਂ ਤੇ ਸਭ ਤੋਂ ਪਹਿਲਾਂ ਤੇ ਏਦਾਂ ਹੁੰਦਾ ਕਿ ਤੁਹਾਡੇ ਮਨ ਚ ਨਾ ਇੱਕ ਬਹੁਤ ਜ਼ਿਆਦਾ ਪਛਤਰੀ ਜਿਹੀ ਲੱਗੀ ਰਹਿੰਦੀ ਹੈ ਕਿ ਮੇਰੇ ਨਾਲ ਉਹਨੇ ਏਦਾਂ ਕਰ ਕਿੱਦਾਂ ਦਿੱਤਾ ਕਿ ਏਦਾਂ ਹੋ ਕਿੱਦਾਂ ਗਿਆ ਮੇਰੇ ਨਾਲ ਕਿ ਮੈਂ ਇੰਨਾ ਬੇਵਕੂਫ ਹਾਂ ਮੈਂ ਏਦਾਂ ਇਹ ਵੋ ਤੇ ਕਿਉਂਕਿ ਮੇਰੇ ਨਾਲ ਇੱਕ ਵਾਰੀ ਸਕੂਲ ਟਾਈਮ ਮੈਨੂੰ ਗੱਲ ਕਦੀ ਵੀ ਨਹੀਂ ਭੁੱਲਦੀ ਕਿ ਸਕੂਲ ਟਾਈਮ ਦੀ ਗੱਲ ਹੈ ਤੇ ਅਸੀਂ ਮੈਂ ਉਦੋਂ ਮਾਰਸ਼ਲ ਆਰਟਸ ਸਿੱਖਦੀ ਸੀਗੀ ਤੇ ਮੈਂ ਤੇ ਇੱਕ ਲੜਕਾ ਹੋਰ ਸੀ ਮੇਰੇ ਨਾਲ, ਅਸੀਂ ਦੋਵੇਂ ਸਟੇਟ ਲੈਵਲ ਚ ਨਾ ਜਿੱਦਾਂ ਗੋਲਡ ਮੈਡਲ ਦੋ ਜਾਣਿਆਂ ਦਾ ਹੀ ਆਇਆ ਸੀ ਉਦੋਂ ਤੇ ਅਸੀਂ ਸਟੇਟ ਲੈਵਲ ਤੇ ਖੇਡ ਰਹੇ ਸੀ, ਪਟਿਆਲੇ ਸੀ ਸਾਡਾ ਟੂਰਨਾਮੈਂਟ ਤੇ ਉਸ ਤੋਂ ਬਾਅਦ ਨਾ ਅਸੀਂ ਨੈਸ਼ਨਲ ਲੈਵਲ ਤੇ ਜਾਣਾ ਸੀ ਤੇ ਸਾਡਾ ਟੀਚਰ ਸਾਨੂੰ ਕਹਿਣ ਲੱਗੇ ਕਿ ਕਹਿੰਦੇ ਵੀ ਤੁਹਾਡੇ ਦੋਵਾਂ ਦੇ ਆਲਮੋਸਟ ਇਕੁਅਲ ਨੰਬਰ ਆ ਤੇ ਵੀ ਆਰ ਜਸਟ ਕਨਫਿਊਜ਼ ਕਿ ਅਸੀਂ ਤੁਹਾਨੂੰ ਕਿਹਨੂੰ ਕੈਪਟਨ ਦੇ ਤੌਰ ਤੇ ਮਤਲਬ ਅਸੀਂ ਲੈ ਕੇ ਜਾਈਏ ਤੇ ਕਹਿੰਦੇ ਵੀ ਅਸੀਂ ਸਭ ਨੇ ਡਿਸਾਈਡ ਕੀਤਾ ਆ ਤੇ ਕੋਈ ਵੀ ਏਦਾਂ ਦੀ ਵੀ ਸਾਨੂੰ ਨੈਗੇਟਿਵ ਚੀਜ਼ ਨੀ ਲੱਗੀ ਕਿ ਜਿਹਦੇ ਨਾਲ ਸਿਮਰ ਦੇ ਦੋ ਨੰਬਰ ਘੱਟ ਜਾਣੇ ਆ ਉਹਦੇ ਦੋ ਨੰਬਰ ਵੱਧ ਜਾਣ ਤੇ ਉਹਨਾਂ ਨੇ ਫਿਰ ਸਾਨੂੰ ਕਿਹਾ ਵੀ ਤੁਸੀਂ ਆਪਸ ਡਿਸਾਈਡ ਕਰ ਲਓ ਕਿਉਂਕਿ ਕੈਪਟਨ ਤੇ ਇੱਕ ਹੀ ਹੋਣਾ ਦੋ ਤੇ ਹੁਣ ਹੋ ਨੀ ਸਕਦੇ ਤੇ ਤੁਸੀਂ ਆਪਸ ਡਿਸਾਈਡ ਕਰ ਲਓ ਕਿ ਤੁਸੀਂ ਕੀ ਉਹ ਜਿਹੜਾ ਲੜਕਾ ਸੀ ਉਹ ਮੇਰੇ ਤੋਂ ਇੱਕ ਸਾਲ ਛੋਟਾ ਸੀ ਉਸ ਟਾਈਮ ਤੇ ਤੇ ਮੈਨੂੰ ਕਹਿੰਦਾ ਕੋਈ ਗੱਲ ਨੀ ਦੀਦੀ ਤੁਸੀਂ ਹਾਂ ਕਹਿ ਦੋ ਤੁਸੀਂ ਮੈਂ ਮੈਨੂੰ ਵੀ ਏਦਾਂ ਲੱਗਾ ਮੈਂ ਕਿਹਾ ਨਹੀਂ ਦੇਖ ਲਾ ਹਨਾ ਜੇ ਤੂੰ ਕਰਨਾ ਤੇ ਆਈ ਡੋਂਟ ਮਾਇੰਡ ਵੀ ਤੂੰ ਕਰ ਲਾ ਹਨਾ ਵੀ ਏਦਾਂ ਹਨਾ ਤੇ ਜਦੋਂ ਆਪਾਂ ਵੱਖਰੇ ਗੱਲ ਕਰ ਰਹੇ ਸੀ ਤੇ ਨਹੀਂ ਨਹੀਂ ਦੀਦੀ 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 ਏਦਾਂ ਨੀ ਏਦਾਂ ਤੁਸੀਂ ਕਰ ਲੋ ਤੁਸੀਂ ਇਹਦੇ ਫਿਰ ਉਹਨਾਂ ਨੇ ਸਾਨੂੰ ਹਾਲ ਚ ਬੁਲਾਇਆ 10 ਮਿੰਟ ਟਾਈਮ ਦੇ ਕੇ ਤੇ ਕਹਿੰਦੇ ਵੀ ਹਾਂਜੀ ਕੀ ਡਿਸਾਈਡ ਕੀਤਾ ਤੇ ਉਹਨਾਂ ਨੇ ਪਹਿਲਾਂ ਮੈਨੂੰ ਪੁੱਛਿਆ ਕਿਉਂਕਿ ਮੈਂ ਵੱਡੀ ਸੀ ਤੇ ਮੈਂ ਕਿਹਾ ਕੋਈ ਤੁਸੀਂ ਇਹਨਾਂ ਨੂੰ ਪੁੱਛ ਲਓ ਹਨਾ ਜਿੱਦਾਂ ਤੇ ਮੈਨੂੰ ਆਪਣੇ ਮਨ ਚ ਇਹ ਸੀਗਾ ਕਿਤੇ ਨਾ ਕਿਤੇ ਵੀ ਇਹ ਮੇਰਾ ਨਾਂ ਲਊਗਾ ਕਿ ਨਹੀਂ ਉਹ ਵੱਡੇ ਨੇ ਉਹਨਾਂ ਦਾ ਪਹਿਲਾ ਹੱਕ ਆ ਤੇ ਉਹਨੇ ਜਦੋਂ ਉਹਨਾਂ ਨੂੰ ਪੁੱਛਿਆ ਤੇ ਕਹਿੰਦਾ ਠੀਕ ਹੈ ਮੈਂ ਰੈਡੀ ਹਾਂ ਤੁਸੀਂ ਮੈਨੂੰ ਬਣਾ ਦੋ ਮੇਰੇ ਇਕਦਮ ਜਿੱਦਾਂ ਕਹਿੰਦੇ ਨੇ ਇੱਕ ਵਾਰੀ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਕਿ ਬਾਹਰ ਤੇ ਏਦਾਂ ਕਹਿ ਰਿਹਾ ਸੀਗਾ ਹੁਣੇ ਵੀ ਨਹੀਂ ਦੀਦੀ ਤੁਸੀਂ ਨਹੀਂ ਵੱਡੇ ਆ ਹੁਣ ਆਲਰੇਡੀ ਮੈਂ ਕਹਿ ਚੁੱਕੀ ਸੀਗੀ ਹਨਾ ਵੀ ਜੋ ਇਹ ਡਿਸੀਜਨ ਲਊਗਾ ਠੀਕ ਆ ਤੇ ਮੈਂ ਉੱਥੇ ਕੁਛ ਕਹਿ ਵੀ ਨਹੀਂ ਸੀ ਸਕਦੀ ਵੀ ਹੁਣ 4-5 ਜੱਜਿਸ ਵੀ ਸੀ ਸਾਹਮਣੇ ਸਾਡੇ ਟੀਚਰ ਵੀ ਸੀਗੇ ਤੇ ਹੋਰ ਵੀ ਜਿੱਦਾਂ ਮਦਰਾਸ ਇੱਕ ਵੱਡਾ ਸਕੂਲ ਹੈਗਾ ਜਿੱਦਾਂ ਮਾਰਸ਼ਲ ਆਰਟ ਆ ਉਹਦੇ ਵੀ ਇੱਕ ਪ੍ਰਿੰਸੀਪਲ ਆਏ ਸੀ ਉਹ ਵੀ ਬੈਠੇ ਸੀਗੇ ਤੇ ਉਹ ਕਹਿੰਦਾ ਕਿ ਠੀਕ ਹੈ ਕਹਿੰਦਾ ਫਿਰ ਤੁਸੀਂ ਮੈਨੂੰ ਬਣਾ ਦੋ ਤੇ ਉਹਨਾਂ ਨੇ ਚਲੋ ਜੀ ਸਰਟੀਫਿਕੇਟ ਉਹਦੇ ਨਾਂ ਤੇ ਉਹ ਬਾਅਦ ਚ ਮਤਲਬ ਜਦੋਂ ਅਸੀਂ ਗਏ ਵੀ ਟੂਰਨਾਮੈਂਟ ਤੇ ਵੀ ਮੇਰਾ ਧਿਆਨ ਉਹਦੇ ਵਿੱਚ ਹੀ ਰਿਹਾ ਮੈਂ ਕਿਹਾ ਤੂੰ ਕਿਤੇ ਮੈਨੂੰ ਇਕੱਲਾ ਮਿਲ ਜਾਣਾ ਤੇਰੀ ਮੈਂ ਚੰਗੀ ਪੈਂਟੀ ਲਾਵਾਂ ਮਤਲਬ ਮੇਰੇ ਦਿਮਾਗ ਚ ਨਾ ਕਿਤੇ ਨਾ ਕਿਤੇ ਉਹ ਚੀਜ਼ ਰਹੀ ਜ਼ਰੂਰ ਹਨਾ ਤੇ ਪਰ ਡੈਫੀਨੇਟਲੀ ਮਤਲਬ ਕਹਿ ਸਕਦੀ ਹਾਂ ਮੈਂ ਵੀ ਮੈਂ ਤੇ ਕਹਿ ਲਓ ਵੀ 2-4-5 ਦਿਨਾਂ ਚੋਂ ਕਿਤੇ ਨਾ ਕਿਤੇ ਬਾਹਰ ਆ ਗਈ ਉਸ ਚੀਜ਼ ਤੋਂ ਪਰ ਸ਼ਰਤੀ ਮੈਂ ਗੱਲ ਕਹਿ ਸਕਦੇ ਵੀ ਉਹ ਕਿਤੇ ਮੈਨੂੰ ਹੁਣ ਵੀ ਟੱਕਰਦਾ ਨਾ ਤੇ ਉਹਦੇ ਮਨ ਚੋ ਚਰੀ ਜ਼ਰੂਰ ਆਉਂਦੀ ਹੋਊਗੀ ਵੀ ਮੈਂ ਉਸ ਟਾਈਮ ਤੇ ਗੱਲ ਜਿਹੜੀ ਆ ਗਲਤ ਕੀਤੀ ਆ ਕਹਿ ਲਓ ਵੀ ਸਮਾਰਟ ਖੇਡ ਗਿਆ ਹਨਾ ਕਿਉਂਕਿ ਅਜੇ ਵੀ ਹੁਣ ਤੇ ਵੈਸੇ ਬਹੁਤ ਟਾਈਮ ਹੋ ਗਿਆ ਮੈਨੂੰ ਮਿਲੀ ਨੀ ਤੇ ਜਦੋਂ ਵੀ ਮੈਨੂੰ ਮਿਲਦੀ ਹੈ ਨਾ ਅਜੇ ਵੀ ਮੈਂ ਮਹਿਸੂਸ ਕਰਦੀ ਵੀ ਉਹਨੇ ਕਦੀ ਵੀ ਮੇਰੇ ਨਾਲ ਉਸ ਤੋਂ ਬਾਅਦ ਅੱਖ ਮਿਲਾ ਕੇ ਗੱਲ ਨੀ ਕੀਤੀ ਜਦੋਂ ਵੀ ਮੇਰੇ ਨਾਲ ਗੱਲ ਕਰਦਾ ਸੀ ਜਾਂ ਆਪਾਂ ਟੂਰਨਾਮੈਂਟ ਚ ਵੀ ਉਦੋਂ ਵੀ ਜਾਂ ਉਸ ਤੋਂ ਬਾਅਦ ਵੀ ਬਹੁਤ ਸਾਲ ਬਾਅਦ ਵੀ ਮਤਲਬ ਗੇਮ ਛੱਡਣ ਤੋਂ ਬਾਅਦ ਵੀ ਜਦੋਂ ਮੈਨੂੰ ਮਿਲਦਾ ਰਿਹਾ ਤੇ ਓਦਾਂ ਬਹੁਤ ਹਨਾ ਏਦਾਂ ਦੀਦੀ ਦੀਦੀ ਪਰ ਉਹਨੇ ਮੇਰੇ ਨਾਲ ਕਦੀ ਅੱਖ ਨਾ ਅੱਖ ਨੀ ਮਿਲਾਈ ਜਿੱਦਾਂ ਉਹ ਪਹਿਲਾਂ ਮੇਰੇ ਨਾਲ ਅੱਖ ਨਾ ਅੱਖ ਮਿਲਾ ਕੇ ਗੱਲ ਕਰਦਾ ਹੁੰਦਾ ਸੀ ਤੇ ਸੋ ਮੈਨੂੰ ਇਸ ਗੱਲ ਦਾ ਮੈਨੂੰ ਕਦੀ ਕਿਤੇ ਨਾ ਕਿਤੇ ਇਹ ਲੱਗਦਾ ਕਿ ਐਟਲੀਸਟ ਮੈਂ ਉਹਦੇ ਨਾਲ ਕੁਛ ਮਾੜਾ ਨਹੀਂ ਕੀਤਾ ਐਟਲੀਸਟ ਮੇਰੇ ਚ ਇੰਨੀ ਜ਼ਰੂਰਤ ਹੈਗੀ ਹੈ ਕਿ ਮੈਂ ਉਹਦੇ ਨਾਲ ਅੱਖ ਨਾ ਅੱਖ ਮਿਲਾ ਕੇ ਕਹਿ ਸਕਦੀ ਹਾਂ ਵੀ ਤੂੰ ਇਹ ਕੀਤਾ ਜਾਂ ਵੀ ਤੂੰ ਮਾੜਾ ਚੰਗਾ ਜੋ ਵੀ ਸੀਗਾ ਹਨਾ ਮਾੜਾ ਸੀ ਜਾਂ ਚੰਗਾ ਸੀ ਵੀ ਕੀਤਾ ਪਰ ਉਹਦੀ ਜਿਹੜੀ ਜ਼ਰੂਰਤ ਸੀ ਮੇਰੇ ਨਾਲ ਅੱਖ ਨਾ ਅੱਖ ਮਿਲਾ ਕੇ ਖਲੋਣ ਦੀ ਉਹ ਆਪਣੀ ਜਿਹੜੀ ਜ਼ਰੂਰਤ ਸੀ ਉਹ ਕਿਤੇ ਨਾ ਕਿਤੇ ਉਹ ਗੁਆ ਬੈਠਾ ਸੋ ਅਜੇ ਤੱਕ ਵੀ ਜਿੱਦਾਂ ਕਹਿ ਲਓ ਵੀ ਹੁਣ ਤਾਂ ਵੀ ਹਮੇਸ਼ਾ ਏਦਾਂ ਹੁੰਦਾ ਹੈ ਜਦੋਂ ਆਪਾਂ ਕਿਸੇ ਨੇ ਗਲਤ ਕਰਦੇ ਨਾ ਸਾਡੇ ਆਪਣੇ ਮਨ ਚ ਜਾਂ ਕਹਿ ਲਓ ਵੀ ਸਾਨੂੰ ਆਪਣੇ ਅੰਦਰ ਪਤਾ ਹੁੰਦਾ ਤੇ ਕਦੀ ਵੀ ਮੇਰੇ ਮਦਰ ਹਮੇਸ਼ਾ ਕਹਿੰਦੇ ਹੁੰਦੇ ਸੀ ਕਿ ਵੀ ਕਦੀ ਵੀ ਉਹ ਕੰਮ ਨਾ ਕਰੋ ਜਿੱਥੇ ਤੁਹਾਨੂੰ ਪਤਾ ਹੋਵੇ ਕਿ ਇਹ ਕੰਮ ਕਰਕੇ ਮੈਨੂੰ ਪਛਤਾਉਣਾ ਪਊਗਾ ਜਾਂ ਮੈਂ ਕਿਸੇ ਨਾਲ ਨਜ਼ਰ ਨਹੀਂ ਮਿਲਾ ਸਕਦਾ ਹਮੇਸ਼ਾ ਉਹ ਕੰਮ ਕਰੋ ਵੀ ਤੁਸੀਂ ਚਾਹੇ ਥੋੜੇ ਜਿਹੇ ਨੀਵੇਂ ਵੀ ਹੋ ਜਾਓ ਚਾਹੇ ਕਿਸੇ ਦੇ ਅੱਗੇ ਹੱਥ ਵੀ ਜੋੜਨੇ ਪੈਣ ਕਿਸੇ ਵੇਲੇ ਪਰ ਐਟਲੀਸਟ ਉਹਦੀਆਂ ਨਜ਼ਰਾਂ ਦਾ ਨਜ਼ਰਾਂ ਮਿਲਾ ਕੇ ਤੁਸੀਂ ਗੱਲ ਕਰ ਸਕੋ ਆਪਣੇ ਆਪ ਨੂੰ ਇੰਨਾ ਕੁ ਇੰਨੇ ਕੁ ਕਹਿ ਲਓ ਵੀ ਲੈਵਲ ਤੇ ਰੱਖਣਾ ਚਾਹੀਦਾ ਕਿ ਆਪਣੀਆਂ ਤੁਸੀਂ ਜਿਹੜੀਆਂ ਨਜ਼ਰਾਂ ਨੇ ਉਹ ਕਿਸੇ ਤੋਂ ਤੁਹਾਨੂੰ ਲੁਕਾਉਣੀਆਂ ਨਾ ਪੈਣ ਸੋ ਇਹਨਾਂ ਦਾ ਜਿਹੜਾ ਉਪਰਾਲਾ ਹੈ ਇਹ
ਜੀ 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 ਸਿਮਰ
ਹਾਂਜੀ ਜਿਹੜਾ ਇਹਨਾਂ ਦਾ ਉਪਰਾਲਾ ਹੈ ਬਾਬਾ ਦੀਪ ਸਿੰਘ ਦਾ ਹੁਣ ਦਾ
ਜੀ ਜੀ ਜੀ
ਬਹੁਤ ਵਧੀਆ ਜਿੱਦਾਂ ਕਹਿ ਲੋ ਵੀ ਜਿਹੜਾ ਸਮਾਜ ਲਈ ਕੋਈ ਵੀ ਕੰਮ ਕਰ ਰਹੇ ਨੇ ਤੇ ਮੈਨੂੰ ਲੱਗਦਾ ਕਿ ਬਹੁਤ ਜਿੱਦਾਂ ਇੱਕ ਵਧੀਆ ਉਪਰਾਲਾ ਹੈ ਕਿ ਆਪਾਂ ਕੱਲ ਨੂੰ ਕਿਸੇ ਨੂੰ ਮਾਣ ਨਾ ਦੱਸ ਸਕਦੇ ਹਾਂ ਕਿ ਅਸੀਂ ਸਿੱਖਾਂ ਤੇ ਸਿੱਖ ਕਮਿਊਨਿਟੀ ਚ ਕਹਿ ਲੋ ਜਾਂ ਹਨਾ ਵੀ ਅਸੀਂ ਏਦਾਂ ਦੇ ਕੰਮ ਕਰਦੇ ਹਾਂ ਜਾਂ ਇੱਕ ਬਹੁਤ ਇੱਕ ਮਾਣ ਵਾਲੀ ਗੱਲ ਕਿਤੇ ਨਾ ਕਿਤੇ ਮਹਿਸੂਸ ਹੁੰਦੀ ਹੈ ਜੀ
ਬਿਲਕੁਲ ਬਿਲਕੁਲ ਔਰ ਜਦੋਂ ਜਿਵੇਂ ਤੁਸੀਂ ਗੱਲ ਕੀਤੀ ਹੈ ਨਾ ਜੇਕਰ ਤੁਸੀਂ ਸੱਚੇ ਹੋ ਇਮਾਨਦਾਰ ਹੋ ਔਰ ਤੁਹਾਡੇ ਵਿੱਚ ਇਹ ਜਿਹੜਾ ਜਜ਼ਬਾ ਉਹ ਜ਼ਰੂਰ ਰਹੇਗਾ ਜਿਵੇਂ ਅੱਖਾਂ ਚ ਅੱਖਾਂ ਮਿਲਾ ਕੇ ਗੱਲ ਕਰਨ ਦਾ ਕਿਉਂਕਿ ਤੁਹਾਡੇ ਚ ਉਹ ਹੌਸਲਾ ਹੋਏਗਾ ਹਨਾ ਤੁਹਾਡੇ ਚ ਉਹ ਸੱਚਾਈ ਤੁਹਾਡੀ ਉਹ ਇਮਾਨਦਾਰੀ ਜਿਹੜੀ ਆ ਉਹ ਜ਼ਰੂਰ ਚੱਲੇਗੀ ਤੁਹਾਨੂੰ ਕਿਸੇ ਚੀਜ਼ ਦਾ ਡਰ ਨਹੀਂ ਹੋਏਗਾ ਕਿ ਤੁਸੀਂ ਕੁਛ ਗਲਤ ਕੀਤਾ ਕਿਉਂਕਿ ਤੁਸੀਂ ਹਮੇਸ਼ਾ ਉਸ ਸੱਚਾਈ ਤੇ ਟਿਕੇ ਰਹਿ ਕੇ ਜਿਹੜਾ ਆਪਣਾ ਪੱਖ ਆ ਉਹ ਰੱਖਿਆ ਹੁੰਦਾ, ਆਪਣਾ ਜਿਹੜਾ ਪਾਰਟ ਆ, ਆਪਣਾ ਜਿਹੜਾ ਰੋਲ ਆ ਉਹ ਅਦਾ ਕੀਤਾ ਹੁੰਦਾ, ਜਿੱਥੇ ਵੀ ਜਿਵੇਂ ਤੁਸੀਂ ਦੱਸਿਆ ਕਿ ਲੋੜ ਵੇਲੇ ਜੇ ਕਿਸੇ ਨੂੰ ਜ਼ਰੂਰਤ ਆ, ਕਿਸੇ ਵੀ ਢੰਗ ਨਾਲ ਕਿਸੇ ਦੇ ਵੀ ਕੰਮ ਆਉਣ ਦੀ ਜਿਹੜੀ ਰੁਚੀ ਹੈ ਤੁਹਾਡੀ, ਹੈ ਨਾ। ਔਰ ਆਪਾਂ ਬਿਲਕੁਲ ਆਪਣੇ ਸਾਥੀਆਂ ਤੋਂ ਵੀ ਜਾਣਨਾ ਚਾਹਿਆ ਕਿ ਅੱਜ ਦੇ ਇਸ ਵਿਸ਼ੇ ਦੇ ਬਾਰੇ ਕੀ ਕਹਿਣਾ ਚਾਹ ਰਹੇ ਆ ਉਹ। ਜਗਤਾਰ ਗਿੱਲ ਢੁੱਡੀਕੇ ਵਾਲੇ ਕਹਿੰਦੇ ਆ ਜੀ, ਕਹਿੰਦੇ ਤੁਸੀਂ ਹਮੇਸ਼ਾ ਆਪਣੇ ਆਪ ਚ ਮਸਤ ਹੋ ਕੇ ਕੰਮ ਕਰਦੇ ਜਾਓ, ਤੁਹਾਡੇ ਬਾਰੇ ਸੁਣ ਕੇ ਨਜ਼ਰੀਆ ਬਣਾਉਣ ਵਾਲੇ ਲੋਕ ਤੁਹਾਨੂੰ ਦੇਖਣਗੇ ਵੀ, ਤੇ ਫਿਰ ਜੋ ਉਹਨਾਂ ਦਾ ਨਜ਼ਰੀਆ ਬਣੇਗਾ ਉਹ ਪਰਪੱਕ ਵੀ ਹੋਵੇਗਾ। ਸਮਾਂ ਸਮੇਂ ਨੂੰ ਬਦਲ ਦਿੰਦਾ, ਪਰ ਸਮੇਂ ਨੂੰ ਕੁਝ ਸਮਾਂ ਜ਼ਰੂਰ ਚਾਹੀਦਾ ਹੁੰਦਾ। ਕਿਆ ਬਾਤ ਹੈ! ਸੋ ਮੈਨੂੰ ਲੱਗਦਾ ਕਿ ਉੱਥੇ ਸ਼ਾਂਤ ਹੋ ਜਾਣਾ ਜ਼ਿਆਦਾ ਜ਼ਰੂਰੀ ਹੁੰਦਾ, ਹੈ ਨਾ। ਸਬਰ ਤੋਂ ਕੰਮ ਲੈਣਾ ਜਿਹੜਾ ਉਹ ਜ਼ਿਆਦਾ ਜ਼ਰੂਰੀ ਹੁੰਦਾ। ਤੇ ਬਾਕੀ
ਬਿਲਕੁਲ ਅਮਰਦੀਪ ਜੀ, ਉਹ ਕਹਿੰਦੇ ਨੇ ਨਾ ਕਿ ਚੁੱਪ ਰਹਿਤੇ ਹੈ ਜ਼ਮਾਨੇ ਮੇਂ ਵੋ ਲੋਗ ਅਕਸਰ, ਚੁੱਪ ਰਹਿਤੇ ਹੈ ਜ਼ਮਾਨੇ ਮੇਂ ਵੋ ਲੋਗ ਅਕਸਰ, ਜ਼ਮਾਨੇ ਮੇਂ ਜਿਨਕੇ ਹੁਨਰ ਬੋਲਾ ਕਰਤੇ ਹੈ। ਤੇ ਸੋ ਬਿਲਕੁਲ ਇਹਨਾਂ ਦੀ ਗੱਲ ਠੀਕ ਹੈ ਕਿ
ਬਿਲਕੁਲ ਜੀ। ਸੋ ਉਹਨਾਂ ਨੇ ਅੱਜ ਕਿਹਾ ਜੀ, ਕਹਿੰਦੇ ਮੈਂ ਅੱਜ ਕਾਲ ਨਹੀਂ ਕਰ ਪਾਉਣੀ ਕਿਉਂਕਿ ਮੈਂ ਅੱਜ ਕੰਮ ਚ ਬਿਜ਼ੀ ਹਾਂ। ਕੋਈ ਗੱਲ ਨੀ ਜੀ, ਤੁਸੀਂ ਆਪਣੇ ਵਿਚਾਰਾਂ ਦੀ ਸਾਂਝ ਜ਼ਰੂਰ ਪਾ ਰਹੇ ਹੋ, ਇਹਦੇ ਨਾਲ ਹੀ ਸਾਨੂੰ ਬਹੁਤ ਹੁਲਾਰਾ ਮਿਲਦਾ ਹੈ। ਬਹੁਤ ਬਹੁਤ ਧੰਨਵਾਦ ਜਗਤਾਰ ਜੀ ਤੁਹਾਡਾ। ਤੇ ਇਹਦੇ ਨਾਲ ਹੀ ਸਾਡੇ ਨਾਲ ਦਲਜੀਤ ਸਿੰਘ ਢਿੱਲੋਂ ਹੋਰਾਂ ਨੇ ਵੀ ਸਾਂਝ ਪਾਈ ਹੈ। ਪਹਿਲਾਂ ਤਾਂ ਕਹਿੰਦੇ ਦੋਵਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ, ਸੋ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਢਿੱਲੋਂ ਸਾਹਿਬ। ਔਰ ਉਹਨਾਂ ਨੇ ਜੀ, ਉਹਨਾਂ ਨੇ ਅਧਿਆਤਮਕ ਪੱਖ ਤੋਂ ਜਿਹੜਾ ਇਹਦਾ ਜਿਹੜਾ ਨਚੋੜ ਆ ਉਹ ਸਾਨੂੰ ਕੱਢਣ ਦੀ ਕੋਸ਼ਿਸ਼ ਕੀਤੀ, ਸਾਡੇ ਲਈ ਕੱਢਣ ਦੀ ਕੋਸ਼ਿਸ਼ ਕੀਤੀ ਆ। ਸੋ ਉਹ ਗੁਰਬਾਣੀ ਦੀ ਜਿਹੜੀ ਉਦਾਹਰਣ ਆ ਉਹ ਦੇ ਰਹੇ ਆ, ਸਲੋਕ ਡੱਖਣੇ ਮਹੱਲਾ ਪਹਿਲਾ ਦੇ ਵਿੱਚੋਂ, ਮਹੱਲਾ ਪੰਜਵਾਂ ਦੇ ਵਿੱਚੋਂ। ਸੋ ਕਹਿੰਦੇ ਨਾਨਕ ਕੱਚੜਿਆਂ ਸਿਉ ਤੋੜ, ਢੂੰਡ ਸੱਜਣ ਸੰਤ ਪੱਕਿਆਂ, ਓਏ ਜੀਵੰਦੇ ਵਿਛੜੋ, ਓਏ ਮੋਇਆਂ ਨਾ ਜਾਹੀ ਛੋੜ। ਬਿਲਕੁਲ ਜੀ, ਕੱਚਿਆਂ ਦੇ ਨਾਲ ਜਿਵੇਂ ਜੇ ਅਸੀਂ ਅਧਿਆਤਮਕ ਪੱਖ ਦੇਖੀਏ ਤਾਂ ਹਮੇਸ਼ਾ ਸਾਨੂੰ ਗੁਰਬਾਣੀ ਦੇ ਵਿੱਚ ਵੀ ਇਹੀ ਆਦੇਸ਼ ਜਿਹੜਾ ਆ ਉਹ ਦਿੱਤਾ ਗਿਆ ਆ ਕਿ ਅਸਲ ਦੇ ਵਿੱਚ ਜਿਹੜਾ ਸੱਚਾ ਰਿਸ਼ਤਾ ਆ ਉਹ ਤਾਂ ਉਸ ਪਰਵਦਗਾਰ ਦੇ ਨਾਲ ਹੀ ਆ, ਪਰਮਾਤਮਾ ਦੇ ਨਾਲ ਹੀ ਆ। ਜਿਹੜੇ ਦੁਨਿਆਵੀ ਰਿਸ਼ਤੇ ਸਾਰੇ ਚਾਹੇ ਝੂਠੇ ਆ, ਪਰ ਦੁਨੀਆਂ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਜਿਵੇਂ ਅਸੀਂ ਕਹਿੰਦੇ ਹਾਂ ਕਿ ਕੁਛ ਗੁਰਮੁਖ ਹੁੰਦੇ ਆ, ਹਨਾ, ਕੁਛ ਮਨਮੁਖ ਹੁੰਦੇ ਆ, ਤੇ ਸਾਡੇ ਲਈ ਇਹ ਪਰਖ ਜਿਹੜੀ ਆ ਕਰਨੀ ਬਹੁਤ ਜ਼ਰੂਰੀ ਹੁੰਦੀ ਆ ਕਿ ਤੁਸੀਂ ਮਨਮੁਖਾਂ ਦੇ ਪਿੱਛੇ ਲੱਗ ਕੇ ਜਿਹੜਾ ਆਪਣਾ ਸਮਾਂ ਵਿਅਰਥ ਗਵਾ ਰਹੇ ਹੋ, ਜਾਂ ਆਪਣਾ ਜਿਹੜਾ ਐਨਰਜੀ ਜਿਹੜੀ ਉਹ ਵਿਅਰਥ ਗਵਾ ਰਹੇ ਹੋ, ਹਨਾ, ਆਪਣੀ ਊਰਜਾ ਜਿਹੜੀ ਉਹ ਨਸ਼ਟ ਕਰ ਰਹੇ ਹੋ। ਜੇ ਤੁਸੀਂ ਗੁਰਮੁਖਾਂ ਦੇ ਪਿੱਛੇ ਲੱਗ ਕੇ ਉਹਨਾਂ ਦੇ ਨਾਲ ਆਪਣਾ ਜਿਹੜਾ ਨਾਤਾ ਜੋੜ ਕੇ ਉਸ ਪਰਮਾਤਮਾ ਦੀ ਸ਼ਰਨ ਚ ਜਾਂ ਉਸ ਪਰਮਾਤਮਾ ਦੇ ਹੁਕਮ ਨੂੰ ਤੁਸੀਂ ਮੰਨਣ ਦੀ ਕੋਸ਼ਿਸ਼ ਕਰੋ, ਤਾਂ ਮੈਨੂੰ ਲੱਗਦਾ ਕਿ ਫੇਰ ਤੁਹਾਨੂੰ ਇਸ ਤਰ੍ਹਾਂ ਦਾ ਕੋਈ ਵੀ ਦੁੱਖ ਜਿਹੜਾ ਆ ਉਹ ਨਹੀਂ ਮਹਿਸੂਸ ਹੁੰਦਾ, ਹਨਾ। ਸੋ ਇਸ ਕਰਕੇ ਮੈਨੂੰ ਲੱਗਦਾ ਹੁੰਦਾ ਕਿ ਆਪਾਂ ਨੂੰ ਵੀ ਕਿਤੇ ਨਾ ਕਿਤੇ ਗੁਰਬਾਣੀ ਤੇ ਅਮਲ ਕਰਨ ਦੀ ਜ਼ਰੂਰਤ ਬਹੁਤ ਜ਼ਿਆਦਾ ਆ। ਜਿਹੜੇ ਇਹ ਦੁਨਿਆਵੀ ਦੁੱਖ ਆ ਜਾਂ ਜਿਹੜੀਆਂ ਦੁਨਿਆਵੀ ਜਿਹੜੀਆਂ ਸੱਟਾਂ ਨੇ, ਜਿਹੜੀਆਂ ਠੇਸ ਜਿਹੜੀ ਜਦੋਂ ਸਾਨੂੰ ਪਹੁੰਚਦੀ ਆ, ਤਾਂ ਫੇਰ ਸਾਨੂੰ ਬਿਲਕੁਲ ਜੀ, ਫੇਰ ਜਦੋਂ ਨਾ ਬਾਕੀ ਕਹਿੰਦੇ ਸਹਾਰੇ ਜਿਹੜੇ ਆ ਉਹ ਬਿਲਕੁਲ ਨਾਕਾਮ ਹੋ ਜਾਂਦੇ ਆ, ਤਾਂ ਫੇਰ ਸਾਨੂੰ ਇੱਕੋ ਇੱਕ ਜਿਹੜਾ ਸਹਾਰਾ ਆ ਉਹ ਉਸ ਪ੍ਰਭੂ ਪ੍ਰੀਤਮ ਦਾ ਹੀ ਦਿਖਾਈ ਦਿੰਦਾ ਹੁੰਦਾ। ਸੋ ਬਿਲਕੁਲ ਇਹਨਾਂ ਨੇ ਗੁਰਬਾਣੀ ਦੇ ਪੱਖ ਤੋਂ ਸਾਨੂੰ ਜਿਹੜੀ ਇਹ ਸਿੱਖਿਆ ਦੇਣ ਦੀ ਕੋਸ਼ਿਸ਼ ਕੀਤੀ ਆ। ਤੁਹਾਡਾ ਬਹੁਤ ਬਹੁਤ ਧੰਨਵਾਦ ਢਿੱਲੋਂ ਸਾਹਿਬ, ਔਰ ਤੁਹਾਡੀ ਇਸ ਅਗਵਾਈ ਦੀ ਜਿਹੜੀ ਬਹੁਤ ਜ਼ਰੂਰਤ ਆ, ਕਿਉਂਕਿ ਤੁਹਾਡੇ ਜਿਹੜੇ ਤਜਰਬੇ ਆ ਉਹ ਲੰਮੇ ਆ, ਔਰ ਉਹ ਤਜਰਬੇ ਜਿਹੜੇ ਆ ਉਹ ਬੋਲਦੇ ਆ ਅੱਜ ਦੇ ਇਸ ਯੁੱਗ ਦੇ ਵਿੱਚ ਸਾਨੂੰ ਸੇਧ ਦੇਣ ਦੇ ਲਈ। ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਨਾਲ ਸਾਂਝ ਪਾਈ। ਅੱਗੇ ਸਾਡੇ ਨਾਲ ਪਿੰਦਰ ਬਰਾੜਹੂਰਾ ਨੇ ਸਾਂਝ ਪਾਈ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਵੈਰੀ ਨਾਈਸ ਪ੍ਰੋਗਰਾਮ। ਤੇ ਇਹਨਾਂ ਨੇ ਨਾ ਡਾਕਟਰ ਹਰਕੀਰਤ ਸਿੰਘ ਸਿੱਧੂ ਹੋਰਾਂ ਦੀ ਅਚਨਚੇਤੀ ਮੌਤ ਤੇ ਦੁੱਖ ਪ੍ਰਗਟ ਕੀਤਾ ਜੀ, ਕਹਿੰਦੇ ਵਾਹਿਗੁਰੂ ਉਹਨਾਂ ਨੂੰ ਚਰਨਾਂ ਚ ਨਿਵਾਸ ਦੇਵੇ। ਸੋ ਆਪਾਂ ਸਿੱਧੂ ਸਾਹਿਬ ਦੇ ਬਾਰੇ ਥੋੜੀ ਜਿਹੀ ਗੱਲ ਜ਼ਰੂਰ ਕਰਾਂਗੇ। ਕਾਫੀ ਉੱਘੇ ਡਾਕਟਰ ਸੀਗੇ, ਸਮਾਜ ਸੇਵੀ ਸੀਗੇ, ਹੋਮਿਓਪੈਥੀ ਦੀ ਦੁਨੀਆਂ ਦੇ ਵਿੱਚ ਉਹਨਾਂ ਦਾ ਆਪਣਾ ਇੱਕ ਨਾਮ ਸੀਗਾ ਜੀ। ਸੋ ਐਂਟੀ ਡਰੱਗ ਸੁਸਾਇਟੀ ਦੇ ਚੇਅਰਮੈਨ ਵੀ ਸੀਗੇ ਉਹ, ਔਰ ਬੜੀ ਚੜ੍ਹਦੀ ਉਮਰ ਦੇ ਵਿੱਚ ਉਹ ਵਿਛੋੜਾ ਦੇ ਕੇ ਗਏ ਆ। ਪਟਿਆਲਾ ਦੇ ਵਿੱਚ ਉਹਨਾਂ ਨੇ ਆਪਣਾ ਜਿਹੜਾ ਕਰੀਅਰ ਸੀ ਉਹ ਸ਼ੁਰੂ ਕੀਤਾ ਸੀਗਾ, ਔਰ ਉਹਨਾਂ ਦੀ ਜਿਹੜੀ ਅਚਨਚੇਤੀ ਮੌਤ ਉਹ ਪਿਛਲੇ ਦਿਨੀ ਹੋਈ ਆ। ਸੋ ਉਹਨਾਂ ਨੇ ਇਸ ਬਾਬਤ ਭੁਪਿੰਦਰ ਬਰਾੜਹੂਰਾ ਨੇ ਜਿਹੜਾ ਦੁੱਖ ਆ ਉਹ ਪ੍ਰਗਟ ਕੀਤਾ। ਸੋ ਵਾਹਿਗੁਰੂ ਕਹਿੰਦੇ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਦੇਵੇ। ਸੋ ਸਾਡੇ ਵੱਲੋਂ ਵੀ ਪ੍ਰਮਾਤਮਾ ਦੇ ਅੱਗੇ ਇਹ ਅਰਦਾਸ ਹੈ ਜੀ ਕਿ ਪ੍ਰਮਾਤਮਾ ਉਹਨਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਸੋ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਦੇਣ। ਸੋ ਬਹੁਤ ਬਹੁਤ ਧੰਨਵਾਦ ਪਿੰਦਰ ਜੀ, ਤੁਸੀਂ ਸਾਡੇ ਨਾਲ ਸਾਂਝ ਪਾਈ ਹੈ ਇਸ ਬਾਬਤ। ਤੇ ਅੱਗੇ ਸਾਡੇ ਨਾਲ ਜੁੜੇ ਨੇ ਜੀ ਧਨੀ ਸਾਹਿਬ। ਧਨੀ ਸਾਹਿਬ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ, ਮੈਸੇਜ ਜਿਹੜਾ ਜੀ ਉਹ ਉਹਨਾਂ ਦਾ ਟਾਈਪ ਹੋ ਰਿਹਾ, ਜਦ ਤੱਕ ਉਹਨਾਂ ਦਾ ਮੈਸੇਜ ਟਾਈਪ ਹੋ ਗਿਆ ਸੋ ਪਹੁੰਚ ਗਿਆ ਜੀ ਸਾਡੇ ਤੱਕ। ਕਹਿੰਦੇ ਦੇਖੋ ਜਿੰਨਾ ਹੱਕ ਕੈਪਟਨ ਦੀ ਚੋਣ ਤੇ ਤੁਹਾਡਾ ਸੀ, ਉਹਨਾਂ ਹੀ ਹੱਕ ਉਸ ਮੁੰਡੇ ਦਾ ਵੀ ਸੀ, ਫਿਰ ਗੁੱਸਾ ਕਿਹੜੀ ਗੱਲ ਦਾ ਆਇਆ? ਅੱਛਾ, ਉਹਨਾਂ ਨੇ ਮੈਨੂੰ ਲੱਗਦਾ ਕਿ ਤੁਹਾਡੀ ਜਿਹੜੀ ਤੁਸੀਂ ਆਪਣੀ ਐਗਜ਼ਾਮਪਲ ਨਾਲ ਸ਼ੇਅਰ ਕੀਤੀ ਆ।
ਹਾਂਜੀ ਮੈਂ ਉਹਨਾਂ ਨੂੰ ਦੱਸਣਾ ਚਾਹੂੰਗੀ ਕਿ ਉਹ ਜਿਹੜਾ ਮੁੰਡਾ ਸੀ ਉਹ ਮੇਰੇ ਤੋਂ ਇੱਕ ਸਾਲ ਛੋਟਾ ਸੀਗਾ, ਤੇ ਜਦੋਂ ਸਾਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਆਪਸ ਡਿਸਾਈਡ ਕਰ ਲਓ ਹਨਾ, ਕਿਉਂਕਿ ਮੇਰਾ ਜਿਹੜਾ ਸਕੂਲਿੰਗ ਸੀ ਉਸ ਈਅਰ ਖਤਮ ਹੋ ਜਾਣੀ ਸੀ, ਆਈ ਵਾਜ਼ ਇਨ 10th ਹਨਾ, ਤੇ ਉਸ ਤੋਂ ਬਾਅਦ ਮੈਨੂੰ ਲਾਈਫ ਚ ਸ਼ਾਇਦ ਉਹ ਮੌਕਾ ਹੁਣ ਜਿੱਦਾਂ ਕਿ ਨਹੀਂ ਮਿਲਿਆ ਦੁਬਾਰਾ ਹਨਾ, ਤੇ ਉਹ ਮੇਰੇ ਤੋਂ ਇੱਕ ਸਾਲ ਛੋਟਾ ਸੀ ਉਸ ਟਾਈਮ ਤੇ, ਉਹ 9th ਕਲਾਸ ਚ ਸੀਗਾ, ਤੇ ਜੇ ਉਸ ਟਾਈਮ ਤੇ ਉਹ ਕੈਪਟਨ ਨਾ ਵੀ ਬਣਦਾ ਤੇ ਉਹਨੂੰ ਅਗਲੇ ਸਾਲ ਵੀ ਉਹ ਮੌਕਾ ਮਿਲ ਜਾਣਾ ਸੀ। ਨਾਲੇ ਮੈਨੂੰ ਗੁੱਸਾ ਇਸ ਗੱਲ ਦਾ ਨੀ ਕਿ ਉਹਨੇ ਕੈਪਟਨ, ਕਿਉਂਕਿ ਜਦੋਂ ਅਸੀਂ ਬਾਹਰ ਗੱਲ ਕੀਤੀ ਮੈਨੂੰ ਕਹਿੰਦਾ ਨਹੀਂ ਨਹੀਂ ਦੀਦੀ ਤੁਸੀਂ ਵੱਡੇ ਹੋ ਤੁਸੀਂ ਪਹਿਲਾਂ ਹਨਾ, ਮਤਲਬ ਉਹਨੇ ਮੈਨੂੰ ਏਦਾਂ ਹੀ ਗੱਲ ਕਹੀ, ਸ਼ਾਇਦ ਉਹ ਜੇ ਕਿਤੇ ਸੁਣ ਰਿਹਾ ਹੋਵੇ ਤਾਂ ਉਹਨੂੰ ਅੱਜ ਵੀ ਯਾਦ ਆ ਜੂਗੀ ਕਿ ਨਹੀਂ ਦੀਦੀ ਤੁਸੀਂ ਪਹਿਲਾਂ ਹਨਾ, ਨਹੀਂ ਨਹੀਂ ਏਦਾਂ ਥੋੜੀ ਹੈ, ਮੈਂ ਤਾਂ ਤੁਹਾਡੇ ਤੋਂ ਛੋਟਾ ਆ, ਕਹਿੰਦਾ ਮੇਰਾ ਤੇ ਹੱਕ ਵੈਸੇ ਵੀ ਨੀ ਬਣਦਾ, ਅਸੀਂ ਬਾਅਦ ਚ ਸ਼ੁਰੂ ਕੀਤਾ ਹੈ ਜਾਂ ਕੁਛ ਵੀ ਹੈ ਨਾ, ਤੁਸੀਂ ਮੇਰੇ ਤੋਂ ਸੀਨੀਅਰ ਹੋ। ਤੇ ਮੈਨੂੰ ਵੀ ਥੋੜਾ ਜਿਹਾ ਏਦਾਂ, ਓਬਵੀਅਸਲੀ ਮੈਂ ਵੀ ਇੱਕ ਇਨਸਾਨ ਆ ਨਾ, ਮੇਰੇ ਅੰਦਰ ਵੀ ਉਹ ਭਾਵਨਾ ਹੋਊਗੀ ਵੀ ਚਲੋ ਠੀਕ ਆ ਹਨਾ, ਤੇ ਫਿਰ ਵੀ ਮੈਨੂੰ ਕਿਹਾ, ਮੈਂ ਕਿਹਾ ਨਹੀਂ ਚੱਲ ਹਨਾ ਵੇਖ ਲਾ ਨਾ, ਜੇ ਤੂੰ ਨਹੀਂ ਨਹੀਂ ਦੀਦੀ ਆਪਾਂ ਏਦਾਂ ਨੀ, ਤੁਸੀਂ ਮੇਰੇ ਤੋਂ ਵੱਡੇ ਹੋ ਤੁਸੀਂ ਸੀਨੀਅਰ ਤੁਸੀਂ ਪਹਿਲਾਂ, ਤੇ ਮੈਂ ਫਿਰ ਵੀ ਮੈਂ ਅੰਦਰ ਜਾ ਕੇ ਕਿਹਾ ਵੀ ਤੁਸੀਂ ਹਨਾ ਇਹਨਾਂ ਨੂੰ ਪੁੱਛ ਲਓ, ਤੇ ਉਹ ਕਹਿੰਦੇ ਅੱਛਾ ਠੀਕ ਹੈ ਫਿਰ ਤੁਸੀਂ ਦੱਸੋ, ਕਹਿੰਦਾ ਠੀਕ ਹੈ ਫਿਰ ਮੈਂ ਬਣਨ ਨੂੰ ਤਿਆਰ ਆ। ਮਤਲਬ ਜਦੋਂ ਇੱਕਦਮ ਇੰਸਟੈਂਟਲੀ ਉਹਨੇ ਇਹ ਰਿਐਕਸ਼ਨ ਦਿੱਤਾ ਤੇ ਮਤਲਬ ਮੈਨੂੰ ਵੀ ਔਕਵਰਡ ਲੱਗਾ, ਤੇ ਹਾਲਾਂਕਿ ਉਹਨੂੰ ਵੀ ਪਤਾ ਵੀ ਉਹਨੇ ਕਿਤੇ ਨਾ ਕਿਤੇ ਬਾਹਰ, ਜਾਂ ਤੇ ਮੈਨੂੰ ਪਹਿਲਾਂ ਵੀ ਬਾਹਰ ਵੀ ਗੱਲ ਕਰ ਸਕਦਾ ਸੀਗਾ ਕਿ ਦੀਦੀ ਮੈਨੂੰ ਇਹ ਮੌਕਾ ਦੇ ਦੋ ਵੀ ਮੈਂ ਪੜ੍ਹਨਾ ਚਾਹੁੰਦਾ ਜਾਂ ਕਿੱਦਾਂ, ਤੇ ਮੈਨੂੰ ਕੋਈ ਸ਼ਿਕਵਾ ਨਾ ਰਹਿੰਦਾ ਉਹਦੇ ਨਾਲ ਕਦੇ। ਤੇ ਖੈਰ ਉਹ ਬਹੁਤ ਪੁਰਾਣੀ ਗੱਲ ਹੋ ਗਈ, ਮੈਂ ਨਾਲ ਹੀ ਇਹ ਗੱਲ ਕਹੀ ਵੀ ਮੇਰੇ ਦਿਮਾਗ ਚ ਕੋਈ ਏਦਾਂ ਦੀ ਗੱਲ ਨਹੀਂ ਰਹੀ, ਪਰ ਸਟਿਲ ਹਨਾ ਇਕਦਮ ਹੁਣ ਗੱਲ ਹੋਈ ਤੇ ਮੈਨੂੰ ਗੱਲ ਯਾਦ ਆ ਗਈ ਕਿ ਏਦਾਂ ਦੀਆਂ ਗੱਲਾਂ ਹੋ ਜਾਂਦੀਆਂ ਕਿਤੇ ਨਾ ਕਦੇ।
ਜੀ ਬਿਲਕੁਲ, ਟੋਪਿਕ ਦੇ ਵਿੱਚ ਥੋੜਾ ਜਿਹਾ ਨਾ ਹਲਕਾ ਫੁਲਕਾ ਪਨ ਲਿਆਉਣ ਦੇ ਲਈ ਧਨੀ ਸਾਹਿਬ ਨੇ ਮੈਨੂੰ ਲੱਗਦਾ ਵੀ ਇਹ ਗੱਲ ਆਪਣੇ ਨਾਲ ਹੁੰਗਾਰਾ ਜਿਹੜਾ ਭਰਿਆ। ਕਹਿੰਦੇ ਸਾਡੇ ਨਾਲ ਇੱਕ ਲਿਸਨਰ ਹੋਰ ਜੁੜ ਰਹੇ ਨੇ ਜੀ, ਸੰਦੀਪ ਰਾਏ ਇਸ ਵੇਲੇ ਆਨ ਏਅਰ ਨੇ, ਸੋ ਬਹੁਤ ਬਹੁਤ ਸਵਾਗਤ ਸੰਦੀਪ ਜੀ ਤੁਹਾਡਾ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ।
ਸਤਿ ਸ੍ਰੀ ਅਕਾਲ ਜੀ।
ਮੈਂ ਇਦਾਂ ਦੇ
ਕੀ ਕਹਿਣਾ ਚਾਹੋਗੇ ਸੰਦੀਪ,
ਜਿੱਥੇ ਇਦਾਂ ਦੇ ਐਕਸਪੀਰੀਅੰਸ ਚੋ ਵੀ ਗੁਜ਼ਰਿਆ, ਜਿੱਥੇ ਤੁਹਾਡਾ ਫਰੈਂਡ ਤੁਹਾਨੂੰ ਕਹਿੰਦਾ ਆ ਕਿ ਮੈਂ ਤੇਰੀ ਹੈਲਪ ਕਰ ਰਿਹਾ ਆ
ਜੀ,
ਹਾਂਜੀ,
ਕੁਛ ਹੀ ਟਾਈਮ ਬਾਅਦ ਪਤਾ ਚੱਲਦਾ ਕਿ ਸਿਰਫ ਉਹ ਪ੍ਰਟੈਂਡ ਕਰਦਾ ਸੀ ਮੇਰੀ ਹੈਲਪ ਕਰਨ ਨੂੰ।
ਜੀ
ਇੱਕ ਤਰ੍ਹਾਂ ਨਾਲ ਉਹ ਮੈਨੂੰ ਲੁੱਟ ਰਿਹਾ ਸੀ।
ਜੀ ਜੀ
ਮੈਂ ਡੈਮ ਸ਼ੋਰ ਹਾਂ ਇਸ ਟਾਈਮ ਆਪਣਾ ਪ੍ਰੋਗਰਾਮ ਵੀ ਜ਼ਰੂਰ ਸੁਣ ਰਿਹਾ ਹੋਣਾ ਆ।
ਚਲੋ ਜੇ ਪ੍ਰੋਗਰਾਮ ਸੁਣ ਰਹੇ ਤਾਂ ਮੈਨੂੰ ਲੱਗਦਾ ਕਿ ਉਹਨਾਂ ਨੂੰ ਸਾਵਧਾਨ ਹੋਣ ਦੀ ਲੋੜ ਹੈ।
ਉਹ ਦਿਨ ਹਾਂਜੀ ਉਹ ਦਿਨ ਆ ਤੇ ਅੱਜ ਦਾ ਦਿਨ ਆ, ਕਦੇ ਸਾਡੀ ਗੱਲ ਨੀ ਹੋਈ, ਠੀਕ ਆ, ਤੇ ਨਾ ਹੀ ਮੈਂ ਕਦੇ ਅੱਜ ਤੱਕ ਉਹਨੂੰ ਚੀਜ਼ ਕਹੀ ਆ ਕਿ ਤੂੰ ਇਦਾਂ ਮੇਰੇ ਨਾਲ ਕੀਤਾ।
ਜੀ
ਜੀ
ਕਿਉਂਕਿ
ਸੋ ਸੰਦੀਪ
ਮੈਂ ਬਸ ਕਿਹਾ ਨੀ ਉਹਨੂੰ ਇਸ ਬਾਰੇ ਗੱਲ
ਜੀ, ਲੈਸਨ ਕੀ ਲਿਆ, ਕਿਉਂਕਿ ਇੱਕ ਦੋਸਤ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਲੋਕ
ਪੱਟੀਆਂ ਜਿਹੜੀਆਂ ਬੰਨੀਆਂ ਨੇ ਉਹਨੂੰ ਖੋਲ ਕੇ ਰੱਖੋ।
ਜੀ ਜੀ
ਜੀ ਬਿਲਕੁਲ,
ਕਾਫੀ
ਸਿਆਣੇ ਭਾਵੇਂ ਕੋਈ ਵੀ ਹੋਵੇ, ਲੇਕਿਨ ਕੀ ਕਰੀਏ ਨਾ, ਜਦੋਂ ਬੰਦਾ ਮੁਸੀਬਤ ਫਸਿਆ ਹੁੰਦਾ ਤੁਹਾਨੂੰ ਹੈਲਪ ਹੱਥ ਪੈਰ ਮਾਰਨੇ ਪੈਂਦੇ ਆ, ਕਿਸੇ ਨਾ ਕਿਸੇ ਦੀ ਹੈਲਪ ਲੈਣੀ ਪੈਂਦੀ ਆ, ਉਸੇ ਹੈਲਪ ਲੈਣ ਦੇ ਚੱਕਰ ਵਿੱਚ ਨਾ ਕਈ ਵਾਰੀ ਤੁਹਾਡੇ ਨਾਲ ਨਜਾਇਜ਼ ਕਰ ਜਾਂਦਾ ਕੋਈ ਬੰਦਾ।
ਜੀ ਜੀ
ਜੀ ਬਿਲਕੁਲ
ਬਿਲਕੁਲ,
ਅਸੀਂ ਕਹਿ ਦਿੰਦੇ ਨੇ ਤੁਸੀਂ ਬਾਰ ਬਾਰ ਧੋਖਾ ਕਿਉਂ ਖਾਈ ਜਾਂਦੇ, ਲੇਕਿਨ ਕੀ ਕਰੇ ਬੰਦਾ, ਕਈ ਵਾਰੀ ਹਾਲਾਤ ਇੱਦਾਂ ਦੇ ਹੋ ਜਾਂਦੇ ਆ ਕਿ ਤੁਸੀਂ ਖੁਦ ਨਹੀਂ ਆ ਰਹੇ ਇਸ ਵਾਰੀ, ਇਹ ਬੰਦਾ ਨਾ ਮੇਰੇ ਨਾਲ ਨਹੀਂ ਕਰੂਗਾ ਇੱਦਾਂ, ਲੇਕਿਨ ਫਿਰ ਵੀ ਉਹ ਉਹਨਾਂ ਵੀ ਜ਼ਿਆਦਾ ਵੱਡਾ ਬੇਈਮਾਨ ਨਿਕਲਦਾ।
ਜੀ ਜੀ ਏਦਾਂ ਅਕਸਰ ਹੋ ਜਾਂਦਾ। ਸੋ ਬਹੁਤ ਆਪਣੇ ਆਪ ਨੂੰ ਮੈਨੂੰ ਲੱਗਦਾ ਕਿ ਸਿਆਣੇ ਬਣ ਕੇ ਚੱਲਣ ਦੀ ਲੋੜ ਹੁੰਦੀ ਹੈ। ਕਈ ਵਾਰ ਹੁੰਦਾ ਕਿ ਅਸੀਂ ਆਪਣੇ ਆਪ ਚ ਮਤਲਬ ਜਿਹੜੀ ਸਿਆਣਪ ਆ ਉਹ ਰੱਖਦੇ ਵੀ ਹੁੰਦੇ ਆ, ਪਰ ਜਿਹੜੇ ਅੱਗਿਓ ਕੁਛ ਲੋਕ ਜਿਹੜੇ ਉਹ ਐਡੇ ਕੁ ਸ਼ਾਤਰ ਹੁੰਦੇ ਆ ਕਿ ਤੁਹਾਡੀ ਜਿਹੜੀ ਸਿਆਣਪ ਦੀ ਐਸੀ ਦੀ ਤੈਸੀ ਹੋ ਜਾਂਦੀ ਆ ਉੱਥੇ। ਔਰ ਮੈਨੂੰ ਇਹੋ ਹੀ ਲੱਗਦਾ ਹੁੰਦਾ ਕਿ ਇਹ ਜਦੋਂ ਇੱਕ ਵਾਰ ਤੁਹਾਨੂੰ ਉਹ ਜਿਹੇ ਲੋਕਾਂ ਦੇ ਨਾਲ ਜਿਹੜਾ ਵਾਹ ਵਾਸਤਾ ਪਿਆ ਹੋਵੇ ਤੁਹਾਡਾ, ਤੇ ਉਸ ਤੋਂ ਬਾਅਦ ਤੁਹਾਨੂੰ ਜ਼ਰੂਰ ਕਹਿੰਦੇ ਹੁੰਦੇ ਆ ਕਿ ਪਰਖ ਕਰਨੀ ਬਣਦੀ ਆ ਕਿ ਤੁਸੀਂ ਜਿਸ ਵੀ ਘਟਨਾ ਕ੍ਰਮ ਦੇ ਵਿੱਚੋਂ ਲੰਘ ਕੇ।
ਲੇਕਿਨ ਪਰਖ ਦਾ ਮਤਲਬ ਹੁੰਦਾ ਟਰਾਈ ਕਰਨਾ, ਤੁਸੀਂ ਟਰਾਈ ਕਰੋਗੇ, ਟਰਾਈ ਕਰਨ ਦੇ ਚੱਕਰ ਚ ਹੀ ਤੁਹਾਡੇ ਨਾਲ ਬੇਈਮਾਨੀ ਹੋ ਜਾਂਦੀ ਆ।
ਜੀ 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 ਸੋ ਅਕਸਰ ਇਹੋ
ਜਿਹਾ ਮੈਂ ਇੱਥੇ ਗੱਲਾਂ ਕਰ ਰਿਹਾ ਇੰਨੀਆਂ ਵਧੀਆ ਵਧੀਆ, ਕੋਈ ਮੈਨੂੰ ਪਰਖ ਕਰਨ ਲੱਗੇ ਮੈਨੂੰ ਟਰਾਈ ਕਰਕੇ ਸਹੀ ਕਰੂਗਾ, ਜੇ ਮੈਂ ਬੇਈਮਾਨ ਨਿਕਲਿਆ ਤਾਂ ਉਹ ਬੰਦੇ ਦੀ ਗਲਤੀ ਨੀ ਜਿਹੜਾ ਮੈਨੂੰ ਪਰਖ ਰਿਹਾ ਆ।
ਬਿਲਕੁਲ
ਬਿਲਕੁਲ, ਲੇਕਿਨ ਏਦਾਂ ਦੇ ਬੰਦੇ ਤਰੱਕੀ ਕਰਦੇ ਆ। ਸਿਰਫ ਕਿਤਾਬੀ ਗੱਲਾਂ ਹੁੰਦੀਆਂ ਕਿ ਸਾਨੂੰ ਬੇਈਮਾਨੀ ਨਹੀਂ ਕਰਨੀ ਚਾਹੀਦੀ, ਲੇਕਿਨ ਜੇ ਤੁਸੀਂ ਪ੍ਰੈਕਟੀਕਲੀ ਦੇਖੋ ਤੇ ਅੱਜ ਉਹ ਬੰਦਾ ਜਿਹੜੀ ਮੈਂ ਤੁਹਾਨੂੰ ਗੱਲ ਦੱਸ ਰਿਹਾ ਆ, ਅੱਜ ਉਹ ਬੰਦਾ ਤਰੱਕੀਆਂ ਤੇ ਆ।
ਜੀ ਜੀ ਸੋ ਬਿਲਕੁਲ, ਕਈ ਵਾਰ ਏਦਾਂ ਦੇ ਜਿਹੜੇ ਤਜਰਬੇ ਹੁੰਦੇ ਆ। ਸੰਦੀਪ ਬਹੁਤ ਬਹੁਤ ਧੰਨਵਾਦ। ਸਿਮਰ ਅਕਸਰ ਇਹੋ ਜਿਹੜੇ ਤਜਰਬੇ ਉਹ ਜ਼ਰੂਰ ਹੁੰਦੇ ਆ, ਜਿਵੇਂ ਤੁਸੀਂ ਵੀ ਗੱਲ ਕੀਤੀ ਹੈ ਕਿ ਕਈ ਵਾਰ ਤੁਸੀਂ ਮਤਲਬ ਬਹੁਤ ਸਾਰੇ ਗੁਰ ਜਿਹੜੇ ਆ ਉਹ ਦੱਸੇ ਹੁੰਦੇ ਆ ਕਿਸੇ ਨੂੰ, ਔਰ ਬਹੁਤ ਸਾਰੀਆਂ ਥਾਵਾਂ ਤੇ ਮਦਦ ਕੀਤੀ ਹੁੰਦੀ ਆ, ਔਰ ਉਹ ਲੋਕ ਜਿਹੜੇ ਆ ਤੁਹਾਡੇ ਉਹਨਾਂ ਗੁਰਾਂ ਨੂੰ ਪ੍ਰਾਪਤ ਕਰਕੇ ਤੁਹਾਡੀ ਉਸ ਮਦਦ ਨੂੰ ਹਾਸਲ ਕਰਕੇ ਉਹ ਮਤਲਬ ਤੁਹਾਨੂੰ ਬਿਲਕੁਲ ਇਗਨੋਰ ਕਰ ਦਿੰਦੇ ਆ, ਉਹਨਾਂ ਨੂੰ ਮਤਲਬ ਕਿਤੇ ਵੀ ਇਹ ਜਾਇਜ਼ ਨਹੀਂ ਲੱਗਦਾ ਕਿ ਉਹ ਕਿਤੇ ਤੁਹਾਨੂੰ ਉਸ ਯੋਗਦਾਨ ਦੇ ਵਿੱਚ ਜ਼ਰੂਰ ਪਛਾਣਨ, ਹਨਾ, ਔਰ ਤੁਹਾਡਾ ਜਿਹੜਾ ਉਹ ਯੋਗਦਾਨ ਜਿਹੜਾ ਉਹਨਾਂ ਨੇ ਕਿਤੇ ਨਾ ਕਿਤੇ ਆਪਣੇ ਸਕਸੈਸ ਦੇ ਲਈ ਆਪਣੀ ਸਫਲਤਾ ਦੇ ਲਈ ਵਰਤ ਕੇ ਲਿਆ ਹੁੰਦਾ, ਉਹਦੇ ਬਾਬਤ ਤੁਹਾਨੂੰ ਦੋ ਲਫ਼ਜ਼ ਵੀ ਜਿਹੜੇ ਆ ਉਹ ਕਹਿ ਸਕਣ, ਕਿਉਂਕਿ ਇਹੋ ਹੀ ਜਿਹੜੀ ਚਤੁਰਾਈ ਜਾਂ ਇਹੋ ਹੀ ਜਿਹੜੀ ਚਲਾਕੀ ਜਿਹੜੀ ਆ ਇਹੋ ਹੀ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਠੇਸ ਪਹੁੰਚਾਉਂਦੀ ਆ, ਕਿਤੇ ਨਾ ਕਿਤੇ ਦੁੱਖ ਦਿੰਦੀ ਆ। ਸੋ ਜਿਵੇਂ ਸੰਦੀਪ ਨੇ ਕਿਹਾ ਕਿ ਜਿਹੜਾ ਦੋਸਤ ਹੈ ਜੀ ਉਹਦੇ ਬਾਬਤ ਦਿਖਾਵਾ ਜ਼ਰੂਰ ਕਰਦਾ ਸੀਗਾ, ਪਰ ਅਸਲ ਦੇ ਵਿੱਚ ਹਨਾ ਉਹਨੂੰ ਹੀ ਲੁੱਟ ਰਿਹਾ ਸੀ। ਔਰ ਅਕਸਰ ਆਮ ਹੀ ਇਹੋ ਜਿਹਾ ਜਿਹੜਾ ਮੰਜ਼ਰ ਆ ਉਹ ਆਲੇ ਦੁਆਲੇ ਵਿਚਰਦਿਆਂ ਸਾਨੂੰ ਦਿਖਾਈ ਦਿੰਦਾ। ਸਾਡੇ ਨਾਲ ਕੁਛ ਹੋਰ ਦੋਸਤ ਜੁੜ ਰਹੇ, ਧਨੀ ਸਾਹਿਬ ਨੇ ਤਾਂ ਖੈਰ ਹਲਕਾ ਫੁਲਕਾ ਜਿਹਾ ਜਿਹੜਾ ਆਪਣੀ ਗੱਲਬਾਤ ਦੇ ਵਿੱਚ ਹੁੰਗਾਰਾ ਭਰਿਆ ਸੀ, ਮੈਂ ਹੁੰਦਾ ਤਾਂ ਮੈਂ ਹੀ ਬਣਨਾ ਸੀ ਕੈਪਟਨ, ਕਹਿੰਦੇ ਮੈਂ ਭਾਵੇਂ 4 ਸਾਲ ਛੋਟਾ ਹੀ ਹੁੰਦਾ, ਤੇ ਬਿਲਕੁਲ ਉਹਨਾਂ ਨੇ ਥੋੜੀ ਜੀ ਦੂਸਰੇ ਪੱਖ ਤੋਂ ਗੱਲਬਾਤ ਜਿਹੜੀ ਆ ਉਹ ਕੀਤੀ ਹੈ। ਤੇ ਅੱਗੇ ਸਾਡੇ ਨਾਲ ਚਾਹਲ ਸਾਹਿਬ ਜੁੜੇ ਨੇ, ਤੇ ਉਹਨਾਂ ਨੇ ਅਟੈਚਮੈਂਟ ਦੇ ਵਿੱਚ ਇੱਕ ਬਹੁਤ ਸੋਹਣਾ ਵਿਚਾਰ ਇਸ ਵਿਸ਼ੇ ਨੂੰ ਲੈ ਕੇ ਭੇਜਿਆ। ਕਹਿੰਦੇ ਚਾਹੇ ਤੁਸੀਂ ਕਿੰਨੇ ਵੀ ਵਧੀਆ ਕੰਮ ਕਰੋ, ਕਿੰਨੇ ਵੀ ਇਮਾਨਦਾਰ ਬਣੋ, ਪਰ ਦੁਨੀਆ ਕਹਿੰਦੇ ਸਿਰਫ ਤੁਹਾਡੀ ਇੱਕ ਗਲਤੀ ਦਾ ਇੰਤਜ਼ਾਰ ਕਰ ਰਹੀ ਹੈ। ਹੁੰਦਾ ਜੀ ਬਿਲਕੁਲ ਤੁਹਾਡੇ ਇਸ ਵਿਚਾਰ ਦੇ ਨਾਲ ਵੀ ਕਾਫੀ ਹੱਦ ਤੱਕ ਸਹਿਮਤ ਆ। ਗੱਲ ਉਹ ਹੀ ਹੈ ਜੀ ਕਿ
ਕਹਿੰਦੇ ਆ ਤੁਸੀਂ
ਤੁਹਾਡਾ ਜਿਹੜਾ
ਤੁਸੀਂ
ਜੀ ਸਿਮਰ
ਜੀ ਉਹ ਕਹਿੰਦੇ ਨੇ ਤੁਸੀਂ 100 ਕੰਮ ਕਹਿੰਦੇ ਵੀ ਚੰਗੇ ਕਰ ਲੋ, ਤੁਸੀਂ ਇੱਕ ਮਾੜਾ ਕਰੋ ਤੇ ਦੁਨੀਆ ਤੁਹਾਨੂੰ ਯਾਦ ਰੱਖੇਗੀ ਕਿ ਤੁਸੀਂ ਉਹ ਮਾੜਾ ਕੰਮ ਕੀਤਾ ਤੇ ਜਿਹੜੇ 100 ਤੁਸੀਂ ਚੰਗੇ ਕੀਤੇ ਨੇ ਉਹ ਨਾਲ ਹੀ ਉਸ ਮਾੜੇ ਕੰਮ ਦੇ ਵਿੱਚ ਜਿਹੜੇ ਆ ਉਹ ਥੱਲੇ ਨੱਪੇ ਜਾਂਦੇ ਨੇ, ਸਿਰਫ ਮਾੜਾ ਕੰਮ ਹੀ ਲਿਸ਼ਕਦਾ ਰਹੇਗਾ ਉੱਪਰ।
ਬਿਲਕੁਲ ਜੀ ਬਿਲਕੁਲ, ਔਰ ਤੁਸੀਂ ਉਹੀ ਹੋ ਗਿਆ ਕਿ 100% ਚੰਗਾ ਕਰਕੇ ਵੀ ਕਈ ਵਾਰ ਤੁਸੀਂ ਹੀ ਬੁਰੇ ਹੁੰਦੇ ਹੋ, ਪਰ ਗੱਲ ਉਹੀ ਆ ਜਾਂਦੀ ਹੈ ਸਿਮਰ ਕਿ ਜੇ ਤੁਸੀਂ ਇਮਾਨਦਾਰ ਹੋ ਤੁਸੀਂ ਸੱਚੇ ਹੋ। ਕਹਿੰਦੇ ਹੁੰਦੇ ਆ ਕਿ ਝੂਠ ਦਾ ਬੋਲਬਾਲਾ ਜ਼ਰੂਰ ਹੁੰਦਾ ਔਰ ਕੁਛ ਸਮੇਂ ਤੱਕ ਹੁੰਦਾ, ਪਰ ਜਿਹੜਾ ਸੱਚ ਆ ਉਹਨੂੰ ਬਹੁਤ ਵੱਡੀ ਲੜਾਈ ਲੜਨੀ ਪੈਂਦੀ ਆ, ਬਹੁਤ ਲੰਮੇ ਸਮੇਂ ਬਾਅਦ ਜਿਹੜਾ ਸੱਚ ਆ ਜੀ ਉਹ ਸਾਹਮਣੇ ਆਉਂਦਾ ਆ, ਆਉਂਦਾ ਜ਼ਰੂਰ ਆ ਹਨਾ, ਪਰ ਬਹੁਤ ਲੰਮਾ ਸਮਾਂ ਲੱਗਦਾ ਸੱਚ ਨੂੰ ਸਾਹਮਣੇ ਆਉਣ ਦੇ ਵਿੱਚ। ਕਈ ਵਾਰ ਅਸੀਂ ਜਿਹੜੇ ਸੱਚੇ ਲੋਕ ਹੁੰਦੇ ਆ ਜਾਂ ਇਮਾਨਦਾਰ ਲੋਕ ਅਸੀਂ ਦੇਖਦੇ ਆ ਜੀ ਉਹ ਹਮੇਸ਼ਾ ਚੁੱਪ ਰਹਿਣਾ ਜ਼ਿਆਦਾ ਬਿਹਤਰ ਸਮਝਦੇ ਆ, ਸ਼ਾਂਤ ਰਹਿਣਾ ਜ਼ਿਆਦਾ ਬਿਹਤਰ ਸਮਝਦੇ ਆ ਉਹ, ਔਰ ਜਦੋਂ ਉਹਨਾਂ ਦੀ ਜਿਹੜੀ ਚੁੱਪ ਆ ਜਾਂ ਉਹਨਾਂ ਦੇ ਸ਼ਾਂਤ ਹੋ ਜਾਣ ਦੀ ਜਿਹੜੀ ਪ੍ਰਕਿਰਿਆ ਆ ਜਦੋਂ ਚੱਲ ਰਹੀ ਹੁੰਦੀ ਆ, ਤੇ ਉੱਥੇ ਉਹਨਾਂ ਨੂੰ ਦੋਸ਼ੀ ਕਰਾਰ ਜਿਹੜਾ ਆ ਉਹ ਦਿੱਤਾ ਜਾਂਦਾ, ਉਹਨਾਂ ਤੇ ਕਈ ਤਰ੍ਹਾਂ ਦੇ ਬਲੇਮ ਲਗਾਏ ਜਾਂਦੇ ਆ ਵੀ ਇਸ ਕਰਕੇ ਚੁੱਪਿਆ, ਦੇਖਿਆ ਹੁਣ ਤਾਂ ਹੀ ਨੀ ਨਾ ਬੋਲਦਾ ਕਿਉਂਕਿ ਉਹਨੂੰ ਪਤਾ ਆ ਉਹ ਚੋਰ ਆ ਹਨਾ, ਮਤਲਬ ਕਈ ਵਾਰ ਇਹੋ ਜਿਹੀਆਂ ਗੱਲਾਂ ਉਹਨਾਂ ਦੇ ਚੁੱਪ ਰਹਿਣ ਤੇ ਵੀ ਉਹਨਾਂ ਦੇ ਚੁੱਪ ਰਹਿਣ ਤੇ ਵੀ ਕੀਤੀਆਂ ਜਾਂਦੀਆਂ ਇਹੋ ਜਿਹੇ ਦੋਸ਼ ਜਿਹੜੇ ਉਹਨਾਂ ਦੇ ਸਿਰ ਮੜੇ ਜਾਂਦੇ ਆ ਵੀ ਇਸੇ ਕਰਕੇ ਨੀ ਬੋਲਦਾ ਇਸੇ ਕਰਕੇ ਉਹ ਪਰ ਦੇਰ ਸਵੇਰ ਜਿਹੜਾ ਜੀ ਉਹ ਸੱਚ ਆ ਉਹ ਸਾਹਮਣੇ ਜ਼ਰੂਰ ਆਉਂਦਾ ਹੈ ਤੇ ਇਹ ਜਿਹੜੀ ਠੱਗੀ ਠੋਰੀ ਹੈ ਜਿਹੜੀ ਮਤਲਬ ਪ੍ਰਸਤੀ ਹੈ ਜਿਹੜੀ ਮੌਕਾ ਪ੍ਰਸਤੀ ਆ ਇਹਦਾ ਵੀ ਭਾਂਡਾ ਜਿਹੜਾ ਉਹ ਜ਼ਰੂਰ ਫੁੱਟਦਾ ਹੀ ਫੁੱਟਦਾ ਤੇ ਸਾਡੇ ਜਿਹੜੇ ਬਹੁਤ ਸਾਰੇ ਦੋਸਤ ਆ ਉਹ ਵੀ ਇਸ ਗੱਲ ਦੇ ਨਾਲ ਬਿਲਕੁਲ ਸਹਿਮਤ ਨੇ ਸਾਡੇ ਨਾਲ ਕਰਮਜੀਤ ਕੌਰ ਹੋਰੀ ਵੀ ਸਾਂਝ ਬਣਾ ਰਹੇ ਆ ਤੇ ਕਹਿੰਦੇ ਦੋਵਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਕਰਮਜੀਤ ਕੌਰ ਜੀ ਤੁਹਾਨੂੰ ਤੇ ਵੈਰੀ ਨਾਈਸ ਪ੍ਰੋਗਰਾਮ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਕਰਮਜੀਤ ਤੁਸੀਂ ਵੀ ਆਪਣਾ ਜ਼ਰੂਰ ਤਜਰਬਾ ਜਿਹੜਾ ਜੀ ਉਹ ਸਾਡੇ ਨਾਲ ਸਾਂਝਾ ਕਰੋ ਅਸੀਂ ਉਮੀਦ ਕਰਦੇ ਹਾਂ ਵੈਸੇ ਤਾਂ ਕੋਈ ਨਾ ਹੋਇਆ ਹੋਵੇ ਪਰ ਜੇਕਰ ਕੋਈ ਵੀ ਇਹੋ ਜਿਹਾ ਤਜਰਬਾ ਤੁਹਾਡੇ ਨਾਲ ਹੋਇਆ ਤਾਂ ਤੁਸੀਂ ਉਹਦੇ ਵਿੱਚੋਂ ਕਿੱਦਾਂ ਨਿਕਲੇ ਹੋ ਤੇ ਇਹੋ ਜਿਹੇ ਤਜਰਬੇ ਚੋਂ ਨਿਕਲਣ ਤੋਂ ਬਾਅਦ ਆਪਣੇ ਆਪ ਨੂੰ ਕਿਸ ਤਰ੍ਹਾਂ ਤੁਸੀਂ ਸੰਭਾਲਿਆ ਤੇ ਆਉਣ ਵਾਲੇ ਸਮੇਂ ਦੇ ਲਈ ਤੁਸੀਂ ਹੋਰ ਕਿਸ ਤਰ੍ਹਾਂ ਫਿਰ ਸਮਾਜ ਦੇ ਵਿੱਚੋਂ ਲੰਘਦੇ ਆ ਜਿਹੜੀ ਇਸ ਪ੍ਰਕਿਰਿਆ ਨੂੰ ਦੇਖਦੇ ਹੋ ਆਪਾਂ ਜਾਣਨਾ ਜ਼ਰੂਰ ਚਾਹਵਾਂਗੇ ਪਰ ਸਾਡੇ ਕੋਲ ਹੁਣ ਸਮਾਂ ਜਿਹੜਾ ਪ੍ਰੋਗਰਾਮ ਦੇ ਵਿੱਚ ਬਹੁਤਾ ਬਚਿਆ ਨਹੀਂ ਆ ਤੇ ਸਮੇਂ ਦੀ ਸੀਮਾ ਨੂੰ ਵੀ ਬਹੁਤ ਵਾਰ ਧਿਆਨ ਦੇ ਵਿੱਚ ਸਾਨੂੰ ਰੱਖਣਾ ਪੈਂਦਾ ਤੇ ਦੋਸਤੋ ਪਰ ਜੇਕਰ ਜਾਂਦੇ ਜਾਂਦੇ ਕੋਈ ਵੀ ਇਸ ਵਿਸ਼ੇ ਤੇ ਆਪਣਾ ਵਿਚਾਰ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋਵੋ ਸਾਡੇ ਨਾਲ ਤਾਂ ਜ਼ਰੂਰ ਕਰੋ ਅਸੀਂ 5 ਮਿੰਟ ਦਾ ਜਿਹੜਾ ਸਮਾਂ ਜੀ ਉਹ ਹੋਰ ਜਿਹੜਾ ਲੈ ਸਕਦੇ ਹਾਂ ਤੇ ਤੁਹਾਡੇ ਜਿਹੜੇ ਵਿਚਾਰ ਆ ਉਹਨਾਂ ਦੀ ਉਡੀਕ ਜਿਹੜੀ ਆ ਉਹ ਰੱਖਦੇ ਹਾਂ ਸੋ ਸਾਰੇ ਜਿਹੜੇ ਸਾਡੇ ਨਾਲ ਲਿਸਨਰ ਅੱਜ ਜੁੜੇ ਆ ਸਾਰੇ ਜਿਹੜੇ ਸਾਡੇ ਦੋਸਤ ਜਿਨ੍ਹਾਂ ਨੇ ਅੱਜ ਵਿਚਾਰਾਂ ਦੀ ਸਾਂਝ ਪਾਈ ਆ ਉਹਨਾਂ ਦੇ ਵਿਚਾਰਾਂ ਦੇ ਉੱਤੇ ਗੌਰ ਕਰਦੇ ਆ ਉਹਨਾਂ ਦੇ ਵਿਚਾਰਾਂ ਦੇ ਮੱਦੇਨਜ਼ਰ ਕੀ ਅੱਜ ਜਿਹੜਾ ਇਸ ਟੌਪਿਕ ਦਾ ਨਿਚੋੜ ਆ ਤੁਸੀਂ ਦੇਣਾ ਚਾਹੋਗੇ ਸਿਮਰ
ਅਮਰਦੀਪ ਜੀ ਪਹਿਲਾਂ ਤੇ ਮੈਂ ਇਹੀ ਕਹਿਣਾ ਚਾਹੂੰਗੀ ਕਿ ਸਾਰੇ ਜਿਹੜਾ ਮੁੱਦਾ ਹੈ ਉਹਦੇ ਵਿੱਚ ਬਹੁਤ ਇੱਕ ਖਾਸ ਜਿਹੜੀ ਗੱਲ ਮੈਨੂੰ ਇੱਕ ਲੱਗੀ ਹੈ ਕਿ ਨਿਕਲ ਕੇ ਆਈ ਹੈ ਕਿ ਇੱਕ ਚੁੱਪ ਤੇ 100 ਸੁੱਖ ਇਹ ਜਦੋਂ ਤੁਸੀਂ ਜਦੋਂ ਤੁਹਾਨੂੰ ਲੱਗਦਾ ਹੈ ਕਿ ਬਹੁਤ ਵਾਰੀ ਤੁਹਾਡੇ ਨਾਲ ਇੱਦਾਂ ਹੋ ਰਿਹਾ ਤੇ ਜਿਹੜਾ ਕਹਿੰਦੇ ਕਿ ਚੁੱਪ ਕਰ ਜਾਣਾ ਹੀ ਜ਼ਿਆਦਾ ਬੈਟਰ ਤੇ ਪਰ ਇਹ ਹੈ ਕਿ ਜਦੋਂ ਆਪਾਂ ਕੋਈ ਏਦਾਂ ਦਾ ਇੰਸੀਡੈਂਟ ਹੁੰਦਾ ਹੈ ਤੇ ਏਦਾਂ ਨਹੀਂ ਸੋਚਣਾ ਚਾਹੀਦਾ ਵੀ ਸਾਡੀ ਲਾਈਫ ਰੁਕ ਗਈ ਹੈ ਜਾਂ ਕਹਿ ਲਓ ਵੀ ਅਸੀਂ ਕਿਸੇ ਚੀਜ਼ ਨੂੰ ਬੈਠ ਲੈ ਕੇ ਕਹਿੰਦੇ ਕਹਿੰਦੇ ਕਿ ਲੈ ਕੇ ਬਹਿ ਹੀ ਜਾਓ ਕਿ ਨਹੀਂ ਮੇਰੇ ਨਾਲ ਏਦਾਂ ਕਿੱਦਾਂ ਹੋ ਗਿਆ ਉਸ ਗੱਲ ਨੂੰ ਸੋਚੀ ਜਾਓ ਇਹ ਵੀ ਇੱਕ ਜ਼ਿੰਦਗੀ ਦਾ ਪਾਰਟ ਹੈ ਕਹਿੰਦੇ ਖੱਟੀਆਂ ਮਿੱਠੀਆਂ ਚੀਜ਼ਾਂ ਜ਼ਿੰਦਗੀ ਚ ਹੁੰਦੀਆਂ ਰਹਿੰਦੀਆਂ ਜਿੱਥੇ ਮਿੱਠੀਆਂ ਨੇ ਉੱਥੇ ਖੱਟੀਆਂ ਵੀ ਹੋਣਗੇ ਸੋ ਜੇ ਤੁਹਾਡੇ ਨਾਲ ਕਿੱਦਾਂ ਕਹਿ ਲਓ ਵੀ ਏਦਾਂ ਕੋਈ ਨਾ ਕੋਈ ਐਕਸਪੀਰੀਅੰਸ ਹੁੰਦਾ ਆ ਤੇ ਕਹਿ ਲਓ ਵੀ ਉਹ ਜ਼ਿੰਦਗੀ ਦਾ ਇੱਕ ਮੋੜ ਸੀ ਇੱਕ ਪੰਨਾ ਸੀ ਜਿਹੜਾ ਕਿ ਨਿਕਲ ਗਿਆ ਤੇ ਅਸੀਂ ਉਸ ਚੀਜ਼ ਤੋਂ ਅੱਗੇ ਹੋਰ ਆਪਾਂ ਉਹਨਾਂ ਉਸ ਚੀਜ਼ ਤੋਂ ਕਈ ਚੀਜ਼ਾਂ ਜਿਹੜੀਆਂ ਅਸੀਂ ਸਿੱਖ ਸਕਦੇ ਹਾਂ ਤੇ ਕੱਲ ਨੂੰ ਆਉਣ ਵਾਲਾ ਜਿਹੜਾ ਸਾਡਾ ਸਮਾਂ ਹੈ ਉਹ ਕਹਿੰਦੇ ਕਿ ਜੇ ਤੁਹਾਡੇ ਨਾਲ ਕੋਈ ਇੱਕ ਧੋਖਾ ਕਰਦਾ ਹੈ ਤੇ ਤੁਹਾਨੂੰ 10 ਚੀਜ਼ਾਂ ਨਵੀਆਂ ਸਿਖਾ ਕੇ ਜਾਂਦਾ ਹੈ ਤੇ ਉਹ ਸਿੱਖ ਲੈਣਾ ਚਾਹੀਦਾ ਹੈ ਕਿ ਸਾਡੇ ਨੂੰ ਜੇ ਕਿਸੇ ਨੇ ਕੋਈ ਧੋਖਾ ਕੀਤਾ ਜਾਂ ਕੁਛ ਏਦਾਂ ਕੀਤਾ ਹੈ ਤੇ ਉਹ ਸਾਨੂੰ ਬੇਵਕੂਫੀਆਂ ਕੋ ਕਹਿ ਲਓ ਵੀ ਕੁਛ ਨੀ ਬਣਾ ਕੇ ਗਿਆ ਉਹ ਸਾਨੂੰ ਕੁਛ ਸਿਖਾ ਕੇ ਗਿਆ ਹੈ ਤੇ ਉਹਦੀ ਜਿਹੜੀ ਸਿੱਖਿਆ ਹੈ ਉਹਨੂੰ ਪੱਲੇ ਬੰਨ ਕੇ ਚੱਲਣਾ ਚਾਹੀਦਾ ਹੈ ਕਿ ਗਾਹ ਤੋਂ ਤੁਸੀਂ ਜਿਹੜੀ ਆਪਣੀ ਲਾਈਫ ਹੈ ਉਹ ਬਹੁਤ ਜ਼ਿਆਦਾ ਵਧੀਆ ਕਰ ਸਕਦੇ ਹੋ ਸੋ ਇਹਨਾਂ ਚੀਜ਼ਾਂ ਤੋਂ ਬਾਹਰ ਨਿਕਲਣਾ ਜਿਹੜਾ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਇਹਨਾਂ ਚੀਜ਼ਾਂ ਤੋਂ ਬਾਹਰ ਨਿਕਲ ਕੇ ਆਪਣੀ ਲਾਈਫ ਜਿਹੜੀ ਹੈ ਉਹ ਅਗਾਂਹ ਵੱਲ ਨੂੰ ਤੋਰਨੀ ਚਾਹੀਦੀ ਹੈ ਸੋ ਇਹਦੇ ਨਾਲ ਹੀ ਮੇਰੇ ਵੱਲੋਂ ਸਿਮਰ ਵੱਲੋਂ ਹਰਮਨ ਰੇਡੀਓ ਦੀ ਸਾਰੀ ਟੀਮ ਨੂੰ ਸਾਰੇ ਲਿਸਨਰਸ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ ਬਹੁਤ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਔਰ ਬਿਲਕੁਲ ਜੀ ਜਦੋਂ ਗੱਲ ਜਿਹੜੀ ਹੈ ਉਹ ਧੋਖਾ ਧੜੀ ਦੀ ਹੋਵੇ ਹਨਾ ਇਹੋ ਜਿਹੇ ਤਜਰਬਿਆਂ ਦੀ ਹੋਵੇ ਤਾਂ ਬਹੁਤ ਵਧੀਆ ਜਿਵੇਂ ਗੱਲ ਕੀਤੀ ਹੈ ਸਿਮਰ ਹੋਰਾਂ ਨੇ ਕਿ ਫੇਰ ਉਹ ਚੁੱਪ ਧਾਰ ਲੈਣੀ ਜਿਹੜੀ ਉਹ ਜ਼ਿਆਦਾ ਬਿਹਤਰ ਹੁੰਦੀ ਹੈ ਹਨਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਤਰਕ ਹੋਣਾ ਸਿਆਣੇ ਹੋਣਾ ਵੀ ਬਹੁਤ ਜ਼ਰੂਰੀ ਹੋ ਜਾਂਦਾ ਤਾਂ ਕਿ ਫੇਰ ਮੁੜ ਕੇ ਅਸੀਂ ਉਹੋ ਜਿਹੀ ਮੂਰਖਤਾ ਦਾ ਜਿਹੜਾ ਸ਼ਿਕਾਰ ਹੈ ਉਹ ਨਾ ਹੋਈਏ ਤੇ ਹੁਣ ਸਾਡੇ ਕੋਲ ਵੀ ਸਮਾਂ ਜਿਹੜਾ ਉਹ ਤਾਂ ਬਹੁਤਾ ਬਚਿਆ ਨਹੀਂ ਆ ਤੇ ਧਨੀ ਸਾਹਿਬ ਜਾਂਦੇ ਜਾਂਦੇ ਕਹਿ ਰਹੇ ਆ ਕਹਿੰਦੇ ਜਾਂ ਤਾਂ ਕਿਸੇ ਨਾਲ ਕਰੋ ਨਾ ਜੇ ਕਰਤਾ ਤਾਂ ਸੁਣਾਓ ਨਾ ਬਿਲਕੁਲ ਜੀ ਅਸਲ ਦੇ ਵਿੱਚ ਅੱਜ ਦੇ ਯੁੱਗ ਦੇ ਵਿੱਚ ਕਹਿੰਦੇ ਕਿ ਡਿਪਰੈਸ਼ਨ ਬਹੁਤ ਜ਼ਿਆਦਾ ਵੱਧ ਰਿਹਾ ਹਰ ਕੋਈ ਜਿਹੜਾ ਡਿਪਰੈਸ਼ਨ ਦਾ ਸ਼ਿਕਾਰ ਹੋ ਰਿਹਾ ਹਰ ਇਨਸਾਨ ਹਨਾ ਉਹ ਇਸੇ ਕਰਕੇ ਹੈ ਕਿ ਛੋਟੀਆਂ ਛੋਟੀਆਂ ਜਿਹੜੀਆਂ ਚੀਜ਼ਾਂ ਉਹਨਾਂ ਤੋਂ ਅਸੀਂ ਸਿੱਖਣ ਦੀ ਬਜਾਏ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਆਪਣੇ ਉੱਪਰ ਇੰਨਾ ਕੁ ਭਾਰੂ ਕਰ ਲੈਂਦੇ ਹਾਂ ਕਿ ਅਸੀਂ ਉਹਨਾਂ ਦਾ ਸ਼ਿਕਾਰ ਹੋ ਜਾਂਦੇ ਹਾਂ ਤੇ ਉਸ ਤੋਂ ਬਾਅਦ ਫਿਰ ਡਿਪਰੈਸ਼ਨ ਜਿਹੜਾ ਆ ਉਹ ਸਾਨੂੰ ਆਪਣੀ ਗ੍ਰਿਫਤ ਦੇ ਵਿੱਚ ਲੈ ਲੈਂਦਾ ਸੋ ਜੇਕਰ ਆਪਾਂ ਕਿਸੇ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਮਦਦ ਕਰਦੇ ਹਾਂ ਤੇ ਫਿਰ ਉਹ ਕਰਕੇ ਭੁੱਲ ਜਾਣੀ ਜਿਹੜੀ ਜ਼ਿਆਦਾ ਬਿਹਤਰ ਹੈ ਹਨਾ ਔਰ ਜੇਕਰ ਤੁਹਾਨੂੰ ਲੱਗਦਾ ਕਿ ਹਾਂ ਉਹ ਲੋਕ ਤੁਹਾਡੇ ਨਾਲ ਚੱਲਣ ਦੇ ਕਾਬਿਲ ਨੇ ਜਾਂ ਤੁਸੀਂ ਉਹਨਾਂ ਦੇ ਨਾਲ ਚੱਲਣ ਦੇ ਕਾਬਿਲ ਨਹੀਂ ਆ, ਤਾਂ ਫਿਰ ਤੁਸੀਂ ਜਿਹੜੀ ਉਹ ਮਦਦ ਆ ਉੱਥੇ ਖਤਮ ਕਰ ਦਿਓ। ਕਿਉਂਕਿ ਸੁਣਾਉਣ ਦੀ ਜਿਹੜੀ ਗੱਲ ਆ ਜਾਂ ਫਿਰ ਐਕਸਪੈਕਟੇਸ਼ਨ ਦੀ ਗੱਲ, ਜਦੋਂ ਅਸੀਂ ਕਹਿੰਦੇ ਆ ਨਾ ਕਿਸੇ ਨੂੰ ਕਰਕੇ ਫਿਰ ਉਹ ਤੋਂ ਆਸ ਰੱਖਦੇ ਆ, ਤਾਂ ਫਿਰ ਮੈਨੂੰ ਲੱਗਦਾ ਕਿ ਸਾਡੇ ਲਈ ਬਹੁਤ ਮੁਸ਼ਕਲ ਹੋ ਜਾਂਦਾ। ਆਸਾਂ ਜਿਹੜੀਆਂ ਉਹ ਹਮੇਸ਼ਾ ਦੁੱਖ ਦਿੰਦੀਆਂ, ਤੇ ਇਸ ਕਰਕੇ ਆਸਾਂ ਜਿਹੜੀਆਂ ਜੀ ਉਹ ਰੱਖਣੀਆਂ ਹੀ ਨਹੀਂ ਚਾਹੀਦੀਆਂ। ਤੇ ਹਾਂ, ਇਸ ਮੰਜ਼ਰ ਦੇ ਵਿੱਚੋਂ, ਇਸ ਮਾਹੌਲ ਦੇ ਵਿੱਚੋਂ ਨਿਕਲ ਕੇ ਆਪਣੇ ਆਪ ਨੂੰ ਮਜ਼ਬੂਤ ਬਣਾਉਣਾ ਜ਼ਿਆਦਾ ਜ਼ਰੂਰੀ ਹੁੰਦਾ। ਔਰ ਮਜ਼ਬੂਤ ਬਣੋ, ਨਿਖਰ ਕੇ ਸਾਹਮਣੇ ਆਓ, ਔਰ ਇਹ ਜਿਹੜੇ ਦੁੱਖ ਨੇ, ਇਹ ਜਿਹੜੀਆਂ ਠੇਸਾਂ, ਇਹ ਜਿਹੜੀਆਂ ਠੋਕਰਾਂ ਨੇ, ਇਹਨਾਂ ਨੂੰ ਫਿਰ ਬਹੁਤ ਮਾਮੂਲੀ ਕਰਕੇ ਜਾਣੋ ਜੇਕਰ ਤੁਸੀਂ ਅੱਗੇ ਵਧਣਾ। ਸੋ ਧਨੀ ਸਾਹਿਬ ਕਹਿੰਦੇ ਜੇ ਸੁਣਾ ਦਿੱਤਾ ਤਾਂ ਉਹ ਅਹਿਸਾਨ ਹੋ ਜਾਂਦਾ ਜੀ, ਤੇ ਸਾਰੇ ਅਹਿਸਾਨ ਜਲਦੇ ਨੀ। ਸੋ ਬਿਲਕੁਲ ਬਹੁਤ ਵਧੀਆ ਜੀ। ਸੋ ਤੁਹਾਡੇ ਸਾਰਿਆਂ ਦੇ ਵਿਚਾਰਾਂ ਦੇ ਨਾਲ ਅੱਜ ਇਹੀ ਨਿਚੋੜ ਜਿਹੜਾ ਨਿਕਲਦਾ ਕਿ ਜੇਕਰ ਅਸੀਂ ਮਦਦ ਕਰਦੇ ਹਾਂ, ਉਸ ਤੋਂ ਬਾਅਦ ਜੇ ਲੋਕ ਸਾਡਾ ਇਸਤੇਮਾਲ ਕਰ ਰਹੇ ਆ ਜਾਂ ਫਿਰ ਅਸੀਂ ਕਿਤੇ ਨਾ ਕਿਤੇ ਠੱਗੇ ਜਾਂਦੇ ਹਾਂ, ਤਾਂ ਫਿਰ ਉਹਨੂੰ ਉੱਥੇ ਹੀ ਦਫ਼ਨ ਕਰ ਦਿਓ, ਉੱਥੇ ਹੀ ਭੁੱਲ ਜਾਓ, ਤੇ ਫਿਰ ਕਿਸੇ ਦੀ ਮਦਦ ਕਰਕੇ ਜਿਹੜੀ ਆਸ ਆ ਉਹ ਕਿਸੇ ਤੋਂ ਬਿਲਕੁਲ ਨਾ ਰੱਖੋ। ਸ਼ਾਂਤ ਹੋ ਕੇ ਆਪਣੀ ਜਿਹੜੀ ਜ਼ਿੰਦਗੀ ਆ ਉਹ ਅਗਲੇ ਪੜਾਅ ਵੱਲ ਤੱਕ ਦਿਓ। ਸੋ ਜਾਂਦੇ ਜਾਂਦੇ ਜਰਨੈਲ ਕੋਤਰਾ ਹੋਰਾਂ ਦੀਆਂ ਕੁਛ ਸਤਰਾਂ ਦੇ ਨਾਲ ਇਜਾਜ਼ਤ ਲਵਾਂਗੀ। ਇਹ ਲੋਕ ਛੋਟੀ ਜਿਹੀ ਜ਼ਿੰਦਗੀ ਵਿੱਚ ਕਈ ਵਾਰ ਬਦਲਦੇ ਵੇਖੇ ਮੈਂ, ਜਿਵੇਂ ਇੱਕ ਹੱਥ ਵਿੱਚ ਨਿੱਤ ਨਵੇਂ ਅਖਬਾਰ ਬਦਲਦੇ ਵੇਖੇ ਮੈਂ। ਕੰਨ ਲਾ ਕੇ ਸੁਣਿਓ ਗੱਲ ਮੇਰੀ, ਮੈਂ ਤੁਹਾਡੇ ਭਲੇ ਦੀ ਕਹਿਣਾ ਆ। ਕੰਨ ਲਾ ਕੇ ਸੁਣਿਓ ਗੱਲ ਮੇਰੀ, ਮੈਂ ਤੁਹਾਡੇ ਭਲੇ ਦੀ ਕਹਿਣਾ ਆ। ਇਹ ਕਹਿਣ ਵਾਲੇ ਪ੍ਰਚਾਰਕ ਨਿੱਤ ਪ੍ਰਚਾਰ ਬਦਲਦੇ ਵੇਖੇ ਮੈਂ। ਜੋ ਤਿੰਨਾਂ ਵਿੱਚ ਨਾ ਤੇਰਾਂ ਵਿੱਚ, ਜੋ ਤਿੰਨਾਂ ਵਿੱਚ ਨਾ ਤੇਰਾਂ ਵਿੱਚ, ਜਿਹਨੂੰ ਘਰ ਵਿੱਚ ਕੋਈ ਪੁੱਛਦਾ ਨੀ, ਉਹ ਗੱਲੀ ਬਾਤੀ ਇੰਡੀਆ ਦੀ ਸਰਕਾਰ ਬਦਲਦੇ ਦੇਖੇ ਮੈਂ। ਸਭ ਰਿਸ਼ਤੇ ਨਾਤੇ ਪੈਸੇ ਦੇ, ਜੇ ਪੈਸਾ ਹੈ ਤਾਂ ਰਿਸ਼ਤੇ ਨੇ। ਸਭ ਰਿਸ਼ਤੇ ਨਾਤੇ ਪੈਸੇ ਦੇ, ਜੇ ਪੈਸਾ ਹੈ ਤਾਂ ਰਿਸ਼ਤੇ ਨੇ। ਗਿਆ ਪੈਸਾ ਤੇ ਫਿਰ ਰਿਸ਼ਤਿਆਂ ਦੇ ਸੰਸਾਰ ਬਦਲਦੇ ਵੇਖੇ ਮੈਂ। ਗਿਆ ਪੈਸਾ ਤੇ ਫਿਰ ਰਿਸ਼ਤਿਆਂ ਦੇ ਸੰਸਾਰ ਬਦਲਦੇ ਵੇਖੇ ਨਾ। ਸੋ ਇਹ ਸਾਰੇ ਜਿਹੜੇ ਵਖਰੇਵੇਂ ਆ ਉਹ ਪੈਸੇ ਕਰਕੇ ਵੀ ਆਉਂਦੇ ਆ। ਸੋ ਕਿਤੇ ਨਾ ਕਿਤੇ ਤੁਸੀਂ ਇਸਤੇਮਾਲ ਇਸ ਕਰਕੇ ਵੀ ਹੋ ਜਾਂਦੇ ਹੋ ਜਦੋਂ ਤੁਸੀਂ ਪੈਸੇ ਦੀ ਮਦਦ ਨਹੀਂ ਕਰ ਪਾਉਂਦੇ ਹੁੰਦੇ, ਜਾਂ ਫਿਰ ਪੈਸਾ ਜਿਹੜਾ ਉਹ ਪ੍ਰਧਾਨ ਸਾਡੀਆਂ ਸੋਚਾਂ ਦੇ ਉੱਤੇ ਹੋ ਜਾਂਦਾ। ਸੋ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਅਸੀਂ ਜ਼ਿੰਦਗੀ ਨੂੰ ਜੀਵੀਏ ਬੜੇ ਹੀ ਸਕਾਰਾਤਮਕ ਨਜ਼ਰੀਏ ਦੇ ਨਾਲ, ਬੜੇ ਹੀ ਉਸਾਰੂ ਨਜ਼ਰੀਏ ਦੇ ਨਾਲ। ਔਰ ਸਭ ਤੋਂ ਵੱਡਾ ਜਿਹੜਾ ਸਹਾਰਾ ਅੱਜ ਦਲਜੀਤ ਸਿੰਘ ਢਿੱਲੋਂ ਹੋਰਾਂ ਨੇ ਸਾਨੂੰ ਪ੍ਰੋਗਰਾਮ ਦੇ ਵਿੱਚ ਗੁਰਬਾਣੀ ਦੀ ਉਦਾਹਰਣ ਦੇ ਰਾਹੀਂ ਦਿੱਤਾ, ਉਸ ਸਹਾਰੇ ਨੂੰ ਜ਼ਰੂਰ ਅਸੀਂ ਅਮਲ ਰੂਪ ਦੇ ਵਿੱਚ ਅਪਣਾਈਏ। ਤੇ ਹੁਣ ਇਜਾਜ਼ਤ ਲਵਾਂਗੇ ਹਰਜੀਤ ਹਰਮਨ ਹੋਰਾਂ ਦੀ ਆਵਾਜ਼ ਦੇ ਵਿੱਚ ਇੱਕ ਗੀਤ ਦੇ ਨਾਲ, ਤੁਹਾਨੂੰ ਛੱਡ ਕੇ ਜਾਵਾਂਗੀ। ਪਟਿਆਲਾ ਤੋਂ ਮੈਨੂੰ ਟੈਕਨੀਕਲ ਸਪੋਰਟ ਦੇ ਰਹੇ ਨੇ ਜੀ ਸਰਬਜੀਤ ਸਿੰਘ ਹੋਰੀ ਉਹਨਾਂ ਵੱਲੋਂ, ਤੇ ਸਿਮਰਦੀਪ ਤੇ ਮੇਰੇ ਆਪਣੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਗੱਲਾਂ ਕਰਦੇ ਹਾਂ, ਕੁਛ ਵੀ ਜਿਹੜੀਆਂ ਗਲਤੀਆਂ ਹੋਈਆਂ ਉਹ ਮਾਫ਼ ਕਰਿਓ, ਤੇ ਅਗਲੇ ਹਫ਼ਤੇ ਫਿਰ ਆਪਾਂ ਮਿਲ ਬੈਠਾਂਗੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਕਿਸੇ ਨਵੇਂ ਟੌਪਿਕ ਦੇ ਨਾਲ। ਫਿਲਹਾਲ ਦਿਓ ਇਜਾਜ਼ਤ, ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਜੀ ਹਰਮਨ ਰੇਡੀਓ ਦੇ ਨਾਲ।
ਸਪਨਾ ਦਾ ਸਤਿਕਾਰ ਕਰ, ਭਲੇ ਹਾਰੀ ਕੁਦਰਤ ਬਸਿਆ ਤੂੰ ਕੁਦਰਤ ਦੇ ਨਾਲ ਪਿਆਰ ਕਰ, ਮੁੱਖ ਤੂੰ ਮਿੱਠਾ ਬੋਲ ਤੂੰ ਲਗਾ ਕੇ ਸੁਣ ਮਨਾ, ਇਹ ਵਹਿੰਦੇ ਪਾਣੀ ਨਦੀਆਂ ਦੇ ਕੋਸੇ ਦੀ ਖੇੜਨ ਤੁਮ ਮਨਾ, ਜੋ ਕਣਕਾਂ
ਦੱਸਦਾ ਏ